ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਪਰਮਾਤਮਾ ਦੇ ਬਣਾਏ ਅਟਲ ਚੱਕਰ ਜਿਹਦੇ ਵਿੱਚ ਚੱਲਦਿਆਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਸਾਡੇ ਸਾਰਿਆਂ ਲਈ ਇਹ ਇੱਕ ਆਮ ਜੀ ਪ੍ਰਕਿਰਿਆ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਨਾ ਏਦਾਂ ਲੱਗਦਾ ਬਸ ਦਿਨ ਚੜਿਆ ਚੜਨਾ ਹੀ ਸੀ ਰਾਤ ਚੜੀ ਆ ਹੋਣੀ ਸੀ ਸੋ ਰੋਜ਼ ਵਰਗਾ ਇੱਕ ਆਮ ਜਿਹਾ ਦਿਨ ਪਰ ਇਸ ਆਮ ਦਿਨ ਨੂੰ ਗੌਰ ਨਾਲ ਦੇਖੀਏ ਵਿਚਾਰੀਏ ਤਾਂ ਹਰ ਦਿਨ ਆਪਣੇ ਆਪ ਵਿੱਚ ਕੁਝ ਖਾਸ ਤੇ ਅਹਿਮ ਹੁੰਦਾ ਹੈ ਜੋ ਆਪਣੇ ਨਾਲ ਲੈ ਕੇ ਆਉਂਦਾ ਹੈ ਤਾਜ਼ਾ ਤਰੀਨ ਪਲ 24 ਘੰਟੇ 1,440 ਮਿੰਟ ਤੇ 86,400 ਸੈਕਿੰਡ ਜਿਨ੍ਹਾਂ ਨੂੰ ਅਸੀਂ ਆਪਣੀ ਸਮਝ ਨਾਲ ਖਾਸ ਬਿਹਤਰੀਨ ਤੇ ਨਾ ਭੁੱਲਣ ਯੋਗ ਬਣਾ ਸਕਦੇ ਹਾਂ ਸੋ ਹਰ ਦਿਨ ਮੰਨੋ ਸਾਡੀ ਜੇਬ ਵਿੱਚ ਆਏ ਲਾਟਰੀ ਦੇ ਪੈਸਿਆਂ ਵਰਗਾ ਹੁੰਦਾ ਹੈ ਜਿਹਨੂੰ ਅਸੀਂ ਬੇਫਜ਼ੂਲ ਖਰਚ ਕੇ ਬਰਬਾਦ ਵੀ ਕਰ ਸਕਦੇ ਹਾਂ ਤੇ ਆਪਣੀ ਸੂਝਬੂਝ ਨਾਲ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਬਦਲ ਵੀ ਸਕਦੇ ਹਾਂ ਸੋ 18 ਅਪ੍ਰੈਲ 2018 ਇਹ ਜਿਹੜੀ ਤਾਰੀਕ ਹੈ ਇਹ ਪਿਆਰੀ ਜਿਹੀ ਸਵੇਰ ਦਾ ਹੱਥ ਫੜ ਕੇ ਆਸਟ੍ਰੇਲੀਆ ਦੇ ਵਿੱਚ ਪੈਰ ਪਾ ਚੁੱਕੀ ਹੈ ਤੇ ਇਸ ਬੁੱਧਵਾਰ ਦੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਵਾਦੇ ਮੁਤਾਬਿਕ ਹਾਜ਼ਰ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਲਹਿਰਾਂ ਦੇ ਨਾਲ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਸਾਥ ਨਿਭਾ ਰਹੇ ਨੇ ਪਟਿਆਲਾ ਸਟੂਡੀਓ ਤੋਂ ਸੋ ਸਭ ਤੋਂ ਪਹਿਲਾਂ ਆਪ ਸਭ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜੀ ਚਲੋ ਫਿਰ ਚਿਹਰਿਆਂ ਤੇ ਲਿਆ ਕੇ ਇੱਕ ਰੱਬੀ ਜਿਹੀ ਸਮਾਈਲ ਸੋ ਸਾਰੇ ਚਿਹਰੇ ਹੁਣ ਜਿੱਥੇ ਤੱਕ ਆਵਾਜ਼ ਚੱਲ ਰਹੀ ਹੈ ਜ਼ਰੂਰ ਮੁਸਕੁਰਾ ਪੈਣ ਤੇ ਕਿਉਂਕਿ ਫਤਿਹ ਸਾਂਝੀ ਗੁਰ ਫਤਿਹ ਸਾਂਝੀ ਕਰਨੀ ਹੈ ਜੀ ਅਸੀਂ ਹੁਣ ਸੋ ਚਿਹਰਿਆਂ ਤੇ ਸਮਾਈਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਹੱਸਦੇ ਮੁਸਕੁਰਾਉਂਦੇ ਚਿਹਰੇ ਆ ਸਦਾ ਇਸੇ ਤਰ੍ਹਾਂ ਹੱਸਦੇ ਮੁਸਕੁਰਾਉਂਦੇ ਰਹਿਣ ਜ਼ਿੰਦਗੀ ਵਿੱਚ ਕੋਈ ਵੀ ਪ੍ਰਸਥਿਤੀ ਆਵੇ ਸੋ ਪਰਮਾਤਮਾ ਉਹ ਅਕਾਲ ਪੁਰਖ ਮਿਹਰ ਕਰਨ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਬਹਾਰ ਲੱਗੀ ਰਹੇ ਹਮੇਸ਼ਾ ਚੰਗੀ ਸੋਚ ਨਾਲ ਚੰਗੇ ਕਰਮ ਕਰਦੇ ਜੀ ਦੀ ਰਾਹ ਤੇ ਅਸੀਂ ਅੱਗੇ ਵਧੀਏ ਸਰਬੱਤ ਦਾ ਭਲਾ ਮੰਗੀਏ ਤੇ ਉਸ ਪਰਮਾਤਮਾ ਦੀ ਯਾਦ ਨਾਲ ਜੁੜੇ ਰਹੀਏ ਸੋ ਜੀ ਐਡੀਲੇਡ ਦੇ ਵਿੱਚ ਟਾਈਮ ਇਸ ਵੇਲੇ ਹੋ ਗਿਆ ਹੈ 7:33 ਔਰ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਆਸਟ੍ਰੇਲੀਆ ਵਿੱਚ 8:03 ਹੋ ਚੁੱਕੇ ਨੇ ਸੋ ਬੜੀ ਪਿਆਰੀ ਜਿਹੀ ਸਵੇਰ ਐਡੀਲੇਡ ਦੇ ਵਿੱਚ ਚੜੀ ਹੈ ਬੜੀ ਤਿੱਖੀ ਜਿਹੀ ਧੁੱਪ ਸਵੇਰੇ ਸਵੇਰੇ ਚੜੀ ਹੈ ਪਰ ਮੌਸਮ ਦੇ ਵਿੱਚ ਬਹੁਤ ਜਿਹੜਾ ਬਦਲਾਵ ਹੋ ਗਿਆ ਸਵੇਰੇ ਸ਼ਾਮ ਦੀ ਠੰਡ ਹੋ ਗਈ ਹੈ ਔਰ ਧੁੱਪ ਚ ਬੈਠਣ ਨੂੰ ਵੀ ਹੁਣ ਤੇ ਦਿਲ ਕਰਦਾ ਸੋ ਚੜ ਰਹੀਆਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਆ ਉਹ ਬਹੁਤ ਹੀ ਵਧੀਆ ਨਜ਼ਾਰਾ ਬਣਾ ਰਹੀਆਂ ਆ ਇਸ ਕੁਦਰਤ ਨਾਲ ਭੇਦ ਹੋ ਕੇ ਸੋ ਆਸਟ੍ਰੇਲੀਆ ਦੇ ਵਿੱਚ ਕੰਮਾਂ ਕਾਰਾਂ ਵਿੱਚ ਰੁੱਝੇ ਹੋ ਗਏ ਹੋਣਗੇ ਜੀ ਇਸ ਵੇਲੇ ਸਾਰੇ ਆਸਟ੍ਰੇਲੀਆ ਵਾਸੀ ਕੰਮਾਂ ਕਾਰਾਂ ਦੀ ਦੌੜ ਦੇ ਵਿੱਚ ਲੱਗ ਗਏ ਹੋਣੇ ਆ ਹੈਨਾ ਚਹਿਲ ਪਹਿਲ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਅਜੇ ਮੇਰੇ ਵਰਗੇ ਕਈ ਲੰਬੀਆਂ ਤਾਣ ਕੇ ਸੁੱਤੇ ਪਏ ਹੋਣੇ ਆ ਤੇ ਕਈ ਸਰਬਜੀਤ ਭਾਜੀ ਤੇ ਦਲਜੀਤ ਭਾਜੀ ਵਰਗੇ ਹਿੰਮਤੀ ਉੱਠ ਕੇ ਲੱਗ ਗਏ ਹੋਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਜਾਂ ਪੂਜਾ ਪਾਠ ਦੇ ਵਿੱਚ ਯੂਰਪ ਜਿੱਥੇ ਅੱਧੀ ਕੁ ਰਾਤ ਚੱਲ ਰਹੀ ਹੈ ਉੱਥੇ ਦੀਆਂ ਗਲੀਆਂ ਕੁਝ ਸੁਪਨੇ ਬੁਣ ਰਹੀਆਂ ਹੋਣਗੀਆਂ ਤੇ ਪੱਛਮੀ ਦੇਸ਼ ਮੰਗਲਵਾਰ ਦੀ ਢਲਦੀ ਦੁਪਹਿਰ ਦੇ ਨਾਲ ਆਪਣੇ ਕੰਮ ਕਾਰ ਮੁਕਾ ਘਰਾਂ ਵੱਲ ਮੁੜ ਪਏ ਹੋਣੇ ਨੇ ਸੋ ਇੱਕ ਹੀ ਧਰਤੀ ਇੱਕ ਹੀ ਆਕਾਸ਼ ਪਰ ਵੱਖੋ ਵੱਖਰੇ ਰੰਗ ਜ਼ਿੰਦਗੀ ਦੇ ਕਿਸੇ ਵੀ ਰੰਗ ਨੂੰ ਤੁਸੀਂ ਮਾਣ ਰਹੇ ਹੋ ਜੀ ਸੁਣਦੇ ਰਹੋ ਹਰਮਨ ਰੇਡੀਓ ਸੋ ਜ਼ਿੰਦਗੀ ਦੀ ਜਿਸ ਵੀ ਮਸਰੂਫੀਅਤ ਦੇ ਵਿੱਚ ਤੁਸੀਂ ਇਸ ਵੇਲੇ ਗੁਜ਼ਰ ਰਹੇ ਹੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ, ਸੋ ਤੁਹਾਡੇ ਜਿਹੜੇ ਸੁੱਖ ਸੁਣ ਰਹੇ ਹੈ ਉਹਨਾਂ ਤੋਂ ਬਿਨਾਂ ਤੇ ਪ੍ਰੋਗਰਾਮ ਵੈਸੇ ਹੀ ਅਧੂਰਾ ਹੁੰਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ, ਕੀ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਕੋਈ ਵਿਚਾਰ ਜਾਂ ਖਬਰ ਵੀ ਤੁਹਾਡੇ ਦਿਲ ਵਿੱਚ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੇ ਜ਼ਰੂਰੀ ਲਿਖ ਭੇਜੋ, ਕਿਉਂਕਿ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਮਿੰਟੂ ਬਰਾੜਪਾ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਅਸੀਂ ਸ਼ੁਰੂ ਕਰਾਂਗੇ। ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਪਿਛਲੇ ਹਫ਼ਤੇ ਸ਼ੁਰੂ ਕੀਤੀ ਹੋਈ ਹੈ ਇੱਕ ਕੜੀ ਆਪਣੀ ਰਸੋਈ ਦੀ, ਆਪਣੀ ਪੰਜਾਬੀ ਰਸੋਈ ਦੀ, ਉਹ ਰਸੋਈ ਜੋ ਸਾਡੇ ਯਾਦਾਂ ਦੇ ਵਿੱਚ ਅਜੇ ਵੀ ਕਿਤੇ ਧੁਖਦੀ ਹੈ, ਹਨਾ, ਉਹਦੀ ਗੱਲ ਕਰਾਂਗੇ ਕਿ ਉਹ ਕਿਹੋ ਜਿਹੀ ਰਸੋਈ ਹੁੰਦੀ ਸੀ, ਉਸ ਰਸੋਈ ਦੇ ਵਿੱਚ ਕੀ ਕੀ ਬਣਾਉਂਦੇ ਹੁੰਦੇ ਸੀ ਸਾਡੇ ਮੰਮੀ ਤੇ ਸਾਡੇ ਦਾਦੀ ਹੁਣੀ, ਔਰ ਉਹਨਾਂ ਦੇ ਵਿੱਚੋਂ ਅਸੀਂ ਕੀ ਕੀ ਸਿੱਖਿਆ, ਕੀ ਕੀ ਅੱਗੇ ਲੈ ਜਾ ਰਹੇ ਹਾਂ ਤੇ ਕੀ ਅਸੀਂ ਪਿੱਛੇ ਦਫ਼ਨ ਕਰਦੇ ਜਾ ਰਹੇ ਹਾਂ। ਸੋ ਇਹੋ ਜਿਹੀਆਂ ਗੱਲਾਂ ਦੇ ਨਾਲ ਨਾਲ ਅਸੀਂ ਆਪਣੀਆਂ ਯਾਦਾਂ ਨੂੰ ਵੀ ਸਾਂਝੀਆਂ ਕਰਨਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਅੱਜ। ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਜੀ, ਈਮੇਲ ਦੇ ਜ਼ਰੀਏ request@harmanradio.com ਈਮੇਲ ਦਾ ਪਤਾ ਹੈ, ਤੇ @harmanradio ਰਾਹੀਂ ਪ੍ਰੋਗਰਾਮ ਦੇ ਵਿੱਚ ਤੁਸੀਂ ਟੈਲੀਗ੍ਰਾਮ ਦੇ ਆਪਣੇ ਮੈਸੇਜਸ, ਵੋਇਸ ਮੈਸੇਜਸ, ਫੋਟੋ ਮੈਸੇਜਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੁਸੀਂ 02-85-99-28-11 ਤੇ। ਸੋ 02-85-99-28-11 ਇਹ ਜੀ ਸਾਡੇ ਫੋਨ ਨੰਬਰ ਹੈ ਸਟੂਡੀਓ ਦਾ, ਤੇ ਤੁਸੀਂ ਕਾਲ ਵੀ ਪ੍ਰੋਗਰਾਮ ਦੇ ਦਰਮਿਆਨ ਸਾਨੂੰ ਕਰ ਸਕਦੇ ਹੋ। ਸੋ ਜਲਦੀ ਹੀ ਬਰਾੜ ਸਾਹਿਬ ਸਾਨੂੰ ਜੁਆਇਨ ਕਰਨਗੇ। ਸੋ ਉਸ ਤੋਂ ਪਹਿਲਾਂ ਅੱਜ ਦੇ ਮੌਸਮ ਬਾਰੇ ਥੋੜਾ ਜਿਹਾ ਦੱਸ ਦਵਾਂ, ਜਿਵੇਂ ਪਹਿਲਾਂ ਹੀ ਗੱਲ ਹੋਈ ਕਿ ਮੌਸਮ ਥੋੜਾ ਬਦਲ ਰਿਹਾ ਹੈ, ਹੁਣ ਜਿਹੜੀ ਸਰਦੀ ਹੈ ਉਹਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੀ ਹੈ, ਤੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਹੈ ਉਹਨੇ ਆਪਣੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ ਹੈ। ਸੋ ਪੰਜਾਬ ਦੇ ਵਿੱਚ ਮੌਸਮ ਅੱਜ ਸਾਫ਼ ਹੈ ਜੀ ਬਿਲਕੁਲ, ਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਜਾਣਾ ਹੈ। ਐਡੀਲੇਡ ਦੀ ਗੱਲ ਕਰਾਂ ਤੇ ਹਲਕੀ ਬੱਦਲਬਾਹੀ ਦੇ ਨਾਲ ਅੱਜ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੇ ਘੱਟ ਤੋਂ ਘੱਟ 17 ਡਿਗਰੀ ਤਾਪਮਾਨ ਜਿਹੜਾ ਦਿਖਾਇਆ ਜਾ ਰਿਹਾ ਹੈ। ਸੋ ਬੜਾ ਸੋਹਣਾ ਦਿਨ ਐਡੀਲੇਡ ਦੇ ਵਿੱਚ ਚੜਿਆ ਹੈ। ਮੈਲਬਰਨ ਦੇ ਵਿੱਚ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਜ਼ਿਆਦਾਤਰ ਮੌਸਮ ਅੱਜ ਸਾਫ਼ ਹੀ ਦਿਖਾਈ ਦੇ ਰਿਹਾ ਹੈ। ਸਿਡਨੀ ਵਿੱਚ ਜਿੱਥੇ ਹਲਕੀ ਬੱਦਲਬਾਹੀ ਹੈ ਉਹਦੇ ਨਾਲ ਨਾਲ ਤਾਪਮਾਨ ਅੱਜ ਵੱਧ ਤੋਂ ਵੱਧ 22 ਡਿਗਰੀ ਹੈ। ਬ੍ਰਿਸਬੇਨ ਦੇ ਵਿੱਚ 21 ਡਿਗਰੀ ਤਾਪਮਾਨ ਦੇ ਨਾਲ ਅੱਜ ਬਾਰਿਸ਼ ਦੇ ਜਿਹੜੇ ਸਬੱਬ ਆ ਉਹ ਬਣ ਰਹੇ ਨੇ, ਤੇ ਪਰਥ ਦੇ ਵਿੱਚ ਵੀ ਬੱਦਲਬਾਈ ਦਿਖਾਈ ਦੇ ਰਹੀ ਹੈ, ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ 22 ਡਿਗਰੀ ਤੱਕ ਹੈ। ਸੋ ਕਿਸੇ ਵੀ ਮੌਸਮ ਨੂੰ ਮਾਣ ਰਹੇ ਹੋ ਜੀ, ਉਸ ਮੌਸਮ ਨੂੰ ਮਾਨਣ ਦਾ, ਉਹਨੂੰ ਇੰਜੋਏ ਕਰਨ ਦਾ ਵੱਲ ਸਾਨੂੰ ਆਉਣਾ ਚਾਹੀਦਾ ਹੈ। ਸੋ ਚਾਹੇ ਤਿੱਖੀ ਧੁੱਪ ਹੋਵੇ, ਚਾਹੇ ਮੀਂਹ ਕਣੀ ਪੈ ਰਹੀ ਹੋਵੇ, ਚਾਹੇ ਠੰਡ ਹੋਵੇ ਤੇ ਚਾਹੇ ਹੋਵੇ ਗਰਮੀ, ਅਸੀਂ ਜ਼ਿੰਦਗੀ ਨੂੰ ਮਾਨਣਾ ਹੈ ਹਰ ਹਾਲਤ ਵਿੱਚ। ਸੋ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਬੜਾ ਹੀ ਪਿਆਰਾ ਗੀਤ ਹੈ, ਸਾਰਿਆਂ ਨੂੰ ਝੂਮਣ ਲਾ ਦੇਣਾ ਇਹਨੇ, ਔਰ ਸੁਣਦੇ ਹਾਂ ਜੀ ਇਹ ਗੀਤ, ਔਰ ਤੁਸੀਂ ਮੈਨੂੰ ਜ਼ਰੂਰ ਦੱਸਣਾ ਇਹ ਗੀਤ ਕਿਸ ਤੇ ਪਿਕਚਰਾਈਜ਼ ਹੋਇਆ ਹੋਇਆ ਹੈ। ਸੋ ਸੁਣੋ ਇਹ ਗੀਤ ਤੇ ਮੈਨੂੰ ਦੱਸੋ ਫੇਰ ਜੀ।
ਸ਼ੰਕਰ ਮਾਤਾ ਲਗੇ ਨ ਸ਼ੰਕਰ, ਜੈ ਜੈ ਸ਼ਿਵ ਸ਼ੰਕਰ ਮਾਤਾ ਲਗੇ ਨ ਸ਼ੰਕਰ, ਕੇ ਪਿਆਲਾ ਤੇਰੇ ਨਾਮ ਦਾ ਪਿਆ जब दो दिल मिलते हैं,
एक के दो, दो के चार मुझको तो दिखते हैं।
ऐसा ही होता है जब दो दिल मिलते हैं।
सर पे जमी
दे, जय जय शिव शंकर, काटा लगे न कंकर, के प्याला तेरे नाम का पिया।
गिर जाऊंगी मैं, मर जाऊंगी जो तुमने मुझे धान लिया। रब दे,
ओ बंसी भैया
चाहे हो जाए होने दो।
कंधे पे सर रख के तुम मुझको सोने दो।
मस्ती में जो चाहे हो जाए होने दो।
ऐसे में तुम हो गए हो बड़े दीवाना। रब दे,
रब दे,
रब दे,
रब दे, जय जय शिव शंकर, काटा लगे न कंकर, ये प्याला तेरे कैसे जाएंगे।
घर वाले अब हमको खुद लेने आएंगे।
कुछ भी हो लेकिन मजा आ गया मेरी जान। सौरभ जी,
सौरभ जी,
सौरभ जी,
सौरभ जी,
जय जय शिव शंकर, काटा लगे न कंकर, के प्याला तेरे नाम का पिया।
आपकी कसम इस मूवी विचो गीत सुन रहे सी जी तुसी, और बड़ा ही पसंदीदा गीत है ना सारे आंदा ही मेनू लगदा सारे ने तुसी जरूर इंजॉय कीता होना है। सो तुसी किसे ने नहीं दस्या के केदे ते पिक्चराइज कीता होया गीत है। सो जी राजेश खन्ना और मुमताज दे उत्ते फिल्माया होया गीत, बहुत ही प्यारा और बड़ी ही खूबसूरत आवाज दे नाल निभाया जी इनू। सो प्रोग्राम दे विच अज ਅਸੀਂ ਬਰਾੜ ਸਾਹਿਬ ਦੇ ਨਾਲ ਜ਼ਰੂਰ ਗੱਲਬਾਤ ਕਰਨੀ ਹੈ। ਬਰਾੜ ਸਾਹਿਬ ਅਜੇ ਤੱਕ ਸਾਡੇ ਨਾਲ ਸ਼ਾਮਿਲ ਨਹੀਂ ਹੋ ਸਕੇ, ਸੋ ਜਲਦੀ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਅਸੀਂ ਖਬਰਾਂ ਤੇ ਹੋਰ ਜਿਹੜੇ ਕੁਝ ਮੁੱਦੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਜੀ। ਔਰ ਤੁਸੀਂ ਕਿਹੜੀ ਜੇ ਕੋਈ ਖਬਰ ਤੁਹਾਡੇ ਦਿਲ ਵਿੱਚ ਹੈ ਤੇ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਸਾਨੂੰ ਇਹ ਭੇਜ ਦਿਓ ਤਾਂ ਕਿ ਬਰਾੜ ਸਾਹਿਬ ਨਾਲ ਉਸ ਤੇ ਚਿੰਤਨ ਕੀਤਾ ਜਾ ਸਕੇ। ਔਰ ਉਸ ਤੋਂ ਬਾਅਦ ਜਿਹੜੀ ਰਸੋਈ ਹੈ ਆਪਣੀਆਂ ਯਾਦਾਂ ਚ ਵਸਦੀ ਹੈ ਜਿਹੜੀ ਤੁਹਾਡੀ ਅਜੇ ਵੀ ਉਹ ਯਾਦਾਂ ਦੀ ਰਸੋਈ ਦੇ ਵਿੱਚ ਕੁਛ ਨਾ ਕੁਛ ਮਹਿਕਾਂ ਤੁਹਾਡੇ ਤੱਕ ਪਹੁੰਚਦੀਆਂ ਹੋਣਗੀਆਂ, ਚਾਹੇ ਉਹ ਬਣਦੀ ਕੜੀ ਦੀਆਂ ਹੋਣ, ਰਿੱਜ ਦੇ ਸਾਗ ਦੀ ਹੋਵੇ ਜਾਂ ਫਿਰ ਤਲ ਹੁੰਦੇ ਪਕੌੜਿਆਂ ਦੀ ਹੋਵੇ। ਸੋ ਇਹੋ ਜਿਹੀਆਂ ਕਿਹੜੀਆਂ ਮਹਿਕਾਂ ਜਿਹੜੀਆਂ ਤੁਹਾਡੀਆਂ ਯਾਦਾਂ ਨੂੰ ਅੱਜ ਵੀ ਮਹਿਕਾਉਂਦੀਆਂ ਨੇ, ਤੁਸੀਂ ਜ਼ਰੂਰ ਯਾਦ ਕਰਕੇ ਰੱਖੋ, ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਨੀ ਆ ਆਪਣੀ ਉਸ ਰਸੋਈ ਦੀ, ਉਹਨਾਂ ਖਾਣਿਆਂ ਦੀ। ਲੋ ਜੀ ਪ੍ਰੋਗਰਾਮ ਦੇ ਵਿਚ ਤੁਹਾਡਾ ਪਿਆਰ ਜਿਹੜਾ ਆਉਣਾ ਸ਼ੁਰੂ ਹੋ ਗਿਆ ਹੈ। ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਭ ਤੋਂ ਪਹਿਲਾਂ ਜੀ ਜਿਹੜਾ ਮੈਸੇਜ ਕੀਤਾ ਸੀ ਔਰ ਬਹੁਤ ਹੀ ਪਿਆਰਾ ਵਿਚਾਰ, ਕਹਿੰਦੇ ਜ਼ਿੰਦਗੀ ਵਿਚ ਗੁਲਾਬ ਦੀ ਤਰ੍ਹਾਂ ਖਿਲਣਾ ਹੈ ਤਾਂ ਕੰਡਿਆਂ ਦੇ ਨਾਲ ਤਾਲਮੇਲ ਬਣਾਉਣਾ ਹੀ ਪੈਂਦਾ ਹੈ। ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਕਹੀ ਤੁਸੀਂ, ਬਹੁਤ ਹੀ ਪਿਆਰਾ ਵਿਚਾਰ ਆਪਣੇ ਆਪ ਦੇ ਵਿਚ। ਸੋ ਨਾਲ ਇਹਨਾਂ ਨੇ ਗੁਡ ਮਾਰਨਿੰਗ ਬੁਲਾਈ ਹੈ ਜੀ ਸਾਨੂੰ, ਕਹਿ ਰਹੇ ਨੇ ਗੁਡ ਮਾਰਨਿੰਗ ਸੁਪ੍ਰੀਤ ਅਨਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਯੂ ਐਂਡ ਆਲ ਲਿਸਨਰਸ। ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ ਇਹ ਵਿਚਾਰ ਤੇ ਆਪਣਾ ਪਿਆਰ ਸਾਡੇ ਤੱਕ ਪਹੁੰਚਾਉਣ ਲਈ, ਇਸੇ ਤਰ੍ਹਾਂ ਖੁਸ਼ੀਆਂ ਤੇ ਪਿਆਰ ਜਿਹੜਾ ਵੰਡਦੇ ਰਹੋ। ਨਵਦੀਪ ਸਿੰਘ ਹੁਣਾਂ ਨੇ ਵੀ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਕਿਹਾ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਪ੍ਰੋਗਰਾਮ ਦੇ ਵਿਚ ਸਵਾਗਤ। ਤੇ ਮਨੀ ਮੰਡਲੀ ਕਲਾ ਹੁਣਾ ਨੇ ਵੀ ਸਾਂਝ ਪਾ ਲਈ ਹੈ ਪ੍ਰੋਗਰਾਮ ਦੇ ਵਿਚ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਇਹ ਗਾਣਾ ਲਾ ਕੇ ਭੰਗ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਪਲੀਜ਼ ਡੋਂਟ ਮਾਈਂਡ। ਨਾ ਜੀ, ਮਾਈਂਡ ਕਰਨ ਵਾਲੀ ਕਿਹੜੀ ਗੱਲ ਹੈ, ਦੇਖੋ ਜੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਉਹੀ ਗੱਲ ਹੈ ਨਾ, ਪੇ ਖਿੜੇ ਹੋਏ ਗੁਲਾਬ ਹੈ ਉਹਦੇ ਵਿਚ ਤੁਸੀਂ ਗੁਲਾਬ ਨਾ ਦੇਖ ਕੇ ਕੰਡੇ ਦੇਖ ਲਓ, ਕੰਡੇ ਨਾ ਦੇਖ ਕੇ ਪੱਤੇ ਦੇਖ ਲਓ, ਪੱਤੇ ਨਾ ਦੇਖ ਕੇ ਟਾਹਣੀਆਂ ਦੇਖ ਲਓ। ਸੋ ਡਿਪੈਂਡ ਕਰਦਾ ਜੀ ਹਰ ਕਿਸੇ ਦੀ ਨਜ਼ਰ ਤੇ, ਹੈ ਨਾ। ਇਸ ਗੀਤ ਇਹਦੇ ਵਿੱਚ ਜਿੱਦਾਂ ਫਿਲਮਾਂ ਦੇ ਅੱਗੇ ਨਹੀਂ ਆਉਂਦਾ ਹੁੰਦਾ, ਅਸੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਕਿਸੇ ਨਸ਼ੇ ਦੀ, ਹੈ ਨਾ। ਉਹਦੇ ਲਈ ਹੁਣ ਮੈਂ ਨਾਲ ਬਾਅਦ ਵਿੱਚ ਇਹ ਕਹਿ ਦਿੰਨੀ ਆ, ਹੈ ਨਾ, ਵੀ ਅਸੀਂ ਇਹ ਗਾਣਾ ਸਿਰਫ ਤੇ ਸਿਰਫ ਤੁਹਾਡੇ ਮਨੋਰੰਜਨ ਲਈ ਲਗਾਇਆ ਸੀ, ਕਿਸੇ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਹਰਿੰਦਰ ਸਿੰਘ ਨਾਨੂ ਵੀ ਜਿਹੜੇ ਆ ਪ੍ਰੋਗਰਾਮ ਦੇ ਨਾਲ ਜੁਆਇਨ ਕਰ ਲਿਆ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਪਿਆਰ ਦੇ ਲਈ ਹਰਿੰਦਰ ਜੀ। ਔਰ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਇਸੇ ਤਰ੍ਹਾਂ ਪਾ ਕੇ ਰੱਖਣੀਆਂ, ਤੇ ਪਲੀਜ਼ ਮੈਨੂੰ ਅੱਜ ਆਪਣੀਆਂ ਯਾਦਾਂ ਜਿਹੜੀਆਂ ਤੁਸੀਂ ਸਾਰਿਆਂ ਨੇ ਜ਼ਰੂਰ ਦੱਸਣੀਆਂ ਨੇ ਕਿ ਉਸ ਰਸੋਈ ਦੇ ਵਿੱਚ ਕੀ ਖਾਸ ਹੁੰਦਾ ਸੀ ਜੋ ਅੱਜ ਵੀ ਤੁਹਾਡੀਆਂ ਯਾਦਾਂ ਦੇ ਵਿੱਚ ਵਸਿਆ ਹੋਇਆ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਹਾਜ਼ਰੀ ਲਵਾਈ ਹੈ ਜੀ, ਕਹਿੰਦੇ ਮਾਫ਼ ਕਰਨਾ ਜੀ, ਕੌਮਾਂਤਰੀ ਖੇਡਾਂ ਕਰਕੇ ਬਹੁਤ ਹੀ ਜ਼ਿਆਦਾ ਵਿਅਸਤ ਰਹੇ। ਬਿਲਕੁਲ ਜੀ, ਤੁਹਾਡੇ ਤੇ ਘਰ ਦੇ ਵਿੱਚ ਹੋ ਰਹੀਆਂ ਸੀਗੀਆਂ ਖੇਡਾਂ, ਇਸ ਕਰਕੇ ਵਿਅਸਤ ਤਾਂ ਹੋਣਾ ਹੀ ਸੀ ਤੁਸੀਂ। ਸੋ ਹੋਰ ਦੱਸੋ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਇਹਨਾਂ ਖੇਡਾਂ ਦੇ ਨਾਲ, ਤੇ ਨਾਲ ਇਹਨਾਂ ਨੇ ਫਤਿਹ ਬੁਲਾਈ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਪ੍ਰੀਤ ਕੌਰ ਜੀ, ਵੀਰ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਗੁਰੂ ਸਾਹਿਬ ਜੀ ਆਪਣੇ ਤੇ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਆਪਣੀਆਂ ਅਰਦਾਸਾਂ ਦੇ ਵਿੱਚ ਸਾਨੂੰ ਸ਼ਾਮਿਲ ਕਰਨ ਲਈ, ਔਰ ਇਹ ਤੇ ਸਭ ਤੋਂ ਪਿਆਰੀ ਅਰਦਾਸ ਹੈ ਨਾ ਕਿ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਨਾਲ ਜੋੜ ਲੈਣ। ਤੇ ਨਾਲ ਹੀ ਇਹਨਾਂ ਨੇ ਚਾਰ ਕੁ ਲਾਈਨਾਂ ਸਾਂਝੀਆਂ ਕੀਤੀਆਂ, ਲਿਖਿਆ ਹੈ ਕਿ ਧਰਤਾਂ ਦਾ ਭਾਰ ਸਾਂਭ ਲੈਂਦੀਆਂ ਨੇ ਚੁੰਨੀਆਂ, ਤੇ ਅੰਬਰਾਂ ਨੂੰ ਅਣਖੀ ਜੇ ਛਮਲੇ, ਧੁਰ ਤੋਂ ਫਕੀਰੀਆਂ ਨੂੰ ਸਾਂਭਦੀਆਂ ਕੁੱਲੀਆਂ, ਤੇ ਕੁੱਲੀਆਂ ਨੂੰ ਮੇਰੇ ਜਿਹੇ ਕਮਲੇ। ਵਾਹ ਵਾਹ ਵਾਹ। ਯੁੱਗਾਂ ਤੋਂ ਹਵੇਲੀਆਂ ਚੁਬਾਰਿਆਂ ਚੋਂ ਰਿਸਦੇ, ਜਿਹੜੀਆਂ ਸੁਹਾਗਣਾਂ ਦੇ ਨੀਰ ਨੇ, ਉਹਨਾਂ ਵਾਂ ਵਰੋਲਿਆਂ ਦੇ ਵਾਂਗੂ ਮੁੜ ਆਵਣਾ, ਤੇ ਪੱਟਣੇ ਅਘੋਰੀਆਂ ਦੇ ਥਮਲੇ। ਬਹੁਤ ਹੀ ਡੂੰਘੀਆਂ ਗੱਲਾਂ ਜੀ, ਔਰ ਬਹੁਤ ਹੀ ਪਿਆਰੀ ਸ਼ਾਇਰੀ ਜਿਹੜੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੁਲਦੀਪ। ਔਰ ਜੱਗਾ ਸੈਦੋ ਕੇ ਮੈਲਬਨ ਆਸਟ੍ਰੇਲੀਆ ਤੋਂ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਸਾਰੇ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵੈਰੀ ਨਾਈਸ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਇਹਨਾਂ ਨੇ ਵਿਚਾਰ ਸਾਂਝਾ ਕੀਤਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ, ਲਿਖਿਆ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ ਤੇ ਹਰ ਹਾਲਤ ਵਿੱਚ ਅਸਰ ਹੁੰਦਾ ਹੈ, ਇਸ ਨਾਲ ਸਾਡੇ ਵਿੱਚ ਕੋਮਲਤਾ ਆ ਜਾਂਦੀ ਹੈ, ਚੰਗੇ ਤੇ ਮੰਦੇ ਦੀ ਤਮੀਜ਼ ਹੋ ਜਾਂਦੀ ਹੈ, ਤੇ ਮਨ ਬੁਰਾਈ ਤੋਂ ਪਰਹੇਜ਼ ਕਰਨ ਲੱਗ ਜਾਂਦਾ ਹੈ। ਬਿਲਕੁਲ ਠੀਕ ਕਿਹਾ ਤੁਸੀਂ, ਜਿੰਨਾ ਵੀ ਅਸੀਂ ਉਸ ਪਰਮਾਤਮਾ ਦੇ ਨੇੜੇ ਰਵਾਂਗੇ, ਆਪਣੇ ਜਿਹੜੇ ਸਾਡਾ ਮਨ ਹੈ ਉਹਨੂੰ ਤਮੀਜ਼ ਚ ਆਉਂਦਾ ਜਾਂਦਾ ਹੈ ਨਾ, ਔਰ ਮਨ ਜਿਹੜਾ ਫਿਰ ਉਸ ਪਰਮਾਤਮਾ ਦੇ ਵੱਲ ਜ਼ਿਆਦਾ ਹੋ ਜਾਂਦਾ ਹੈ, ਤੇ ਬਾਕੀ ਜਿਹੜੀਆਂ ਬੁਰਾਈਆਂ ਉਹਨਾਂ ਤੋਂ ਆਪਣੇ ਆਪ ਹਟਣ ਲੱਗ ਜਾਂਦਾ। ਸੋ ਪਰਮਾਤਮਾ ਮਿਹਰ ਕਰਨ ਜੀ ਸਾਰਿਆਂ ਤੇ, ਇਹ ਮਿਹਰ ਹੋਵੇ ਕਿ ਅਸੀਂ ਬੁਰਾਈਆਂ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਲੱਗ ਸਕੀਏ। ਤੇ ਲਓ ਜੀ, ਈਮੇਲ ਦੇ ਜ਼ਰੀਏ ਭਾਟੀਆ ਸਾਹਿਬ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ। ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਜੀ ਐਂਡ ਸਾਰੇ ਸਰੋਤਿਆਂ ਨੂੰ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਮਿੰਟੂ ਜੀ ਐਂਡ ਸਾਰੇ ਸਰੋਤਿਆਂ ਨੂੰ, ਮੈਂ ਦਾਰੀ ਭਾਟੀਆ ਐਂਡ ਮੇਰੇ ਦੋਸਤ ਪੱਤਰਕਾਰ ਤੇਜਵੀਰ ਸਿੰਘ ਜਟਾਣਾ ਜੀ ਸਿਡਨੀ ਤੋਂ ਆਪ ਜੀ ਦੇ ਪ੍ਰੋਗਰਾਮ ਦਾ ਆਪਣੇ ਆਪ ਅਸੀਂ ਕਹਿੰਦੇ ਆਪਣੇ ਆਪਣੇ ਆਫਿਸ ਚ ਆਨੰਦ ਮਾਣ ਰਹੇ ਹਾਂ ਜੀ। ਸ਼ੁਕਰੀਆ ਜੀ ਕਿ ਧੰਨਵਾਦ ਤੁਹਾਡਾ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਸਰੋਤਿਆਂ ਲਈ ਮਨੋਰੰਜਨ ਭਰਪੂਰ ਅਤੇ ਜਾਣਕਾਰੀ ਭਰਪੂਰ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਫੀਡਬੈਕ ਲਈ, ਇਸ ਪਿਆਰ ਲਈ ਦਾਲੀ ਭਾਟੀਆ ਜੀ, ਕਿਉਂਕਿ ਆਪਣੇ ਸਮੇਂ ਦੇ ਵਿੱਚੋਂ ਜੇ ਸਮਾਂ ਕੱਢ ਕੇ ਕਹੋ ਕਿ ਤੁਹਾਡਾ ਜੇ ਮਨੋਰੰਜਨ ਕਰਦੇ ਹਾਂ ਤੇ ਇਹਦੇ ਵਿੱਚ ਸਾਡਾ ਆਪਣਾ ਵੀ ਕੁਝ ਕਹਿ ਲਓ, ਹਨਾ, ਆਪਣਾ ਵੀ ਅਸੀਂ ਸੈਲਫਿਸ਼ ਹੁੰਨੇ ਥੋੜਾ, ਕਿਉਂਕਿ ਤੁਹਾਡੇ ਸਾਰਿਆਂ ਦਾ ਜਿਹੜਾ ਪਿਆਰ ਹੈ ਇਹ ਸਾਨੂੰ ਮਿਲਦਾ ਹੈ ਔਰ ਬਹੁਤ ਵਧੀਆ ਲੱਗਦਾ ਹੈ ਜੀ ਜਦੋਂ ਤੁਸੀਂ ਵੀ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਫੀਡਬੈਕ ਦਿੰਦੇ ਹੋ ਤੇ ਸਾਨੂੰ ਮੈਸੇਜਸ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ। ਫਿਰ ਲੱਗਦਾ ਹੈ ਕਿ ਜਿਹੜਾ ਇਹ ਸਮਾਂ ਆ ਇਹ ਐਵੇਂ ਹੀ ਨਹੀਂ ਜਾ ਰਿਹਾ, ਇਹ ਕਿਤ ਲਿਖੇ ਚ ਲੱਗ ਰਿਹਾ। ਸੋ ਜ਼ਰੂਰ ਹੀ ਮੈਂ ਸਾਰਿਆਂ ਨੂੰ ਕਹਾਂਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਮਸਰੂਫ ਰਹਿੰਦੇ ਹਾਂ, ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਹਾਂ, ਪਰ ਪਰਮਾਤਮਾ ਨੇ ਜੋ ਵੀ ਟੈਲੈਂਟ ਸਾਨੂੰ ਦਿੱਤਾ ਹੈ ਜਾਂ ਜੋ ਵੀ ਅਸੀਂ ਕਰਨ ਜੋਗੇ ਹਾਂ ਉਹਦੇ ਵਿੱਚੋਂ ਥੋੜਾ ਜਿਹਾ ਜ਼ਰੂਰ ਸਾਨੂੰ ਆਪਣੀ ਸੋਸਾਇਟੀ ਜਾਂ ਸਮਾਜ ਲਈ ਵੀ ਕਰਨਾ ਚਾਹੀਦਾ ਹੈ, ਹੈ ਨਾ। ਜੇ ਚੰਗਾ ਪੈਸਾ ਧੇਲਾ ਸਾਡੇ ਕੋਲ ਤੇ ਚਲੋ ਅਸੀਂ ਆਪਣੇ ਪੈਸੇ ਧੇਲੇ ਦੇ ਨਾਲ ਸਮਾਜ ਦਾ ਕੁਛ ਭਲਾ ਕਰ ਸਕਦੇ ਹਾਂ, ਤੇ ਮੇਰੇ ਵਰਗੇ ਜਿਹੜੇ ਪੈਸੇ ਧੇਲੇ ਦੇ ਹੱਥੋਂ ਖਾਲੀ ਆ ਉਹ ਆਪਣਾ ਸਮਾਂ ਹੀ ਦੇ ਸਕਦੇ ਆ, ਅਸੀਂ ਸਮੇਂ ਦੇ ਨਾਲ ਸੇਵਾ ਕਰ ਲਈ ਦੀ ਹੈ। ਸੋ ਸੇਵਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹੋ ਜੀ, ਤਨ ਮਨ ਧਨ ਦੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਪਾਟਿਆ ਸਾਹਿਬ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਤੇ ਲਖਵੀਰ ਭੁੱਲਰ ਹੋਣਾ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਇਹਨਾਂ ਨੇ ਸੁਖੀ ਰਹਿਣ ਦੇ ਕੁਝ ਨੁਕਤੇ ਦੱਸੇ ਮੈਨੂੰ, ਪਰ ਨੁਕਤੇ ਇਹਨਾਂ ਨੇ ਟੇਢੇ ਕਰਕੇ ਭੇਜ ਦਿੱਤੇ, ਪਰ ਚਲੋ ਕੋਸ਼ਿਸ਼ ਕਰਦੀ ਆ ਮੈਂ ਉਸੇ ਤਰ੍ਹਾਂ ਹੀ ਪੜ੍ਹ ਲਵਾਂ, ਹਨਾ, ਕਿਉਂਕਿ ਜਿਹੜੀ ਫੋਟੋ ਆਈ ਆ ਉਹ ਟੇਢੀ ਆ। ਕਹਿੰਦੇ ਆ ਕਿ ਮਾਨਸਿਕ ਸਿਹਤ ਦਾ ਖਾਸ ਧਿਆਨ ਰੱਖੋ, ਵਧੀਆ ਵਿਚਾਰ ਅਪਣਾਓ, ਖੁਸ਼ ਰਹੋ, ਸ਼ਾਂਤ ਰਹੋ ਤੇ ਸ਼ੱਕੀ ਸੁਭਾਅ ਤਿਆਗੋ। ਵਾਹ ਜੀ ਵਾਹ, ਬਿਲਕੁਲ, ਹੁਣ ਤੁਸੀਂ ਸਾਰਿਆਂ ਨੇ ਨੋਟ ਕਰੀ ਜਾਣਾ ਹੈ, ਠੀਕ ਹੈ ਜੀ। ਬਿਲਕੁਲ, ਜਿਹੜੇ ਵੀ ਨੁਕਤੇ ਇਹਨਾਂ ਨੇ ਭੇਜੇ ਆ ਸੁਖੀ ਰਹਿਣ ਦੇ ਲਈ, ਬਿਲਕੁਲ ਸਹੀ ਹੈ। ਸਰੀਰਕ ਸਿਹਤ ਲਈ ਹਮੇਸ਼ਾ ਕਸਰਤ ਕਰੋ ਅਤੇ ਵਧੀਆ ਸਾਦਾ ਖਾਣਾ ਖਾਓ। ਬਿਲਕੁਲ ਜੀ, ਬਿਲਕੁਲ ਦਰੁਸਤ। ਆਰਥਿਕਤਾ ਨੂੰ ਮੈਨੇਜ ਕਰਨਾ ਸਿੱਖੋ, ਬਹੁਤ ਪੈਸਾ ਭਾਵੇਂ ਨਾ ਹੋਵੇ, ਜੋ ਵੀ ਹੋਵੇ ਖਰਚੇ ਘੱਟ ਰੱਖੋ, ਕੰਮ ਦਾ ਸੰਤੁਲਨ ਬਣਾ ਕੇ ਰੱਖੋ। ਬਹੁਤ ਵਧੀਆ ਇਹ ਵਾਲੀ ਜਿਹੜੀ ਗੱਲ ਹੈ ਇਹਦੇ ਨਾਲ ਬਿਲਕੁਲ ਮੈਂ ਐਗਰੀ ਕਰਦੀ ਹਾਂ ਕਿ ਜਿਹੜੇ ਸਾਡੇ ਫਾਈਨੈਂਸ਼ੀਅਲੀ ਜਿਹੜੀ ਸਿਚੁਏਸ਼ਨ ਹੁੰਦੀਆਂ ਉਹ ਬਹੁਤ ਅਪ ਡਾਊਨ ਕਰਦੀਆਂ, ਹੈ ਨਾ, ਕਿਉਂਕਿ ਕਈ ਵਾਰੀ ਅਸੀਂ ਜ਼ਰੂਰਤ ਤੋਂ ਵੱਧ ਖਰਚੇ ਕਰ ਲਈਦੇ ਆ। ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਇਹ ਹੁੰਦੀ ਹੈ ਕਿ ਦੂਸਰਿਆਂ ਦੇ ਪਿੱਛੇ ਨਾ ਲੱਗੋ। ਆਪਣੇ ਬਜ਼ੁਰਗਾਂ ਦੀ ਕਈ ਗੱਲ ਪਈ, ਚਾਦਰ ਦੇਖ ਕੇ ਪੈਰ ਪਸਾਰੋ ਮੁੱਕਦੀ ਗੱਲ, ਹੈ ਨਾ। ਸੋ ਉਹਦੇ ਵਿੱਚ ਜਿਹੜਾ ਸੁੱਖ ਹੈ ਉਹ ਹੋਰ ਕਿਸੇ ਤਰ੍ਹਾਂ ਨਹੀਂ। ਸੋ ਆਪਣੇ ਸ਼ੌਕ ਮਾਰੋ ਨਾ ਲਗਾਤਾਰ, ਥੋੜੇ ਥੋੜੇ ਸ਼ੌਕ ਪੂਰੇ ਕਰਕੇ ਖੁਸ਼ੀ ਮਾਣਦੇ ਰਹੋ। ਬਿਲਕੁਲ ਠੀਕ ਆ, ਜੋ ਲੋਕ ਤੁਹਾਨੂੰ ਦੁਖੀ ਪਰੇਸ਼ਾਨ ਕਰਦੇ ਹਨ ਉਹਨਾਂ ਨੂੰ ਦਿਮਾਗ ਦੀ ਡਿਸਕ ਵਿੱਚੋਂ ਬਾਹਰ ਕਰੋ। ਜੋ ਤੁਹਾਨੂੰ ਚੰਗੇ ਲੱਗਦੇ ਹਨ ਉਸ ਦੇ ਨਾਲ ਮੇਲ ਮਿਲਾਪ ਵਧਾਓ। ਬਿਲਕੁਲ ਠੀਕ ਆ, ਪਰ ਇਹਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ, ਹਨਾ। ਹੁੰਦਾ ਇਹ ਆ ਕਿ ਜਿਹੜੇ ਲੋਕਾਂ ਤੋਂ ਦੁਖੀ ਹੁੰਦੇ ਆ ਜਾਂ ਪਰੇਸ਼ਾਨ ਹੁੰਦੇ ਆ ਜਾਂ ਜਿਹੜੇ, ਹਨਾ, ਜਿਹਨਾਂ ਨੂੰ ਯਾਦ ਕਰਕੇ ਕੁਛ ਚੰਗੀ ਫੀਲਿੰਗ ਨਹੀਂ ਆਉਂਦੀ, ਦਿਮਾਗ 'ਚ ਸਭ ਤੋਂ ਜ਼ਿਆਦਾ ਉਹੀ ਲੋਕ ਰਹਿੰਦੇ ਆ ਜੋ ਦਿਲ ਦੇ ਬੜੇ ਕਰੀਬ ਹੁੰਦੇ ਆ ਜਾਂ ਬਹੁਤ ਚੰਗੇ ਹੁੰਦੇ, ਜਿਹਨਾਂ ਨਾਲ ਬੈਠ ਕੇ ਸੋਚ ਕੇ ਜਿਹਨਾਂ ਨੂੰ ਬੜਾ ਚੰਗਾ ਲੱਗਦਾ, ਉਹਨਾਂ ਨੂੰ ਅਸੀਂ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ। ਉਹ ਲੱਗਦਾ ਵੀ ਇਹ ਤਾਂ ਹੈਗਾ ਹੀ ਆ, ਹਨਾ, ਉਹ ਕਿਤੇ ਪਿੱਛੇ ਚਲੇ ਜਾਂਦੇ ਆ। ਜਿਹੜੇ ਪਰੇਸ਼ਾਨ ਤੇ ਦੁਖੀ ਕਰਨ ਵਾਲੇ ਲੋਕ ਹੁੰਦੇ ਆ ਉਹ ਹਮੇਸ਼ਾ ਹੀ ਸਾਡੇ ਦਿਮਾਗ ਦੇ ਅੱਗੇ ਰਹਿੰਦੇ ਆ ਔਰ ਉਹਨਾਂ ਨੂੰ ਯਾਦ ਕਰ ਕਰਕੇ ਤੁਸੀਂ ਦੁਖੀ ਹੁੰਦੇ ਰਹਿੰਦੇ ਆ। ਸੋ ਬਿਲਕੁਲ ਜੀ, ਇਹਦਾ ਵੀ ਇਸ ਦੇ ਲਈ ਜੇ ਕਿਸੇ ਕੋਈ ਟਿਪਸ ਹੋਣ ਵੀ ਉਹਨਾਂ ਨੂੰ ਕਿੱਦਾਂ ਡਿਸਕ ਚੋਂ ਬਾਹਰ ਕਰਕੇ ਚੰਗੇ ਲੋਕਾਂ ਨੂੰ ਅਸੀਂ ਆਪਣੇ ਅੰਦਰ ਪਾਉਣਾ ਸੀਡੀ ਦੇ ਵਿੱਚ, ਹਨਾ, ਸੋ ਉਹ ਵੀ ਅੱਜ ਅਸੀਂ ਜ਼ਰੂਰ ਸਾਂਝੇ ਕਰਾਂਗੇ। ਤੇ ਲਾਸਟ ਇਹਨਾਂ ਨੇ ਲਿਖਿਆ ਜੀ, ਕੁਦਰਤ ਦੇ ਨਾਲ ਜੁੜੋ, ਸੰਗੀਤ ਨਾਲ ਜੁੜੋ ਤੇ ਫੁੱਲਾਂ ਦਾ ਆਨੰਦ ਲਓ। ਬਿਲਕੁਲ ਸਹੀ ਕਿਹਾ, ਸਭ ਤੋਂ ਵਧੀਆ ਤਰੀਕਾ ਜਿਹੜਾ ਜ਼ਿੰਦਗੀ ਨੂੰ ਹੱਸ ਕੇ ਜਿਉਣ ਦਾ ਇਹ ਹੈ ਕਿ ਤੁਸੀਂ ਕੁਦਰਤ ਦੇ ਨਾਲ ਜੁੜੋ। ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਪਲੱਸ 1 ਪਲੱਸ 2 ਚ ਸੀ ਤੇ ਸਾਡਾ ਕੈਂਪ ਲੱਗਾ ਸੀਗਾ, ਉਹ ਜਿਹੜੇ ਰੈੱਡ ਕ੍ਰਾਸ ਦੇ ਕੈਂਪ ਲੱਗਦੇ ਹੁੰਦੇ ਆ ਸੁੰਦਰ ਸ਼ਿਮਲੇ ਵਗੈਰਾ ਵੱਲ ਲੱਗਾ ਸੀ ਕਿਤੇ, ਤੇ ਉੱਥੇ ਇੱਕ ਬਹੁਤ ਹੀ ਚੰਗਾ, ਬੜੇ ਹੀ ਇੰਟਲੈਕਚੁਅਲ ਪਰਸਨੈਲਿਟੀ ਸੀ ਔਰ ਬੜੇ ਹੀ ਉਹਨਾਂ ਦੇ ਵਧੀਆ ਵਿਚਾਰ ਹੁੰਦੇ ਸੀਗੇ, ਮੈਨੂੰ ਨਾਮ ਨੀ ਯਾਦ, ਉਹ ਆਏ ਹੋਏ ਸੀ ਤੇ ਉਦੋਂ ਆਟੋਗ੍ਰਾਫ ਬਹੁਤ ਲੈਂਦੇ ਹੁੰਦੇ ਸੀਗੇ ਨਾ, ਤੇ ਮੈਂ ਉਹਨਾਂ ਤੋਂ ਆਟੋਗ੍ਰਾਫ ਲਿਆ। ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਬੀ ਲਾਈਕ ਅ ਨੇਚਰ, ਔਰ ਉਹ ਜਿਹੜਾ ਆਟੋਗ੍ਰਾਫ ਆ ਮੈਨੂੰ ਅਜੇ ਤੱਕ ਵੀ ਨਹੀਂ ਭੁੱਲਦਾ। ਮੈਨੂੰ ਲੱਗਾ ਕਿ ਉਹ 2-3 ਵਰਡਸ ਦੇ ਵਿੱਚ ਹੀ ਜ਼ਿੰਦਗੀ ਨੂੰ ਮੁਕੰਮਲ ਤੌਰ ਤੇ ਜੀਣ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਮੈਨੂੰ ਦੱਸਣ ਦੀ ਕਿ ਬੀ ਲਾਈਕ ਨੇਚਰ। ਸੋ ਬਿਲਕੁਲ, ਜੇ ਤੁਸੀਂ ਕੁਦਰਤ ਵਰਗੇ ਹੋ ਜਾਂਦੇ ਤੇ ਕੁਦਰਤ ਆਪਣੇ ਆਪ ਵਿੱਚ ਹੀ ਸਾਨੂੰ ਸਾਰਾ ਕੁਝ ਸਿਖਾ ਦਿੰਦੀ ਹੈ। ਸੋ ਮੈਂ ਵੀ ਅੱਜ ਇਹੀ ਕਹਾਂਗੀ ਜੀ, ਮੈਂ ਤੁਹਾਡੇ ਤੱਕ ਗੱਲ ਪਹੁੰਚਾਈ ਹੈ। ਸੋ ਕੋਸ਼ਿਸ਼ ਕਰੀਏ ਇਸ ਕੁਦਰਤ ਦੇ ਵਰਗੇ ਹੋਣ ਦੀ, ਇਸ ਕੁਦਰਤ ਦੇ ਨਾਲ ਜੁੜ ਕੇ ਹੀ ਅਸੀਂ ਇਹਨੂੰ ਚੰਗੀ ਤਰ੍ਹਾਂ ਗੌਰ ਨਾਲ ਤੱਕ ਕੇ ਮਹਿਸੂਸ ਕਰਕੇ ਹੀ ਇਹਦੇ ਵਰਗੇ ਹੋ ਸਕਦੇ ਹਾਂ। ਸੋ ਬਿਲਕੁਲ ਜੀ, ਇਹਦੇ ਫੁੱਲਾਂ ਵਾਂਗੂ ਹੱਸਦੇ ਮੁਸਕਰਾਉਂਦੇ ਰਹੋ ਔਰ ਜ਼ਿੰਦਗੀ ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹ ਬਿਖੇਰਦੇ ਰਹੋ। ਸੋ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਮੈਨੂੰ ਲੱਗਦਾ ਹੋਰ ਸੁਣ ਲੈਂਦੇ ਹਾਂ ਤੇ ਮੈਂ ਬਰਾੜ ਸਾਹਿਬ ਨੂੰ ਫੜ ਕੇ ਲਿਆਉਂਦੀ ਹਾਂ। ਅੱਜ ਕਿੱਥੇ ਚਲੇ ਗਏ, ਪਹੁੰਚੇ ਨੀ ਅਜੇ ਤੱਕ, ਹੈਨਾ। ਚਲੋ ਸੁਣਦੇ ਹਾਂ ਇਹ ਗੀਤ ਤੇ ਮੈਂ ਦੇਖਦੀ ਹਾਂ ਜਰਾ ਵੀ ਕਿੱਥੇ ਬਰਾੜ ਸਾਹਿਬ ਲੈ ਕੇ ਆਉਂਦੀ ਉਹਨਾਂ ਨੂੰ ਮੈਂ। ਜੀ ਲਓ ਜੀ ਸਰਗਮ ਮੂਵੀ ਦੇ ਵਿੱਚੋਂ ਗੀਤ ਸੁਣ ਰਹੇ ਸੀ ਡਫਲੀ ਵਾਲੇ ਡਫਲੀ ਵਜਾ ਔਰ ਜੈਪ੍ਰਦਾ ਔਰ ਜੇ ਮੈਂ ਗਲਤ ਨਹੀਂ ਤੇ ਰਿਸ਼ੀ ਕਪੂਰ ਤੇ ਪਿਕਚਰਾਈਜ਼ ਇਹ ਜਿਹੜੇ ਗੀਤ ਹੈਗਾ ਔਰ ਬਹੁਤ ਹੀ ਸੋਹਣੀ ਫਿਲਮ ਸੀ ਮੇਰੇ ਖਿਆਲ ਚ ਇਹਦੇ ਵਿੱਚ ਜੈਪ੍ਰਦਾ ਜਿਹੜੀ ਹੁੰਦੀ ਆ ਉਹ ਗੂੰਗੀ ਹੁੰਦੀ ਆ ਤੇ ਬੋਲ ਨਹੀਂ ਸਕਦੀ ਹੁੰਦੀ ਪਰ ਬਹੁਤ ਹੀ ਸੋਹਣੀ ਮੂਵੀ ਸੀ ਇਹ ਵੀ ਔਰ ਚਲੋ ਜੀ ਅਸੀਂ ਮੈਂ ਹੁਣ ਨਾਲ ਬਰਾੜ ਸਾਹਿਬ ਨੂੰ ਲੈ ਕੇ ਆਈ ਆ ਔਰ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਤੇ ਹੁਣ ਗੱਲਬਾਤ ਕਰਦੇ ਆ ਕੁਝ ਖਬਰਾਂ ਤੇ ਹੋਰ ਜੇ ਕੋਈ ਵਿਚਾਰ ਜਾਂ ਕੋਈ ਗੱਲਬਾਤ ਤੁਹਾਡੇ ਦਿਲ ਵਿੱਚ ਹੈ ਤੇ ਸਾਨੂੰ ਜ਼ਰੂਰ ਲਿਖ ਭੇਜੋ ਕਿਉਂਕਿ ਬਰਾੜ ਸਾਹਿਬ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਭਾਜੀ ਤੇ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਫੀ ਚਾਹੁੰਦਾ 10 ਮਿੰਟ ਦੇਰੀ ਨਾਲ ਆਇਆ। ਕਈ ਵਾਰ ਹੋ ਜਾਂਦਾ ਇਹ ਜੀਵਨ ਆ, ਜੀਵਨ ਦੇ ਵਿੱਚ ਬਹੁਤ ਕੁਝ ਹੁੰਦਾ ਬੰਦੇ ਦੇ, ਪਰ ਸੀ ਖੈਰ ਸੁੱਖ ਨਾਲ ਹੀ 10 ਮਿੰਟ ਲੇਟ ਹੋਇਆ। ਸੋ ਉਮੀਦ ਕਰਦਾ ਜੀ 10 ਮਿੰਟਾਂ ਦੀ ਜਿਹੜੀ ਘਾਟ ਆਪਾਂ ਗੱਲੀ ਬਾਤੀ ਪੂਰੀ ਕਰ ਦਿਆਂਗੇ, ਕਿਉਂਕਿ ਗੱਲੀ ਬਾਤੀ ਆ ਸਾਡੇ ਕੋਲੇ ਜੋ ਕੁਛ ਹੈ, ਹੋਰ ਸਾਡੇ ਕੋਲੇ ਕੁਛ ਨਹੀਂ।
ਬਿਲਕੁਲ, ਮੈਨੂੰ ਲੱਗਦਾ ਜੀ ਚਾਹ ਤੁਹਾਨੂੰ ਲੇਟ ਮਿਲੀ ਆ ਭਾਜੀ।
ਨਹੀਂ, ਚਾਹ ਤਾਂ ਟਾਈਮ ਸਿਰ ਮਿਲ ਗਈ ਸੀ, ਪਰ ਉਹ ਮੈਨੂੰ ਮੇਰੇ ਦਿਮਾਗ ਨੇ ਕਿਤੇ ਇੱਕ ਦਿਨ ਅੱਗੇ ਚਾਰ ਚਲਾ ਗਿਆ। ਮੈਨੂੰ ਇਹ ਲੱਗਿਆ ਵੀ ਅੱਜ ਥਰਸਡੇ ਆ।
ਹਾਂ, ਨਹੀਂ ਪਿਛਲੀ ਵਾਰੀ ਤੇ ਅੱਜ ਦੀਆਂ ਖਬਰਾਂ ਦੇ ਵਿੱਚ ਭਾਜੀ, ਜਿਹੜੀਆਂ ਅੱਜ ਦੀਆਂ ਲੇਟੈਸਟ ਖਬਰਾਂ ਆ ਉਹਨਾਂ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਹੈ ਕਿ ਕੈਸ਼ਲੈਸ ਹੋਏ ਏਟੀਐਮ। ਸੋ 3 ਗੁਣਾ ਵਧੀ ਨੋਟਾਂ ਦੀ ਨਿਕਾਸੀ, ਬੈਂਕਾਂ ਦੀ ਸਾਖ ਤੇ ਸਵਾਲ। ਸੋ ਇਹ ਵੀ ਇੱਕ ਬੜੀ ਪਖਰੀ ਜਿਹੀ ਖਬਰ ਆ ਰਹੀ ਹੈ ਕਿ ਜਿਹੜੇ ਕੈਸ਼ ਜਿਹੜਾ ਖਤਮ ਹੋ ਰਿਹਾ ਏਟੀਐਮ ਦੇ ਵਿੱਚੋਂ। ਸੋ ਇਹ ਕੀ ਸਬੱਬ ਬਣ ਰਿਹਾ, ਕਿਉਂ ਹੋ ਰਿਹਾ ਹੈ?
ਦੇਖੋ, ਹਰ ਐਂਗਲ ਤੋਂ ਦੇਖੇ ਤੋਂ ਵੱਖਰਾ ਵੱਖਰਾ ਲੱਗ ਰਿਹਾ ਇਸ ਚੀਜ਼ ਨੂੰ ਵੀ ਕੈਸ਼ ਨਾਲ ਖਤਮ ਹੋਣ ਦਾ ਕਾਰਨ ਕੀ ਆ ਜਾਂ ਕਿਉਂ ਹੋ ਰਿਹਾ, ਜਾਂ ਜੇ ਤਾਂ ਹੁਣ ਵਿਰੋਧੀ ਪਾਰਟੀ ਦੀ ਨਜ਼ਰ ਤੋਂ ਦੇਖਦੇ ਆ ਤਾਂ ਉਹ ਤਾਂ ਹੁਣ ਉਹਨਾਂ ਨੂੰ ਮੌਕਾ ਮਿਲ ਰਿਹਾ ਸਾਬਤ ਕਰਨ ਦਾ ਵੀ ਜਿਹੜੇ ਨੋਟਬੰਦੀ ਸੀ ਜਾਂ ਜਿਹੜੀਆਂ ਚੀਜ਼ਾਂ ਸੀ ਉਹ ਕਿਤੇ ਨਾ ਕਿਤੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਫਰੋਡ ਸੀ ਜਾਂ ਆਪਣਿਆਂ ਨੂੰ ਪੈਸੇ ਦੇਣ ਲਈ ਜਾਂ ਉਹ ਆਪਣਿਆਂ ਦਾ ਕਾਲਾ ਧਨ ਚਿੱਟਾ ਕਰਨ ਲਈ ਸੀ। ਸੋ ਫਿਲਹਾਲ ਤਾਂ ਜਿਹੜਾ ਕੈਸ਼ਲੈਸ ਨੂੰ ਜਿਹੜਾ ਵਿਰੋਧੀ ਪਾਰਟੀਆਂ ਤਾਂ ਇਸ ਪਾਸੇ ਬਣਾ ਰਹੀਆਂ, ਪਰ ਜੇ ਆਪਾਂ ਵਿੱਤ ਮੰਤਰੀ ਦੀ ਗੱਲ ਕਰੀਏ ਤਾਂ ਵਿੱਤ ਮੰਤਰੀ ਕਹਿ ਰਹੇ ਜੀ ਇਹ ਟੈਂਪਰੇਰੀ ਸੀ। ਜੇ ਬੈਂਕਾਂ ਦੀ ਗੱਲ ਕਰੀਏ ਤਾਂ ਬੈਂਕ ਕਹਿ ਰਹੇ ਜੀ ਲੋਕ ਪੈਸੇ ਕਢਾ ਰਹੇ ਆ, ਖਰਚ ਨਹੀਂ ਰਹੇ, ਸਰਕਲ ਨਹੀਂ ਬਣ ਰਿਹਾ। ਨਾਲ ਨਾਲ ਬੈਂਕ ਕਹਿ ਰਹੇ ਵੀ ਪੁਰਾਣੇ ਨੋਟ ਅਸੀਂ ਯੂਜ਼ ਨਹੀਂ ਕਰ ਪਾ ਰਹੇ, ਇਸ ਕਰਕੇ ਏਟੀਐਮ ਦੇ ਵਿੱਚ ਨਵੇਂ ਹੀ ਚਾਹੀਦੇ ਆ, ਇਹ ਪੰਗਾ ਪੈਂਦਾ। ਫਿਰ ਨਾਲ ਨਾਲ ਜਿਹੜਾ ਇਹ ਵੀ ਆ ਗਿਆ ਵੀ ਜਿਹੜੀਆਂ ਏਟੀਐਮ ਮਸ਼ੀਨਾਂ ਜਦੋਂ ਦਾ 2000 ਦਾ ਨੋਟ 200 ਦਾ ਨੋਟ ਬਣੇ ਆ ਉਦੋਂ ਦੀਆਂ ਜਿਹੜੀਆਂ ਏਟੀਐਮ ਮਸ਼ੀਨਾਂ ਦਾ ਜਿਹੜਾ ਸਟਰਕਚਰ ਵੀ ਬਦਲ ਗਿਆ ਤੇ ਉਹ ਚ 150 ਦੇ ਨੋਟ ਨਹੀਂ ਪਾਏ ਜਾ ਸਕਦੇ, ਇਹ ਵੀ ਇੱਕ ਕਾਰਨ ਹੋ ਗਿਆ। ਛੋਟੇ ਨੋਟ ਜਾਣੀ ਕਿ ਉਹਦੇ ਯੋਗ ਨਹੀਂ ਹੈ। ਸੋ ਕਈ ਪੰਗੇ ਜੇ ਦਿਖਾਈ ਦੇ ਰਹੀ ਹੈ ਇਸ ਚੀਜ਼ ਦੇ ਵਿੱਚ, ਪਰ ਕੁੱਲ ਮਿਲਾ ਕੇ ਇਹ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਡਾਕਟਰ ਮਨਮੋਹਨ ਸਿੰਘ ਨੇ ਉਦੋਂ ਹੀ ਦੱਸਤਾ ਸੀ ਵੀ ਜਿਹੜਾ ਇਹ ਨੋਟਬੰਦੀ ਦਾ ਜਿਹੜਾ ਢਮਟਮਾ ਰਚਿਆ ਗਿਆ ਇਹਦੇ ਨਾਲ ਕਿੱਥੇ ਕਿੱਥੇ ਤੇ ਕੀ ਕੀ ਫਰਕ ਆਊਗਾ, ਤੇ ਉਹ ਸਾਰੀਆਂ ਚੀਜ਼ਾਂ ਹੁਣ ਵੇਲੇ ਵੇਲੇ ਸਿਰ ਸਾਹਮਣੇ ਆ ਰਹੀਆਂ। ਇੱਕ ਬੰਦਾ ਜਿਹੜਾ ਵਿੱਤੀ ਤੌਰ ਦੇ ਉੱਤੇ ਜਾਂ ਬਹੁਤ ਮਾਹਰ ਆ, ਜੋ ਤੁਸੀਂ ਉਹਦੀ ਮਾਹਰ ਦੀ ਕੋਈ ਗੱਲ ਨੂੰ ਇਗਨੋਰ ਕਰਦੇ ਹੋ ਜਾਂ ਮੰਨਦੇ ਨਹੀਂ ਤੇ ਉਹ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਭਰਮ ਦੇ ਵਿੱਚ ਪਾਲ ਰਹੇ ਹੁੰਦੇ ਹੋ। ਇਹੀ ਇੱਕ ਚੀਜ਼ਾਂ ਸਾਹਮਣੇ ਆ ਰਹੀਆਂ ਲੱਗਦੀਆਂ।
ਜੀ ਬਿਲਕੁਲ, ਪਰ ਬਿਲਕੁਲ ਇੱਕ ਖਬਰ ਹੁੰਦੀ ਆ ਪਰ ਜਦੋਂ ਜਿਸ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਹੈ ਨਾ। ਹੁਣ ਜਿਹਨਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੋਣੀ ਆ ਇਸ ਵੇਲੇ ਜਦੋਂ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਤੇ ਬੜਾ ਔਖਾ ਲੱਗਦਾ। ਔਰ ਜਦੋਂ ਇਹ ਨੋਟਬੰਦੀ ਹੋਈ ਸੀ ਉਦੋਂ ਮੈਂ ਇੰਡੀਆ ਵਿੱਚ ਹੀ ਸੀ ਔਰ ਮੈਂ ਅੱਖੀ ਦੇਖਿਆ ਹੋਇਆ ਪਈ ਕਿੰਨਾ ਬੁਰਾ ਹਾਲ। ਔਰ ਸਾਡੇ ਘਰ ਦੇ ਵਿੱਚ ਮੇਰੇ ਭੂਆ ਜੀ ਦੀ ਬੇਟੀ ਦੀ ਮੈਰਿਜ ਸੀ ਔਰ ਯਾਨੀ 5 ਦਿਨ ਪਹਿਲਾਂ ਨੋਟਬੰਦੀ ਹੋ ਜਾਂਦੀ ਆ ਔਰ ਉਸ ਘਰ ਦੇ ਵਿੱਚ ਕੀ ਹਾਲ ਹੁੰਦਾ ਹੋਏਗਾ ਜੇ ਕਿਸੇ ਨੇ ਆਪਣਾ ਕੋਈ ਕਾਰਜ ਧਰਿਆ ਹੈ ਜਾਂ ਕੋਈ ਵੀ ਕੰਮ 100 ਕੰਮਾਂ ਦੇ
ਕਰਮ ਵਾਲੇ ਸੀ ਜੀ ਤੁਸੀਂ ਕਰਮ ਵਾਲੇ ਸੀ ਪੈਸਾ ਬਚਾ ਲਿਆ।
ਬਿਲਕੁਲ ਬਿਲਕੁਲ, ਨਾ ਵਿਆਹ ਵਾਲਿਆਂ ਨੇ ਅੱਗੇ ਇਹ ਕਹਿ ਦਿੱਤਾ ਸੀਗਾ ਵੀ ਅਸੀਂ ਸਗਨ ਸਿਰਫ ਕੈਸ਼ ਹੀ ਲੈਣੇ ਆ, ਉਹ ਹੋਰ ਔਖਾ ਹੋ ਜਾਂਦਾ ਜੀ। ਪਰ ਇੰਡੀਆ ਦਾ ਜਿਹੜਾ ਸਿਸਟਮ ਆ ਭਾਜੀ ਬਹੁਤ ਹਿੱਲਿਆ ਜਿਹਾ ਨੀ ਲੱਗਦਾ, ਯਾਨੀ ਕਿਸੇ ਪਾਸਿਓਂ ਵੀ ਕੋਈ ਸੁਖਾਵੀਂ ਜਿਹੀ ਚੀਜ਼ ਤਾਂ ਆਉਂਦੀ ਨੀ। ਕਿੱਥੇ ਆਪਣਾ ਭਾਰਤ ਉਹ ਸੰਸਕ੍ਰਿਤੀ ਉਹ ਸਭਿਅਤਾ ਜਿਹਦੇ ਤੇ ਅਸੀਂ ਇੰਨਾ ਮਾਣ ਕਰੀਦਾ, ਇੰਨੇ ਚੌੜੇ ਹੋ ਫਰੀਦਾ ਹਨਾ, ਉਸ ਉਹ ਭਾਰਤ ਏਦਾਂ ਨੀ ਲੱਗਦਾ ਹੁੰਦਾ ਕਿ ਪੈਰਾਂ ਥੱਲੇ ਲਿਤਾੜਿਆ ਜਿਹਾ ਗਿਆ, ਮਧੋਲਿਆ ਜਿਹਾ ਗਿਆ। ਉਹ ਵਾਲਾ ਭਾਰਤ ਦੁਬਾਰਾ ਕਦੀ ਹੋ ਸਕਦਾ, ਫਿਰ ਤੋਂ ਉੱਠ ਕੇ ਖੜਾ ਹੋ ਸਕਦਾ ਓਦਾਂ ਦਾ ਹੀ ਜਿਹਦੇ ਤੇ ਸਾਨੂੰ ਫਿਰ ਤੋਂ ਮਾਣ ਹੋ ਸਕੇ, ਜਿਹਦੀਆਂ ਖਬਰਾਂ ਸਾਨੂੰ ਲੋਕਾਂ ਤੋਂ ਲੁਕਾਉਣੀਆਂ ਨਾ ਪੈਣ, ਚਾਹੇ ਉਹ ਸਾਡੇ ਕੁਲੀਗਸ ਆ ਜਾਂ ਇੱਥੇ ਸਾਡੇ ਆਂਢੀ ਗੁਆਂਢੀ ਆ। ਕਿਸੇ ਵੇਲੇ ਮੂੰਹ ਲੁਕਾਉਣਾ ਪੈ ਜਾਂਦਾ ਜਦੋਂ ਉਹ ਸਾਨੂੰ ਇਹ ਜੋ ਵਾਪਰ ਰਿਹਾ ਭਾਰਤ ਦੇ ਵਿੱਚ ਉਹਦੇ ਬਾਰੇ ਸਾਨੂੰ ਪੁੱਛ ਲੈਂਦੇ ਆ, ਚਾਹੇ ਯੂਪੀ ਦੇ ਵਿੱਚ ਹੋਏ ਰੇਪ ਹੋਣ ਤੇ ਰੇਪ ਤੋਂ ਬਾਅਦ ਪਿਓ ਦਾ ਕਤਲ, ਜਾਂ ਜੋ ਇਹ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਿਹਾ ਆਸਿਫਾ ਦੇ ਰੇਪ ਤੇ ਜੋ ਉਹਦੇ ਨਾਲ ਵਾਪਰਿਆ। ਸੋ ਇਹੋ ਜਿਹੀਆਂ ਘਟਨਾਵਾਂ ਕਦੋਂ ਕੁ ਤੱਕ ਚੱਲਦੀਆਂ ਰਹਿਣਗੀਆਂ, ਕਦੋਂ ਸਾਡਾ ਸਿਸਟਮ ਜਿਹੜਾ ਇਹ ਸਹੀ ਹੋਏਗਾ? ਇਹ ਅਸੀਂ ਤੇ ਬੇਸ਼ੱਕ ਭਾਰਤ ਤੋਂ ਬਾਹਰ ਬੈਠੇ ਹਾਂ, ਪਰ ਹਰ ਇੱਕ ਭਾਰਤੀ ਜੋ ਉਸ ਜਗ੍ਹਾ ਦੇ ਨਾਲ ਜੁੜਿਆ ਹੋਇਆ ਆ ਉਹਦੇ ਅੱਖਾਂ ਦੇ ਵਿੱਚ ਇਹੀ ਸਵਾਲ ਹੈ ਕਿ ਸਾਡਾ ਭਾਰਤ ਮੁੜ ਤੋਂ ਕਦੋਂ ਭਾਰਤ ਬਣੂਗਾ, ਕਦੋਂ ਉਹਦੇ ਤੇ ਅਸੀਂ ਮਾਣ ਕਰਨਾ ਸ਼ੁਰੂ ਕਰਾਂਗੇ ਫਿਰ ਤੋਂ।
ਦੇਖੋ ਗੱਲ ਇਹ ਆ ਜਾਂਦੀ ਆ ਵੀ ਜੋ ਬੀਤ ਗਿਆ ਉਹ ਨਹੀਂ ਮੁੜ ਕੇ ਆਉਂਦਾ, ਜਿਹੜੀ ਚੀਜ਼ ਪਹਿਲਾਂ ਸਮੇਂ ਚ ਜਿਹੋ ਜੀ ਸੀ ਉਹੋ ਜੀ ਦੁਬਾਰਾ ਨਹੀਂ ਹੁੰਦੀ, ਇਹ ਇੱਕ ਸੱਚਾਈ ਆ, ਇਹ ਤਾਂ ਸਾਨੂੰ ਮੰਨਣੀ ਪੈਣੀ ਆ। ਪਰ ਅਖੀਰ ਫਿਰ ਇੱਕ ਹੋਰ ਜਿਹੜਾ ਉਦੋਂ ਬਾਅਦ ਗੱਲ ਇਹ ਆਉਂਦੀ ਆ ਵੀ ਮੱਛੀ ਆ ਜਿਹੜੀ ਉਹ ਹਮੇਸ਼ਾ ਪੱਥਰ ਚੱਟ ਕੇ ਵਾਪਸ ਆ ਜਾਂਦੀ ਆ, ਇੱਕ ਕਹਾਵਤ ਆ। ਸੋ ਦੂਜਾ ਜਿਹੜਾ ਸਟਰਕਚਰ ਆ ਜਾਂਦਾ ਇਹ, ਹੁਣ ਸਾਨੂੰ ਅਸੀਂ ਜਿਹੜੇ ਹੁਣ ਮਿਡਲ ਦੌਰ ਦੇ ਵਿੱਚ ਆ ਤਾਂ ਹੁਣ ਤੁਸੀਂ ਇਸ ਗੱਲ ਦੇ ਉੱਤੇ ਬੈਠੀਏ ਵਿਚਾਰੀਏ ਵੀ ਜਿਹੜਾ ਬੀਤ ਗਿਆ ਉਹ ਤਾਂ ਆਉਂਦਾ ਨਹੀਂ ਤੇ ਜਿਹੜਾ ਆਉਣ ਵਾਲਾ ਉਹ ਚੰਗਾ ਹੋਊਗਾ, ਇਸ ਆਸ ਨਾਲ ਅਸੀਂ ਜਿਉਣਾ ਸ਼ੁਰੂ ਕਰੀਏ। ਹੁਣ ਜੇ ਮੈਂ ਇੱਥੇ ਜ਼ਿਆਦੇ ਚਲੋ ਭਾਰਤ ਦੀ ਗੱਲ ਚੱਲ ਕੀਤੀ ਆ ਤੁਸੀਂ ਤਾਂ ਭਾਰਤ ਦੀ ਜਿਹੜੀ ਸਭਿਅਤਾ, ਭਾਰਤ ਦਾ ਜਿਹੜਾ ਪਿਛੋਕੜ ਆ ਬਹੁਤ ਦੂਰ ਤੱਕ ਜਾਣਾ ਪੈਣਾ, ਪਰ ਮੈਨੂੰ ਲੱਗਦਾ ਆਪਾਂ ਉਹਦੇ ਨਾਲੋਂ ਸਿੱਖ ਰਾਜ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਉਹਦੇ ਨਾਲ ਥੋੜੀਆਂ ਜਿਹੀਆਂ ਸਾਡੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ। 40 ਸਾਲਾਂ ਦਾ ਸਿੱਖ ਰਾਜ ਹੋਇਆ, 40 ਸਾਲਾਂ ਦੇ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ, ਇੱਕ ਵੀ ਬੰਦੇ ਨੂੰ ਜਿਹੜੀ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ। ਕਿਉਂਕਿ ਇਹ ਕੋਈ, ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਜਾਂ ਮੈਂ ਆਪਣਿਆਂ ਦੀ ਆਪਦਿਆਂ ਦੀ ਜਿਹੜੀ ਪਿੱਠ ਤਪਤ ਪਾ ਰਿਹਾ, ਜੋ ਸੱਚ ਆ ਉਹ ਇਤਿਹਾਸ ਦੇ ਵਿੱਚ ਆ, ਹਿਸਟਰੀ ਦੇ ਵਿੱਚ ਆ। ਸੋ ਉਸੇ ਸੱਚ ਮੁਤਾਬਕ ਹੀ ਗੱਲ ਕਰ ਰਿਹਾ। ਤੁਸੀਂ ਕੋਈ ਵੀ ਕਿਤੋਂ ਵੀ ਤੁਸੀਂ ਹਿਸਟਰੀ ਪੜ੍ਹ ਸਕਦੇ ਹੋ, ਇਹ ਵੱਖਰੀ ਗੱਲ ਆ ਕਿਸੇ ਤੋੜੀ ਮਰੋੜੀ ਹਿਸਟਰੀ ਚ ਕੁਛ ਹੋਰ ਹੋ ਸਕਦਾ, ਪਰ ਜੇ ਕਾਮਨ ਪੜੋਗੇ ਤੁਸੀਂ, ਕਾਮਨ 5-7 ਕਿਤਾਬਾਂ ਪੜੋਗੇ ਤਾਂ ਉਹਨਾਂ ਦਾ ਕਾਮਨ ਫਲਸਫਾ ਇਹ ਨਿਕਲ ਕੇ ਆਊਗਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਜ ਦੇ ਵਿੱਚ ਇਹ ਜਾਂ ਕੁਛ ਨਹੀਂ ਵਾਪਰਿਆ। ਹੁਣ ਅੱਜ ਅਸੀਂ ਜੇ 2% ਆ ਤੇ ਉਦੋਂ ਕਿਹੜਾ ਸੀ, 5% ਸੀ ਜਾਂ 50% ਸੀ, ਉਦੋਂ ਤਾਂ 2 ਤੋਂ ਵੀ ਘੱਟ ਸੀ ਉਸ ਆਬਾਦੀ ਦੇ ਵਿੱਚ। ਤੇ ਫੇਰ ਅਸੀਂ ਰਾਜ ਕੀਤਾ, ਅਫਗਾਨਿਸਤਾਨ ਤੱਕ ਪਹੁੰਚੇ, ਦੂਰ ਦੂਰ ਤੱਕ ਪਹੁੰਚੇ, ਤਾਂ ਉਸ ਦੂਰ ਦੂਰ ਤੱਕ ਪਹੁੰਚਣ ਦੇ ਦੌਰਾਨ ਵੀ ਵੱਖੋ ਵੱਖਰੀਆਂ ਸਭਿਅਤਾਵਾਂ ਉਸ ਦੇ ਰਾਜ ਦੇ ਵਿੱਚ ਸਨ, ਮੁਸਲਿਮ ਵੀ ਸੀ, ਈਸਾਈ ਵੀ ਸੀ, ਹੋਰ ਵੀ ਬਹੁਤ ਸਾਰੀਆਂ ਸਭਿਅਤਾਵਾਂ ਉਦੋਂ ਪਰਸੀਅਨ ਤੋਂ ਲਾ ਕੇ, ਫਾਰਸੀ ਤੋਂ ਲਾ ਕੇ ਕੀ ਨਹੀਂ ਸੀਗਾ, ਸਾਰੀਆਂ ਸਭਿਅਤਾਵਾਂ ਨੇ ਉਸ ਨੂੰ ਮਾਣ ਸਤਿਕਾਰ ਦਿੱਤਾ ਤੇ ਜਿਹਨੂੰ ਕਹਿ ਸਕਦੇ ਹਾਂ ਵੀ ਇੱਕ ਐਨ ਰਾਜ ਸ਼ਬਦ ਦੇ ਜਿਹੜੇ ਸਹੀ ਮਾਇਨੇ ਸੀ ਉਹ ਸ਼ਬਦ ਰਾਜ ਸ਼ਬਦ ਦਿੱਤਾ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਜਦੋਂ ਕੁਰਾਜ ਆ ਜੇ ਤੇ ਕੁਰਾਜ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕੁਰਾਜ ਦੀ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਆ ਉਹ ਆਉਂਦੀ ਆ ਜੀ ਭਾਈਚਾਰਕ ਸਾਂਝ ਨੂੰ ਤੋੜਨਾ। ਹੁਣ ਜੇ ਅੱਜ ਦੀ ਸਥਿਤੀ ਦੇ ਵਿੱਚ ਮੈਂ ਗੱਲ ਕਰਾਂ ਤਾਂ ਅੱਜ ਜਿਹੜੀ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਨਾ ਤਾਨੇ ਮਿਹਣੇ ਮਾਰੇ, ਬਹੁਤ ਸਾਰੇ ਲੋਕਾਂ ਨੇ ਤਾਨੇ ਮਿਹਣੇ ਮਾਰੇ ਵੀ ਤੂੰ ਬੋਲ ਨਹੀਂ ਰਿਹਾ, ਕੁਛ ਲਿਖ ਨਹੀਂ ਰਿਹਾ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ। ਆਸਿਫਾ ਦੇ ਮਾਮਲੇ ਚ ਹਰ ਬੰਦਾ ਲਿਖ ਰਿਹਾ ਬੋਲ ਰਿਹਾ, ਤੂੰ ਲਿਖ ਬੋਲ ਨਹੀਂ ਰਿਹਾ। ਪਤਾ ਨਹੀਂ ਕਿਉਂ ਸੁਖਪ੍ਰੀਤ ਮੇਰਾ ਅੰਦਰਲਾ ਮਨ ਇਹ ਨਹੀਂ ਕਹਿ ਰਿਹਾ, ਮੈਂ ਇਹ ਨਹੀਂ ਕਹਿੰਦਾ ਵੀ ਆਸਿਫਾ ਨਾਲ ਕੁਛ ਹੋਇਆ ਨਹੀਂ ਜਾਂ ਆਸਿਫਾ ਦੀ ਜਿਹੜੇ ਮੌਤ ਨਹੀਂ ਹੋਈ ਜਾਂ ਮੈਂ ਇਹਨਾਂ ਚੀਜ਼ਾਂ ਤੋਂ ਮੁਨਕਰ ਨਹੀਂ ਹੁੰਦਾ, ਪਰ ਮੈਂ ਸਾਰੇ ਘਟਨਾਕ੍ਰਮ ਦੇ ਮਾਮਲੇ ਚ ਮੇਰਾ ਮਨ ਮੈਨੂੰ ਚੁੱਪ ਕਰਨ ਲਈ ਮਜਬੂਰ ਕਰ ਰਿਹਾ, ਮੈਨੂੰ ਲਿਖਣ ਨਹੀਂ ਦੇ ਰਿਹਾ, ਮੈਨੂੰ ਬੋਲਣ ਨਹੀਂ ਦੇ ਰਿਹਾ। ਉਹ ਕਹਿੰਦਾ ਵੀ ਨਹੀਂ, ਇਹਦੇ ਪਿੱਛੇ ਗੇਮ ਆ, ਬਹੁਤ ਵੱਡੀ ਗੇਮ ਆ, ਤੇ ਉਹ ਗੇਮ ਦੇ ਅਸੀਂ ਸ਼ਿਕਾਰ ਹੋ ਰਹੇ ਹਾਂ। ਕਿਉਂਕਿ ਅਸੀਂ ਅਕਸਰ ਇਹ ਗੱਲਾਂ ਦਾ ਕਰਦੇ ਰਹਿੰਦੇ ਹਾਂ ਵੀ ਫਲਾਨੀ ਪਾਰਟੀ ਨੇ ਆਪਦਾ ਆਈਟੀ ਸੈੱਲ ਬਣਾ ਰੱਖਿਆ, ਪਿੱਛੇ ਜੇ ਇੱਕ ਬੰਦੇ ਦੀ ਇੰਟਰਵਿਊ ਵੀ ਆਈ ਸੀ ਵੀ ਭਾਜਪਾ ਦਾ ਐਡਾ ਆਈਟੀ ਸੈੱਲ ਆ, ਕਾਂਗਰਸ ਦਾ ਐਡਾ, ਆਮ ਆਦਮੀ ਦਾ ਐਡਾ, ਅਕਾਲੀਆਂ ਦਾ ਐਡਾ ਆਈਟੀ ਸੈੱਲ ਆ, ਜਿਨ੍ਹਾਂ ਦਾ ਕੰਮ ਆ ਟਵਿਸਟ ਕਰਨਾ, ਕਿਸੇ ਵੀ ਮਸਲੇ ਨੂੰ ਟਵਿਸਟ ਕਰਨਾ ਤੇ ਉਸ ਨੂੰ ਦੂਰ ਤੱਕ ਲੈ ਕੇ ਜਾਣਾ। ਤੇ ਉਦੋਂ ਬਾਅਦ ਪਹਿਲਾਂ ਸੋਸ਼ਲ ਮੀਡੀਆ ਚੱਕਦਾ ਹੈ ਗੱਲ, ਜਦੋਂ ਮੇਨ ਸਟ੍ਰੀਮ ਮੀਡੀਆ ਨਹੀਂ ਚੱਕਦਾ ਪਹਿਲਾਂ ਸੋਸ਼ਲ ਮੀਡੀਆ ਚੱਕਦਾ ਹੈ ਗੱਲ, ਜਦੋਂ ਸੋਸ਼ਲ ਮੀਡੀਆ ਗੱਲ ਨੂੰ ਇੰਨੇ ਕੁ ਪੱਧਰ ਤੇ ਲੈ ਜਾਂਦਾ ਉਦੋਂ ਬਾਅਦ ਫਿਰ ਮੇਨ ਸਟ੍ਰੀਮ ਮੀਡੀਆ ਨੂੰ ਵੀ ਉਸ ਦੇ ਵਿੱਚ ਕੁੱਦਣਾ ਪੈਂਦਾ। ਮੇਨ ਸਟ੍ਰੀਮ ਮੀਡੀਆ ਦਾ ਸਾਨੂੰ ਪਤਾ ਹੀ ਆ ਵੀ ਮੇਨ ਸਟ੍ਰੀਮ ਮੀਡੀਆ ਕਿਵੇਂ ਕੁੱਦਾ, ਉਹ ਕੋਈ ਇਸ ਲਈ ਨਹੀਂ ਕੁੱਦਾ ਵੀ ਉਹਨੇ ਸੱਚ ਸਾਹਮਣੇ ਲਿਆਉਣਾ, ਉਹਨੇ ਫਿਰ ਕੁੱਦਣਾ ਹੁੰਦਾ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ, ਵੀ ਹਵਾ ਕਿੱਧਰ ਨੂੰ ਵਗ ਗਈ ਆ ਤੇ ਉਹਨੂੰ ਹਵਾ ਨੂੰ ਆਪਾਂ ਆਪਣੇ ਆਕਾਵਾਂ ਦੇ ਹੱਕ ਚ ਕਿਵੇਂ ਮੋੜਨਾ, ਫਿਰ ਉਹਨਾਂ ਦਾ ਜ਼ੋਰ ਇਸ ਕੰਮ ਤੇ ਲੱਗ ਜਾਂਦਾ। ਹੁਣ ਜਿਹੜੇ ਆਮ ਲੋਕ ਆ, ਆਮ ਲੋਕ ਤਾਂ ਇਹਨਾਂ ਚੀਜ਼ਾਂ ਚ ਮੰਨ ਲਓ 1000 ਵਾਰੀ ਸ਼ੇਅਰ ਕਰਤੀ ਹੋਣੀ ਆ ਕੋਈ ਗੱਲ, ਜਾਂ 2000 ਨੇ ਕਰਤੀ ਹੋਣੀ ਆ, ਪਰ ਜਿਹੜੇ IT ਸੈੱਲ ਆ ਉਹ ਇੱਕ ਇੱਕ ਟਾਈਮ ਦੇ ਵਿੱਚ ਲੱਖਾਂ ਬੰਦਿਆਂ ਨੂੰ ਟਾਰਗੇਟ ਕਰਦੇ ਆ। ਜਿਹੜਾ ਅਸੀਂ ਅਕਸਰ ਰੋਜ਼ ਡਾਟਾ ਲੀਕ ਦੀਆਂ ਗੱਲਾਂ ਕਰਦੇ ਆ, ਆਧਾਰ ਕਾਰਡ ਦੀਆਂ ਗੱਲਾਂ ਕਰਦੇ ਆ, ਫੇਸਬੁੱਕ ਦੀਆਂ ਲੀਕ ਦੀਆਂ ਗੱਲਾਂ ਕਰਦੇ ਆ। ਲੀਕ ਮੀਨਸ ਇਹ ਨਹੀਂ ਹੁੰਦਾ ਵੀ ਤੁਹਾਡੀਆਂ ਡਾਟਾ ਲੈ ਕੇ ਤੇ ਉਹਨਾਂ ਨੂੰ ਉਹਨਾਂ ਨੇ ਚੋਰੀ ਕਰ ਲਿਆ ਜਾਂ ਹੋਰ ਕਰ ਲਿਆ। ਜਿਹੜੇ ਤੁਹਾਨੂੰ ਅਣਚਾਹੇ ਮੈਸੇਜ ਆਉਂਦੇ ਆ, ਅਣਚਾਹੀਆਂ ਵੀਡੀਓ ਆਉਂਦੀਆਂ, ਅਣਚਾਹਿਆ ਮਟੀਰੀਅਲ ਆਉਂਦਾ, ਉਹ ਵੀ ਤਾਂ ਇੱਕ ਡਾਟਾ ਲੀਕ ਦਾ ਹਿੱਸਾ ਹੀ ਹੈ ਨਾ। ਕਿਸੇ ਦੀ ਕੀ ਇਸ ਮੁਲਕ ਦੇ ਵਿੱਚ ਜਾਂ ਕਿਤੇ ਵੀ ਦੁਨੀਆਂ ਦੇ ਵਿੱਚ ਇਹ ਜ਼ਰੂਰਤ ਨਹੀਂ ਹੈ ਵੀ ਕੋਈ ਵੀ ਬੰਦਾ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਕੁਛ ਵੀ ਕਰਦੇ, ਪਰ ਇੱਥੇ ਤੁਸੀਂ ਦੇਖ ਲਓ ਸਾਡੇ ਫੋਨਾਂ ਚ ਹਜ਼ਾਰਾਂ ਚੀਜ਼ਾਂ ਆਉਂਦੀਆਂ ਡੇਲੀ, ਕਿੱਥੇ ਅਸੀਂ ਇਜਾਜ਼ਤ ਦਿੰਦੇ ਹਾਂ ਉਸ ਚੀਜ਼ ਦੀ, ਕਿਤੇ ਦਿੱਤੀ ਹੈ ਕਿਸ ਚੀਜ਼ ਦੀ। ਸੋ ਕਹਿਣ ਦਾ ਮੇਰਾ ਭਾਵ ਹੈ ਇੱਥੇ ਵੀ ਬਹੁਤ ਜ਼ਿਆਦਾ ਸਿਆਸੀ ਰੰਗਤ ਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਸ ਅਸਫਾ ਦੇ ਮਾਮਲੇ ਦੇ ਵਿੱਚ, ਤੇ ਇਸ ਮਾਮਲੇ ਨੂੰ ਵੱਖੋ ਵੱਖਰੇ ਪਹਿਲੂਆਂ ਤੇ ਸੋਚਿਆ ਜਾ ਸਕਦਾ। ਜੇ ਤਾਂ ਮੈਂ ਕਹਾਂ ਵੀ ਇਹ ਪਾਕਿਸਤਾਨ ਦਾ ਹੱਥ ਆ ਤੇ ਉਹਨੇ ਇਹ ਸਾਰਾ ਘਟਨਾਕ੍ਰਮ ਕਰਾਇਆ ਤਾਂ ਇਹ ਵੀ ਝੂਠ ਨਹੀਂ ਹੈਗਾ। ਜੇ ਕਹੀਏ ਜਿਹੜਾ ਆਸਿਫ ਵਰਗ ਉਹਨੂੰ ਜਿਹੜੀ ਹੁਣ ਇਹ ਨਵੀਂ ਪਾਰਟੀ ਬਣੀ ਆ ਜਿਹੜੀ ਇੱਕ ਅੱਤਵਾਦੀ ਨੂੰ ਪਾਰਟੀ ਬਣਾਉਣ ਦਾ ਜਿਹੜਾ ਮੌਕਾ ਮਿਲਿਆ, ਜੇ ਉਸ ਪਾਰਟੀ ਦਾ ਹੱਥ ਕਹਿ ਦਈਏ ਤਾਂ ਉਹ ਵੀ ਕੋਈ ਅੱਤ ਕਥਨੀ ਨਹੀਂ। ਜੇ ਭਗਮਿਆਂ ਦੇ ਹੱਥ ਕਹਿ ਦਈਏ ਉਹ ਵੀ ਅੱਤ ਕਥਨੀ ਨਹੀਂ। ਮੈਂ ਇਹਨੂੰ ਹਰ ਐਂਗਲ ਦੇ ਉੱਤੇ ਸਾਬਤ ਕਰ ਸਕਦਾ, ਮੈਂ ਹਰ ਐਂਗਲ ਦੇ ਉੱਤੇ ਦਲੀਲ ਦੇ ਕੇ ਇਸ ਚੀਜ਼ ਨੂੰ ਸਾਬਤ ਕਰ ਸਕਦਾ ਵੀ ਇਹ ਕਿਹਦਾ ਹੱਥ ਆ। ਪਰ ਓਵਰਆਲ ਜੇ ਗੱਲ ਕਰੀਏ, ਮੈਂ ਸਿਰਫ ਇਸੇ ਲਈ ਚੁੱਪ ਆ ਵੀ ਇਹ ਚੀਜ਼ਾਂ ਜਿਹੜੀਆਂ ਨਾ ਇਹ ਕਿਤੇ ਨਾ ਕਿਤੇ ਇਹਦੇ ਵਿੱਚ ਨਾ ਸਿਆਸਤ ਭਾਰੂ ਆ ਤੇ ਅਸਲੀਅਤ ਜਿਹੜੀ ਉਹ ਪਰਿਵਾਰ ਨਾਲ ਜਾਂ ਜੋ ਕੁੜੀ ਨਾਲ ਬੀਤੀ ਆ ਉਸ ਦਾ ਕਿਸੇ ਨੂੰ ਕੋਈ ਬਾਹਲਾ ਲੈਣਾ ਦੇਣਾ ਨਹੀਂ ਹੈ। ਜੇ ਕਹੀਏ ਨਾ ਜਿਹੜੀਆਂ ਤਖਤੀਆਂ ਫੜ ਕੇ ਨਾਰੇ ਮਜਾਰੇ ਹੋ ਕੇ ਤੇ ਉਸ ਕਰਕੇ ਆਮ ਲੋਕ ਤਾਂ ਤੁਰੇ ਹੋਏ ਆ, ਪਰ ਅਸਲ ਦੇ ਵਿੱਚ ਜਿਹੜੀ ਉਹ ਭੀੜਾਂ ਜੁਟੀਆਂ ਜਾਂ ਰੈਲੀਆਂ ਜੁਟੀਆਂ ਉਹਨਾਂ ਨੂੰ ਜਟਾਉਣ ਵਾਲਿਆਂ ਦੀ ਮਕਸਦ ਹੋਰ ਆ। ਉਹ ਤੁਹਾਨੂੰ ਯੂਜ਼ ਕਰ ਰਹੇ ਆ, ਤੁਹਾਡੀਆਂ ਭਾਵਨਾਵਾਂ ਨੂੰ ਯੂਜ਼ ਕਰ ਰਹੇ ਆ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਕਿਤੇ ਇਹੋ ਜਿਹਾ ਕੁਛ ਹੋ ਜਾਏ ਤਾਂ ਚੁੱਪ ਕਰਕੇ ਬੈਠਣਾ ਵੀ ਤਾਂ ਇੱਕ ਅਪਰਾਧ ਆ। ਮੈਂ ਇਸ ਐਂਗਲ ਤੋਂ ਵੀ ਸੋਚਦਾ ਵੀ ਮੈਂ ਜੇ ਚੁੱਪ ਬੈਠਾ ਤਾਂ ਮੈਂ ਆਪਦੇ ਆਪ ਨਾਲ ਵੀ ਇਸ ਚੀਜ਼ ਦੇ ਉੱਤੋਂ ਮੁਨਕਰ ਹੋ ਰਿਹਾ, ਭੱਜ ਰਿਹਾ। ਪਰ ਦੇਖੋ ਜਿੰਨਾ ਚਿਕ ਤੁਸੀਂ ਕਿਸੇ ਚੀਜ਼ ਪ੍ਰਤੀ ਪੂਰੇ ਵਿਸਲੇ ਨਹੀਂ, ਪੂਰੀ ਤੁਹਾਨੂੰ ਪਤਾ ਹੀ ਨਹੀਂ ਉਸ ਗੱਲ ਦਾ, ਉਹਨਾਂ ਚਿਰ ਜੇ ਤੁਸੀਂ ਉਸ ਚੀਜ਼ ਨੂੰ ਫੈਲਾ ਰਹੇ ਹੋ, ਮੰਨ ਲਓ ਗੱਲ ਗਲਤ ਹੋਈ ਤਾਂ ਵੀ ਤਾਂ ਤੁਸੀਂ ਦੋਸ਼ੀ ਹੋ ਗਏ ਨਾ, ਫਿਰ ਵੀ ਤਾਂ ਤੁਸੀਂ ਦੋਸ਼ ਹੋ ਗਿਆ ਤੁਹਾਡਾ। ਸੋ ਮੈਨੂੰ ਲੱਗਦਾ ਵੀ ਇਹ ਮਸਲਾ ਇਹੋ ਜਿਹਾ ਮਸਲਾ ਵੀ ਇਹਨੂੰ ਜੇ ਵਕਤ ਦੇ ਉੱਤੇ ਛੱਡ ਦਿੱਤਾ ਜਾਵੇ ਨਾ ਜ਼ਿਆਦਾ ਬਿਹਤਰ ਆ। ਕੱਲ ਮੈਨੂੰ ਕਿਸੇ ਨੇ ਪੁੱਛਿਆ ਵੀ ਨਾਰਕੋਟ ਦਾ ਜਿਹੜਾ ਹੁੰਦਾ ਕੀ ਕਹਿੰਦੇ, ਮੈਨੂੰ ਲੱਗਦਾ ਨਾਰਕੋਟਿਕ ਟੈਸਟ ਵੀ ਉਹ ਕੀ ਆ। ਦੇਖੋ ਮੈਂ ਉਹਦੀ ਵੀ ਰਿਸਰਚ ਕੀਤੀ, ਕੋਸ਼ਿਸ਼ ਕੀਤੀ ਵੀ ਤੁਹਾਡੀ ਉਹ ਬਾਡੀ ਲੈਂਗੁਏਜ ਨੂੰ ਪੜ੍ਹਨ ਲਈ ਬਣਾਇਆ ਗਿਆ ਹੁੰਦਾ, ਤੁਹਾਡੇ ਅੰਦਰੂਨੀ ਚੀਜ਼ਾਂ ਨੂੰ ਪੜ੍ਹਨ ਲਈ ਬਣਾਇਆ। ਹੁਣ ਜੇ ਅਪਰਾਧੀ ਜਿੰਨੇ ਵੀ ਫੜੇ ਆ ਉਹ ਅਪਰਾਧੀ ਕਹਿ ਰਹੇ ਆ ਵੀ ਸਾਡਾ ਟੈਸਟ ਕਰਾਓ, ਤਾਂ ਕਰਾਉਣਾ ਚਾਹੀਦਾ। ਜਿਨ੍ਹਾਂ ਨੂੰ ਅਸੀਂ ਮੁਲਜ਼ਮ ਕਹਿੰਦੇ ਆ ਉਹਨਾਂ ਨੂੰ ਮੁਲਜ਼ਮ ਬਣਾਉਣ ਤੋਂ ਪਹਿਲਾਂ ਉਹਨਾਂ ਦਾ ਟੈਸਟ ਕਰਾਉਣਾ ਚਾਹੀਦਾ। ਬਾਕੀ ਜਿਵੇਂ ਹੁਣ ਕੱਲ ਵੀ ਇੱਕ ਚੈਨਲ ਵੱਖਰੀਆਂ ਵੱਖਰੀਆਂ ਰਿਪੋਰਟਾਂ ਦੇ ਰਿਹਾ ਸੀ, ਉਹ ਮੰਦਰ ਦੀ ਸਥਿਤੀ ਦਿਖਾ ਰਿਹਾ ਸੀ, ਉਸ ਪੁਜਾਰੀ ਦਾ ਘਰ ਦਿਖਾ ਰਿਹਾ ਸੀ, ਤੇ ਉਹਦੇ ਚੋਂ ਜਿਹੜੀ ਚਾਰਜਸ਼ੀਟ ਦੇ ਵਿੱਚ ਸਵਾਲ ਉਠਾਏ ਗਏ ਆ ਉਹਨਾਂ ਸਵਾਲਾਂ ਦੇ ਉੱਤੇ ਸਵਾਲ ਕਰ ਰਿਹਾ ਸੀ ਵੀ ਕਿਵੇਂ ਇੱਥੇ ਹੋ ਸਕਦਾ, ਕੌਣ ਬੰਦਾ ਇੰਨਾ ਮੂਰਖ ਆ ਜਿਹੜਾ ਐ ਕਤਲ ਕਰਕੇ ਐ ਛੱਡੂ ਆ ਜਾਂ ਐ ਗੱਲਾਂ ਕਰੂ। ਫਿਰ ਕੋਈ ਬੰਦਾ ਮਾਂ ਤੇ ਕੋਈ ਪਿਓ ਤੇ ਦੋਸ਼ ਲਾ ਰਿਹਾ ਸੀ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ। ਪਰ ਮੈਨੂੰ ਇਹ ਲੱਗਦਾ ਵੀ ਆਪਾਂ ਇਸ ਘੜੀ ਦੇ ਉੱਤੇ ਦਿਲੋਂ ਦੁਖੀਆਂ, ਦਿਲੋਂ ਭਾਵਨਾਵਾਂ ਉਸ ਬੱਚੀ ਨਾਲ, ਜੋ ਵੀ ਬੱਚੀ ਕੱਲੀ ਉਸ ਬੱਚੀ ਨਾਲ ਨਹੀਂ, ਮੇਰਾ ਉਹ ਹਜ਼ਾਰਾਂ ਲੱਖਾਂ ਬੱਚੀਆਂ ਨਾਲ ਆ ਜਿਨ੍ਹਾਂ ਦਾ ਅਸੀਂ ਰੋਜ਼ ਹਾਲਾਤ ਹੁੰਦੇ ਦੇਖਦੇ ਹਾਂ, ਪਰ ਉਹਨਾਂ ਚ ਇੱਕ ਚੁੱਪਾਂ ਜਿਨ੍ਹਾਂ ਚ ਇੱਕ ਇਹਦੀ ਸੱਚਾਈ ਨਹੀਂ ਸਾਹਮਣੇ ਆਉਂਦੀ, ਤੇ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਵਾਹਿਗੁਰੂ ਕੋਲੇ ਵੀ ਦਾਤਿਆ ਇਹ ਇਹਨਾਂ ਲੋਕਾਂ ਨੂੰ ਜੋ ਵੀ ਇਹਦੇ ਚ ਜ਼ਿੰਮੇਵਾਰ ਆ ਉਹਨਾਂ ਨੂੰ ਦੁਨੀਆਂ ਦੇ ਸਾਹਮਣੇ ਨੰਗਾ ਕਰੋ, ਤੇ ਉਹ ਜਦੋਂ ਇਹ ਇੱਥੇ ਕਲੀਅਰ ਕੱਟ ਹੋ ਜੂਗੀ ਕੱਲ, ਤੇ ਉਦੋਂ ਅਸੀਂ ਵੀ ਆਪਣੇ ਮਨ ਨੂੰ ਸਕੂਨ ਦੇ ਪਾਵਾਂਗੇ। ਸੋ ਵਧੀਆ ਆਈਡੀਆ ਇਹ ਹੈ ਜੀ, ਇਹਨੂੰ ਆਪਾਂ ਵਕਤ ਦੇ ਉੱਤੇ ਛੱਡ ਦਈਏ, ਕਿਉਂਕਿ ਮੈਨੂੰ ਤਾਂ ਮੇਰੇ ਕਜ਼ਨ ਨੇ ਇੱਕ ਮੇਰੇ ਵੱਡੇ ਭਰਾ ਨੇ ਇਹ ਗੱਲ ਸਮਝਾਈ ਸੀ, ਕਹਿੰਦਾ ਜੇ ਕੋਈ ਚੀਜ਼ ਦਾ ਤੁਹਾਡੇ ਤੇਰੇ ਤੋਂ ਫੈਸਲਾ ਨਾ ਕਿਤੇ ਹੋ ਸਕੇ ਤੂੰ ਦੁਚਿੱਤੀ ਚ ਰਹੀ ਤਾਂ ਉਦੋਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੇ ਵਕਤ ਦੇ ਉੱਤੇ ਛੱਡ ਦੀ, ਤੇ ਵਕਤ ਜ਼ਰੂਰ ਫੈਸਲਾ ਸਹੀ ਕਰਦਾ, ਕਦੇ ਵੀ ਵਕਤ ਗਲਤ ਫੈਸਲਾ ਨਹੀਂ ਕਰਦਾ।
ਜੀ ਬਿਲਕੁਲ, ਹਾਲਾਤ ਜੋ ਵੀ ਹੋਣ, ਗੱਲ ਜੋ ਵੀ ਹੋਵੇ, ਪਰ ਅਸਲ ਵਿੱਚ ਇਹ ਆ ਕਿ ਆਸਿਫਾ ਜਿਹੜੀ ਆ ਉਹ ਮੋਹਰਾ ਬਣੀ ਆ। ਚਾਹੇ ਜੇ ਤੁਸੀਂ ਜੋ ਅੱਜ ਕੱਲ ਚੱਲ ਰਿਹਾ ਇਹ ਆ ਕਿ ਉਥੋਂ ਮੁਸਲਮਾਨਾਂ ਨੂੰ ਹਟਾਉਣ ਦੇ ਲਈ ਉਸ ਏਰੀਏ ਦੇ ਵਿੱਚੋਂ ਚਾਹੇ ਉਹਨੂੰ ਮੋਹਰਾ ਬਣਨਾ ਪਿਆ ਹੋਵੇ ਜਾਂ ਕਿਸੇ ਹੋਰ ਸਾਜਿਸ਼ ਤਹਿਤ ਉਥੇ ਦੰਗੇ ਕਰਵਾਉਣ ਜਾਂ ਭੜਕਾਉਣ ਦੇ ਜੋ ਵੀ ਮਨਸ਼ਾ ਪਤਾ ਨੀ ਕਿਸੇ ਦੀ, ਉਹ ਵੀ ਤੇ ਗੱਲ ਸਾਹਮਣੇ ਆਏਗੀ। ਪਰ ਜੋ ਵੀ ਮੋਹਰਾ ਬਣੀ ਉਹ ਆਸਿਫਾ, ਉਹਦੀ ਆਤਮਾ, ਮੈਨੂੰ ਲੱਗਦਾ ਨੀ ਕਿ ਉਹ ਜੇ ਕਿਤੇ ਰੱਬ ਹੈ ਔਰ ਸਾਨੂੰ ਦੁਬਾਰਾ ਆਉਣਾ ਪੈਂਦਾ ਤੇ ਮੈਨੂੰ ਲੱਗਦਾ ਉਹ ਕਦੀ ਵੀ ਭਾਰਤ ਵਿੱਚ ਨਹੀਂ ਜੰਮੂਗੀ ਦੁਬਾਰਾ। ਉਹ ਰੱਬ ਨੂੰ ਇਹ ਜ਼ਰੂਰ ਕਹੂਗੀ ਭਈ ਮੈਂ ਇਸ ਦੇਸ਼ ਦੇ ਵਿੱਚ ਮੈਨੂੰ ਦੁਬਾਰਾ ਨਾ ਤੂੰ ਭੇਜ। ਸੋ ਅਸੀਂ ਖਾਲਸਾ ਰਾਜ ਦੀ ਵੀ ਗੱਲ ਕੀਤੀ ਭਾਜੀ ਆ, ਜੋ ਵੀ ਇਹ ਗੱਲ ਮੇਰੇ ਵੀ ਮਾਇੰਡ ਵਿੱਚ ਅਕਸਰ ਆਉਂਦੀ ਹੁੰਦੀ ਆ ਕਿ ਜਦੋਂ ਇੱਥੇ ਰਹਿੰਦੇ ਆ ਔਰ ਉਹ ਹੀ ਸਾਰਾ ਕੁਛ ਤੁਹਾਨੂੰ ਆਜ਼ਾਦੀ ਹਰ ਤਰ੍ਹਾਂ ਦੀ, ਤੁਹਾਨੂੰ ਬੋਲਣ ਦੀ ਆਜ਼ਾਦੀ, ਜੀਣ ਦੀ ਆਜ਼ਾਦੀ, ਤੁਹਾਨੂੰ ਪਾਉਣ ਦੀ ਖਾਣ ਦੀ ਆਜ਼ਾਦੀ, ਤੁਸੀਂ ਇਸ ਜਗ੍ਹਾ ਦੇ ਨਾ ਹੋ ਕੇ ਵੀ ਇੱਥੇ ਤੁਸੀਂ ਆਪਣੇ ਧਰਮ ਨੂੰ ਮੰਨ ਸਕਦੇ ਆ, ਆਪਣੀ ਬੋਲੀ ਨੂੰ ਬੋਲ ਸਕਦੇ ਆ ਔਰ ਬੜੀ ਸ਼ਾਨ ਨਾਲ। ਮੈਨੂੰ ਲੱਗਦਾ ਓਨੀ ਸ਼ਾਨ ਨਾਲ ਪੰਜਾਬੀ ਅਸੀਂ ਉੱਥੇ ਨਹੀਂ ਬੋਲੀ ਦੀ ਪੰਜਾਬ ਦੇ ਵਿੱਚ, ਜਿੰਨੀ ਸ਼ਾਨ ਨਾਲ ਪੰਜਾਬੀ ਅਸੀਂ ਇੱਥੇ ਬੋਲਦੇ ਆ। ਔਰ ਇਹ ਵੀ ਤੇ ਰਾਜ ਆ, ਇਹ ਵੀ ਉਸੇ ਧਰਤੀ ਦਾ ਇੱਕ ਹਿੱਸਾ ਆ, ਇਹੋ ਜਿਹੇ ਦੇਸ਼ ਵੀ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਇਸ ਵੇਲੇ। ਔਰ ਇੱਕ ਹਿੱਸਾ ਉਹ ਸਾਡਾ ਭਾਰਤ ਬਣ ਗਿਆ ਜਿਹੜਾ ਅੱਗੇ ਬਾਕੀਆਂ ਲਈ ਮਿਸਾਲ ਹੁੰਦਾ ਸੀ, ਤੇ ਹੁਣ ਧਰਮ ਦੇ ਨਾਂ ਤੇ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ, ਸਿਰਫ ਤੇ ਸਿਰਫ ਧਰਮ ਦੀ ਰਾਜਨੀਤੀ ਜਿਹੜੀ ਹੋ ਰਹੀ ਆ। ਸੋ ਬਹੁਤ ਦੁੱਖ ਹੁੰਦਾ। ਸੋ ਇਸ ਮੰਦਰ ਦੀ ਵੀ ਜਿਹੜੀ ਗੱਲ ਕੀਤੀ, ਇੱਕ ਦੋ ਸਵਾਲ ਮੇਰੇ ਦਿਮਾਗ ਵਿੱਚ ਵੀ ਸੀ ਜੋ ਮੈਂ ਵੀ ਨਿਊਜ਼ ਦੇ ਵਿੱਚ ਸੁਣੇ ਆ, ਉਹਦੇ ਵਿੱਚ ਇਹ ਭਾਜੀ ਕਿ ਕਹਿ ਰਹੇ ਨੇ ਕਿ ਉਸ ਮੰਦਰ ਦੇ 3 ਦਰਵਾਜ਼ੇ ਸੀ ਪਹਿਲਾਂ ਤੇ, ਹੈ ਨਾ, ਔਰ ਸਵੇਰੇ ਸ਼ਾਮ ਉੱਥੇ 3 ਪਿੰਡਾਂ ਦੇ ਲੋਕ ਜਿਹੜੇ ਹੁੰਦੇ ਸੀ ਉੱਥੇ ਮੱਥਾ ਟੇਕਣ, ਔਰ ਕਹਿ ਰਹੇ ਨੇ ਕਿ 15 ਜਨਵਰੀ ਨੂੰ ਤੇ ਉੱਥੇ ਭੰਡਾਰਾ ਵੀ ਸੀ, ਜਿਨ੍ਹਾਂ ਦਿਨਾਂ ਦੇ ਵਿੱਚ ਗੱਲ ਕਰ ਰਹੇ ਕਿ ਆਸਿਫਾ ਉੱਥੇ ਸੀ। ਇਹੋ ਜਿਹੇ ਜਿਹੜੇ ਸਵਾਲ ਆ, ਇਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ, ਕੀ ਸਵਾਲ ਉੱਠਦੇ ਆ ਮਨ ਵਿੱਚ?
ਦੇਖੋ ਹੁਣ ਪੱਖ ਆ ਉਹੀ ਗੱਲ ਆ ਨਾ ਵੀ ਦਲੀਲ ਆ, ਜਿਵੇਂ ਕਿਹਾ ਵੀ ਮੈਂ ਇਸ ਦਲੀਲ ਨਾਲ ਕਿਸੇ ਚੀਜ਼ ਨੂੰ ਵੀ ਕਿਤੇ ਵੀ ਸਾਬਤ ਕਰ ਸਕਦਾ। ਜਦੋਂ ਤੁਸੀਂ ਪੁਆਇੰਟ ਹੀ ਕੱਢਣ ਲੱਗ ਗਏ ਤਾਂ ਪੁਆਇੰਟ ਕਿਸੇ ਚੀਜ਼ ਚੋਂ ਕੱਢ ਸਕਦੇ ਹੋ, ਤੁਸੀਂ ਪੋਜ਼ਿਟਿਵ ਵਾਲੇ ਪਾਸੇ ਵੀ ਚੱਲ ਸਕਦੇ ਹੋ, ਤੁਸੀਂ ਨੈਗੇਟਿਵ ਵਾਲੇ ਪਾਸੇ ਵੀ ਚੱਲ ਸਕਦੇ ਹੋ। ਸੋ ਜਿਹੜੀ ਚਾਰਜ ਸ਼ੀਟ ਆ, ਜੇ ਚਾਰਜ ਸ਼ੀਟ ਪ੍ਰੋਪਰ ਪੜ੍ਹੀਏ ਤਾਂ ਚਾਰਜ ਸ਼ੀਟ ਦੇ ਵਿੱਚ ਉਹੀ ਏਰੀਏ ਨੂੰ ਦਰਸਾਇਆ ਗਿਆ ਵੀ ਜਿਹੜੇ ਏਰੀਏ ਚ ਮੰਦਰ, ਉਹਦਾ ਪੁਜਾਰੀ ਦਾ ਘਰ ਤੇ ਉਹਦੇ ਵਿਚਾਲੜੇ ਹਿੱਸੇ ਦਾ ਜੰਗਲ। ਪਰ ਹੁਣ ਜੇ ਕਿਹਾ ਵੀ ਜਾਂਦਾ ਵੀ ਉੱਥੇ ਮੇਲਾ ਲੱਗਿਆ ਸੀ 15 ਤਰੀਕ ਨੂੰ, ਤਾਂ ਦੱਸੋ ਵੀ ਮੇਲੇ ਦੇ ਵਿੱਚ ਦੇ ਹਿਸਾਬ ਨਾਲ ਤੁਸੀਂ ਕਿਵੇਂ ਉਸ ਘਟਨਾਕ੍ਰਮ ਨੂੰ ਅੰਜਾਮ ਦੇ ਸਕਦੇ ਹੋ, ਇਹ ਵੀ ਇੱਕ ਸਵਾਲ ਆ। ਪਰ ਦੂਜੇ ਪਾਸੇ ਇੱਕ ਸਵਾਲ ਇਹ ਵੀ ਉੱਠ ਕੇ ਆ ਰਿਹਾ, ਉਹਦੇ ਚ ਇੱਕ ਨੌਜਵਾਨ ਦਾ ਨਾਂ ਆ ਰਿਹਾ, ਜਿਹੜੇ ਬੰਦੇ ਸਾਰੇ ਆ ਤੇ ਉਹ ਨੌਜਵਾਨ ਸ਼ਾਇਦ ਵਿਸ਼ਾਲ ਕਰਕੇ ਨੌਜਵਾਨ ਦਾ ਨਾਮ, ਉਹ ਨੌਜਵਾਨ ਸੇਮ ਡੇ ਮੇਰਠ ਦੀ ਇੱਕ ਕਾਲਜ ਦੇ ਵਿੱਚ ਐਗਜ਼ਾਮ ਚ ਬੈਠਾ ਦਿਖਾਇਆ ਗਿਆ
ਜੀ,
ਜਿਹੜਾ ਟਾਈਮ ਚ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਨਾ ਵੀ ਉਹ ਵੀ ਦੋਸ਼ੀ ਹੈ ਸਾਰੇ ਘਟਨਾਕ੍ਰਮ ਚ, ਸੇਮ ਟਾਈਮ ਉਹ ਮੇਰਠ ਦੇ ਵਿੱਚ ਪੇਪਰ ਦੇ ਰਿਹਾ ਸੀ। ਹੁਣ ਜਾਂ ਤਾਂ ਪੇਪਰ ਵਾਲਾ ਕੰਮ ਕੇਸ ਗਲਤ ਆ ਜਾਂ ਇਧਰਲਾ ਕੇਸ ਗਲਤ ਆ, ਦੋਨਾਂ ਚੋਂ ਇੱਕ ਤਾਂ ਗਲਤ ਹੈਗਾ ਹੀ ਹੈਗਾ। ਤੇ ਇਹਦੇ ਲਈ ਹੁਣ ਜਿਹੜੀ CBI ਜਾਂਚ ਦੀਆਂ ਗੱਲਾਂ ਹੋਈਆਂ ਜਾਂ ਹੋਰ ਗੱਲਾਂ ਹੋ ਰਹੀਆਂ, ਹੁਣ ਜੇ ਕੋਈ ਇੰਡੀਪੈਂਡੈਂਟ ਬਾਡੀ ਜਾਂਚ ਕਰੂਗੀ ਤਾਂ ਇਹ ਗੱਲ ਨਹੀਂ ਹੈ ਵੀ ਪੇਪਰ ਚ ਬੰਦਾ ਕੱਢਿਆ ਨਾ ਜਾ ਸਕੇ। ਅੱਜ ਕੱਲ ਬਹੁਤ CCTV ਕੈਮਰੇ ਲੱਗੇ ਆ, ਹੋਰ ਬਹੁਤ ਸਾਰੀਆਂ ਪੈੜਾਂ ਹੋਣਗੀਆਂ, ਕਿਉਂਕਿ ਜੰਮੂ ਤੋਂ ਮੇਰਠ ਤੱਕ ਦਾ ਸਫ਼ਰ ਕੋਈ ਉਹਨੇ ਅਦੇਖੋ ਕੇ ਤਾਂ ਕਰ ਨਹੀਂ ਲਿਆ ਹੋਊਗਾ, ਕਿਤੇ ਤਾਂ ਦਿਸਿਆ ਹੀ ਹੋਣਾ ਨਾ ਉਹ, ਜਿਹੜੇ ਜਿਹੜੇ ਟਾਈਮਾਂ ਚ ਦੱਸਿਆ ਹੋਣਾ, ਜਿਹੜੇ ਜਿਹੜੇ ਰਾਹਾਂ ਚ ਗਿਆ ਹੋਣਾ, ਉਹਨਾਂ ਰਾਹਾਂ ਵਿੱਚ ਦੀ ਉਹਨੂੰ ਲਿਜਾ ਕੇ ਉਸ ਰਾਹ ਚ ਕਿਤੇ ਤਾਂ CCTV ਕੈਮਰਾ ਆਉਂਦਾ ਹੀ ਹੋਊ ਨਾ। ਸੋ ਉਹ ਚੀਜ਼ ਤਾਂ ਲੱਭੀ ਜਾ ਸਕਦੀ ਹੈ, ਕੋਈ ਚੀਜ਼ ਦੁਰਲੱਭ ਨਹੀਂ ਹੈ ਜਦੋਂ ਲੱਭਣਾ ਹੀ ਚਾਹਿਆ ਹੋਵੇ। ਪਰ ਇਹੀ ਗੱਲ ਆ ਜਾਂਦੀ ਹੈ ਜੀ ਵੀ ਹੁਣ ਹਰ ਚੈਨਲ, ਹਰ ਉਹ ਬੰਦਾ ਉਸ ਇਸ ਘਟਨਾਕ੍ਰਮ ਨੂੰ ਆਪਣੇ ਢੰਗ ਦਾ ਨਾਲ ਮੋੜਦਾ, ਆਪਣਾ ਰੰਗ ਰੰਗਤ ਚ ਰੰਗਣਾ ਚਾਹੁੰਦਾ। ਸੋ ਬੇਨਤੀ ਹੈ ਸਭ ਨੂੰ ਵੀ ਆਪਾਂ ਕੋਸ਼ਿਸ਼ ਕਰੀਏ ਵੀ ਇਸ ਉਸ ਬੱਚੀ ਨੂੰ ਇਨਸਾਫ਼ ਮਿਲ ਜੇ ਤੇ ਅਸਲੀਅਤ ਸਾਡੇ ਸਾਰਿਆਂ ਦੇ ਸਾਹਮਣੇ ਆ ਜੇ। ਇੱਥੇ ਇੰਨੀ ਕੁ ਸੋਚ ਤੇ ਉਲਝ ਕੇ ਰਿਹਾ ਹੋਇਆ ਮੈਂ ਤਾਂ।
ਪਰ ਭਾਜੀ ਕਦੀ ਵੀ ਇਹ ਨੀ ਹੋਇਆ ਕਿ ਇਹੋ ਜਿਹਾ ਜਿਹੜਾ ਰੇਪ ਦਾ ਕੇਸ ਆ ਉਹਦੇ ਵਿੱਚ ਕੋਈ ਸਖ਼ਤ ਕਾਰਵਾਈ ਹੋਈ ਹੋਵੇ ਅੱਜ ਤੱਕ ਤਾਂ ਕਿ ਬਾਕੀਆਂ ਨੂੰ ਕੰਨ ਹੋ ਸਕਣ। ਚਾਹੇ ਨਿਰਭਯਾ ਦਾ ਕੇਸ ਹੋਵੇ, ਉਦੋਂ ਵੀ ਲੋਕ ਬਹੁਤ ਸੜਕਾਂ ਤੇ ਉਤਰੇ ਸੀ, ਹੈ ਨਾ, ਔਰ ਉਦੋਂ ਵੀ ਸਾਡੀਆਂ ਭਾਵਨਾਵਾਂ ਨੂੰ ਏਦਾਂ ਹੀ ਠੇਸ ਪਹੁੰਚੀ ਸੀ। ਉਸ ਤੋਂ ਬਾਅਦ ਆ ਜੋ UP ਦੇ ਵਿੱਚ ਹੋਇਆ, ਚਾਹੇ ਅਸੀਂ ਉਹਦੀ ਗੱਲ ਕਰੀਏ ਤੇ ਚਾਹੇ ਜੋ ਹੁਣ ਹੋਇਆ, ਇਹ ਖ਼ਬਰ ਬਣ ਕੇ ਆਉਂਦੀ ਆ ਇੱਕ ਨਿਊਜ਼ ਪੇਪਰ ਤੇ, ਔਰ ਹਫ਼ਤਾ 10 ਦਿਨ ਸਾਰੇ ਲੋਕਾਂ ਦੇ ਵਿੱਚ ਵੀ ਜੋਸ਼ ਰਹਿੰਦਾ ਹੈ। ਉਸ ਤੋਂ ਬਾਅਦ ਅਸੀਂ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਮਸਰੂਫ਼ ਤੇ ਇਹ ਜਿਹੜੇ ਮਸਲੇ ਆ ਏਦਾਂ ਦੇ ਟੰਗੇ ਰਹਿ ਜਾਂਦੇ ਆ। ਯਾਨੀ ਇੰਨਾ ਮੀਡੀਆ ਹੋਣ ਦੇ ਬਾਵਜੂਦ, ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਕਿਉਂ ਕੋਈ ਜਿਹੜਾ ਨਿਯਮ ਜਿਹੜਾ ਭਾਰਤ ਦੇ ਵਿੱਚ ਨਹੀਂ ਬਣ ਰਿਹਾ, ਕੋਈ ਲਾਅ ਇਹੋ ਜਿਹਾ ਕਿਉਂ ਨਹੀਂ ਬਣ ਰਿਹਾ ਇਸ ਦੇ ਲਈ?
ਦੇਖੋ ਲਾਅ ਤਾਂ ਬਹੁਤ ਬਣੇ ਹੋਏ ਆ, ਇਹ ਤਾਂ ਨੀ ਅਸੀਂ ਕਹਿ ਸਕਦੇ ਲਾਅ ਨਹੀਂ ਬਣੇ, ਲਾਅ ਬਹੁਤ ਬਣੇ ਹੋਏ ਆ, ਪਰ ਉਹਨਾਂ ਦਾ ਉਹਨਾਂ ਨੂੰ ਮਿਸਯੂਜ਼ ਹੀ ਇੰਨਾ ਕੀਤਾ ਜਾਂਦਾ ਵੀ ਉਹ ਜਿਹੜੇ ਫੈਸਲਾ ਸੁਣਾਉਣ ਵਾਲੇ ਵੀ ਫਿਰ ਸੋਚਣ ਦੇ ਮਜਬੂਰ ਹੋ ਜਾਂਦੇ ਆ ਵੀ ਜਿਹੜਾ ਇਹ ਕੇਸ ਹੈ ਯੂਜ਼ ਹੋ ਰਿਹਾ ਕਿ ਮਿਸਯੂਜ਼ ਹੋ ਰਿਹਾ। ਅਸੀਂ ਅਕਸਰ ਦੇਖਦੇ ਹਾਂ ਵੀ ਸਾਡੇ ਹਰ ਤੀਜੇ ਦਿਨ ਜਿਹੜੇ ਇਹ ਜੇ ਬਲੇਮ ਲਾਏ ਜਾਂਦੇ ਆ ਵੀ ਭਾਈ ਇੱਥੇ ਦਾਜ ਦਾ ਬਲੇਮ ਆ ਗਿਆ, ਰੇਪ ਦਾ ਬਲੇਮ ਆ ਗਿਆ, ਕੁੱਟਾਮਾਰੀਆਂ ਦੇ ਬਲੇਮ ਆ ਗਏ, ਉਹਦੇ ਚੋਂ 90% ਕੇਸ ਬਾਅਦ ਚ ਰਫਾ ਦਫਾ ਹੋ ਜਾਂਦੇ ਆ। ਦੂਜਾ ਪਾਸਾ ਇਹ ਆ ਜਾਂਦਾ ਵੀ ਪਹਿਲਾਂ ਜਿਹੜੇ ਮਾਹੌਲ ਹੋਰ ਹੁੰਦੇ ਆ, ਜਿਵੇਂ ਜਿਵੇਂ ਟਾਈਮ ਟੱਪ ਜਾਂਦਾ ਕਿਸੇ ਵੀ ਕੇਸ ਚ ਮਾਹੌਲ ਬਦਲ ਜਾਂਦਾ। ਹੁਣ ਮੈਂ ਅੱਜ ਵੀ ਇੱਕ ਪੜ ਰਿਹਾ ਸੀ ਵੀ ਇੱਕ ਕਿਤੇ ਕਿਸੇ ਬੱਚੀ ਨਾਲ ਦੁਰਵਿਵਹਾਰ ਹੋਇਆ ਸੀ ਤੇ ਉਹਦਾ ਕੇਸ ਚੱਲਦਾ ਰਿਹਾ 6 ਮਹੀਨੇ ਸਾਲ ਬਾਅਦ ਇਹ ਹੋਇਆ ਵੀ ਉਹ ਕੇਸ ਜਿਹੜਾ ਗਵਾਹ ਮੁੱਕਰ ਗਏ ਸਾਰੇ ਜਣੇ, ਤਾਂ ਅਦਾਲਤ ਨੇ ਜਦੋਂ ਸਾਰੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਮਾਂ ਬਾਪ ਨੇ 20 ਲੱਖ ਰੁਪਇਆ ਲੈ ਲਿਆ ਵੀ 20 ਲੱਖ ਰੁਪਇਆ ਦੇ ਦੋ, ਚਲੋ ਛੱਡੋ ਸਾਰੇ ਕੰਮ ਨੂੰ। ਠੀਕ ਆ, ਹੁਣ ਤੁਸੀਂ ਦੱਸੋ ਵੀ ਮਾੜੇ ਦਾ ਅਮੈਤੀ ਹਾਰ ਗਿਆ ਕਿ ਨਹੀਂ ਹਾਰ ਗਿਆ? ਜਿਹੜੇ ਬੰਦੇ ਉਹਨੂੰ ਦਿਨ ਰਾਤ ਇੱਕ ਕਰਕੇ ਲੱਗੇ ਸੀ ਤਾਂ ਉਹ ਅਖੀਰ ਉਹਨਾਂ ਦਾ ਕੀ, ਉਹ ਕਿੱਥੇ ਰਹਿ ਗਏ? ਮੇਰੇ ਨਾਲ ਖੁਦ ਨਾਲ ਇਹ ਵਾਪਰੀ ਆ, ਤਕਰੀਬਨ 20 ਸਾਲ ਪਹਿਲਾਂ ਦੀ ਗੱਲ ਆ ਵੀ ਮੇਰੇ ਖੇਤ ਦੇ ਵਿੱਚ ਮਾਲੀ ਬੈਠੇ ਸਨ ਤੇ ਉਹਨਾਂ ਚੋਂ ਇੱਕ ਨਾਲ ਉਹਨਾਂ ਦੇ ਔਰਤ ਨਾਲ ਦੁਰਵਿਵਹਾਰ ਹੋ ਗਿਆ, ਸਾਨੂੰ ਪਤਾ ਲੱਗ ਗਿਆ, ਅਸੀਂ ਚਲੋ ਸਾਡੀ ਜ਼ਿੰਮੇਵਾਰੀ ਸੀ, ਅਸੀਂ ਉਸ ਖੇਤ ਦੇ ਮਾਲਕ ਸੀ ਤਾਂ ਸਾਨੂੰ ਸ਼ੈਲਟਰ ਦੇਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਸੀਗੀ, ਤਾਂ ਅਸੀਂ ਉਹ ਚਲੋ ਉਹਦੇ ਚੋਂ ਨਾਕਾਮ ਰਹੇ, ਹਾਦਸਾ ਵਾਪਰ ਗਿਆ, ਪਰ ਹਾਦਸੇ ਵਾਪਰਨ ਤੋਂ ਬਾਅਦ ਸਾਡਾ ਡਿਊਟੀ ਸੀ ਵੀ ਉਹਨਾਂ ਨੂੰ ਇਨਸਾਫ਼ ਦਵਾਇਆ ਜਾਂਦਾ। ਅਸੀਂ ਦਿਨ ਰਾਤ ਇੱਕ ਕਰਤੀ 5-6 ਮਹੀਨੇ ਉਹਨਾਂ ਨੂੰ ਇਨਸਾਫ਼ ਦਵਾਉਣ ਲਈ, ਹਾਲਾਂਕਿ ਅਸੀਂ ਆਪਦੇ ਪਿੰਡ ਦੇ ਵਿੱਚ ਦੁਸ਼ਮਣੀ ਪਾਈ ਕਿਉਂਕਿ ਜਿਹੜੇ ਦੋਸ਼ੀ ਸਨ ਸਾਡੇ ਪਿੰਡ ਦੇ ਸਨ ਤੇ ਜੋ ਮਾਲੀ ਸਨ ਉਹ ਦੂਰ ਦੁਰਾਡੇ ਯੂਪੀ ਤੋਂ ਸੀ। ਭਾਵੇਂ ਸਾਨੂੰ ਦੁਨੀਆਂ ਨੇ ਕਿਹਾ ਵੀ ਭਾਈ ਤੁਸੀਂ ਕੀ ਲੈਣਾ ਉਹਨਾਂ ਯੂਪੀਦਿਆਂ ਨੂੰ ਆਪਦੇ ਪਿੰਡਦਿਆਂ ਦਾ ਪੱਖ ਪੂਰੋ, ਪਰ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ, ਨਹੀਂ ਅਸੀਂ ਇਨਸਾਫ਼ ਜੋ ਵੀ ਹੋਣਾ ਇਨਸਾਫ਼ ਨਾਲ ਖੜਾਂਗੇ। ਪਰ 6 ਮਹੀਨਿਆਂ ਬਾਅਦ ਸਾਡਾ ਇਨਸਾਫ ਕੀ ਹੋਇਆ ਜਦੋਂ ਪਤਾ ਲੱਗਿਆ ਵੀ ਸਾਡੇ ਉਹ ਮਾਲੀ ਸਿਰਫ 50,000 ਰੁਪਏ ਪਿੱਛੇ ਮੁੱਕਰ ਕੇ ਤੇ ਇਹ ਕਹਿ ਗਏ ਵੀ ਸਾਨੂੰ ਤਾਂ ਐਵੇਂ ਭੜਕਾਇਆ ਗਿਆ ਜੀ ਇਹ ਕੇਸ ਕਰਨ ਤੇ, ਮਾਲਕਾ ਮੰਨਿਓ ਇਹ ਤਾਂ ਕੇਸ ਹੀ ਨਹੀਂ ਸੀ, ਉਲਟਾ ਸਾਨੂੰ ਦੋਸ਼ੀ ਬਣਾ ਕੇ ਤੇ ਉਹ ਚਲੇ ਗਏ। ਤੇ ਉਸ ਤੋਂ ਬਾਅਦ ਅੱਜ ਤੱਕ ਸਾਡੀ ਪਿੰਡ ਦੇ ਵਿੱਚ ਵੀ ਉਹਨਾਂ ਲੋਕਾਂ ਨਾਲ ਦੁਸ਼ਮਣੀ ਹੈ ਇੱਕ ਕਿਸਮ ਦੀ। ਸੋ ਆਹ ਚੀਜ਼ਾਂ ਅੜੇ ਆ ਜਾਂਦੀਆਂ। ਹੁਣ ਤੁਸੀਂ ਦੱਸੋ ਕੀ ਕਰ ਲਉਂਗੇ ਇਹ ਜੇ ਕੇਸ ਦੇ ਵਿੱਚ ਵੀ ਜਦੋਂ ਇੱਕ ਬੰਦਾ ਜਾਂ ਆਲਾ ਦੁਆਲਾ ਜ਼ੋਰ ਲਾ ਲੈਂਦਾ ਤੇ ਜਿਹੜੇ ਮਦਈ ਆ ਮੌਕੇ ਦੇ ਤੇ ਆ ਕੇ ਗਵਾਹੀ ਮੁੱਕਰ ਜਾਂਦੇ ਆ ਤੇ ਜਾਂ ਉਹਨਾਂ ਨਾਲ ਰਲ ਮਿਲ ਜਾਂਦੇ, ਫਿਰ ਦੱਸੋ ਕੀ ਕਰੋਗੇ?
ਬਿਲਕੁਲ ਭਾਜੀ, ਪ੍ਰੈਸ਼ਰ ਹੀ ਇਸ ਤਰੀਕੇ ਨਾਲ ਪਾਇਆ ਜਾਂਦਾ। ਹੁਣ ਯੂਪੀ ਦੇ ਵਿੱਚ ਜੋ ਹੋਇਆ ਵੀ ਉਹਦੇ ਪਿਓ ਨੂੰ ਹੀ ਕਤਲ ਕਰ ਦਿੱਤਾ ਗਿਆ, ਕੁਛ ਇਸ ਹੱਦ ਤੱਕ ਪ੍ਰੈਸ਼ਰ ਪੈ ਜਾਂਦੇ। ਸੋ ਗੱਲ ਤਾਂ ਕਿਤੇ ਨਾ ਕਿਤੇ ਸਾਡਾ ਸਿਸਟਮ ਹੀ ਬੁਰੀ ਤਰ੍ਹਾਂ ਹਿੱਲਿਆ ਹੋਇਆ, ਬੁਰੀ ਤਰ੍ਹਾਂ ਗੁੰਝਲਾਂ ਹੀ ਪਈਆਂ ਹੋਈਆਂ। ਸੋ ਗੁੰਝਲਾਂ ਕਦੀ ਖਤਮ ਹੁੰਦੀਆਂ ਜਾਂ ਨਹੀਂ ਹੁੰਦੀਆਂ, ਜਾਂ ਅਸੀਂ ਉਹਨਾਂ ਗੁੰਝਲਾਂ ਦੇ ਵਿੱਚ ਰਹਿ ਕੇ ਮਰ ਮੁੱਕ ਜਾਣਾ ਉੱਥੇ। ਸੋ ਜੋ ਵੀ ਆ, ਕਲਯੁੱਗ ਦੀਆਂ ਕਹਾਣੀਆਂ ਸੁਣੀਦੀਆਂ ਹੁੰਦੀਆਂ ਸੀ ਬਚਪਨ ਦੇ ਵਿੱਚ, ਪਰ ਕਲਯੁੱਗ ਦਾ ਜਿਹੜਾ ਬਹੁਤਾ ਪ੍ਰਭਾਵ ਹੈ ਇਸ ਵੇਲੇ ਸਾਨੂੰ ਆਪਣੇ ਦੇਸ਼ ਚ ਹੀ ਦਿਸਦਾ ਪਿਆ। ਸੋ ਰੱਬ ਖੈਰ ਰੱਖੇ ਜੀ, ਅਸੀਂ ਤੇ ਆਪਣੇ ਵਤਨੋਂ ਦੂਰ ਬੈਠੇ ਹੀ ਦੁਆਰ ਅਰਦਾਸ ਕਰ ਸਕਦੇ ਆ।
ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਥੋੜੀ ਜਿਹੀ ਅਪਡੇਟ ਦੇ ਦਿਆਂ ਸੁਖਪ੍ਰੀਤ, ਆਪਾਂ ਸੰਬੰਧਤ ਆ ਉਸ ਮੁਲਕ ਨਾਲ ਤਾਂ ਆਪਣਾ ਜਿਹੜਾ ਨਿਸ਼ਾਨਾ ਉੱਥੇ ਆ ਜਾਂ ਆਪਾਂ ਨੂੰ ਦੇਖ ਰਹੀਆਂ ਉਹ ਗੱਲਾਂ, ਪਰ ਜੇ ਤੁਸੀਂ ਐਵਰੇਜ ਕੱਢੋਗੇ ਨਾ ਵਰਲਡ ਦੀ, ਤਾਂ ਅਪਰਾਧ ਤੇ ਜਾਂ ਇਹਨਾਂ ਕੰਮਾਂ ਦੇ ਮਾਮਲਿਆਂ ਚ ਆਪਣੇ ਨਾਲੋਂ ਵੀ ਹੋਰ ਦੂਰ ਬਹੁਤ ਮੁਲਕ ਪਏ ਆ। ਤੇ ਇੱਕ ਚੀਜ਼ ਮੈਂ ਪਿੱਛੇ ਜੇ ਪੜ੍ਹੀ ਸੀਗੀ, ਉਹ ਮੈਂ ਕੋਸ਼ਿਸ਼ ਕਰੂੰਗਾ, ਮੈਂ ਉਹਨੂੰ ਤਸਦੀਕ ਨਹੀਂ ਕਰਦਾ, ਮੈਂ ਪੜ੍ਹੀ ਸੀ, ਪਰ ਇੱਕ ਕਿਸੇ ਬੰਦੇ ਨੇ ਇਸ ਦੀ ਐਵਰੇਜ ਕੱਢ ਕੇ ਪਾਈ ਹੋਈ ਸੀ ਵੀ ਆਸਟ੍ਰੇਲੀਆ ਦੀ ਆਬਾਦੀ ਦੇ ਮੁਤਾਬਕ ਤੇ ਭਾਰਤ ਦੀ ਆਬਾਦੀ ਦੇ ਮੁਤਾਬਕ ਜੇ ਪਰਸੈਂਟੇਜ ਕੱਢਦੇ ਆ ਤਾਂ ਆਸਟ੍ਰੇਲੀਆ ਚ ਜਿਹੜੇ ਰੇਪ ਕੇਸ ਪਰ ਜਿਹੜੀ 100 ਤੋਂ ਜ਼ਿਆਦਾ ਹੁੰਦੇ ਆ। ਸੋ ਆਪਾਂ ਇਕੱਲਾ ਇਹ ਵੀ ਨਹੀਂ ਕਹਿ ਸਕਦੇ, ਸਾਨੂੰ ਜਿਹੜੀ ਦੁਨੀਆਂ ਦੇ ਵਿੱਚ ਬੁਰਿਆਂ ਦਾ ਵੀ ਕੋਈ ਅੰਤ ਨਹੀਂ ਹੈਗਾ।
ਬਿਲਕੁਲ, ਚੋ ਜਿੱਥੇ ਵੀ ਬੁਰਾਈ ਆ ਭਾਜੀ, ਗੱਲ ਤੇ ਇਹ ਆ ਹੁੰਦਾ ਤੇ ਬੁਰਾ ਹੀ ਆ, ਜਿਹਦੇ ਨਾਲ ਵੀ ਹੁੰਦਾ ਉਹਦੇ ਨਾਲ ਬਹੁਤ ਬੁਰਾ ਹੁੰਦਾ। ਚਲੋ ਅਸੀਂ ਅੱਗੇ ਵੱਧਦੇ ਆ, ਸਾਨੂੰ ਕਾਫੀ ਮੈਸੇਜਸ ਵੀ ਆ ਰਹੇ ਆ, ਔਰ ਸਤਨਾਮ ਸਿੰਘ ਸਾਧਣਾ ਹੁਣਾਂ ਨੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਔਰ ਈਮੇਲ ਦੇ ਰਾਹੀਂ ਸਾਂਝ ਪਾਈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਇਹਨਾਂ ਦਾ। ਤੇ ਇਹਨਾਂ ਨੇ ਲਿਖਿਆ ਭਾਜੀ, ਜੇ ਇਹ ਮਾਮਲਾ ਸਿਆਸੀ ਆ ਤਾਂ ਉਹ ਟੈਸਟ ਵੀ ਮੁਲਜ਼ਿਮ ਦੇ ਹੱਕ ਵਿੱਚ ਆ ਸਕਦਾ ਹੈ, ਜਿਹੜਾ ਨਾਰਕੋ ਟੈਸਟ ਤੁਸੀਂ ਕਿਹਾ ਸੀਗਾ ਉਹਦੇ ਬਾਰੇ ਇਹਨਾਂ ਨੇ ਕਿਹਾ।
ਜੀ ਜੀ ਬਿਲਕੁਲ, ਦੇਖੋ ਹੁਣ ਕੀ ਕਰੋਗੇ ਤੁਸੀਂ, ਟੈਸਟ ਮਸ਼ੀਨ ਤਾਂ ਸੱਚ ਬੋਲ ਦੂ, ਪਰ ਮਸ਼ੀਨ ਦੀ ਜਿਹੜੀ ਰਿਪੋਰਟ ਜਿਹਨੇ ਦੇਣੀ ਉਹ ਤਾਂ ਉਹੀ ਲੋਕ ਹੀ ਆ ਨਾ, ਜਾਂ ਤਾਂ ਕੋਈ ਇੰਨੀ ਕੁ ਇੰਡੀਪੈਂਡੈਂਟ ਬਾਡੀ ਹੋਵੇ ਜਿਹੜੀ ਜਿਹੜੀ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਨਾ ਹੋਣ ਦੇਵੇ, ਫਿਰ ਤਾਂ ਵੱਖਰੀ ਗੱਲ ਆ। ਪਰ ਹੁਣ ਪ੍ਰੋਬਲਮ ਤਾਂ ਇੱਥੇ ਆ ਵੀ ਕਰੂ ਕੀ ਬੰਦਾ, ਇੱਕ ਕਲਜੁਗ ਹੀ ਇੰਨਾ ਕੁ ਫੈਲਿਆ ਪਿਆ ਵੀ ਜਿੱਥੇ ਚੋਰਾਂ ਨਾਲ ਕੁੱਤੀ ਰਲਣ ਵਾਲੀ ਜਿਹੜੀ ਗੱਲ ਆ ਉਹ ਤਾਂ ਇੱਕ ਆਮ ਸੁਣੀ ਜਾਂਦੀ ਸੀ, ਪਰ ਹੁਣ ਤਾਂ ਇਹ ਹਾਲ ਹੋਇਆ ਪਿਆ ਵੀ ਅੱਜ ਇੱਕ ਨਾ ਨਿਊਜ਼ੀਲੈਂਡ ਤੋਂ ਖਬਰ ਆ ਰਹੀ ਸੀ, ਨਿਊਜ਼ੀਲੈਂਡ ਚ ਕੋਈ ਫਿਜੀ ਇੰਡੀਅਨ ਪਰਿਵਾਰ ਗਿਆ ਹੋਇਆ ਸੀ ਤੇ ਹੁਣ ਉਹ ਗੈਰ ਕਾਨੂੰਨੀ ਰਹਿ ਰਿਹਾ ਸੀ, ਪਰ ਉਹਨਾਂ ਦੀ ਉਹਦੀ ਮਾਂ ਨੂੰ ਅੱਜ ਕੁੜੀ ਦੀ ਮਾਂ ਨੂੰ 6 ਸਾਲ ਦੀ ਸਜ਼ਾ ਹੋਈ ਆ, ਪਿਓ ਨੂੰ ਕੱਲ ਮਾਂ ਨੂੰ ਕੱਲ ਹੋ ਗਈ, ਪਿਓ ਨੂੰ ਅੱਜ ਸੁਣਾਈ ਜਾਣੀ ਆ, ਤੇ ਉਹ 15 ਸਾਲ ਦੀ ਕੁੜੀ ਨੂੰ ਆਪਦੀ ਨੂੰ ਹੁਣ ਤੱਕ 1.5 ਸਾਲ ਉਹ ਵੇਚਦੇ ਰਹੇ ਤੇ ਵੇਚ ਕੇ ਪੈਸੇ ਕਮਾਉਂਦੇ ਰਹੇ ਤੇ ਅਖੀਰ ਉਹ ਕੁੜੀ ਘਰੋਂ ਭੱਜ ਗਈ ਤੇ ਉਹਨੇ ਭੱਜ ਕੇ ਘਰੋਂ ਪੁਲਿਸ ਨੂੰ ਸਾਰੀ ਵਾਰਦਾਤ ਦੱਸਤੀ ਤੇ ਹੁਣ ਉਹ ਉੱਥੇ ਸਜ਼ਾ ਹੋਈ ਹੈ। ਹੁਣ ਦੱਸੋ ਕੀ ਕਰੋਗੇ ਤੁਸੀਂ, ਕੱਲੀ ਕੁੱਤੀ ਨੀ ਚੋਰਾਂ ਨਾਲ ਰਲ ਗਈ, ਜਿਹੜੇ ਸ਼ੈਲਟਰ ਦੇਣ ਵਾਲੇ ਜਿਨ੍ਹਾਂ ਤੋਂ ਸਭ ਤੋਂ ਵੱਧ ਆਸ ਆ ਮਾਂ ਤੋਂ ਉੱਤੋਂ ਤਾਂ ਕਹਿੰਦੇ ਪਵਿੱਤਰ ਸ਼ਬਦ ਹੀ ਹੈ ਨੀ ਕੋਈ, ਤੇ ਉਹ ਮਾਂ ਤੇ ਬਾਪ ਤੋਂ ਵੱਡੀ ਸ਼ੈਲਟਰ ਹੀ ਹੈ ਨੀ ਕੋਈ, ਤੇ ਉਸ ਬੱਚੀ ਨੂੰ ਉਹਨੂੰ ਵੇਚਦੇ ਰਹੇ।
ਬਿਲਕੁਲ ਬਿਲਕੁਲ ਭਾਜੀ, ਜ਼ਮੀਰਾਂ ਹੀ ਜਿਹੜੀਆਂ ਮਰਦੀਆਂ ਜਾ ਰਹੀਆਂ, ਉਹੀ ਕਾਨੂੰਨ ਵੀ ਕਿੰਨਾ ਕੁ ਤੁਹਾਨੂੰ ਸੰਭਾਲ ਲੈਣਗੇ, ਕਿੱਥੇ ਕੁ ਤੱਕ ਆ ਕੇ ਕਿੱਥੇ ਕਿੱਥੇ ਨਿਆਂ ਕਰਨਗੇ। ਸੋ ਇਹ ਤਾਂ ਹਰ ਇੱਕ ਇਨਸਾਨ ਦਾ ਮੈਨੂੰ ਲੱਗਦਾ ਕਿ ਆਪਣਾ ਫਰਜ਼ ਬਣਦਾ, ਉਹਦੀ ਜ਼ਮੀਰ ਜਿਹੜੀ ਹੈ ਉਹਨੂੰ ਦੱਸਦੀ ਰਹਿਣਾ ਚਾਹੀਦਾ ਕਿ ਕੀ ਸਹੀ ਹੈ ਕੀ ਗਲਤ ਹੈ। ਆਪਣੇ ਲਈ ਵੀ ਅਵੇਅਰ ਲਈਏ ਤੇ ਆਪਣੇ ਆਲੇ ਦੁਆਲੇ ਦੇ ਲਈ ਵੀ ਅਵੇਅਰ ਰਹੀਏ, ਬਸ ਇਹੀ ਹੈ। ਜੇ ਆਲੇ ਦੁਆਲੇ ਵੀ ਕੁਛ ਬੁਰਾ ਵਾਪਰਦਾ ਹੈ ਤਾਂ ਉਹਨੂੰ ਵੀ ਅੱਗੇ ਤੋਂ ਅੱਗੇ ਦੱਸ ਸਕੀਏ ਔਰ ਉਹਨੂੰ ਨਿਆਂ ਕਰਵਾ ਸਕੀਏ। ਸੋ ਕੁਲਦੀਪ ਕੌਰ ਹੁਣਾਂ ਨੇ ਲਿਖਿਆ, ਕਹਿੰਦੇ ਵੀਰ ਜੀ ਬੁੱਧੀ ਤੇ ਜ਼ਿਆਦਾ ਨਹੀਂ ਪਰ ਸੱਚ ਮੰਨਿਓ, ਕੱਲ ਵਿਹਲੀ ਹੋ ਕੇ ਸਾਰਾ ਮੁੱਦਾ ਜਾਂਚਿਆ ਤੇ ਇਹੀ ਗੱਲ ਮੈਨੂੰ ਲੱਗ ਰਹੀ ਹੈ ਕਿ ਇਹਦੇ ਵਿੱਚ ਇਨਸਾਫ਼ ਘੱਟ ਹੋ ਕੇ ਰੌਲਾ ਜ਼ਿਆਦਾ ਹੈ ਤੇ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ।
ਦੇਖੋ ਸਾਜ਼ਿਸ਼, 3 ਮਹੀਨੇ ਤੋਂ ਪਹਿਲਾਂ ਕੇਸ ਹੋਰ ਸੀ, 3 ਮਹੀਨੇ ਚ ਉਹਨੂੰ ਰੰਗਤ ਦਿੰਦੇ ਦਿੰਦੇ ਕੁਛ ਹੋਰ ਬਣ ਗਿਆ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਜਿਹੜਾ ਦੇਖਣੀਆਂ ਪੈਣੀਆਂ ਵੀ ਇਹ 3 ਮਹੀਨਿਆਂ ਚ ਜਿਹੜੀਆਂ ਇੰਨਾ ਚੇਂਜਸ ਕਿਉਂ ਆਏ ਗੱਲ ਦੇ ਵਿੱਚ, ਇੱਕੇਦਮ ਹੀ ਜਿਹੜਾ ਸਿਆਸੀਕਰਨ ਕਿਉਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਦਿਖਾਈ ਦਿੰਦੀ ਹੈ ਵੀ ਬਹੁਤ ਵੱਡੇ ਵੱਡੇ ਦਿਮਾਗ ਆ ਨਾ ਜਿਹੜੇ ਉਹ ਪਿੱਛੇ ਲੱਗੇ ਹੋਏ ਆ ਤੇ ਉਹ ਸਾਨੂੰ ਜਿਹੜੇ ਸ਼ਾਤਰਪਣਾ ਜਿਹੜਾ ਦਿਖਾ ਰਹੇ ਆ ਤੇ ਉਹ ਸਾਨੂੰ ਮੂਰਖ ਬਣਾ ਰਹੇ ਆ
ਜੀ। ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਨਾਲ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਹੀ ਇਹਨਾਂ ਨੇ ਗੁਰਬਾਣੀ ਦੇ ਵਿੱਚੋਂ ਇੱਕ ਚੰਦ ਤੁਕਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਸੋ ਬਹੁਤ ਬਹੁਤ ਸ਼ੁਕਰੀਆ ਰਾਜ ਮਹਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਜਸਪਾਲ ਰਾਮਾ ਸਿੰਨੀ ਹੁਣਾਂ ਨੇ ਹਮੇਸ਼ਾ ਵਾਂਗ ਛੋਟਾ ਜਿਹਾ ਮੈਸੇਜ ਕੀਤਾ ਹੈ, ਸਤਿ ਸ੍ਰੀ ਅਕਾਲ ਜੀ, ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਹਾਂ ਜੀ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਪਰ ਤੁਸੀਂ ਜਿਹੜੀ ਹਮੇਸ਼ਾ ਹੀ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਹੋ, ਇੱਕ ਹੁੰਗਾਰਾ ਜਿਹੜਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਭਰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਕੁਲਦੀਪ ਕੌਰ ਹੁਣਾਂ ਨੇ ਇੱਕ ਛੋਟੀ ਜਿਹੀ ਕਵਿਤਾ ਭੇਜੀ ਹੈ ਭਾਜੀ, ਜੇ ਇਜਾਜ਼ਤ ਹੋਵੇ ਤੇ।
ਜੀ ਜੀ, ਸ਼ੋਰ ਸ਼ੋਰ।
ਲਿਖਿਆ ਕਿ ਕਿਸੇ ਨੇ ਇਹ ਲਿਖਿਆ ਹੈ, ਪੜ ਅੱਖਾਂ ਨਾਮ ਸੀ, ਦਿਲ ਕਰਦਾ ਹੈ ਸਭ ਕੁਝ ਸੱਚ ਲਿਖਾਂ, ਦੁਨੀਆਂ ਤੋਂ ਹੋ ਕੇ ਵੱਖ ਲਿਖਾਂ, ਅੱਜ ਕੱਲ ਦੇ ਰਾਂਝੇ ਹੀਰ ਲਿਖਾਂ, ਕਿਵੇਂ ਇੱਜ਼ਤ ਹੁੰਦੀ ਚੀਰ ਲਿਖਾਂ, ਕਿਸੇ ਦਾ ਚੱਲਦਾ ਕਾਰੋਬਾਰ ਲਿਖਾਂ, ਕੋਈ ਵਿਹਲਾ ਤੇ ਬੇਰੋਜ਼ਗਾਰ ਲਿਖਾਂ, ਚੜ੍ਹਦੀ ਕਲਾ ਚ ਖਾਲਸਾ ਪੰਥ ਲਿਖਾਂ, ਜਾਂ ਬੇਅਦਬੀ ਹੋਇਆ ਗ੍ਰੰਥ ਲਿਖਾਂ, ਕੋਈ ਚੋਲੇ ਵਾਲਾ ਸਾਧ ਲਿਖਾਂ, ਜਿਨੇ ਕੀਤਾ ਪੰਜਾਬ ਬਰਬਾਦ ਲਿਖਾਂ, ਕੋਈ ਅੱਜ ਕੱਲ ਦਾ ਗਾਇਕ ਲਿਖਾਂ, ਜਿਨੇ ਪਾਗਲ ਕੀਤਾ ਹਰੇਕ ਲਿਖਾਂ, ਫੇਸਬੁੱਕ ਇੰਸਟਾ ਦਾ ਕਰੇਜ਼ ਲਿਖਾਂ, ਜਾਂ ਇਹਨਾਂ ਸਭ ਤੋਂ ਪਰਹੇਜ਼ ਲਿਖਾਂ, ਕਿਸੇ ਮਾਂ ਪਿਓ ਦੀ ਆਸ ਲਿਖਾਂ, ਜਾਂ ਹੋਇਆ ਪੁੱਤ ਬਦਮਾਸ਼ ਲਿਖਾਂ, ਕਿਸੇ ਸਿੰਘ ਦੀ ਲੰਬੀ ਕਿਰਪਾਨ ਲਿਖਾਂ, ਜਾਂ ਸਿੱਖੀ ਦਾ ਹੋਇਆ ਘਾਣ ਲਿਖਾਂ, ਡੀਜ਼ਲ ਟੋਮੀ ਜਾਂ ਯਾਰਾ ਲਿਖਾਂ, ਜਾਂ ਇਹਨਾਂ ਸਭ ਤੋਂ ਕਿਨਾਰਾ ਲਿਖਾਂ, ਮੇਰੀ ਲੰਬੀ ਦਾੜੀ ਜਾਂ ਮੁੱਛ ਲਿਖਾਂ, ਤੇਰਾ ਸੂਟ ਜਾਂ ਲੰਬੀ ਗੁੱਤ ਲਿਖਾਂ, ਕਿਸੇ ਅਮੀਰ ਲਈ ਕਰੋੜਾਂ ਦਾ ਘਾਟਾ ਲਿਖਾਂ, ਜਾਂ ਗਰੀਬ ਲਈ ਮੁੱਕਿਆ ਆਟਾ ਲਿਖਾਂ, ਕਾਂਗਰਸ ਕਾਲੀ ਜਾਂ ਆਪ ਲਿਖਾਂ, ਜਾਂ ਇਹਨਾਂ ਸਭ ਦੇ ਪਾਪ ਲਿਖਾਂ, ਸੱਚ ਲਿਖਣ ਨੂੰ ਸੱਚੀ ਕਲਾ ਲਿਖਾਂ, ਅੰਤ ਵਿੱਚ ਸਰਬੱਤ ਦਾ ਭਲਾ ਲਿਖਾਂ, ਹੱਥ ਲਿਖਤ। ਇਹ ਹੈਗੀ ਜੀ ਮਨਿੰਦਰ ਸਿੰਘ ਦਿਓਲ ਦੀ, ਬਹੁਤ ਹੀ ਸੋਹਣੀ, ਕਿੰਨੀ ਵਧੀਆ ਸੋਚ ਦੇ ਨਾਲ ਇਹਨਾਂ ਨੇ ਸਾਰਾ ਕੁਝ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਨੀਆਂ ਕੁ ਲਾਈਨਾਂ ਵਿੱਚ। ਕੀ ਕਹੋਗੇ ਵਿਰਾਟ ਸਾਹਿਬ?
ਬਹੁਤ ਖੂਬਸੂਰਤ ਲਿਖਿਆ ਜੀ। ਦੇਖੋ ਇਹੀ ਵੇਦਨਾ ਹੁੰਦੀ ਆ, ਖਾਸ ਕਰਕੇ ਇੱਕ ਲੇਖਕ ਦੇ ਪੱਲੇ ਤਾਂ ਵੇਦਨਾ ਹੀ ਆ, ਤੇ ਉਹ ਵੇਦਨਾ ਅਸੀਂ ਆਪਣੀ ਥਾਂ ਥਾਂ ਤੇ ਝਲਕ ਰਹੀ ਆ। ਹਰ ਬੰਦਾ ਲਿਖ ਰਿਹਾ, ਹਰ ਬੰਦਾ ਆਪਣੇ ਆਪਣੇ ਰੂਪ ਦੇ ਵਿੱਚ ਜਿਹੜਾ ਹੈ ਸਹਿਯੋਗ ਦੇ ਰਿਹਾ ਵੀ ਅਸੀਂ ਵੀ ਇਸ ਦੇ ਵਿੱਚ ਹਾਂ ਦਾ ਨਾਰਾ ਮਾਰੀਏ। ਸੋ ਪਰ ਰੌਲਾ ਤਾਂ ਇਹ ਹੈ ਜੀ ਵੀ ਜਿਹੜੀ ਸੁਧਾਰ ਆ ਉਹ ਕਿਤੇ ਹੁੰਦਾ ਦਿਖਾਈ ਨਹੀਂ ਦਿੰਦਾ। ਸੋ ਸਾਨੂੰ ਥੋੜਾ ਜਿਹਾ ਸੁਧਾਰ ਵਾਲੇ ਪਾਸੇ ਜ਼ੋਰ ਦੇਣਾ ਪੈਣਾ। ਸਾਨੂੰ ਥੋੜੀਆਂ ਜਿਹੀਆਂ ਚੀਜ਼ਾਂ 'ਚ ਬਦਲਾਅ ਲਿਆਉਣਾ ਪੈਣਾ। ਚੰਗੀ ਚੀਜ਼ ਜਦੋਂ ਵੀ ਦਿਖਦੀ ਆ ਉਹਨੂੰ ਫੈਲਾਉਣਾ ਚਾਹੀਦਾ। ਹੁਣੇ ਮੈਨੂੰ ਇਧਰੋਂ ਬਾਈ ਦੀਪ ਜੋਤ ਹੋਰਾਂ ਦਾ ਮੈਸੇਜ ਆ ਰਿਹਾ ਸੀ ਸਿਡਨੀ ਤੋਂ, ਕਹਿੰਦੇ ਬਾਈ ਜੀ ਦੋ ਦੋ ਕੰਮ ਕਰੀ ਜਾਂਦੇ ਹੋ, ਇੱਕ ਪਾਸੇ ਰੇਡੀਓ ਤੇ ਸ਼ੋਅ ਕਰੀ ਜਾਂਦੇ, ਦੂਜੇ ਪਾਸੇ ਫੇਸਬੁੱਕ ਤੇ ਅਪਡੇਟ ਕਰੀ ਜਾਂਦੇ ਹੋ। ਤੇ ਉਹ ਦੇਖੋ ਕਈ ਵਰਤਾਰੇ ਇਹ ਜੇ ਹੁੰਦੇ ਆ ਵੀ ਤੁਸੀਂ ਰਹਿ ਨਹੀਂ ਪਾਉਂਦੇ, ਤੁਹਾਨੂੰ ਐਂ ਲੱਗਦਾ ਵੀ ਜੇ ਇੱਕ ਸੈਕਿੰਡ ਦੀ ਵੀ ਦੇਰੀ ਹੋਊਗੀ ਤਾਂ ਉਹ ਮੈਂ ਪਿੱਛੇ ਰਹਿ ਜੂੰਗਾ, ਮੈਂ ਛੁੱਟ ਗਿਆ ਉਹਦੇ ਚੋਂ। ਤੇ ਉਹ ਮੈਨੂੰ ਚਾਹੀਦਾ ਇਹ ਚੀਜ਼ ਚੰਗੀ ਹੈ, ਇਹਨੂੰ ਗਾਂਹ ਛੇਤੀ ਤੋਂ ਛੇਤੀ ਪਹੁੰਚਾਉਣਾ ਚਾਹੀਦਾ। ਸੋ ਮੈਨੂੰ ਥੋੜਾ ਚਿਰ ਪਹਿਲਾਂ ਕੁਲਦੀਪ ਹੋਰਾਂ ਨੇ ਇੱਕ ਵੀਡੀਓ ਚ ਅਟੈਕ ਕੀਤਾ ਸੀ, ਮੈਂ ਧੰਨਵਾਦ ਕਰਦਾ ਉਹਨਾਂ ਦਾ। ਤੇ ਉਹ ਮੈਂ ਪਹਿਲਾਂ ਵੀ ਵੈਸੇ ਉਸ ਵਿਸ਼ੇ ਬਾਰੇ ਥੋੜਾ ਜਿਹਾ ਜਾਣਦਾ ਸੀ, ਪਰ ਕਈ ਵਾਰੀ ਐਗਜੈਕਟ ਚੀਜ਼ ਬੰਦੇ ਨੂੰ ਟਾਈਮ ਨਹੀਂ ਹੁੰਦਾ ਜਾਂ ਲੱਭਦਾ ਹੀ ਨਹੀਂ ਜਾਂ ਬੰਦਾ ਉਹ ਰਾਹ ਨਹੀਂ ਪੈਂਦਾ। ਪਰ ਅੱਜ ਮੈਨੂੰ ਉਹਨਾਂ ਨੇ ਅਟੈਕ ਕੀਤਾ ਤਾਂ ਮੈਨੂੰ ਉਹ ਰਾਹ ਪਿਆ, ਤੇ ਮੈਨੂੰ ਉਹ ਵੀਡੀਓ ਮੇਰੀ ਕਾਫੀ ਚਿਰਾਂ ਤੋਂ ਮੈਂ ਪਸੰਦ ਸੀ ਮੈਨੂੰ ਉਹ ਗੱਲ, ਤਾਂ ਮੈਨੂੰ ਮਿਲੀ ਹੈ ਤੇ ਮੈਂ ਨਾਲ ਦੀ ਨਾਲ ਉਹ ਆਪਣੀ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਹੈ ਜੀ। ਗੁਰਦੁਆਰਾ ਸਲੋਹ ਦੇ ਵਿੱਚ ਆ ਜਿਹੜਾ UK ਦੇ ਵਿੱਚ ਗੁਰੂ ਮਾਨਿਓ ਗ੍ਰੰਥ, ਤੇ ਉਹਨਾਂ ਦਾ ਜਿਹੜਾ ਸਟਰਕਚਰ ਹੈ ਮੈਨੂੰ ਸਦਾ ਹੀ ਭਾਉਂਦਾ ਰਿਹਾ, ਤੇ ਬਹੁਤ ਵਧੀਆ ਸਟਰਕਚਰ ਦੇ ਨਾਲ ਉਹਨਾਂ ਨੇ ਇੱਕ ਬਣਾਇਆ ਹੋਇਆ, ਤਾਂ ਉਹ ਚੀਜ਼ ਉਹ ਵੀਡੀਓ ਮੈਂ ਨਾਲ ਦੀ ਨਾਲ ਜਿਹੜੀ ਸ਼ੇਅਰ ਕੀਤੀ ਆ। ਉਹ ਸ਼ੇਅਰ ਕਰਨ ਦਾ ਕਾਰਨ ਹੀ ਇਹ ਆ ਵੀ ਜੇ ਚੰਗਿਆਈ ਆ, ਜੇ ਬੁਰਾਈ ਅਸੀਂ ਕਹਿਣੇ ਨਾ ਵੀ ਧੜਾ ਧੜ ਲੋਕਾਂ ਨੂੰ ਭੇਜੀ ਜਾ ਰਹੀ ਆ, ਤਾਂ ਅਸੀਂ ਚੰਗਿਆਈ ਕਿਉਂ ਨਾ ਭੇਜੀਏ, ਅਸੀਂ ਚੰਗਿਆਈ ਨੂੰ ਵੱਧ ਤੋਂ ਵੱਧ ਕਿਉਂ ਨਾ ਖੰਡਾਈਏ, ਜਿੰਨੀ ਖੰਡਾ ਸਕਦੇ ਹੋ ਤੁਸੀਂ ਖੰਡਾਓ, ਵੱਧ ਤੋਂ ਵੱਧ ਹਰ ਪਲੇਟਫਾਰਮ ਦੇ ਉੱਤੇ ਖੰਡਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਇਹ ਇੱਕ ਕਾਰਨ ਆ ਵੀ ਜਿਹੜਾ ਬੁਰਾਈ ਜ਼ਿਆਦਾ ਫੈਲ ਰਹੀ ਆ, ਜਾਂ ਅਕਸਰ ਉਹ ਕਹਾਵਤ ਵੀ ਆ ਵੀ ਚੰਗਿਆਈ ਜਿਹੜਾ ਚੰਗੇ ਲੋਕ ਚੁੱਪ ਆ ਤੇ ਬੁਰੇ ਲੋਕ ਐਕਟਿਵ ਆ, ਇਸ ਲਈ ਬੁਰਾਈ ਜ਼ਿਆਦਾ ਫੈਲ ਰਹੀ ਆ। ਸੋ ਚੰਗਿਆਈ ਨੂੰ ਵੱਧ ਤੋਂ ਵੱਧ ਫੈਲਾਉਣ ਦੀ ਕੋਸ਼ਿਸ਼ ਕਰੋ, ਕਿਤੇ ਵੀ ਕੋਈ ਵੀ ਚੀਜ਼ ਚੰਗੀ ਮਿਲੇ ਉਹਨੂੰ ਦੁਨੀਆਂ ਤੱਕ ਭੇਜੋ। ਹੁਣ ਇਹ ਸਲੋਹ ਦੇ ਵਿੱਚ ਗੁਰਦੁਆਰੇ ਦੇ ਵਿੱਚ ਬਹੁਤ ਪਿਆਰਾ ਮਾਡਲ ਆ, ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਿੱਖਿਆ ਦਿੱਤੀ ਆ ਵੀ ਕੀ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਇਸ ਗੁਰੂ ਘਰ ਦੇ ਵਿੱਚ ਕੀਤੀਆਂ ਜਾਂਦੀਆਂ, ਤੇ ਉਸ ਢੰਗ ਦੇ ਉਹਨੂੰ ਬੜਾ ਸ਼ਾਂਤ ਤੇ ਪੀਸਫੁਲ ਜੇ ਤਰੀਕੇ ਨਾਲ ਬਣਾਇਆ ਗਿਆ ਉਹ ਸਾਰਾ ਪ੍ਰੋਜੈਕਟ ਆ। ਉਹਦੇ ਚ ਹਿਸਟਰੀ ਵੀ ਆ, ਉਹਦੇ ਵਿੱਚ ਅਧਿਆਤਮਕਵਾਦ ਵੀ ਆ, ਉਹਦੇ ਵਿੱਚ ਹਰ ਚੀਜ਼ ਆ, ਸਾਡਾ ਜੋ ਵੀ ਸਾਡੇ ਕਲਚਰ ਦਾ ਹਿੱਸਾ ਉਹਦੇ ਵਿੱਚ ਹੈ, ਪਰ ਉਹਨੂੰ ਬੜੇ ਸਲੀਕੇ ਨਾਲ ਤੇ ਬੜੇ ਤਰੀਕੇ ਨਾਲ ਉੱਥੇ ਉਹਨੂੰ ਨਿਭਾਇਆ ਜਾਂਦਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਪਰ ਨੋਰਮਲੀ ਅੱਜ ਕੱਲ ਕੀ ਆ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਦੇਖਦੇ ਹਾਂ ਉੱਥੇ ਸਿਆਸਤ ਭਾਰੂ ਹੋ ਜਾਂਦੀ ਆ, ਉੱਥੇ ਵੀ ਲੜਾਈਆਂ ਝਗੜੇ ਹੁੰਦੇ ਆ, ਤੇ ਉੱਥੋਂ ਵੀ ਸਾਡਾ ਜਿਹੜਾ ਸੁਨੇਹਾ ਬਾਹਰ ਜਿਹੜਾ ਜਾਂਦਾ ਉਹ ਗਲਤ ਚਲਾ ਜਾਂਦਾ। ਅਸੀਂ ਦੁਨੀਆਂ ਭਰ ਦੇ ਵਿੱਚ ਫੈਲ ਰਹੇ ਹਾਂ, ਦੁਨੀਆਂ ਭਰ ਦੇ ਵਿੱਚ ਸਾਡਾ ਹੋਲਡ ਬਣ ਚੁੱਕਿਆ, ਤੇ ਜਿਹੜੀ ਸਾਡੀ ਪਲੱਸ ਪੁਆਇੰਟ ਆ ਉਹ ਪਲੱਸ ਪੁਆਇੰਟ ਜ਼ਿਆਦਾ ਆ, ਨੈਗੇਟਿਵ ਥੋੜੇ ਆ। ਪਹਿਲਾਂ ਅਸੀਂ ਛੱਡੀਏ ਆ, ਚਲੋ ਵੱਡੇ ਜਿਹੜੇ ਵਰਤਾਰੇ ਆ, ਮੈਂ ਇੱਥੇ ਨਹੀਂ ਕਹਿੰਦਾ ਵੀ ਅਸੀਂ ਕਿਸੇ ਨਾਲ ਖੜੀਏ ਨਾ, ਹਾਂ ਦਾ ਨਾ ਉਹਦਾ ਨਾ ਮਾਰੀਏ, ਪਰ ਉਸ ਤੋਂ ਪਹਿਲਾਂ ਆਓ ਅਸੀਂ ਆਪਣੇ ਘਰ ਨੂੰ ਸੁਧਾਰੀਏ, ਅਸੀਂ ਆਪਣੇ ਅੰਦਰ ਨੂੰ ਸੁਧਾਰੀਏ। ਸਾਡਾ ਅੰਦਰ ਆ ਸਾਡਾ, ਸਾਡੇ ਧਰਮ, ਸਾਡੇ ਗੁਰੂ ਘਰ, ਅਸੀਂ ਰੋਜ਼ ਸਾਡਿਆਂ ਜੀ ਸਾਡੇ ਤੇ ਉਨਤਾਈਆਂ ਹੁੰਦੇ ਦੇਖਦੇ ਹਾਂ, ਅਸੀਂ ਉਹਨਾਂ ਨੂੰ ਪਬਲਿਕਲੀ ਉਛਾਲਣ ਦੀ ਥਾਂ ਤੇ ਉਹਨਾਂ ਲੋਕਾਂ ਅੱਗੇ ਜਾ ਕੇ ਹੱਥ ਬੰਨੀਏ, ਬੇਨਤੀਆਂ ਕਰੀਏ, ਉਹਨਾਂ ਨੂੰ ਇਹੋ ਜਿਹੇ ਸਲੋਹ ਦੇ ਗੁਰਦੁਆਰਾ ਵਰਗੀਆਂ ਚੀਜ਼ਾਂ ਦਿਖਾਈਏ ਵੀ ਉਹ ਵੀ ਤਾਂ ਗੁਰੂ ਘਰ ਆ, ਇਹੋ ਜਿਹੀਆਂ ਚੀਜ਼ਾਂ ਸਾਡੀਆਂ ਹੋਣੀਆਂ ਚਾਹੀਦੀਆਂ, ਇਹੋ ਜਿਹੇ ਵਰਤਾਰੇ ਹੋਣੇ ਚਾਹੀਦੇ ਆ, ਉਹ ਚੀਜ਼ਾਂ ਅਸੀਂ ਦਿਖਾਈਏ ਲੋਕਾਂ ਤੱਕ ਲੈ ਕੇ ਜਾਈਏ, ਤਾਂ ਮੈਂ ਗਰੰਟੀ ਕਰਦਾ ਵੀ ਅਸੀਂ ਜਦੋਂ ਸੁਧਰ ਗਏ, ਅਸੀਂ ਆਪਣੇ ਆਪ ਨੂੰ ਹੋਰ ਵਧੀਆ ਬਣਾ ਲਿਆ, ਜੋ ਸਾਡੇ ਗੁਰੂ ਨੇ ਜਾਂ ਸਾਨੂੰ ਸਿੱਖਿਆ ਦਿੱਤੀ ਅਸੀਂ ਉਹਦੇ ਮੁਤਾਬਕ ਢਾਲ ਲਿਆ, ਤਾਂ ਆਲੇ ਦੁਆਲੇ ਨੂੰ ਵੀ ਰੰਗਤ ਚੜੂਗੀ, ਫੇਰ ਆਪਾਂ ਗਵਾਂਢੀ ਦੇ ਘਰ ਦੀ ਵਿੱਚ ਅਪਰੋਚ ਕਰਨ ਦੇ ਕਾਬਲ ਹੋਵਾਂਗੇ। ਪਹਿਲਾਂ ਆਪਣੇ ਆਪ ਨੂੰ ਪੂਰਾ ਦਰੁਸਤ ਕਰੀਏ।
ਜੀ ਬਿਲਕੁਲ ਮਰਾਠ ਸਾਹਿਬ, ਔਰ ਇਹੋ ਜਿਹੇ ਅਦਾਰਿਆਂ ਦੀ ਮੈਨੂੰ ਲੱਗਦਾ ਬਹੁਤ ਜ਼ਰੂਰਤ ਹੈ ਹੁਣ, ਜਿੱਥੇ ਤੁਹਾਡੇ ਮਨ ਨੂੰ ਸ਼ਾਂਤੀ ਆ ਸਕੇ ਔਰ ਮਨ ਨੂੰ ਤੁਸੀਂ ਸਹੀ ਰਸਤੇ ਤੇ ਪਾਉਣ ਦੀ ਸਿੱਖ ਲੈ ਸਕੋ। ਸੋ ਉਸ ਤੋਂ ਬਾਅਦ ਸਾਡੇ ਨਾਲ ਜਗਵੀਰ ਹੁਣ ਸਿਡਨੀ ਆਸਟ੍ਰੇਲੀਆ ਤੋਂ ਸੁਖਵੀਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਇਹਨਾਂ ਨੇ ਸਾਨੂੰ ਰਾਸ਼ਟਰ ਮੰਡਲ ਖੇਡਾਂ ਜਿਹੜੀਆਂ 2018 ਦੀਆਂ ਉਹਦੇ ਵਿੱਚ ਭਾਰਤੀ ਸਥਿਤੀ ਦੱਸੀ ਹੈ ਕਿ ਕੁੱਲ ਤਗਮੇ ਜਿਹੜੇ ਆ 66 ਜਿੱਤੇ ਇਹਦੇ ਵਿੱਚ ਔਰ ਨਿਸ਼ਾਨੇਬਾਜ਼ੀ ਵਿੱਚ 16, ਕੁਸ਼ਤੀ ਵਿੱਚ 12, ਮੁੱਕੇਬਾਜ਼ੀ ਵਿੱਚ 9, ਭਾਰ ਤੋਲਣ ਵਿੱਚ 9, ਪਾਵਰ ਲਿਫਟਿੰਗ 1, ਟੇਬਲ ਟੈਨਿਸ 8, ਬੈਡਮਿੰਟਨ 6, ਐਥਲੈਟਿਕਸ 3 ਤੇ ਸਕੁਆਸ਼ ਦੇ ਵਿੱਚ 2 ਤਗਮੇ ਜਿਹੜੇ ਆ ਉਹ ਭਾਰਤ ਦੇ ਹਿੱਸੇ ਦੇ ਵਿੱਚ ਆਏ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਜੀ। ਤੇ ਜ਼ਾਹਿਦ ਜੱਟ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਇੱਕ ਫੋਟੋ ਮੈਸੇਜ ਦੇ ਜ਼ਰੀਏ, ਇਹਨਾਂ ਨੇ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਹੈ। ਔਰ ਭਿੰਦਰ ਕਿਸ਼ਨ ਪੁਰੀਆ ਸਿਡਨੀ ਤੋਂ, ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਵਿਰਾਟ ਸਾਹਿਬ ਮੈਡਮ, ਪ੍ਰੋਗਰਾਮ ਇਜ਼ ਗੋਇੰਗ ਗੁੱਡ, ਕਹਿੰਦੇ ਵਟ ਯੂ ਥਿੰਕ ਅਬਾਊਟ ਦਿਸ ਫੋਟੋ। ਇਹਦੇ ਵਿੱਚ ਇਹ ਫੋਟੋ ਇਸ ਤਰ੍ਹਾਂ ਭਾਜੀ ਕੇ ਇੱਕ ਕੁੱਤਾ ਵੱਜਾ ਹੋਇਆ ਸੰਗਲੀ ਦੇ ਨਾਲ, ਤੇ ਇੱਕ ਨੇ ਲਗਾਇਆ ਹੋਇਆ ਜਿਹੜਾ ਆਪਣਾ ਫੋਨ ਚਾਰਜਿੰਗ ਤੇ ਲਗਾਇਆ ਆ ਤੇ ਉਹ ਵਿਚਾਰਾ ਉਹਦੇ ਨਾਲ ਬੱਜਾ ਬੈਠਾ, ਸੋ ਦੋਨੇ ਇੱਕੋ ਜਿਹਾ ਹੀ ਦਿਸਦੇ ਆ ਤੇ ਕੁੱਤਾ ਸੋਚ ਰਿਹਾ ਵੀ ਮੈਂ ਤਾਂ ਮਜਬੂਰ ਹਾਂ ਪਰ ਇਹਨੂੰ ਪਤਾ ਨੀ ਕੀ ਬਿਮਾਰੀ ਆ। ਕਿੰਨੀ ਸਹੀ ਗੱਲ ਆ, ਬਿਲਕੁਲ ਸਹੀ ਗਿਆ। ਇੱਕ ਇਹ ਜਿਹੜੀ ਸੰਗਲ ਆ ਭਾਜੀ, ਇਹ ਜਿਹੜੇ ਮੀਡੀਆ ਜਾਂ ਇਹ ਜਿਹੜੀ ਚੀਜ਼ਾਂ, ਇਹਦਾ ਨਾਲ ਵੀ ਅਸੀਂ ਜ਼ਰੂਰਤ ਤੋਂ ਜ਼ਿਆਦਾ ਬੱਝ ਗਏ ਆ, ਕੀ ਲੱਗਦਾ ਤੁਹਾਨੂੰ?
ਦੇਖੋ ਇਹ ਟੈਂਪਰੇਰੀ ਆ, ਇਹ ਮੇਰਾ ਮੰਨਣਾ ਵੀ ਜਿਹੜਾ ਇਹ ਦੌਰ ਆਇਆ ਨਾ, ਜਿਹੜਾ ਹੁਣ ਆਧੁਨਿਕਤਾ ਦਾ ਦੌਰ ਆ, ਉਹ ਸਥਾਈ ਬਹੁਤ ਘੱਟ ਚੀਜ਼ਾਂ, ਉਹ ਸਾਰੀਆਂ ਚੀਜ਼ਾਂ ਟੈਂਪਰੇਰੀ ਆ। ਤੁਸੀਂ ਦੇਖਿਆ ਹੋਣਾ ਵੀ ਪੇਜ਼ਰ ਆਏ, ਲੋਕਾਂ ਦੇ ਬੈਲਟਾਂ ਦੇ ਵਿੱਚ ਸ਼ਿੰਗਾਰ ਬਣ ਗਏ, ਲੋਕਾਂ ਨੇ ਆਪਦੇ ਨਾਲ ਬੰਨ ਬਣ ਕੇ ਰੱਖੇ, ਪਰ ਉਹ ਇੰਨੇ ਕੁ ਸਥਾਈ ਨਿਕਲੇ ਵੀ 6 ਮਹੀਨਿਆਂ ਬਾਅਦ ਉਹ ਭਾਲੇ ਨਹੀਂ ਥਿਆਏ, ਠੀਕ ਹੈ ਨਾ। ਇਮੇਜ ਇੱਕ ਡਿਵਾਈਸ ਆਉਂਦੇ ਗਏ ਜਾਂਦੇ ਗਏ, ਆਧੁਨਿਕਤਾ ਆਈ ਗਈ ਜਾਈ ਗਈ। ਹੁਣ ਜਿਹੜੇ ਕਿੱਲਿਆਂ ਨਾਲ ਬੱਝੇ ਸੀ ਅਸੀਂ ਚਾਰਜਰਾਂ ਦੇ ਚੱਕਰ ਚ, ਉਹਦਾ ਜਿਹੜਾ ਅਗਲਾ ਵਰਜਨ ਆ ਗਿਆ ਵੀ ਹੁਣ ਚਾਰਜਰ ਦੀ ਤਾਰ ਦੀ ਲੋੜ ਨਹੀਂ ਹੈਗੀ, ਜਿੱਥੇ ਤੁਸੀਂ ਬੈਠੇ ਹੋ ਉੱਥੋਂ ਹੀ ਇਹ ਚਾਰਜ ਹੋਣ ਲੱਗ ਜਾਂਦੇ ਆ ਚੀਜ਼ਾਂ। ਸੋ ਇਦੋਂ ਅਗਲਾ ਦੌਰ ਆਜੂਗਾ ਜਿਹੜਾ ਉਹ ਤੁਹਾਡੀ ਬੋਡੀ ਦੀ ਐਨਰਜੀ ਤੋਂ ਚਾਰਜਿੰਗ ਲੈਣ ਲੱਗ ਜਾਣਗੇ, ਕੋਈ ਡਿਵਾਈਸ ਵੀ ਨਹੀਂ ਰਹਿਣਾ, ਡਿਵਾਈਸਾਂ ਦੀ ਕੋਈ ਚੀਜ਼ ਜਿਹੜੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਸਿੱਧੇ ਹੀ ਤੁਹਾਡੇ। ਤੁਸੀਂ ਜਦੋਂ ਬੱਚੇ ਦਾ ਜਨਮ ਹੋਇਆ ਕਰੂ ਨਾ, ਇਹ ਮੇਰੀ ਗੱਲ ਅੱਜ ਦੀ ਲਿਖ ਲਿਓ, ਇਹ ਚੀਜ਼ ਹੋਊਗੀ ਵੀ ਜਦੋਂ ਬੱਚੇ ਦਾ ਜਨਮ ਹੋਊਗਾ, ਜਨਮ ਵੇਲੇ ਜਿਵੇਂ ਨਾੜੂਗਾ ਨੀ ਕੱਟਦੇ, ਸ਼ਾਇਦ ਪਤਾ ਨਾ ਹੋਵੇ ਤੁਸੀਂ ਅੱਡੋ ਅੱਡ ਭਾਸ਼ਾ ਹੋਰ ਕੁਛ ਕਹਿੰਦੇ ਹੋਣ, ਪਰ ਆਮ ਨਾੜੂਗਾ ਕੱਟਿਆ ਜਾਂਦਾ ਬੱਚੇ ਦਾ,
ਹਾਂਜੀ।
ਤਾਂ ਉਸੇ ਟਾਈਮ ਦੇ ਉੱਤੇ ਇੱਕ ਨਾ ਪਹਿਲਾਂ ਹੀ ਗੌਰਮੈਂਟ ਕੰਨੀ ਹੋਸਪਿਟਲਾਂ ਨੂੰ ਇਜਾਜ਼ਤ ਹੋਊਗੀ ਵੀ ਇੱਕ ਇਹੋ ਜਿਹੀ ਚਿੱਪ ਉਹ ਨਾਲ ਦੀ ਨਾਲ ਇੰਸਟਾਲ ਕਰ ਦਿੱਤੀ ਜਾਇਆ ਕਰੂਗੀ ਬੱਚੇ ਦੇ, ਜੋ ਕਿ ਬਹੁਤ ਛੋਟੀ ਹੋਊਗੀ, ਤੇ ਉਹ ਬੱਚੇ ਨੂੰ ਨਾਲ ਦੀ ਨਾਲ ਜਿਹੜਾ ਉਹਦਾ ਇੱਕ ਜਿਹੜਾ ਆਧਾਰ ਕਾਰਡ ਵਾਂਗੂ ਨੰਬਰ ਲੱਗ ਜਾਇਆ ਕਰੂ, ਉਹਦਾ ਸੈਂਟਰ ਲਿੰਕ, ਅੱਡੋ ਅੱਡ ਮੁਲਕਾਂ ਮੁਤਾਬਕ ਆਪੋ ਆਪਦੀ ਭਾਸ਼ਾ ਆਜੂ, ਜਿਵੇਂ ਆਪਣੇ ਸੈਂਟਰ ਲਿੰਕ ਦਾ ਨੰਬਰ ਆ, ਇੰਡੀਆ ਚ ਆਧਾਰ ਕਾਰਡ ਦਾ ਨੰਬਰ ਆ, ਐਵੇਂ ਜੇ ਕਿ ਉਹਨੂੰ ਨੰਬਰ ਇਸ਼ੂ ਹੋ ਜਾਇਆ ਕਰੂ ਬੱਚੇ ਨੂੰ, ਤੇ ਉਹ ਨੰਬਰ ਇਸ਼ੂ ਹੋਣ ਸਾਰ ਤੇ ਉਹ ਡਾਟਾ ਬੇਸ ਚ ਅਪਡੇਟ ਹੋ ਜਾਇਆ ਕਰੂਗਾ ਨਾਲ ਦੀ ਨਾਲ, ਤੇ ਉਹਦਾ ਨਾਂ ਥੇ ਸਾਰਾ ਕੁਛ, ਜਨਮ ਸਥਾਨ ਹਰ ਇੱਕ ਚੀਜ਼ ਉੱਥੇ ਅਪਡੇਟ ਹੋ ਜਾਇਆ ਕਰੂਗੀ। ਫਿਰ ਉਦੋਂ ਬਾਅਦ ਕੀ ਹੋਊਗਾ ਵੀ ਤੁਹਾਨੂੰ ਕੋਈ ਡਿਵਾਈਸ ਦੀ ਲੋੜ ਨਹੀਂ, ਉਹ ਦੁਨੀਆ ਦੇ ਨੈਟਵਰਕ ਦੇ ਵਿੱਚ ਆਟੋਮੈਟਿਕਲੀ ਇੰਸਰਟ ਹੋ ਜਾਇਆ ਕਰੂਗਾ, ਤੇ ਜਦੋਂ ਵੀ ਕੋਈ ਉਹਨੂੰ ਯਾਦ ਕਰਨਾ ਚਾਹੂਗਾ ਉਹਦਾ ਨੰਬਰ ਜਾਣੂ, ਉਹ ਨਾਲ ਦੀ ਨਾਲ ਉਹਦੇ ਅੰਦਰੋਂ ਹੀ ਆਵਾਜ਼ ਆ ਜਾਇਆ ਕਰੂ ਵੀ ਭਾਈ ਤੈਨੂੰ ਮਿੰਟੂ ਬਰਾੜ ਯਾਦ ਕਰ ਰਿਹਾ, ਤੇ ਫਿਰ ਉਹ ਆਖਿਆ ਕਰੂ ਹਾਂਜੀ ਅੰਕਲ ਜੀ ਕੀ ਗੱਲ ਕੀ ਗੱਲ, ਤੇ ਬਸ ਉੱਥੇ ਗੱਲਬਾਤ ਹੋ ਜਾਇਆ ਕਰੂਗੀ। ਨਾ ਚਾਰਜ, ਨਾ ਕਿੱਲੇ, ਨਾ ਬੰਨਾ ਬਣਾਈ, ਇਹ ਚੀਜ਼ਾਂ ਇਹ ਤੇ ਦੇਖ ਲਿਓ, ਮੇਰੇ ਜਿਉਂਦੇ ਜੀ ਨਹੀਂ ਹੁੰਦੀਆਂ ਤਾਂ ਵੱਖਰੀ ਗੱਲ ਆ, ਪਰ ਤੁਹਾਡੇ ਚੋਂ ਬਹੁਤ ਸਾਰਿਆਂ ਦੇ ਜਿਉਂਦੇ ਜੀ ਹੋ ਜਾਣਗੀਆਂ।
ਗੱਲ ਇਹ ਆ ਵੀ ਭਾਜੀ ਟੈਲੀਪੈਥੀ ਹੋ ਗਈ ਹੈ ਨਾ, ਵੈਸੇ ਇਹ ਵੀ ਤੇ ਦੇਖੋ ਇੱਕ ਬਹੁਤ ਵੱਡੀ ਟੈਕਨੀਕ ਕਹਿ ਲਓ ਜਾਂ ਕੀ ਚੀਜ਼ ਹੈਗੀ ਟੈਲੀਪੈਥੀ ਨੂੰ, ਤੁਸੀਂ ਮੰਨਦੇ ਆ ਜਾਂ ਨਹੀਂ ਮੰਨਦੇ, ਤੁਸੀਂ ਕੀ ਸੋਚਦੇ?
ਬਿਲਕੁਲ ਮੰਨਦਾ ਜੀ, ਮੈਂ ਬਹੁਤ ਪਹਿਲਾਂ ਤੋਂ ਮੰਨਦਾ, ਜਿਹੜੀਆਂ ਚੀਜ਼ਾਂ ਦੀ ਅੱਜ ਖੋਜ ਹੋ ਰਹੀ ਹੈ ਨਾ, ਜਿੰਨੀ ਵੀ ਚੀਜ਼ਾਂ ਦੀ ਖੋਜ ਹੋ ਰਹੀ ਆ, ਉਹ ਤੁਹਾਡੇ ਕੁਦਰਤ ਬੰਨੀ ਆਲਰੇਡੀ ਹੀ ਚੀਜ਼ਾਂ ਹੈਗੀਆਂ ਉਹ, ਤੇ ਉਹਨਾਂ ਦਾ ਵੱਖਰਾ ਰੂਪ ਤੇ ਉਹਨੂੰ ਆਧੁਨਿਕ ਰੂਪ ਦੇ ਵਿੱਚ ਲੈ ਕੇ ਆਇਆ ਜਾ ਰਿਹਾ। ਮੇਰੇ ਨਾ ਇੱਕ ਵਾਰੀ ਮਦਰਾਸ ਦੇ ਵਿੱਚ ਇੱਕ ਬੰਦੇ ਨਾਲ ਮੁਲਾਕਾਤ ਹੋਈ ਸੀ ਮੈਨੂੰ, ਮੇਰੇ ਹੁਣ ਸਨ ਨੀ ਯਾਦ ਬਹੁਤ 94 ਦੀ ਗੱਲ ਆ ਉਹ, ਉੱਥੇ ਮੈਨੂੰ ਟ੍ਰੇਨ ਦੇ ਵਿੱਚ ਇੱਕ ਇੰਜੀਨੀਅਰ ਮਿਲਿਆ, ਤਾਂ ਉਸ ਬੰਦੇ ਨਾਲ ਮੇਰੀ ਲੰਮੀ ਚੌੜੀ ਦਿੱਲੀ ਤੋਂ ਚੱਲੇ ਸੀ ਅਸੀਂ ਮਦਰਾਸ ਨੂੰ, ਗੱਲਬਾਤ ਹੁੰਦੀ ਰਹੀ ਬਹੁਤ ਸਾਰੇ ਵਿਸ਼ਿਆਂ ਤੇ, ਉਹ ਚੋਂ ਇੱਕ ਵਿਸ਼ਾ ਸੀ ਵੀ ਕੋਈ ਵੀ ਚੀਜ਼ ਦਾ ਸਟਰਕਚਰ ਬਣਾਉਂਦੇ ਆ ਨਾ, ਜਦੋਂ ਇੰਜੀਨੀਅਰ ਕਿਸੇ ਵੀ ਚੀਜ਼ ਦਾ ਸਟਰਕਚਰ ਬਣਾਉਂਦੇ ਆ, ਉਹ ਪਹਿਲਾਂ ਕੁਦਰਤ ਦਾ ਸਟਰਕਚਰ ਦੇਖਦੇ ਆ, ਤੇ ਕੁਦਰਤ ਦਾ ਸਟਰਕਚਰ ਦੇਖ ਕੇ ਫਿਰ ਉਹਨੂੰ ਫੋਲੋ ਕਰਦੇ ਆ, ਉਸ ਦਾ ਆਧਾਰ ਉਹਨੂੰ ਬਣਾਉਂਦੇ ਆ, ਬੇਸ ਉਹਨੂੰ ਬਣਾਉਂਦੇ ਆ। ਤਾਂ ਮੈਨੂੰ ਉਹਨੇ ਫਿਰ ਉਸ ਟਾਈਮ ਕਈ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਸਨ, ਤੇ ਬਾਅਦ ਚ ਮੈਨੂੰ ਉਵੇਂ ਉਹਨਾਂ ਚੀਜ਼ਾਂ ਚ ਉਹ ਚੀਜ਼ਾਂ ਦਿਖਾਈ ਦੇਣ ਲੱਗ ਗਈਆਂ, ਜਦੋਂ ਬੰਦੇ ਨੂੰ ਉਦਾਹਰਨ ਦੇ ਕੇ ਅੱਖਾਂ ਖੁੱਲ ਜਾਣ ਤਾਂ ਫਿਰ ਉਹ ਦਿਖਣ ਲੱਗ ਜਾਂਦੀਆਂ। ਗੱਲ ਬੁਲਟ ਮੋਟਰਸਾਈਕਲ ਤੋਂ ਤੇ ਸਕੂਟਰ ਤੋਂ ਚੱਲੀ ਸੀ, ਤਾਂ ਉਹਨੇ ਉਹ ਕਹਿੰਦਾ ਵੀ ਜਿਹੜਾ ਸਕੂਟਰ ਆ ਉਹ ਬੱਤਕ ਦਾ ਨੂੰ ਦਾ ਸਟਰਕਚਰ ਜਿਹੜਾ ਬਾਡੀ ਦਾ ਜਿਹੜਾ ਉਹਦੀਆਂ ਹੱਡੀਆਂ ਦਾ ਜਾਂ ਜਿਸ ਢੰਗ ਨਾਲ ਉਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਟਰਕਚਰ ਫੋਲੋ ਕੀਤਾ ਗਿਆ। ਬੁਲਟ ਮੋਟਰਸਾਈਕਲ ਕਹਿੰਦੇ ਜਿਹੜਾ ਜੌਚ ਹੁੰਦਾ ਢੱਠਾ ਹੁੰਦਾ ਛੋਟੀ ਧੌਣ ਵਾਲਾ, ਉਹਦੇ ਸਟਰਕਚਰ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਮੈਨੂੰ ਉਦੋਂ ਬੜੀਆਂ ਗੱਲਾਂ ਅਜੀਬ ਜਿਹੀਆਂ ਲੱਗੀਆਂ, ਬੰਦੇ ਨੂੰ ਕੇਅਰ ਹੀ ਨਾ ਮੰਨਣ ਵਾਲੀਆਂ ਗੱਲਾਂ ਹੁੰਦੀਆਂ। ਸੋ ਜੇ ਟੈਲੀਪੈਥੀ ਦੀ ਗੱਲ ਕਰੀਏ ਨਾ, ਜੇ ਅੱਜ ਟੈਲੀ ਮਾਰਕੀਟ ਹੋਈ ਆ ਜਾਂ ਟੈਲੀ ਦੇ ਮਾਮਲੇ ਚ ਗੱਲ ਹੋਈ, ਤਾਂ ਟੈਲੀਪੈਥੀ ਤੋਂ ਹੀ ਉਹ ਫੋਲੋ ਕੀਤੀ ਗਈ ਗੱਲ ਆ, ਉਹਦੇ ਚੋਂ ਨਿਕਲ ਕੇ ਆਈਆਂ ਹੋਈਆਂ ਗੱਲਾਂ। ਕੋਈ ਕਲੂ ਆ ਜੇ ਅੱਜ ਉਹੀ ਗੱਲ ਆ ਵੀ ਧਰਤੀਆਂ ਭਾਲੀਆਂ ਜਾ ਰਹੀਆਂ, ਤਾਂ ਗੁਰੂ ਸਾਹਿਬ ਨੇ ਕਲੂ ਦਿੱਤਾ ਵੀ ਧਰਤੀ ਪਰੇ ਹੋਰ, ਤਾਂ ਉਹ ਉਸੇ ਦੇ ਕਲੂ ਦੇ ਤਹਿਤ ਧਰਤੀਆਂ ਭਾਲੀਆਂ ਜਾ ਰਹੀਆਂ। ਸੋ ਕੁਦਰਤੀ ਬਹੁਤ ਕੁਛ ਇਹੋ ਜਿਹਾ ਸਾਡੇ ਕੋਲੇ ਹੈਗਾ ਜਿਹੜਾ ਹਜੇ ਤੱਕ ਅਸੀਂ ਵਰਤੇ ਹੀ ਨਹੀਂ, ਜਿਹੜੇ ਪਾਸੇ ਸਾਡੀ ਹਜੇ ਨਜ਼ਰ ਹੀ ਨਹੀਂ ਗਈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਆ ਰਹੀਆਂ ਜਿਨ੍ਹਾਂ ਨੂੰ ਕੁਦਰਤੀ ਰੂਪ ਦੇ ਵਿੱਚ ਵਰਤਿਆ ਜਾ ਰਿਹਾ। ਤੇ ਜਿਹੜੀਆਂ ਹੁਣ ਮੈਂ ਕੱਲ ਪਰਸੋਂ ਮੈਨੂੰ ਇੱਕ ਦੋ ਘਰਾਂ ਚ ਜਾਣ ਦਾ ਮੌਕਾ ਮਿਲਿਆ ਤਾਂ ਆਧੁਨਿਕਤਾ ਬੜੀ ਵਰਤੀ ਜਾ ਰਹੀ ਹੈ ਉੱਥੇ। ਆਧੁਨਿਕਤਾ ਦੇ ਨਾਲ ਮੈਂ ਹੈਰਾਨ ਰਹਿ ਗਿਆ ਵੀ ਸਾਰਾ ਕੁਛ ਘਰ ਦਾ ਕਿਚਨ ਤੋਂ ਲੈ ਕੇ ਹਰ ਸੈਲਫ ਵਿੰਡੋ ਤੋਂ ਲੈ ਕੇ ਹਰ ਚੀਜ਼ ਹੀ ਫੋਨ ਦੇ ਉੱਤੇ ਕੰਟਰੋਲ ਸੀ। ਹਰ ਚੀਜ਼ ਦੇ ਜਿੱਥੇ ਲੋੜ ਪੈਂਦੀ ਸੀ ਉੱਥੇ ਹੱਥ ਨਹੀਂ ਲੱਗਣ ਦੀ ਲੋੜ ਸੀ, ਪਹਿਲਾਂ ਹੀ ਲਾਈਟ ਜਗ ਪੈਂਦੀ ਸੀ, ਝਾਕਣ ਦੀ ਲੋੜ ਸੀ। ਸੋ ਬਹੁਤ ਕੁਛ ਆਧੁਨਿਕ ਸੀ ਉਸ ਘਰ ਚ। ਪਰ ਉਹ ਇਹ ਜਿਹੀਆਂ ਚੀਜ਼ਾਂ ਹੁਣ ਲੋਕ ਫੋਲੋ ਕਰ ਰਹੇ ਆ, ਪਰ ਅਖੀਰ ਉਹ ਚੀਜ਼ਾਂ ਜਿਹੜੀਆਂ ਜਿਹੜਾ ਉਹਨਾਂ ਦਾ ਕਹਿ ਸਕਦੇ ਆ ਬੈਕ ਐਂਡ ਆ, ਉਹ ਬੈਕ ਐਂਡ ਉਹ ਕੁਦਰਤ ਤੋਂ ਹੀ ਆ ਰਿਹਾ। ਕੁਦਰਤ ਨੇ ਆਲਰੇਡੀ ਉਹ ਚੀਜ਼ਾਂ ਨੂੰ ਇੱਥੇ ਛੱਡਿਆ ਹੋਇਆ, ਬਸ ਅਸੀਂ ਲੱਭਣੀਆਂ ਤੇ ਉਹ ਲੱਭ ਲੱਭ ਕੇ ਅੱਗੇ ਲਿਆ ਰਹੇ ਆ।
ਬਿਲਕੁਲ ਸਹੀ ਆ ਬਰਾੜ ਸਾਹਿਬ, ਮੈਨੂੰ ਲੱਗਦਾ ਸੀ ਤਾਂ ਉਸ ਸਮੇਂ ਚ ਪੈਦਾ ਹੋਏ ਆ ਜਦੋਂ ਬਹੁਤ ਜ਼ਿਆਦਾ ਹੀ ਚੇਂਜਿਸ ਜਿਹੜੀਆਂ ਜ਼ਿੰਦਗੀ ਚ ਦੇਖੀਆਂ ਔਰ ਬਹੁਤ ਤੇਜ਼ੀ ਦੇ ਨਾਲ ਜਿਹੜੀ ਚੇਂਜ ਹੁੰਦੀ ਦੇਖੀ ਆ। ਸੋ ਅੱਖਾਂ ਚਮਕਦੇ ਆ ਤੇ ਜਿਹੜੀ ਏਦਾਂ ਲੱਗਦਾ ਪਈ ਸਦੀ ਜੀ ਲਈ ਅਸੀਂ ਇੱਕ।
ਦੇਖੋ ਇਹ ਨਜ਼ਰੀਆ ਹੁੰਦਾ ਬੰਦੇ ਦਾ। ਮੈਂ ਨਾ ਇਸ ਨੂੰ ਬੜਾ ਵਧੀਆ ਨਜ਼ਰੀਏ ਨਾਲ ਗੱਲ ਕਰਦਾ ਹੁੰਦਾ ਸੀ, ਪਰ ਪਿਛਲੇ ਹਫ਼ਤੇ ਮੇਰੇ ਕੋਲ ਬਾਈ ਅਮਨ ਖਟਖਟ ਆਏ ਤੇ ਉਹਨਾਂ ਨੇ ਆਪਣਾ ਨਜ਼ਰੀਆ ਵੀ ਦਿੱਤਾ ਉਸ ਚ ਇੱਕ, ਤੇ ਹੁਣ ਮੈਂ ਉਹਦੇ ਚ ਐਡ ਆਉਣ ਇਹ ਵੀ ਗੱਲ ਕਰ ਲਿਆ। ਮੇਰਾ ਨਜ਼ਰੀਆ ਇਹ ਸੀ ਵੀ ਅਸੀਂ ਉਹ ਕਰਮ ਵਾਲੇ ਇਨਸਾਨ ਆ ਜਿਹੜੇ ਬੰਦੇ ਗੱਡਿਆਂ ਨੂੰ ਵੀ ਭੋਗਿਆ, ਗੱਡਿਆਂ ਤੇ ਵੀ ਚੜੇ, ਗੱਡਿਆਂ ਦੇ ਝੂਟੇ ਲਏ, ਟਰਾਲੀਆਂ ਤੇ ਝੂਟੇ ਲਏ, ਤੇ ਜਿਹੜੇ ਬੰਦੇ ਜਹਾਜ਼ਾਂ ਤੇ ਵੀ ਝੂਟੇ ਲੈ ਰਹੇ ਆ, ਜਿਹੜੇ ਬੰਦਿਆਂ ਨੇ ਕਾਨੀਆਂ ਤੇ ਫੱਟੀਆਂ ਚਲਾਈਆਂ ਤੇ ਉਹ ਆਈਪੈਡ ਵੀ ਚਲਾ ਰਹੇ ਆ, ਠੀਕ ਆ, ਲੈਪਟਾਪ ਵੀ ਚਲਾ ਰਹੇ ਆ, ਆਧੁਨਿਕਤਾ ਨੂੰ ਵਰਤ ਰਹੇ ਆ। ਵੀ ਅਸੀਂ ਉਹਨਾਂ ਲੋਕਾਂ ਚੋਂ ਆ ਤੇ ਅਸੀਂ ਕਰਮਾਂ ਵਾਲੇ ਆ। ਮੈਂ ਇਹ ਮੇਰਾ ਬਿਆਨ ਹੁੰਦਾ ਸੀ ਅਕਸਰ, ਬਹੁਤ ਵਾਰੀ ਮੈਂ ਰੇਡੀਓ ਤੇ ਵੀ ਕਹੀ ਹੋਣੀ ਆ ਗੱਲ, ਪਰ ਇਹਦੇ ਚ ਕੈਡ ਆਉਣ ਕੱਲ ਅਮਨ ਹੋਰਾਂ ਨੇ ਮੇਰੇ ਕੋਲ ਕੀਤੀ, ਕਹਿੰਦਾ ਅਸੀਂ ਉਹ ਬੰਦੇ ਵੀ ਆ, ਅਸੀਂ ਉਹ ਬੇਭਾਗੇ ਵੀ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹੋ ਵੀ ਜਿਨ੍ਹਾਂ ਨੇ ਆਪਣੇ ਬਾਪ ਤੋਂ ਵੀ ਛਿੱਤਰ ਖਾਧੇ, ਕਿਉਂਕਿ ਉਦੋਂ ਕਲਚਰ ਸੀ ਪਿਓ ਦਾ ਕੁੱਟਣਾ, ਤੇ ਹੁਣ ਜਵਾਕਾਂ ਤੋਂ ਵੀ ਖਾ ਰਹੇ ਆ। ਜਾਣੀ ਕਿ ਅਸੀਂ ਉਸ ਦੌਰ ਦੇ ਬੰਦੇ ਆ ਜਦੋਂ ਅਸੀਂ ਅਖੀਰਲੀ ਪੀੜ੍ਹੀ ਹੋਵਾਂਗੇ ਉਸ ਦੌਰ ਦੀ, ਕਿਉਂਕਿ ਜਿਹੜੀ ਅੱਧੋ ਅਗਲੀ ਪੀੜ੍ਹੀ ਆ ਸ਼ਾਇਦ ਹੋ ਸਕਦਾ ਆਪਦੇ ਬੱਚਿਆਂ ਤੋਂ ਖਾਂਦੀ ਰਹੇ ਇਕੱਲੀ, ਪਰ ਅਸੀਂ ਤਾਂ ਉਹ ਆ ਨਾ ਆਪਦੇ ਬਾਪ ਤੋਂ ਵੀ ਖਾਧੇ ਆ ਪਹਿਲਾਂ।
ਬਿਲਕੁਲ।
ਸੋ ਇਹ ਇੱਕ ਹੋਰ ਐਡ ਆਨ ਹੋਈ ਇਹਦੇ ਚ ਗੱਲ, ਯੂਨੀਕ ਗੱਲ ਜਿਹਨੂੰ ਕਹਿ ਸਕਦੇ ਹਾਂ।
ਬਿਲਕੁਲ ਸਹੀ ਗੱਲ ਆ, ਬਿਲਕੁਲ ਭਾਜੀ। ਅੱਗੇ ਅੱਜ ਕੱਲ ਕਿੱਥੇ ਬੱਚਿਆਂ ਤੇ ਹੱਥ ਕੋਈ ਚੁੱਕਦਾ, ਔਰ ਜੇ ਚੁੱਕਦਾ ਤੇ ਦੂਸਰਾ ਉਹਦੇ ਵੱਲ ਇੱਦਾਂ ਦੇਖਦਾ, ਤੇ ਅੱਗੇ ਇਹ ਵੀ ਟਾਈਮ ਹੁੰਦਾ ਸੀਗਾ ਵੀ ਪਿੰਡ ਚ ਬਾਪੂ ਨੇ ਜੁੱਤੀਆਂ ਲਈ ਆਉਂਦੇ ਲੈ ਆਉਣਾ, ਸਾਰਾ ਪਿੰਡ ਖੜਾ ਹੋ ਕੇ ਦੇਖਦਾ ਹੁੰਦਾ ਸੀਗਾ, ਤੇ ਯਾਰ ਦੋਸਤ ਵਿੱਚੋਂ ਵਿੱਚ ਖੁਸ਼ ਹੁੰਦੇ ਸੀ ਵੀ ਲੈ ਪੈ ਗਈਆਂ ਅੱਜ ਇਹਦੇ। ਸੋ ਪਤਾ ਨੀ ਜੀ ਚੰਗਾ ਕੀ ਸੀਗਾ ਤੇ ਮਾੜਾ ਕੀ ਆ ਇਹਦੇ ਵਿੱਚ ਤੇ ਅਸੀਂ ਕੀ ਪੈਣਾ, ਪਰ ਜਿੱਥੇ ਕਿਤੇ ਵੀ ਆ ਜੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਅੱਜ ਇਹੀ ਗੱਲ ਸ਼ੁਰੂ ਕੀਤੀ ਸੀ ਕਿ ਕੁਦਰਤ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਭਾਜੀ। ਤੁਹਾਡਾ ਮਕਾਨ ਜਿੰਨਾ ਮਰਜ਼ੀ ਆਧੁਨਿਕ ਹੋ ਜਾਏ, ਜੋ ਮਰਜ਼ੀ ਉਹਦੇ ਚ ਸੁੱਖ ਸੁਵਿਧਾਵਾਂ ਹੋ ਜਾਣ, ਪਰ ਫੇਰ ਵੀ ਇੱਕ ਕਿਆਰੀ ਉਹਦੇ ਚ ਜ਼ਰੂਰ ਬਣਾ ਕੇ ਰੱਖੋ, ਤੇ ਉਸ ਕਿਆਰੀ ਨੂੰ ਘੱਟੋ ਘੱਟ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ, ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਕਿੱਦਾਂ ਇੱਕ ਬੀਜ ਬੀਜਿਆ ਜਾਂਦਾ ਤੇ ਉਹ ਕਿੱਦਾਂ ਫੁੱਟਦਾ, ਉਹਦੇ ਉੱਤੇ ਕਿੱਦਾਂ ਫੁੱਲ ਆਉਂਦੇ ਆ। ਸੋ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਇਹਨਾਂ ਨੂੰ ਜ਼ਿੰਦਗੀ ਚ ਜ਼ਰੂਰ ਮਾਨਣਾ ਚਾਹੀਦਾ ਔਰ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ।
ਜੀ ਬਿਲਕੁਲ।
ਤੇ ਅਰਸ਼ ਮੱਲੀ ਹੁਣਾਂ ਨੇ ਜੀ ਭੇਜਿਆ ਕਿ ਕਹਿੰਦੇ ਜੀ ਇੱਕ ਕਹਾਣੀ ਛੋਟੀ ਜੀ, ਕਹਿੰਦੇ ਬੰਟੀ ਦੀ ਮੰਮੀ ਨੂੰ ਟੀਚਰ ਦਾ ਫੋਨ ਆਇਆ ਕਿ ਬੰਟੀ 2 ਮਹੀਨੇ ਤੋਂ ਸਕੂਲ ਕਿਉਂ ਨੀ ਆ ਰਿਹਾ, ਤਾਂ ਬੰਟੀ ਦੀ ਮੰਮੀ ਕਹਿੰਦੀ ਕਿ ਕੀ ਦੱਸਾਂ ਭੈਣ ਜੀ, ਕਹਿੰਦੀ ਅੱਗੇ ਆਪ ਸਕੂਲ ਛੱਡ ਆਈਦਾ ਸੀ ਪਰ ਇੱਕ ਦਿਨ ਖੇੜੇ ਹੀ ਪੈ ਗਿਆ ਕਿ ਆਪੇ ਹੀ ਜਾਣਾ, ਕਹਿੰਦੇ ਉਸੇ ਦਿਨ ਸਕੂਲੋਂ ਆਉਂਦਾ ਰਾਹ ਭੁੱਲ ਗਿਆ, ਇਹਦੇ ਬਾਪ ਨੇ ਇਹਦੀ ਫੋਟੋ ਵਟਸਐਪ ਤੇ ਅਪਲੋਡ ਕਰਤੀ, ਨਾਲੇ ਆਖਿਆ ਕਿ ਜਿਹੜਾ ਲੱਭ ਕੇ ਲਿਆਊ ਵਾਜਿਬ ਇਨਾਮ ਵੀ ਦਿੱਤਾ ਜਾਊ, ਕਹਿੰਦੇ ਮੁੰਡਾ ਤੇ ਉਸੇ ਦਿਨ ਲੱਭ ਪਿਆ ਪਰ ਵਾਇਰਲ ਹੋਇਆ ਮੈਸੇਜ ਅਜੇ ਵੀ ਨੈਟ ਤੇ ਘੁੰਮੀ ਜਾਂਦਾ, ਜਦੋਂ ਵੀ ਸਕੂਲ ਭੇਜੀਦਾ ਕੋਈ ਨਾ ਕੋਈ ਸਾਈਕਲ ਤੇ ਬਿਠਾ ਕੇ ਘਰ ਛੱਡ ਜਾਂਦਾ ਤੇ ਨਾਲੇ ਆਖਦਾ ਭਾਜੀ ਕੱਢੋ ਸਾਡਾ ਇਨਾਮ। ਸੋ ਦੇਖੋ ਜੀ ਭਾਜੀ ਇਹਦਾ ਮਤਲਬ ਲੋਕ ਕੰਮ ਕਰਦੇ ਆ, ਹੈ ਨਾ।
ਜੀ 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 ਬਿਲਕੁਲ ਬਿਲਕੁਲ, ਦੇਖ ਲੋ
ਜੀ। ਤੇ ਬਲਰਾਜ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਨ ਤੇ ਕਹਿ ਰਹੇ ਨੇ ਕਿ ਇੰਜੋਇੰਗ ਲਹਿਰਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ, ਆਪਣਾ ਪਿਆਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਬਰਾੜ ਸਾਹਿਬ ਬਿਲਕੁਲ ਅੱਜ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਥੋੜੇ ਇਮੋਸ਼ਨਲ ਵੀ ਹੋ ਗਏ ਔਰ ਥੋੜੇ ਚਿੰਤਾ ਵੀ ਹੁੰਦੀ ਹੈ ਔਰ ਸਾਰਿਆਂ ਨੂੰ ਹੁੰਦੀ ਹੈ ਸਾਨੂੰ, ਪਰ ਕੋਸ਼ਿਸ਼ ਕਰੀਦਾ ਕਿ ਅਸੀਂ ਚਲੋ ਇੱਥੇ ਸਾਡਾ ਜਿੱਡਾ ਕੁ ਭਾਈਚਾਰਾ ਹੈਗਾ, ਅਸੀਂ ਆਪਸ ਦੇ ਵਿੱਚ ਬੈਠ ਕੇ ਇੱਕ ਟੱਬਰ ਵਾਂਗੂ ਉਹ ਗੱਲਾਂ ਸਾਂਝੀਆਂ ਵੀ ਕਰੀਦੀਆਂ ਆ ਤੇ ਉਹਦੇ ਉੱਤੇ ਚਿੰਤਨ ਵਿਚਾਰ ਵੀ ਕਰੀਦਾ। ਸੋ ਬਹੁਤ ਵਧੀਆ ਲੱਗਾ ਅੱਜ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਕੇ। ਸੋ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਇਹੋ ਜਿਹੀ ਹੋਵੇ ਜਿਹੜੀ ਤੁਸੀਂ ਸਰੋਤਿਆਂ ਨਾਲ ਕਰਨੀ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੌਰਾਨ, ਹੁਣ ਤੁਸੀਂ ਇਹ ਕਹਿਣਾ ਵੀ ਮੈਂ ਕੰਮ ਤੇ ਵੀ ਜਾਣਾ ਨਾ।
ਦੇਖੋ ਗੱਲਾਂ ਤਾਂ ਮੁੱਕਦੀਆਂ ਨੀ, ਪਰ ਗੱਲਾਂ ਦੇ ਲਈ ਵੀ ਸਾਨੂੰ ਜਿਹੜਾ ਸਾਡਾ ਇੱਥੇ ਜਿਹੜਾ ਪਲੇਟਫਾਰਮ ਆ ਸਾਰਿਆਂ ਨੂੰ ਪਤਾ ਹੀ ਹੈ, ਵਲੰਟੀਅਰ ਸਾਰਾ ਸਿਸਟਮ ਚੱਲਦਾ ਤੇ ਫਿਰ ਰੋਜੀ ਰੋਟੀ ਵੀ ਜ਼ਰੂਰੀ ਹੈ ਤੇ ਰੋਜੀ ਰੋਟੀ ਤੇ ਜਾਣਾ ਵੀ ਪੈਣਾ ਹੀ ਆ। ਸੋ ਕੋਸ਼ਿਸ਼ ਕਰ ਰਹੇ ਹਾਂ ਜੀ ਥੋੜਾ ਜਿਹਾ, ਇੱਕ ਤਾਂ ਜਿਵੇਂ ਅਧੂਨਿਕਤਾ ਦੀ ਮੈਂ ਦੱਸਿਆ ਨਾ ਵੀ ਉਮਰ ਨਹੀਂ ਹੁੰਦੀ, ਅਧੂਨਿਕਤਾ ਦੀ ਜਿਹੜੀ ਆਈ ਹੈ ਨਾ ਇਹਦੀ ਉਮਰ ਨਾ ਹੋਣ ਕਾਰਨ ਸਾਡੇ ਕੰਮਾਂ ਕਾਰਾਂ ਤੇ ਵੀ ਅਸਰ ਪਿਆ। ਅੱਗੇ ਕੀ ਹੁੰਦਾ ਸੀ ਵੀ ਤੁਸੀਂ ਇੱਕ ਚੀਜ਼ ਦੇ ਮਾਹਰ ਬਣ ਗਏ ਤਾਂ ਤੁਸੀਂ ਉਸ ਚੀਜ਼ ਦੇ ਤੇ ਆਪਦੀ ਉਮਰ ਗੁਜ਼ਾਰ ਸਕਦੇ ਹੋ, ਤੁਸੀਂ ਉਮਰ ਭਰ ਜਿਵੇਂ ਜਿਵੇਂ ਪੁਰਾਣੇ ਹੋਈ ਜਾਓਗੇ ਸਮਾਂ ਦੀ ਵਧੀਆ ਹੋਈ ਜਾਊਗਾ। ਹੁਣ ਹੋ ਗਿਆ ਉਲਟ ਕੰਮ, ਹੁਣ ਇਹ ਆ ਵੀ ਅਸੀਂ ਪਿਛਲੇ 11 ਸਾਲਾਂ ਦੇ ਮੇਰੇ ਆਸਟ੍ਰੇਲੀਆ ਸਫ਼ਰ ਦੇ ਦੌਰਾਨ ਮੈਂ 11 ਸਾਲਾਂ ਦੇ ਵਿੱਚ ਘੱਟੋ ਘੱਟ 28 ਵਾਰ ਆਪਦੇ ਆਪ ਨੂੰ ਅਪਡੇਟ ਕੀਤਾ, ਯਾਨੀ ਕਿ 28 ਟਿਕਟਾਂ ਲਈਆਂ ਮੈਂ ਅੱਡੋ ਅੱਡ ਕੋਰਸਾਂ ਦੀਆਂ, ਪਰ ਫੇਰ ਵੀ ਮੈਂ ਸਮੇਂ ਤੋਂ ਪਛੜਦਾ ਰਿਹਾ, ਫੇਰ ਵੀ ਮੈਂ ਸਮੇਂ ਤੋਂ ਪਿੱਛੇ ਰਹਿੰਦਾ ਰਿਹਾ। ਸੋ ਪਹਿਲਾਂ ਸ਼ੁਰੂਆਤ ਦੇ ਵਿੱਚ ਵਾਈਨਰੀ ਚ ਜੋਬ ਕੀਤੀ, ਉੱਥੇ ਟਰਾਂਸਪੋਰਟ ਦੇ ਸਕਿੱਲ ਲਏ, ਹੋਰ ਸਾਰਾ ਕੁਝ ਕਰਦੇ ਕਰਾਉਂਦੇ, ਅਖੀਰ ਆ ਟੈਕਨੀਕਲ ਚ ਆਏ, ਸੈਟੇਲਾਈਟ ਦੀ ਦੁਨੀਆਂ ਚ ਆਏ। ਸੈਟੇਲਾਈਟ ਚ ਜੇ ਸੀ ਬੈਂਡ ਦਾ ਕੰਮ ਸਿੱਖਿਆ ਤਾਂ ਸੀ ਬੈਂਡ ਦਾ ਉਹ ਜਮਾਨਾ ਹੀ ਚਲਾ ਗਿਆ, ਕਹਿੰਦੇ ਐਡੀ ਵੱਡੀ ਡਿਸ਼ ਕੌਣ ਲਾਉਂਦਾ। ਫਿਰ ਉਦੋਂ ਬਾਅਦ ਜੇ ਕੇਜੂ ਬੈਂਡ ਦੀਆਂ ਡਿਸ਼ਾਂ ਲਾਉਣ ਲੱਗੇ, ਉਹਦਾ ਜਮਾਨਾ ਚਲਾ ਗਿਆ ਜੀ, ਕਹਿੰਦੇ ਹੁਣ IPTV ਆ ਗਿਆ। IPTV ਲਾਉਣ ਲੱਗੇ ਤਾਂ IPTV ਦੇ ਵਿੱਚ ਵੀ 2-4 ਮਹੀਨੇ 6 ਮਹੀਨੇ ਜੀ ਸਾਰਿਆਂ ਨੇ ਲੋਕਾਂ ਨੇ ਲਾ ਲਿਆ, IPTV ਵਾਲਾ ਵੀ ਕੰਮ ਨਿਬੜ ਗਿਆ। ਫਿਰ ਜਦੋਂ ਬਾਅਦ ਜੀ NVN ਦਾ ਕੰਮ ਚੱਲ ਪਿਆ ਜੀ, ਫਿਰ NVN ਦੇ ਵਿੱਚ ਸ਼ੁਰੂ ਕੀਤਾ ਤਾਂ ਉਹ ਵੀ ਵਿੱਚੇ ਅੱਧ ਵਿਚਾਲੇ ਜੇ ਕੇ ਜੀ ਹੁਣ ਫਾਈਬਰ ਦਾ ਨਹੀਂ ਚੱਲਦਾ ਜੀ, ਹੁਣ ਫਲਾਣੇ ਦਾ ਚੱਲੂਗਾ ਜੀ, ਉਹ ਵੀ ਵਿੱਚੇ ਗਿਆ ਜੀ। ਫਿਰ ਹੁਣ CCTV ਕੈਮਰਿਆਂ ਦਾ ਕੰਮ ਕਰੀ ਜਾਂਦੇ ਆ, ਪਰ ਮੈਨੂੰ ਉਮੀਦ ਆ ਵੀ ਇਹ ਵੀ 1-2 ਸਾਲ ਹੀ ਚੱਲਣਾ, ਸਾਲ ਚੱਲ ਜੂਗਾ ਵੱਧ ਤੋਂ ਵੱਧ, ਉਦੋਂ ਬਾਅਦ ਮੈਨੂੰ ਲੱਗਦਾ ਵੀ ਲੋਕਾਂ ਦੇ ਅੱਖਾਂ 'ਚ ਹੀ ਇਹੋ ਜਿਹੀ ਚੀਜ਼ ਫਿੱਟ ਕਰ ਦੇਣਗੇ ਜਿਹੜਾ ਕਲਕੱਤੇ ਫਿਰਦਾ ਤੇ ਦਿੱਲੀ ਵਾਲਾ ਘਰ ਬੰਦਾ ਦੇਖੀ ਜਾਇਆ ਕਰੂਗਾ। ਮੈਨੂੰ ਤਾਂ ਇਸ ਚੀਜ਼ ਦੇ ਡਰ ਲੱਗੀ ਜਾਂਦਾ ਵੀ ਕੈਮਰਾ ਕੁਮਰਾ ਲਾਉਣ ਦੀ ਲੋੜ ਹੀ ਨਹੀਂ ਪਿਆ ਕਰਨੀ। ਸੋ CCTV ਕੈਮਰਾ ਤੋਂ ਬਾਅਦ ਹੁਣ ਰਾਤੀ ਗੱਲ ਕੋਸ਼ਿਸ਼ ਕਰ ਰਹੇ ਸੀ ਵੀ ਹੁਣ ਜਿਹੜਾ ਆਉਣ ਵਾਲਾ ਯੁੱਗ ਆ, ਜਿਹੜਾ ਵੈਸੇ ਤਾਂ ਯੁੱਗ ਕਾਫੀ ਚਿਰ ਦਾ ਆਇਆ, ਪਰ ਹੁਣ ਸੋਲਰ ਦੇ ਉੱਤੇ ਡਿਪੈਂਡ ਹੋ ਰਹੀ ਹੈ ਦੁਨੀਆ ਬਹੁਤ ਜ਼ਿਆਦਾ ਜਿਹੜੀ ਐਨਰਜੀ ਦੇ ਉੱਤੇ। ਤੇ ਫਿਰ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਵੀ ਮਿੰਟੂ ਬਰਾੜਾ ਭੁੱਖੇ ਮਰਨ ਨਾਲ ਤਾਂ ਹੁਣ ਸੋਲਰ ਦਾ ਕੋਰਸ ਕਰ ਲਾ, ਉਹ ਸੋਲਰ ਦੇ ਕੋਰਸ ਜਾਂ ਸੋਲਰ ਕਰਨਾ ਉਹ ਕੋਈ ਸੌਖਾ ਕੰਮ ਨਹੀਂ ਇਸ ਉਮਰ ਦੇ ਵਿੱਚ, ਪਰ ਹੁਣ ਮਜਬੂਰੀ ਆ, ਤੁਸੀਂ ਕਰੋਗੇ ਵੀ ਕੀ ਹੋਰ, ਠੀਕ ਹੈ ਨਾ। ਤੁਹਾਨੂੰ ਇਕੱਲੀਆਂ ਗੱਲਾਂ ਨੇ ਤਾਂ ਰੋਟੀ ਨਹੀਂ ਦੇਣੀ, ਤੁਹਾਨੂੰ ਅਪਡੇਟ ਆਪਦੇ ਆਪ ਨੂੰ ਰੱਖਣਾ ਹੀ ਪੈਣਾ, ਤੁਹਾਨੂੰ ਨਾਲ ਨਾਲ ਪੜ੍ਹਨਾ ਵੀ ਪੈਣਾ, ਨਾਲ ਨਾਲ ਕਿਤੇ ਵੀ ਬਦਲਣੇ ਪੈਣੇ ਆ। ਸੋ ਰਾਤੀ ਮੇਰੀ ਗੱਲ ਚੱਲੀ ਜਾਂਦੀ ਸੀ ਸਾਡੇ ਬਾਈ ਮਨਵਿੰਦਰਜੀਤ ਨਾਲ, ਰਿਵਰਲੈਂਡ ਜਿਹੜੇ ਕਿ ਸਾਡੇ ਮਿੱਤਰ ਆ ਇਲੈਕਟ੍ਰੀਸ਼ਨ, ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਜੀ ਆਪਾਂ ਹੁਣ ਨਵੀਂ ਕੰਪਨੀ ਬਣਾਈਏ ਤੇ ਹੁਣ ਆਪਾਂ ਅੱਜ ਤੋਂ ਬਾਅਦ ਇਕੱਲੇ ਕੈਮਰੇ ਨਹੀਂ ਸੋਲਰ ਸਿਸਟਮ ਵੀ ਲਾਇਆ ਕਰਾਂਗੇ, ਤੇ ਉਹਦਾ ਵੀ ਆਪਾਂ ਉਹਦੇ ਤੇ ਵੀ ਜਿੰਨੀ ਕੁ, ਕਿਉਂਕਿ ਉਹਨਾਂ ਕੋਲ ਲਾਇਸੈਂਸ ਹੈ, ਸਭ ਕੁਛ ਹੈ, ਸਟੱਡੀ ਹੈ, ਪਰ ਮੈਂ ਕਿਹਾ ਮੈਂ ਕਰ ਲੂੰਗਾ ਕੋਈ ਚੱਕਰ ਨੀ, ਤੇ ਆਪਾਂ ਹੁਣ ਇਹ ਕਰੀਏ। ਸੋ ਕਹਿਣ ਦਾ ਭਾਵ ਆ ਜੀ ਰੋਜੀ ਰੋਟੀ ਲਈ ਲਾਲੇ ਆ ਤੇ ਉਹ ਲਾਲੇ ਕੱਢੀ ਜਾਂਦੇ ਆ, ਤੇ ਸਾਰੇ ਸੱਜਣਾ ਮਿੱਤਰਾਂ ਨੂੰ ਮੈਂ ਇੰਨਾ ਜ਼ਰੂਰ ਕਹੂੰਗਾ ਵੀ ਜੇ ਇਸ ਮੁਲਕ ਦੇ ਵਿੱਚ ਰਹਿਣਾ ਨਾ, ਕਿਤੇ ਵੀ ਇੱਕ ਜੌਬ ਨਾਲ ਸਟੱਕ ਹੋ ਕੇ ਸਟੱਕ ਹੋ ਜਾਓ, ਪਰ ਤੁਸੀਂ ਇਹ ਨਾ ਸੋਚੋ ਵੀ ਹੁਣ ਆਪਦੀ ਜਿਹੜੀ ਗਰੋਥ ਰੋਕ ਲਈਏ, ਨਾਲ ਨਾਲ ਨਾ ਪੈਰਲਰ ਕੋਈ ਨਾ ਕੋਈ ਕੋਰਸ ਜ਼ਰੂਰ ਕਰਦੇ ਰਹੋ। ਪਤਾ ਨਹੀਂ ਕਦੋਂ ਸਤਿ ਸ੍ਰੀ ਅਕਾਲ ਬੁਲਾਈ ਜਾਵੇ ਤੁਹਾਡੀ ਕਿਹੜੀ ਜੌਬ ਚੋਂ ਅੱਜ ਦੇ ਆਧੁਨਿਕ ਦੌਰ ਦੇ ਵਿੱਚ, ਜੇ ਤੁਹਾਡੇ ਕੋਲ ਹੋਰ ਸਕਿੱਲ ਹੈਗੇ ਤਾਂ। ਕਈ ਵਾਰੀ ਕਹਿੰਦੇ ਨਾ, ਮੈਂ ਕੱਲ ਹੀ ਸੋਚ ਰਿਹਾ ਸੀ ਪਿਛਲੇ, ਮੈਂ ਕਿਹਾ ਵੀ ਮੈਂ ਟੈਕਸੀ ਦਾ ਲਾਇਸੈਂਸ ਹੀ ਨਹੀਂ ਬਣਵਾਇਆ ਤੇ ਮੈਨੂੰ ਬਣਾ ਲੈਣਾ ਚਾਹੀਦਾ ਸੀ। ਕੱਲ ਜਗਦੀਪ ਦਾ ਫੋਨ ਆਇਆ, ਕਹਿੰਦਾ ਬਾਈ ਟਰੱਕ ਦਾ ਲਾਇਸੈਂਸ ਬਣਾ ਲੈਂਦਾ, ਹੁਣ ਮੇਰਾ ਟਰੱਕ ਖੜਾ ਸੀ ਹੁਣ 2 ਮਹੀਨੇ ਚਲਾ ਲੈਂਦਾ। ਤਾਂ ਉਹ ਗੱਲ ਇਹ ਹੁੰਦਾ ਵੀ ਇਹ ਚੀਜ਼ਾਂ ਮੈਂ ਬਣਾਈਆਂ ਨਹੀਂ, ਪਰ ਵਾਕਈ ਸਹੀ ਗੱਲ ਹੈ, ਬਣਾ ਲੈਣੀਆਂ ਚਾਹੀਦੀਆਂ, ਠੀਕ ਹੈ ਨਾ। ਇਹਨਾਂ ਇਹ ਚੀਜ਼ਾਂ ਜਿੰਨੇ ਤੁਹਾਡੇ ਕੋਲ ਤਰਕਸ਼ ਦੇ ਵਿੱਚ ਤੀਰ ਹੋਣਗੇ ਨਾ, ਉਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਤੁਸੀਂ। ਸੋ ਜਿਹੜੇ ਨਵੇਂ ਲਿਸਨਰ ਵੀ ਸਾਨੂੰ ਸੁਣਦੇ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਹਰ ਰੋਜ਼ ਕਿਤੋਂ ਨਾ ਕਿਤੋਂ ਆਪਦਾ ਸਕਿੱਲ ਦੇ ਵਿੱਚ ਬੜੋਤਰੀ ਜ਼ਰੂਰ ਕਰਦੇ ਰਹੋ, ਹੋਰ ਕੰਮ ਕਰੋ ਨਾ ਕਰੋ, ਜ਼ਰੂਰ ਭਾਲਦੇ ਰਹੋ ਵੀ ਮੈਂ ਆਪਣਾ ਸਕਿੱਲ ਹੋਰ ਕਿਵੇਂ ਵਧਾ ਲਾਂ, ਕਿਉਂਕਿ ਇਹ ਸਕਿੱਲ ਹੀ ਹੈ ਜਿਹੜਾ ਤੁਹਾਨੂੰ ਦੁਨੀਆ 'ਚ ਅੱਗੇ ਲੈ ਜਾਊਗਾ।
ਬਿਲਕੁਲ ਬਰਾੜ ਸਾਹਿਬ, ਤੇ ਲੋ ਗੁਰਦੀਪ ਸਿੰਘ ਹੁਣਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਫਰਕ ਤਾਂ ਹੈਗਾ ਬਈ, ਬੜਾ ਫਰਕ ਹੈ। ਹੁਣ ਫਰਕ ਇਹ ਹੈ ਭਾਜੀ, ਕਹਿੰਦੇ ਬਈ ਬੀਬੀਆਂ ਤਾਂ ਨਾਭੀ ਰੰਗ ਦੀ ਲਿਪਸਟਿਕ 'ਚ ਵੀ 15 ਅੱਡੋ ਅੱਡ ਸ਼ੇਡ ਪਛਾਣ ਲੈਂਦੀਆਂ ਨੇ, ਤੇ ਕਹਿੰਦੇ ਮਿੰਟੂ ਭਾਜੀ ਵਰਗੇ ਵਿਚਾਰੇ ਸ਼ੈਂਪੂ ਦੀ ਥਾਂ ਤੇ ਕੰਡੀਸ਼ਨਰ ਨਾਲ ਨਹਾ ਕੇ ਵੀ ਕਹਿਣਗੇ ਵੀ ਯਾਰ ਸ਼ੈਂਪੂ ਝੱਗ ਤਾਂ ਘੱਟ ਬਣਾਉਂਦਾ ਪਰ ਸਵਾਦ, ਪਰ ਨਹਾਉਣ ਦਾ ਸਵਾਦ ਆ ਗਿਆ ਧਰਮ ਨਾਲ।
ਬਿਲਕੁਲ ਜੀ ਬਿਲਕੁਲ, ਦੇਖੋ ਆਪਾਂ ਇਹ ਚੀਜ਼ ਦਾ ਜਿਹੜਾ ਇੱਕ ਨਾ ਸੂਖਮਤਾ ਤੇ ਉਹ ਔਰਤ ਨੂੰ ਦਿੱਤੀ ਹੋਈ ਆ ਰੱਬ ਮੰਨਿਓ ਬੰਦੇ ਦੇ ਮਾਮਲੇ ਚ, ਤੇ ਉਹ ਸੂਖਮ ਚੀਜ਼ਾਂ ਕਰਕੇ ਹੀ ਇਹ ਚੀਜ਼ਾਂ ਆ ਰਹੀਆਂ। ਸੋ ਬਹੁਤ ਮਿਹਰਬਾਨੀ ਹੈ, ਇੱਧਰ ਦੇਖੋ ਮਿੰਟੂ ਬਰਾੜ ਦੇ ਤਾਂ ਕੰਮ ਇਹ ਹੈ ਜੀ, ਅਖਬਾਰ ਦੀ ਡਿਲੀਵਰੀ ਵਾਲੇ ਆ ਗਏ ਤੇ ਉਡੀਕਾਂ ਆਵਾਜ਼ਾਂ ਮਾਰੀ ਜਾਂਦੇ ਆ, ਤੇ ਨਵਾਂ ਅੰਕ ਅਖਬਾਰ ਦਾ ਆ ਗਿਆ ਤੇ ਪਹੁੰਚਾਉਣੇ ਜੀ ਤੁਹਾਡੇ ਤੱਕ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ, ਤੇ ਤੁਸੀਂ ਬਸ ਸਮਾਜ ਦੇ ਲਈ ਕੰਮ ਕਾਰ ਕਰੀ ਜਾਵੋ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਗੁਰਦੀਪ ਸਿੰਘ ਹੁਣਾਂ ਦੀ ਇਸ ਗੱਲ ਨੇ ਮੈਨੂੰ ਵੀ ਹਨਾ ਥੋੜਾ ਹੈਰਾਨ ਕੀਤਾ, ਪਰ ਬਿਲਕੁਲ ਸਹੀ ਗੱਲ ਆ। ਨਾਭੀ ਰੰਗ ਦੀ ਲਿਪਸਟਿਕ ਵਿੱਚ ਵੀ ਅੱਡੋ ਅੱਡ ਸ਼ੇਡ ਜਿਹੜੀਆਂ ਉਹ ਲੇਡੀਜ਼ ਪਛਾਣ ਲੈਂਦੀਆਂ, ਇੰਨੀ ਸੂਖਮ ਅੱਖ ਹੁੰਦੀ ਆ ਉਹਨਾਂ ਦੀ ਹਨਾ, ਤੇ ਪਰ ਜੈਂਟਸ ਨੂੰ ਜਿਹੜੇ ਮੇਨ ਮੇਨ ਕਲਰ ਹੁੰਦੇ ਆ ਨਾ ਉਹਨਾਂ ਦਾ ਵੀ ਨੀ ਪਤਾ ਹੁੰਦਾ। ਕਈ ਵਾਰੀ ਮੈਨੂੰ ਵੀ ਲੱਗਦਾ ਹੁੰਦਾ ਕਿ ਜੇ ਮੈਂ ਆਪਣੇ ਹਸਬੈਂਡ ਨੂੰ ਕੋਈ ਗੱਲ ਕਰੂੰਗੀ ਨਾ ਵੀ ਕਿਹੜੀ ਸ਼ੇਡ ਕਰਵਾਉਣੀ ਆ ਘਰ ਦੇ ਵਿੱਚ, ਤੇ ਜੇ ਮੈਂ ਕਹੂੰਗੀ ਰਸਟ ਕਲਰ ਕਰਵਾ ਲਓ, ਮੈਨੂੰ ਕਹਿਣਗੇ ਰਸਟ ਕਲਰ ਕਿਹੜਾ ਹੁੰਦਾ ਹੁਣ? ਸੋ ਹਨਾ ਮੈਂ ਕਹੂੰਗੀ ਅੱਛਾ ਤੁਹਾਨੂੰ ਰਸਟ ਕਲਰ ਨੀ ਪਤਾ, ਮਜੈਂਟਾ ਹੋ ਗਿਆ ਜਾਂ ਏਦਾਂ ਦੇ ਮੇਨ ਮੇਨ ਕਲਰਸ ਵੀ ਜਿਹੜੇ ਹੁੰਦੇ ਆ ਨਾ ਉਹ ਜਿਹੜੇ ਕਹਿ ਲਓ ਮੇਲਸ ਆ ਜਾਂ ਆਦਮੀ ਉਹਨਾਂ ਨੂੰ ਨਹੀਂ ਪਤਾ ਹੁੰਦਾ। ਸਰ ਕਿਉਂ ਏਦਾਂ ਹੁੰਦਾ? ਤੁਹਾਡੇ ਨਾਲ ਵੀ ਏਦਾਂ ਹੁੰਦਾ? ਜਿੰਨੇ ਮੇਲਸ ਮੈਨੂੰ ਸੁਣ ਰਹੇ ਆ ਜਾਂ ਜਿਹੜੀਆਂ ਭੈਣਾਂ ਸੁਣ ਰਹੀਆਂ ਉਹ ਵੀ ਮੈਨੂੰ ਜ਼ਰੂਰ ਦੱਸਿਓ ਵੀ ਇਸੇ ਤਰ੍ਹਾਂ ਹੁੰਦਾ ਉਹਨਾਂ ਦੇ ਨਾਲ ਵੀ ਹਨਾ। ਸੋ ਇੱਥੇ ਤਾਂ ਤੁਹਾਡੀ ਦਾਤ ਦੇਣੀ ਬਣਦੀ ਹੈ ਜੀ ਫਿਰ ਹਨਾ, ਆਪਣੀਆਂ ਵਾਈਫ ਨੂੰ ਆਪਣੀਆਂ ਭੈਣਾਂ ਨੂੰ ਦੇਖੋ, ਉਹਨਾਂ ਨੂੰ ਰੰਗਾਂ ਦੀ ਵੀ ਕਿੰਨੀ ਪਛਾਣ ਹੁੰਦੀ ਹੈ। ਸਿਰਫ ਰੰਗਾਂ ਦੀ ਨਹੀਂ, ਉਹਨਾਂ ਨੂੰ ਜ਼ਿੰਦਗੀ ਦੇ ਅਸਲ ਰੰਗਾਂ ਦੀ ਵੀ ਬਹੁਤ ਪਛਾਣ ਹੁੰਦੀ ਹੈ। ਸੋ ਗੱਲ ਮੰਨ ਲੈਣੀ ਚਾਹੀਦੀ ਹੈ ਜੀ, ਗੱਲ ਮੁੱਕਦੀ ਇਹ ਹੈ। ਸੋ ਜਤਿੰਦਰ ਵਾਲੀਆ ਹੁਣੀ ਵੀ ਆਏ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਵੱਲੋਂ ਵੀ ਤੇ ਲਾ ਦਿਓ ਕਹਿੰਦੇ ਸੋਲਰ ਸਿਸਟਮ। ਸੋ ਬਿਲਕੁਲ ਜੀ, ਹੁਣ ਜਲਦੀ ਮੈਨੂੰ ਲੱਗਦਾ ਬਰਾੜ ਸਾਹਿਬ ਸਾਨੂੰ ਚਾਰਜ ਕਰਿਆ ਖਾਣਗੇ ਸੂਰਜ ਦੀ ਗਰਮੀ ਦੇ ਨਾਲ ਵੀ। ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਮਿੰਟੂ ਜੀ ਐਂਡ ਯੂ ਐਂਡ ਆਲ ਲਿਸਨਰਸ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਆਪਣਾ ਪਿਆਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਔਰ ਇੱਕ ਗੀਤ ਸੁਣਦੇ ਆ, ਇਸ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਹਾਂ ਮੈਂ, ਹਾਜ਼ਰ ਹੋਣਾ ਮੁੜ ਕੇ ਰਸੋਈ ਦੇ ਉਹਨਾਂ ਜ਼ਾਇਕਿਆਂ ਦੇ ਨਾਲ ਜੋ ਸਾਡੀ ਯਾਦਾਂ ਦੇ ਵਿੱਚ ਅੱਜ ਵੀ ਆਉਂਦੇ ਨੇ ਤੇ ਸਾਡੇ ਮੂੰਹ ਵਿੱਚ ਪਾਣੀ ਭਰ ਜਾਂਦੇ ਨੇ। ਸੋ ਕਿਹੜੇ ਕਿਹੜੇ ਜ਼ਾਇਕੇ ਨੇ ਤੁਸੀਂ ਮੇਰੇ ਨਾਲ ਸਾਂਝੇ ਕਰਨੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ? ਬਸ ਹੁਣ ਤੋਂ ਥੋੜੀ ਦੇਰ ਬਾਅਦ ਸੁਣਦੇ ਹਾਂ ਜੀ ਇਹ ਗੀਤ।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਗਾਰੀ ਦੁਨੀਆ ਤਾਰੀ,
ਕਦੋਂ? 20 ਮਈ 2018, ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਤੇ ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ, ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ। ਅਕੇਲਾ ਗਿਆ ਆਇਆ ਤੇਰੀ ਯਾਦੋਂ ਕਾ ਮੇਲਾ, ਮੇਰੇ ਸੰਗ 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 ਆਇਆ ਤੇਰੀ ਯਾਦੋਂ ਕਾ ਮੇਲਾ।
गली से तेरी गली से मैं जब निकला सब कुछ देखा बदला बदला तेरी गली से मैं जब निकला सब कुछ देखा बदला बदला जैसा अब है ऐसा कब था ये मौसम मलबेला मेरे संग 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 आया तेरी यादों का मेला मेरे संग संग आया तेरी यादों का मेला अकेला गया संग संग आया तेरी यादों का मेला अकेला गया संग 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 आया तेरी यादों का मेला मेरे संग संग आया तेरी यादों का मेला अकेला गया संग 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 आया तेरी यादों का मेला
सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਜੀ ਰਾਜਪੂਤ ਫਿਲਮ ਦੇ ਵਿੱਚੋਂ ਗੀਤ ਸੁਣਿਆ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਹੈ ਨਾ, ਮੇਰੇ ਸੰਗ ਸੰਗ ਆਇਆ ਮੇਰੀ ਯਾਦੋਂ ਕਾ ਮੇਲਾ। ਸੋ ਬਿਲਕੁਲ ਜੀ ਵਕਤ ਹੋ ਗਿਆ ਆਪਣੀਆਂ ਯਾਦਾਂ ਦਾ ਮੇਲਾ ਸਜਾਉਣ ਦਾ। ਸੋ ਇਹ ਯਾਦਾਂ ਦਾ ਮੇਲਾ ਭਰਨਾ ਜੀ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਿਆਂ ਦੇ ਨਾਲ, ਹੈ ਨਾ। ਔਰ ਅੱਜ ਦਾ ਜਿਹੜਾ ਅਸੀਂ ਜਿਹੜੀ ਚੀਜ਼ ਨੂੰ ਯਾਦ ਕਰ ਰਹੇ ਹਾਂ ਉਹ ਤੇ ਵੈਸੇ ਵੀ ਹੈ ਨਾ ਯਾਦ ਕਰਕੇ ਮੂੰਹ ਚ ਪਾਣੀ ਆ ਜਾਂਦਾ। ਸੋ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਅੱਜ ਆਪਣੀ ਉਸ ਰਸੋਈ ਨਾਲ, ਉਹ ਯਾਦਾਂ ਦੀ ਰਸੋਈ ਨਾਲ, ਉਹ ਰਸੋਈ ਜਿੱਥੇ ਅਸੀਂ ਬਚਪਨ ਦੇ ਵਿੱਚ ਕਦੀ ਚੁੱਲ੍ਹੇ ਅੱਗੇ ਪੀੜੀ ਖਿੱਚ ਕੇ ਬੈਠ ਕੇ ਰੋਟੀ ਖਾਧੀ ਹੋਣੀ ਹੈ, ਕਦੀ ਉਹ ਸੈਲਫਾਂ ਦੇ ਉੱਤੇ ਚੜ੍ਹ ਕੇ ਮੰਮੀ ਦੇ ਜਾਂ ਡੈਡੀ ਦੇ ਨਜ਼ਰਾਂ ਤੋਂ ਓਹਲੇ ਰੱਖਿਆ ਸਮਾਨ ਜਿਹੜਾ ਉਹ ਲਾ ਕੇ ਚੋਰੀ ਚੋਰੀ ਖਾਧਾ ਹੋਣਾ, ਜਾਂ ਕਦੀ ਫਰਿੱਜ ਚ ਵੜ ਕੇ ਹਨਾ ਮੱਖਣ ਸਾਫ਼ ਕੀਤਾ ਹੋਣਾ, ਜਾਂ ਆਈਆਂ ਜਿਹੜੀਆਂ ਮਿਠਾਈਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਖਾ ਕੇ ਫਿਰ ਮੁੱਕਰ ਜਾਣਾ ਹੁੰਦਾ ਸੀਗਾ। ਸੋ ਬਹੁਤ ਇਹੋ ਜਿਹੀਆਂ ਯਾਦਾਂ ਨੇ ਜੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ ਨੇ। ਸੋ ਲਓ ਜੀ ਨਪਿੰਦਰ ਰਹਿਲ ਹੁਣਾਂ ਨੇ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਸਰਬਜੀਤ ਵੀਰ ਜੀ ਨੂੰ ਤੇ ਸਰੋਤਿਆਂ ਨੂੰ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਤੇ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਹੈ ਜਿਹੜੀ ਅਸੀਂ ਕਲਰ ਸ਼ੇਡਸ ਦੀ ਗੱਲ ਕੀਤੀ ਸੀਗੀ ਨਾ, ਉਹਦੇ ਵਿੱਚ ਇੱਕ ਪਾਸੇ ਸ਼ੇਡਸ ਕਾਫੀ ਸਾਰੀਆਂ ਨੇ ਹਨਾ, ਕੋਈ ਹੋਣੀਆਂ ਮੈਨੂੰ ਲੱਗਦਾ 20-25, ਔਰ ਇੱਕ ਪਾਸੇ ਸਿਰਫ 8-9 ਸ਼ੇਡਸ ਆ। ਸੋ ਉਸ ਸਾਈਡ ਤੇ ਆਦਮੀ ਖੜਾ ਹੋਇਆ ਔਰ ਉਸ ਸਾਈਡ ਤੇ ਔਰਤ ਖੜੀ ਹੋਈ ਹੈ। ਸੋ ਆਦਮੀ ਨੂੰ ਰੈਡ ਤੇ ਪਰਪਲ ਦੇ ਵਿੱਚ ਜਿਹੜੀਆਂ ਸ਼ੇਡਸ ਹੈ ਕਹਿੰਦੇ ਉਹ ਨਜ਼ਰ ਨਹੀਂ ਆ ਰਹੀਆਂ ਹਨਾ, ਤੇ ਪਰਪਲ ਤੋਂ ਪਿੰਕ ਦੇ ਵਿੱਚ ਜਾਂਦੇ ਹੋਏ ਜਿੰਨੀਆਂ ਸ਼ੇਡਸ ਲੇਡੀ ਨੂੰ ਦਿਖਦੀਆਂ ਉਹਨੂੰ ਉਹ ਨਹੀਂ ਦਿਖਦੀਆਂ। ਸੋ ਬਿਲਕੁਲ ਸਹੀ ਗੱਲ ਹੈ ਜੀ, ਇਸੇ ਲਈ ਕਹਿੰਦੇ ਆ ਕਿ ਹੈ ਨਾ ਔਰਤ ਜਿਹੜੀ ਆ ਉਹ ਜ਼ਿਆਦਾ ਬਰੀਕੀ ਨਾਲ ਦੇਖਦੀ ਆ ਹਰ ਚੀਜ਼ ਨੂੰ, ਗੱਲ ਇਹ ਆ, ਇਹ ਨਾ ਮੰਨਿਓ ਤੁਸੀਂ ਕਦੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰੇ ਜਿਹੇ ਮੈਸੇਜ ਲਈ ਤੁਹਾਡਾ। ਤੇ ਹਰਿੰਦਰ ਸਿੰਘ ਹੁਣਾਂ ਨੇ ਲਓ ਜੀ ਆਹਾ ਮੈਨੂੰ ਮਿੱਠਾ ਮਿੱਠਾ ਦਲੀਆ ਭੇਜ ਦਿੱਤਾ ਆਪਣੀਆਂ ਮਿੱਠੀਆਂ ਮਿੱਠੀਆਂ ਯਾਦਾਂ ਦੇ ਨਾਲ। ਕਹਿੰਦੇ ਸੁਖਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਹੋਏ ਕਿਚਨ ਵਿੱਚ ਗੁੜ ਵਾਲੇ ਦਲੀਏ ਦੀ ਖੁਸ਼ਬੂ ਆਈ ਜੋ ਬਚਪਨ ਵਿੱਚ ਵੀ ਆਉਂਦੀ ਹੁੰਦੀ ਸੀ, ਤੇ ਲਓ ਜੀ ਕਹਿੰਦੇ ਗੁੜ ਵਾਲਾ ਦਲੀਆ ਖਾਓ। ਆਹਾ ਮੂੰਹ ਚ ਪਾਣੀ ਆ ਗਿਆ ਮੇਰੇ ਹਨਾ। ਬਿਲਕੁਲ ਜੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਜੋ ਸਾਡੇ ਘਰਾਂ ਦੇ ਵਿੱਚ ਰਿੱਝਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਖੁਸ਼ਬੂ ਦੇ ਨਾਲ ਘਰ ਕੀ ਗਲੀ ਚ ਵੀ ਪਤਾ ਲੱਗ ਜਾਂਦਾ ਹੁੰਦਾ ਸੀਗਾ ਵੀ ਅੱਜ ਇਹਦੇ ਘਰ ਕੀ ਬਣ ਰਿਹਾ, ਔਰ ਕੋਈ ਸੰਗ ਸ਼ਰਮ ਵੀ ਨਹੀਂ ਹੁੰਦੀ ਸੀ ਜੇ ਪਤਾ ਲੱਗ ਜਾਂਦਾ ਸੀ ਵੀ ਅੱਜ ਸਾਗ ਰਿੱਝਦਾ ਪਿਆ ਆ, ਤੇ ਫਿਰ ਬਸ ਸ਼ਾਮ ਨੂੰ ਆ ਵੀ ਜਾਈਦਾ ਸੀ ਵੀ ਹਾਂ ਚਾਚੀ ਸਾਗ ਬਣਾਇਆ ਸੀ ਤੂੰ ਹਨਾ, ਵੀ ਲਿਆ ਸਾਡੀ ਵੀ ਬਾਟੀ ਭਰ ਦੇ। ਸੋ ਇਹੋ ਜਿਹੀਆਂ ਸਾਂਝਾਂ ਸੀ ਜੀ, ਔਰ ਉਹ ਜਿਹੀਆਂ ਸਾਂਝਾਂ ਅਸੀਂ ਵੀ ਆਪਣੇ ਹਰਮਨ ਪਰਿਵਾਰ ਦੇ ਵਿੱਚ ਕਰਦੇ ਹਾਂ। ਦੇਖ ਲੋ ਹਰਿੰਦਰ ਸਿੰਘ ਹੁਣਾਂ ਨੇ ਦਲੀਆ ਬਣਾਇਆ ਤੇ ਸਾਡੇ ਨਾਲ ਜ਼ਰੂਰ ਸਾਂਝਾ ਕੀਤਾ। ਸੋ ਰੱਬ ਹਮੇਸ਼ਾ ਖੁਸ਼ ਰੱਖੇ ਜੀ, ਇਸੇ ਤਰ੍ਹਾਂ ਬਰਕਤਾਂ ਪਾ ਕੇ ਰੱਖੇ ਔਰ ਇਹ ਸਾਂਝਾਂ ਨੂੰ ਜਿਹੜੀਆਂ ਇਸੇ ਤਰ੍ਹਾਂ ਬਣਾ ਕੇ ਰੱਖੇ, ਪਰਮਾਤਮਾ ਸਾਡੀ ਸਾਰਿਆਂ ਦੀ ਸਾਂਝ ਇਸੇ ਤਰ੍ਹਾਂ ਬਣਾਈ ਰੱਖੇ। ਬਹੁਤ ਬਹੁਤ ਸ਼ੁਕਰੀਆ। ਤੇ ਸਾਨੂੰ ਸਤਨਾਮ ਸੁੰਦਰ ਹੁਣਾਂ ਨੇ ਜੀ, ਸਤਨਾਮ ਸਿੰਘ ਹੁਣਾਂ ਨੇ ਜੀ ਈਮੇਲ ਦੇ ਰਾਹੀਂ ਕਿਹਾ, ਕਹਿੰਦੇ ਹਿੰਦੀ ਗੀਤ ਕਹਿੰਦੇ ਰੰਗੋਲੀ ਦੀ ਫੀਲਿੰਗ ਆ ਰਹੀ ਹੈ ਜੀ, ਹੈ ਨਾ ਬਿਲਕੁਲ ਵਧੀਆ ਲੱਗਦਾ। ਸੋ ਮੈਂ ਤੇ ਸਰਬਜੀਤ ਭਾਜੀ ਹੁਣ ਸੋਚਦੀ ਹਾਂ ਕਿ ਅਸੀਂ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਕੁਝ ਪੁਰਾਣੇ ਗੀਤ ਯਾਦ ਕਰਿਆ ਕਰੀਏ ਹਨਾ, ਕਿਉਂਕਿ ਗੱਲ ਯਾਦਾਂ ਦੀ ਹੁੰਦੀ ਹੈ। ਸੋ ਇਹੋ ਜਿਹਾ ਪਿਆਰਾ ਪਿਆਰਾ ਮਿਊਜ਼ਿਕ, ਉਹ ਪਿਆਰੇ ਪਿਆਰੇ ਗੀਤ, ਉਹ ਬੋਲ ਹੈ ਨਾ, ਉਹ ਜੋ ਸਾਡੀਆਂ ਯਾਦਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਬੈਠ ਕੇ ਆਪਣੀਆਂ ਯਾਦਾਂ ਦੇ ਨਾਲ ਪਰੋਇਆ ਕਰੀਏ। ਔਰ ਥੋੜੀ ਦੇਰ ਪਹਿਲਾਂ ਹੀ ਸਰਬਜੀਤ ਭਾਜੀ ਨਾਲ ਮੈਨੂੰ ਉਹਨਾਂ ਨੇ ਇੱਕ ਹੋਰ ਬਹੁਤ ਵਧੀਆ, ਕਹਿੰਦੇ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੇ ਅਸੀਂ ਸੀਰੀਅਲ ਆਉਂਦੇ ਹੁੰਦੇ ਸੀਗੇ ਹਨਾ, ਜਾਂ ਅਸੀਂ ਜਿਹੜੀਆਂ ਫਿਲਮਾਂ ਦੇਖੀ ਦੀਆਂ ਹੁੰਦੀਆਂ ਸੀਗੀਆਂ, ਜਿਹੜਾ ਸਾਡਾ ਟੀਵੀ ਹੁੰਦਾ ਸੀਗਾ, ਉਹਦੇ ਬਾਰੇ ਵੀ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ। ਸੋ ਆਉਂਦੇ ਹੋਏ ਬੁੱਧਵਾਰ ਕੋਸ਼ਿਸ਼ ਕਰਾਂਗੀ ਜੀ ਇੱਕ ਇਹੋ ਜਿਹਾ ਰੰਗ ਲੈ ਕੇ ਯਾਦਾਂ ਦਾ ਤੁਹਾਡੇ ਨਾਲ ਹਾਜ਼ਰ ਹੋਵਾਂ। ਪਰ ਅੱਜ ਦਾ ਰੰਗ ਜਿਹੜਾ ਜੀ ਉਹ ਰੰਗ ਨਹੀਂ, ਉਹ ਜ਼ਾਇਕਾ ਜ਼ਿਆਦਾ ਹੈ। ਸੋ ਅੱਜ ਅਸੀਂ ਗੱਲ ਕਰਨੀ ਆ ਆਪਣੇ ਖਾਣ ਪਕਾਉਣ ਦੀ ਜੋ ਸਾਡੀਆਂ ਰਸੋਈਆਂ ਦੇ ਵਿੱਚ ਬਣਦਾ ਹੁੰਦਾ ਸੀ। ਸੋ ਕੁਲਦੀਪ ਕੌਰ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਦਿਲ ਦੇ ਜਜ਼ਬਾਤ ਸਾਡੇ ਨਾਲ ਸਾਂਝੇ ਕੀਤੇ ਆ ਜੋ ਬੜੇ ਹੀ ਅਨਮੋਲ ਹੁੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਕਹਿ ਰਹੇ ਨੇ ਕਿ ਭੈਣੇ ਰਸੋਈ ਦੀ ਤਾਂ ਕੀ ਦੱਸਾਂ ਤੇ ਕੀ ਛੱਡਾਂ, ਕਹਿੰਦੇ ਉਹ ਕੱਚੇ ਗਾਰੇ ਨਾਲ ਤੇ ਇੱਟਾਂ ਨਾਲ ਬਣੀ ਹੁੰਦੀ ਸੀ ਤੇ ਅੱਜ ਕੱਲ ਦੇ ਕਮਰਿਆਂ ਤੋਂ ਵੀ ਵੱਡੀ ਸੀ, ਜਿਹਦੇ ਵਿੱਚ ਦਾਦੀ ਤਾਈ ਜੀ ਮਾਂ ਤੇ ਚਾਚੀ ਜੀ ਦੀਆਂ ਸਾਂਝੀਆਂ ਬਾਤਾਂ ਤੇ ਸਾਰਿਆਂ ਦੇ ਰਲ ਮਿਲ ਤਿਆਰ ਕੀਤੇ ਮਨ ਸੁਵੰਨੇ ਭੋਜਨ ਹੁੰਦੇ ਸੀ, ਜਿਨ੍ਹਾਂ ਵਿੱਚ ਬਹੁਤ ਹੀ ਪਿਆਰ ਤੇ ਬਰਕਤਾਂ ਹੁੰਦੀਆਂ ਸੀ। ਭਾਵੇਂ ਅੱਜ ਆਧੁਨਿਕਤਾ ਕਰਕੇ ਸਭ ਕੁਝ ਉਹ ਨਹੀਂ ਰਿਹਾ, ਪਰ ਉਹ ਤੰਦੂਰ ਦੀਆਂ ਰੋਟੀਆਂ ਤੇ ਆਲੇ ਦੁਆਲੇ ਬੈਠੀਆਂ ਇਹ ਘਰ ਦੀਆਂ ਸੁਆਣੀਆਂ ਦਾ ਮਾਹੌਲ ਫਿਰ ਤੋਂ ਮਾਨਣ ਨੂੰ ਬਹੁਤ ਦਿਲ ਕਰਦਾ ਹੈ। ਸਾਡੇ ਘਰ ਵਿੱਚ ਬਹੁਤ ਖੁੱਲਾ ਮਾਹੌਲ ਸੀ, ਜੋ ਵੀ ਆਉਂਦਾ ਸੀ ਬਿਨਾਂ ਖਾਈ ਨਹੀਂ ਸੀ ਜਾਂਦਾ ਹੁੰਦਾ। ਬਿਲਕੁਲ ਠੀਕ ਕੁਲਦੀਪ ਜੀ, ਔਰ ਇਹ ਇਹਦੀ ਆਵਾਜ਼ ਹੀ ਹੁੰਦਾ ਸੀਗਾ ਕਿ ਜੋ ਵੀ ਘਰ ਦੇ ਵਿੱਚ ਆਏ ਵੀ ਉਹ ਏਦਾਂ ਨਾ ਹੋਵੇ ਵੀ ਬਿਨਾਂ ਖਾਦੇ ਜਾਵੇ। ਮੈਨੂੰ ਯਾਦ ਹੈ ਵੀ ਸਾਡੇ ਵੀ ਸਵੇਰੇ ਸਵੇਰੇ ਜਦੋਂ ਰੋਟੀਆਂ ਬਣ ਜਾਂਦੀਆਂ ਹੁੰਦੀਆਂ ਸੀਗੀਆਂ ਔਰ ਛਾਬਾ ਭਰ ਕੇ ਰੋਟੀਆਂ ਦਾ ਬਣਦਾ ਸੀ ਔਰ ਜ਼ਰੂਰਤ ਤੋਂ ਕਿਤੇ ਵੱਧ ਰੋਟੀ ਬਣਦੀ ਹੁੰਦੀ ਸੀਗੀ, ਮੇਰੇ ਦਾਦੀ ਜੀ ਨੇ ਕਹਿਣਾ ਵੀ ਛਾਬੇ ਦੇ ਵਿੱਚੋਂ ਰੋਟੀ ਨੀ ਮੁੱਕਣੀ ਚਾਹੀਦੀ, ਕੋਈ ਆਇਆ ਗਿਆ ਹੁੰਦਾ, ਕੋਈ ਮੰਗਤਾ ਹੁੰਦਾ ਜਾਂ ਕੋਈ ਹੋਰ ਆ ਜਾਂਦਾ ਆ, ਸੋ ਬਰਕਤ ਮੰਨਦੇ ਹੁੰਦੇ ਸੀ। ਛਾਬੇ ਚੋਂ ਮੁੱਕੀ ਰੋਟੀ ਨੂੰ ਕਹਿੰਦੇ ਹੁੰਦੇ ਸੀ ਵੀ ਬਰਕਤਾਂ ਨਹੀਂ ਰਹਿੰਦੀਆਂ। ਔਰ ਅੱਜ ਕੱਲ ਇਹ ਆਲਮ ਹੈ ਕਿ ਪਹਿਲਾਂ ਪੁੱਛ ਲਿਆ ਜਾਂਦਾ ਵੀ ਕਿੰਨੀ ਰੋਟੀ ਖਾਣੀ ਆ, ਦੋ ਬਣਾਵਾਂ, ਤੁਹਾਡੀਆਂ ਤਿੰਨ ਬਣਾਵਾਂ, ਤੇਰੀਆਂ ਚਾਰ ਬਣਾਵਾਂ, ਸੋ ਉਹਦੇ ਅਕੋਰਡਿੰਗਲੀ ਰੋਟੀ ਬਣਦੀ ਹੈ ਕਿਉਂਕਿ ਇੱਕ ਵੀ ਰੋਟੀ ਵੱਧ ਨਾ ਬਣੇ। ਪਰ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਹਨਾ ਉਦੋਂ ਆਪਣੇ ਘਰਾਂ ਦੇ ਵਿੱਚ ਡੰਗਰ ਲਵੇਰੇ ਹੁੰਦੇ ਸੀਗੇ ਤੇ ਬਚੀ ਰੋਟੀ ਜਾਂ ਵੰਡ ਵਾਲੇ ਭਾਂਡੇ ਚ ਜਾਂਦੀ ਹੁੰਦੀ ਸੀ ਜਾਂ ਉਹਦੀ ਖੁਰਲੀ ਵਿੱਚ ਚਲੀ ਜਾਂਦੀ ਸੀ ਸਿੱਧੀ। ਸੋ ਅੱਜ ਕੱਲ ਜੇ ਮੈਂ ਇੱਥੇ ਦੇਖਾਂ ਤੇ ਬਚੀ ਰੋਟੀ ਹੁੰਦੀ ਹੈ ਤੇ ਮੈਂ ਬਾਹਰ ਚਿੜੀਆਂ ਨੂੰ ਵੀ ਪਾ ਦਿੰਦੀ ਹਾਂ ਤੇ ਇੱਥੇ ਦੇ ਜਾਨਵਰ ਵੀ ਨੀ ਰੋਟੀ ਖਾਂਦੇ, ਸੋ ਇਹ ਵੀ ਦੇਖਣਾ ਪੈਂਦਾ। ਚਲੋ ਜੀ, ਕੁਲਦੀਪ ਕੌਰ ਹੁਣਾਂ ਨੇ ਅੱਗੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕਹਿੰਦੇ ਮੈਨੂੰ ਯਾਦ ਹੈ ਕਿ ਇੱਕ ਕੋਨੇ ਵਿੱਚ ਕਾੜਨੀ ਵਾਲੇ ਦੁੱਧ ਦਾ ਆਲਾ ਹੁੰਦਾ ਸੀ ਤੇ ਮੀਂਹ ਕਣੀ ਵਿੱਚ ਰਸੋਈ ਵਿੱਚ ਇੱਕ ਚੁੱਲਾ ਹੁੰਦਾ ਸੀ ਜੋ ਪੋਰਟੇਬਲ ਕਹਿ ਲਈਏ ਕਹਿ ਸਕਦੇ ਆ, ਤੇ ਧੂੰਆਂ ਬਾਹਰ ਕੱਢਣ ਨੂੰ ਇੱਕ ਚਿਮਨੀ ਵੀ ਬਣੀ ਹੁੰਦੀ ਸੀ ਜੋ ਅੱਜ ਕੱਲ ਵਰਗੀ ਤੇ ਭਾਵੇਂ ਨਹੀਂ ਸੀ ਪਰ ਉਹਦੇ ਵਿੱਚੋਂ ਨਿਕਲਦਾ ਧੂੰਆਂ ਵਸਦੇ ਘਰਾਂ ਦੀ ਨਿਸ਼ਾਨੀ ਦਾ ਪ੍ਰਤੀਕ ਹੁੰਦਾ ਸੀ। ਬਹੁਤ ਸੋਹਣੀ ਗੱਲ ਕਹੀ ਕੁਲਦੀਪ ਤੁਸੀਂ, ਆ ਕੇ ਉਹ ਜਿਹੜਾ ਚਿਮਨੀ ਵਿੱਚੋਂ ਨਿਕਲਦਾ ਧੂਆਂ ਉਹ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਸੀ। ਔਰ ਮੈਂ ਸੱਚੀ ਦੱਸਾਂ ਕਿ ਇਹ ਧੂਆਂ ਪਤਾ ਨੀ ਮੈਨੂੰ ਕਿਉਂ ਇੰਨਾ ਚੰਗਾ ਲੱਗਦਾ ਹੈ ਹਨਾ। ਅਜੇ ਵੀ ਇੱਥੇ ਜਦੋਂ ਸਰਦੀਆਂ ਦੇ ਵਿੱਚ ਕਿਸੇ ਦੇ ਘਰ ਦੇ ਵਿੱਚੋਂ ਕਿਸੇ ਨੇ ਵੈਸੇ ਹੀ ਉਹ ਜਿਹੜੇ ਅੱਗ ਬਾਲੀ ਹੁੰਦੀ ਹੈ ਅੰਦਰ ਹਨਾ ਉਹਦੇ ਵਿੱਚ ਤੇ ਫਾਇਰ ਪਲੇਸਿਸ ਦੇ ਵਿੱਚ, ਤੇ ਉਹਨਾਂ ਘਰਾਂ ਦੇ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਦਾ। ਸਰਦੀਆਂ ਦੇ ਵਿੱਚੋਂ ਕਿਸੇ ਦੇ ਘਰ ਚਿਮਨੀ ਦੇ ਵਿੱਚੋਂ ਨਿਕਲਦਾ ਧੂੰਆਂ ਮੈਨੂੰ ਕਿਤੇ ਅੰਦਰੋਂ ਨਿੱਘਾ ਕਰ ਜਾਂਦਾ ਆ, ਤੇ ਉਹੀ ਗੱਲ ਕਿ ਵਸਦੇ ਘਰਾਂ ਦੀ ਨਿਸ਼ਾਨੀ। ਔਰ ਮੈਂ ਉਸ ਘਰ ਬਾਰੇ ਸੋਚਣਾ ਸ਼ੁਰੂ ਕਰ ਦਿੰਦੀ ਹਾਂ ਕਿ ਇਹ ਘਰ ਦੇ ਵਿੱਚ ਅੱਗ ਬਾਲੀ ਹੋਣੀ ਇਹਨਾਂ ਨੇ ਜਾਂ ਹਨਾ, ਤੇ ਉਹ ਆਪਣੀਆਂ ਬਲ ਦੀਆਂ ਅੱਗਾਂ ਆਪਣੇ ਬਲ ਦੇ ਚੁੱਲੇ ਜਿਹੜੇ ਮੈਨੂੰ ਅਜੇ ਵੀ ਯਾਦ ਆ ਜਾਂਦੇ ਆ। ਸੋ ਅੱਗੇ ਇਹਨਾਂ ਨੇ ਕਿਹਾ ਹੈ ਕਿ ਮੱਖਣ ਸਾਗ ਕਰੇਲੇ ਹਰ ਇੱਕ ਸਬਜ਼ੀ ਦਾ ਆਨੰਦ ਮਾਣਿਆ ਹੈ ਭਾਵੇਂ ਉਹ ਅੱਜ ਸਭ ਅੱਜ ਵੀ ਮਿਲਦਾ ਹੈ ਪਰ ਜੀ ਉਹ ਪਰਿਵਾਰ ਵਾਲੀ ਬੈਠਕ ਤੇ ਬਰਕਤ ਕਿਤੇ ਉਲਝ ਜਾਈ ਗਈ ਹੈ। ਸੋ ਬਿਲਕੁਲ ਕੁਲਦੀਪ, ਇਹੀ ਤਾਂ ਗੱਲਾਂ ਜੀ, ਇਹ ਸਾਰੀਆਂ ਚੀਜ਼ਾਂ ਮਿਲਦੀਆਂ ਅੱਜ ਵੀ ਨੇ ਪਰ ਉਹ ਕਿਤੇ ਉਲਝੀਆਂ ਜਿਹੀਆਂ ਲੱਗਦੀਆਂ ਨੇ ਹਨਾ, ਉਹ ਵਾਲੀਆਂ ਚੀਜ਼ਾਂ ਜਿੱਦਾਂ ਬਣਦੀਆਂ ਹੁੰਦੀਆਂ ਸੀ। ਸੋ ਇਸ ਗੱਲ ਨੂੰ ਅਸੀਂ ਨੈਗੇਟਿਵ ਨਾ ਲਈਏ ਪਰ ਕੋਸ਼ਿਸ਼ ਕਰਿਆ ਕਰੀਏ ਕਿ ਆਪਣੇ ਟ੍ਰੈਡੀਸ਼ਨਸ ਜਿਹੜੇ ਆ ਜਿਹੜੀਆਂ ਸਾਡੀਆਂ ਪਰੰਪਰਾਵਾਂ ਉਹਨਾਂ ਨੂੰ ਜਿਉਂਦੇ ਰੱਖ ਸਕੀਏ। ਇਹ ਜਿਹੜਾ ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਚੀਜ਼ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਤੇ ਘਰ ਵਿੱਚ ਉਸ ਚੀਜ਼ ਦੀ ਸ਼ੁਰੂਆਤ ਤੁਹਾਡੀ ਰਸੋਈ ਤੋਂ ਹੁੰਦੀ ਹੈ। ਤੁਹਾਡੀ ਰਸੋਈ ਚ ਕੀ ਬਣਦਾ ਹੈ, ਤੁਸੀਂ ਕਿੱਦਾਂ ਬਣਾਉਂਦੇ ਆ, ਸੋ ਉਹਦਾ ਜਿਹੜਾ ਇੱਕ ਅਸਰ ਹੈ ਤੁਹਾਡੇ ਪੂਰੇ ਘਰ ਤੇ ਪੈਂਦਾ ਹੈ। ਜੇ ਤੁਸੀਂ ਆਪਣੇ ਘਰ ਦੇ ਵਿੱਚ ਕਿੰਨਾ ਕੁ ਪੰਜਾਬੀ ਖਾਣਾ ਬਣਾਉਂਦੇ ਹੋ ਉਹਦੇ ਉੱਤੇ ਵੀ ਆਏ ਗਏ ਨੂੰ ਤੁਸੀਂ ਕੀ ਪਰੋਸਦੇ ਹੋ ਕਿੱਦਾਂ ਪਰੋਸਦੇ ਹੋ ਉਹ ਚੀਜ਼ਾਂ ਦਾ ਬੜਾ ਫਰਕ ਹੁੰਦਾ। ਸੋ ਕਹਿਣ ਨੂੰ ਡਿਨਰ ਸੈੱਟ ਹੋਣ ਜਿੱਦਾਂ ਮਰਜ਼ੀ ਹੋਣ ਕਰਨ ਪਰ ਮੈਂ ਨਾ ਥਾਲ ਵੀ ਲਿਆ ਕੇ ਰੱਖੇ ਹੋਏ ਆ ਤੇ ਉਹ ਸਟੀਲ ਦੀਆਂ ਕੌਲੀਆਂ ਔਰ ਮੈਨੂੰ ਬੜਾ ਵਧੀਆ ਲੱਗਦਾ ਕਿ ਕੋਈ ਆਇਆ ਗਿਆ ਹੋਵੇ ਜਾਂ ਮੈਂ ਉਹ ਸਟੀਲ ਦੀਆਂ ਕੌਲੀਆਂ ਤੇ ਉਹ ਸਟੀਲ ਦੇ ਥਾਲਾਂ ਦੇ ਵਿੱਚ ਰੋਟੀ ਰੱਖਾਂ ਹਨਾ, ਸੋ ਮੈਨੂੰ ਬੜੀ ਵਧੀਆ ਫੀਲਿੰਗ ਆਉਂਦੀ ਆ ਉਸ ਚੀਜ਼ ਨਾਲ। ਤੇ ਬਾਕੀ ਇਹ ਗੱਲ ਆ ਕਿ ਮਨ ਖੁਸ਼ ਹੋਣਾ ਚਾਹੀਦਾ, ਕੋਈ ਵੀ ਚੀਜ਼ ਜਿਹੜੀ ਤੁਹਾਡੀ ਮਨ ਨੂੰ ਖੁਸ਼ੀ ਦੇਵੇ ਉਹ ਕਰ ਲੈਣੀ ਚਾਹੀਦੀ ਹੈ, ਚਾਹੇ ਉਹ ਯਾਦਾਂ ਨੂੰ ਯਾਦ ਕਰਕੇ ਹੋਵੇ ਜਾਂ ਉਹਨਾਂ ਨੂੰ ਯਾਦਾਂ ਨੂੰ ਯਾਦ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਜੀਣ ਦਾ ਜਿਹੜਾ ਤਰੀਕਾ ਅਪਣਾ ਰਹੇ ਹਾਂ ਉਹਦੇ ਕਰਕੇ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਔਰ ਇਹਨਾਂ ਦਾ ਇੱਕ ਵੋਇਸ ਮੈਸੇਜ ਵੀ ਆਇਆ ਹੋਇਆ ਸਰਜੀਤ ਭਾਜੀ, ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਉਹ ਵੋਇਸ ਮੈਸੇਜ ਚਲਾ ਦਿਓ ਤੇ ਅਸੀਂ ਸੁਣ ਸਕੀਏ ਕਿ ਕੁਲਦੀਪ ਕੌਰ ਦੇ ਦਿਲ ਵਿੱਚ ਹੋਰ ਕੀ ਦੱਬਿਆ ਪਿਆ ਹੈ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਦੇ ਵਿਹੜੇ ਸਾਰੇ ਬੈਠੇ ਪਰਿਵਾਰ ਨੂੰ ਤੇ ਸਰਬਜੀਤ ਸਿੰਘ ਵੀਰ ਜੀ। ਹਾਂਜੀ, ਰਸੋਈ ਵਾਲਾ ਮਾਹੌਲ ਕਾਫੀ ਹੱਦ ਤੱਕ ਅਸੀਂ ਵੀ ਮਾਣਿਆ। ਸਾਡਾ ਜਦੋਂ ਸਾਂਝਾ ਘਰ ਹੁੰਦਾ ਸੀ ਉਦੋਂ ਸਾਡੀ ਰਸੋਈ ਹੁੰਦੀ ਸੀ ਤੇ ਭੈਣ ਜੀ ਇੱਕ ਹਾਸੇ ਵਾਲੀ ਗੱਲ ਦੱਸਣ ਲੱਗੀ ਕਿ ਇੱਕ ਵਾਰੀ ਮੈਂ ਤੇ ਮੇਰੇ ਭਰਾ ਨੇ ਸ਼ਰਤ ਲਾ ਲਈ ਤੰਦੂਰ ਦੀਆਂ ਰੋਟੀਆਂ ਖਾਣ ਦੀ, ਵੀ ਕੌਣ ਜਾਣੀਆਂ ਖਾਂਦਾ ਹਨਾ। ਤੁਸੀਂ ਦੇਖੋ ਵੀ ਗਰਮ ਗਰਮ ਤੰਦੂਰ ਦੀ ਰੋਟੀ ਆ ਹਨਾ, ਉਹਤੇ ਮੱਖਣ ਲੱਗ ਕੇ ਆ ਰਿਹਾ ਤੇ ਉਹ ਗਰਮ ਗਰਮ ਰੋਟੀਆਂ ਪੱਕ ਕੇ, ਪਹਿਲੇ ਨਾ 15-16 ਰੋਟੀਆਂ ਜਦੋਂ ਪੱਕ ਜਾਂਦੀਆਂ ਸੀ ਉਦੋਂ ਘਰ ਦੇ ਸਰਵ ਕਰਨਾ ਸ਼ੁਰੂ ਕਰਦੇ ਹੁੰਦੇ ਸੀ ਵੀ ਚੱਲ 2 ਜਣੀਆਂ ਬਣਾਈ ਜਾਂਦੀਆਂ ਬਾਕੀ ਗਰਮ ਗਰਮ ਖਾਈ ਜਾਂਦੇ ਹਨਾ, ਤੇ ਮੰਮੀ ਦਾਦੀ ਚਾਚੀ ਤਾਈ ਸਾਰੀਆਂ ਹਨਾ ਬਟੇ ਬੈਠੀਆਂ ਹੁੰਦੀਆਂ ਸੀਗੀਆਂ ਤੇ ਮੈਂ ਤੇ ਮੇਰੇ ਭਰਾ ਨੇ ਸ਼ਰਤ ਲਾ ਲਈ। ਹੁਣ ਤੰਦੂਰ ਦੀ ਰੋਟੀ ਗਰਮ ਗਰਮ ਤਾਂ ਬਹੁਤ ਖਾਧੀ ਜਾਂਦੀ ਆ, ਚਲੋ ਬਾਅਦ ਚ ਭਾਵੇਂ ਠੰਡੀ ਹੋ ਕੇ ਥੋੜੀ ਹੋ ਜਾਂਦੀ ਹੈ ਨਾ, ਤੇ ਅਸੀਂ ਲੱਗ ਪਏ ਦੋਵੇਂ ਜਾਣੇ ਖਾਣ, ਇੱਕ ਆਵੇ ਇੱਕ ਉਹਦੀ ਆਵੇ ਇੱਕ ਮੇਰੀ ਆਵੇ ਇੱਕ ਉਹਦੀ ਆਵੇ ਇੱਕ ਮੇਰੀ ਆਵੇ ਕਰਦੇ ਕਰਾਉਂਦੇ ਨਾ, 6 ਪਤਾ ਨੀ ਉਹਨੇ ਖਾ ਲਈਆਂ ਤੇ 7 ਮੈਂ ਖਾ ਲਈਆਂ, ਏਦਾਂ ਏਦਾਂ। ਜਦੋਂ ਅਸੀਂ ਬਾਅਦ ਚੋਂ 8ਵੀਂ ਮੰਗੀ ਤੇ ਉਹਨੇ 7ਵੀਂ ਮੰਗੀ ਤੇ ਮੰਮੀ ਦਾ ਫਿਰ ਡੰਡਾ ਹੀ ਫੜਿਆ, ਮੈਂ ਤੁਹਾਨੂੰ ਮੈਂ ਦੱਸਦੀ ਤੁਹਾਡੇ ਅੰਦਰ ਢੇਡਿਆ ਕਿ ਹਰਿਮੰਦਰ ਸਾਹਿਬ ਦੀ ਸਲਾਹ ਵਾ, ਮੰਮੀ ਹੋਣੀ ਸਾਨੂੰ ਏਦਾਂ ਕਰਕੇ ਬੋਲਣ ਤੇ ਭਾਈ ਸਾਨੂੰ ਬੜਾ ਜੂਤ ਪਿਆ, ਰੋਟੀ ਤਾਂ ਖਾ ਲਈ ਪਚਾਉਣੀ ਬੜੀ ਔਖੀ ਹੋਈ, ਬਾਅਦ ਚ ਅਸੀਂ ਦੋਵੇਂ ਭੈਣ ਭਰਾ ਫਰੇ ਪਈਏ। ਸੋ ਏਦਾਂ ਰਸੋਈ ਨਾਲ ਰਿਲੇਟਡ ਵੀ ਬਹੁਤ ਕੁਛ ਆ। ਬਾਕੀ ਭੈਣੇ ਹੁਣ ਤਾਂ ਮੈਂ ਸੱਚੀ ਗੱਲ ਦੱਸਾਂ, ਡਿਸ਼ਿਜ਼ ਤਾਂ ਭਾਵੇਂ ਹੁਣ ਵੀ ਸਾਰੀਆਂ ਮਿਲ ਜਾਂਦੀਆਂ, ਪਰ ਉਹ ਵਾਲਾ ਪਿਆਰ ਤੇ ਥਪਾਕ ਪਰਿਵਾਰ ਦਾ ਉਹ ਨੀ ਲੱਭਦਾ।
ਜੀ ਸੋ ਕੁਲਦੀਪ ਤੁਸੀਂ ਉਦਾਸ ਬਿਲਕੁਲ ਨੀ ਹੋਣਾ, ਕੋਈ ਗੱਲ ਨੀ ਜੀ, ਕਿਉਂ ਨੀ ਮਿਲਦਾ? ਦੇਖੋ ਅਸੀਂ ਟੱਬਰ ਆ ਆਪਣਾ ਔਰ ਬੈਠੇ ਹੋਏ ਆ, ਅਸੀਂ ਰਲ ਮਿਲ ਕੇ ਇੱਕ ਦੂਜੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰੀ ਦੀਆਂ, ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰੀ ਦੀਆਂ, ਹੈ ਨਾ। ਸੋ ਇਹ ਪਰਿਵਾਰ ਵੀ ਜਿਹੜਾ ਮਿਲਿਆ ਹੋਇਆ ਉਹਦੇ ਲਈ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਜੀ ਅਸੀਂ। ਤੇ ਔਰ ਬਹੁਤ ਹੀ ਪਿਆਰੀ ਜਿਹੜੀ ਯਾਦ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਔਰ ਇਹ ਤੁਹਾਡੀ ਯਾਦ ਸੁਣ ਕੇ ਨਾ ਮੈਨੂੰ ਵੀ ਯਾਦ ਆ ਗਈ, ਸੇਮ ਇਹੀ ਚੀਜ਼ ਹੋਈ ਸੀਗੀ ਮੈਨੂੰ ਅੱਜ ਵੀ, ਉਹ ਰਸੋਈ ਯਾਦ ਹੈ ਹਨਾ, ਸਰਦੀਆਂ ਦੇ ਦਿਨ ਸੀਗੇ ਤੇ ਗਾਜਰ ਮਟਰਾਂ ਦੀ ਸਬਜ਼ੀ ਬਣੀ ਹੋਈ ਸੀਗੀ, ਤੇ ਮੇਰੇ ਵੱਡੇ ਜਿਹੜੇ ਸਿਸਟਰ ਆ ਉਹਨਾਂ ਦੀ ਰੋਟੀ ਉਹ ਬਣਾ ਰਹੇ ਸੀਗੇ, ਤੇ ਉਸ ਦਿਨ ਬਾਈ ਚਾਂਸ ਨਾ ਜਦੋਂ ਰਾਤ ਨੂੰ ਰੋਟੀ ਬਣਾਉਣੀ ਹੁੰਦੀ ਸੀ ਕਰਨੀ ਹੁੰਦੀ ਸੀ, ਤੇ ਇਹ ਹੁੰਦਾ ਸੀ ਕਿ ਜਲਦੀ ਕੰਮ ਖਤਮ ਕਰ ਲਓ ਤਾਂ ਕਿ ਉਸ ਤੋਂ ਬਾਅਦ ਫਿਲਮ ਆਉਣੀ ਹੁੰਦੀ ਸੀ, ਫਿਲਮ ਦੇਖਣੀ ਹੁੰਦੀ ਸੀ, ਤੇ ਉਹ ਗਾਜਰ ਮਟਰਾਂ ਦੀ ਸਬਜ਼ੀ ਆਈ ਇੰਨੀ ਸਵਾਦ, ਔਰ ਮੈਂ ਤਾਂ ਬੈਠ ਗਈ ਤੇ ਮੈਂ ਜਦੋਂ ਮੈਂ 6 ਰੋਟੀਆਂ ਖਾ ਲਈਆਂ, ਮੇਰੀ ਦੀਦੀ ਨੇ ਇੰਨਾ ਗੁੱਸਾ ਚੜਿਆ ਜਦੋਂ ਮੈਂ 6ਵੀਂ ਰੋਟੀ ਲੈ ਲਈ ਨਾ, ਮੈਨੂੰ ਕਹਿੰਦੀ ਦੌੜ ਜਾ ਹੁਣ, ਤੂੰ ਮੈਨੂੰ ਬੁਲਾਈ ਨਾ, ਤੇਰੇ ਕਰਕੇ ਨੀ ਮੇਰੇ ਤੋਂ ਫਿਲਮ ਦੇਖ ਹੋਣੀ। ਸੋ ਉਹ ਵਾਲਾ ਕਿੱਸਾ ਸੀ ਵੀ ਬੜਾ ਯਾਦ ਕਰਕੇ ਅੱਜ ਵੀ ਹੱਸੀ ਦਾ ਹੁੰਦਾ। ਉਸ ਤੋਂ ਬਾਅਦ ਸਾਡੇ ਘਰ ਕੋਈ ਵੀ ਪ੍ਰਾਹੁਣਾ ਹੁੰਦਾ ਸੀਗਾ ਨਾ, ਤੇ ਉਹਨੂੰ ਦੱਸਦੇ ਸੀ ਇਹਨੇ 6 ਰੋਟੀਆਂ ਖਾ ਲਈਆਂ, ਇਹਨੇ 6 ਰੋਟੀਆਂ ਖਾ ਲਈਆਂ। ਮੈਂ ਕਿਹਾ ਹੱਦ ਹੋ ਗਈ, ਤੁਸੀਂ ਤਾਂ ਮੇਰਾ ਚੰਗਾ ਮਜ਼ਾਕ ਹੀ ਬਣਾ ਦਿੱਤਾ ਹਨਾ, ਵਿਚਾਰੀ ਛੋਟੀ ਜਿਹੀ ਜਾਨ ਨੇ ਖਾ ਕੀ ਲਈ। ਸੋ ਬਿਲਕੁਲ ਜੀ, ਉਹ ਜਿਹੜੇ ਸਵਾਦ ਆ ਉਹ ਨੀ ਮਿਲਦੇ। ਔਰ ਬਾਕੀ ਇੱਕ ਹੋਰ ਵੀ ਗੱਲ ਹੈ ਨਾ ਕਿ ਉਹ ਜਿਹੜੀ ਚੀਜ਼ ਹੈ ਉਹ ਸਵਾਦ ਇੱਥੇ ਦੀਆਂ ਸਬਜ਼ੀਆਂ ਵਿੱਚ ਨਹੀਂ ਨਾ ਲੱਭਦੇ, ਨਾ ਗਾਜਰਾਂ ਵੀ ਮੈਨੂੰ ਉਹ ਵਾਲਾ ਟੇਸਟ ਡਿਫਰੈਂਟ ਲੱਗਦਾ ਹੁੰਦਾ, ਗੋਭੀ ਦਾ ਟੇਸਟ ਵੀ ਡਿਫਰੈਂਟ ਹੁੰਦਾ, ਤੇ ਜਦੋਂ ਤੁਸੀਂ ਪਹਿਲਾਂ ਆਉਂਦੇ ਹੀ ਆਉਂਦੇ ਆ ਤੇ ਤੁਹਾਨੂੰ ਚਾਹ ਦਾ ਵੀ ਵੱਖਰਾ ਸਵਾਦ ਲੱਗਦਾ, ਕਿਉਂਕਿ ਆਫਕੋਰਸ ਦੁੱਧ ਦਾ ਫਰਕ ਹੁੰਦਾ। ਸੋ ਬਿਲਕੁਲ ਜੀ, ਉਹ ਸ਼ਲਗਮ ਜਿਹੜੇ ਬਣਦੇ ਹੁੰਦੇ ਸੀ ਘਰ ਦੇ ਵਿੱਚ, ਆਹਾਹਾ, ਔਰ ਮੈਨੂੰ ਯਾਦ ਹੈ ਕਿ ਸ਼ਲਗਮ ਖੇਤਾਂ ਦੇ ਵਿੱਚੋਂ ਪੁੱਟ ਕੇ ਲੈ ਕੇ ਆਉਣੇ, ਕਈ ਵਾਰੀ ਖੇਤਾਂ ਦੇ ਵਿੱਚ ਵੀ ਲਾਏ ਹੁੰਦੇ ਸੀਗੇ, ਤੇ ਬਾਲਟੀ ਸਾਡੇ ਹੁੰਦੀ ਸੀ ਜੀ ਪਿੱਤਲ ਦੀ ਕਾਫੀ ਵੱਡੀ, ਤੇ ਉਹਦੇ ਉਹ ਸੀ ਮੈਨੂੰ ਕਈ ਕੰਮ ਕਰੀਦੇ ਹੁੰਦੇ ਸੀ, ਉਹਦੇ ਚ ਧਾਰ ਵੀ ਕੱਢੀ ਵੀ ਹੁੰਦੀ ਸੀ, ਉਹਦੇ ਵਿੱਚ ਫਿਰ ਸਬਜ਼ੀ ਵੀ ਮੇਰੇ ਦਾਦੀ ਜੀ ਨੇ ਕੱਟਣੀ, ਤੇ ਜਦੋਂ ਸ਼ਲਗਮ ਵਗੈਰਾ ਕੱਟਣੇ, ਗਾਜਰਾਂ ਕੱਟਣੀਆਂ, ਤੇ ਅੱਧੀਆਂ ਤੇ ਅਸੀਂ ਵਿੱਚੋਂ ਚੱਕ ਚੱਕ ਕੇ ਖਾਈ ਦੀਆਂ ਹੁੰਦੀਆਂ ਸੀਗੀਆਂ, ਹਨਾ, ਤੁਸੀਂ ਵੀ ਸਾਰੇ ਕਰਦੇ ਹੋਣੇ ਆ। ਔਰ ਉਹਦੇ ਤੋਂ ਫਿਰ ਗਾਲਾਂ ਵੀ ਬੜੀਆਂ ਪੈਂਦੀਆਂ ਸੀ, ਪਹਿਲਾਂ ਤਾਂ ਇੱਕ ਦੋ ਵਾਰੀ ਦੇ ਦੇਣੀਆਂ, ਮੁੜ ਕੇ ਕਹਿਣਾ ਕੱਚੀ ਖਾ ਲਓ, ਇਹਨੂੰ ਪਕਾਉਣ ਦੀ ਕੀ ਲੋੜ ਹੈ ਨਾ। ਤੇ ਬਿਲਕੁਲ, ਔਰ ਫਿਰ ਏਦਾਂ ਹੀ ਹੁੰਦਾ ਸੀਗਾ ਵੀ ਜਦੋਂ ਕਿਤੇ ਕੋਫਤੇ ਬਣਦੇ ਹੁੰਦੇ ਸੀਗੇ ਘਰ, ਉਹ ਜਦੋਂ ਕੋਫਤੇ ਵੀ ਬਣਦੇ ਹੁੰਦੇ ਸੀਗੇ ਨਾ, ਤੇ ਅਸੀਂ ਹਾਏ ਤਰਲੇ ਕਰਨੇ ਮੰਮੀ ਦੇ, ਮੰਮੀ ਨੇ ਇੱਕ ਇੱਕ ਦੇ ਦੇਣਾ, ਫੇਰ ਹੌਲੀ ਹੌਲੀ ਜਾ ਕੇ ਮੰਮੀ ਇੱਕ ਇੱਕ ਹੋਰ ਦੇ ਦੋ, ਇੱਕ ਇੱਕ ਹੋਰ ਦੇ ਦੋ, ਮੰਮੀ ਨੇ ਕਹਿਣਾ ਵੀ ਤੈਨੂੰ ਦੇ ਦਿੱਤਾ ਦੂਸਰੇ ਨੇ ਵੀ ਆ ਜਾਣਾ, ਅਸੀਂ ਕਹਿਣਾ ਨਾ ਤੁਸੀਂ ਦੇ ਦੋ, ਮੈਂ ਤਾਂ ਜਾ ਕੇ ਦੱਸਣਾ ਹੀ ਨੀ ਵੀ ਮੈਂ ਹੋਰ ਕੋਫਤਾ ਲੈ ਗਿਆ ਆ, ਤੇ ਜਦੋਂ ਫਿਰ ਮਿਲ ਜਾਣਾ। ਹੈਲੋ, ਲਓ ਜੀ ਕਾਲ ਆ ਰਹੀ ਹੈ, ਇੱਕ ਕੁਲਦੀਪ ਨੇ ਕਾਲ ਕੀਤਾ ਹੈ ਜੀ, ਲੈਣੇ ਆ ਕੁਲਦੀਪ ਨੂੰ। ਹੈਲੋ
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਕੁਲਦੀਪ, ਕੀ ਹਾਲ ਹੈ?
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਹੀ ਪਰਿਵਾਰ ਨੂੰ, ਸਰਦੀ ਸ਼ਰੀਰ ਦੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਹੁਣ ਤੁਹਾਡੇ ਤੋਂ ਜੈਲਸ ਫੀਲ ਕਰ ਸਕਦੇ, ਕਿਉਂਕਿ ਤੁਸੀਂ ਤਾਂ ਪੰਜਾਬ ਵਾਲਾ ਮਾਹੌਲ ਮਾਰ ਸਕਦੇ ਹੋ ਹਨਾ, ਜੋ ਅਸੀਂ ਵਿਚਾਰੇ ਇੱਥੇ ਬੈਠੇ ਬਸ ਕਰ ਰਹੇ ਆ ਵੀ ਰਸੋਈ ਵਿੱਚ ਚਾਹ ਬਣਦਾ, ਭਾਜੀ ਨੇ ਹੁਣੇ ਆਰਡਰ ਕਰ ਦੇਣਾ, ਚਲੋ ਵੀ ਆਲੂ ਵਾਲੇ ਪਰੌਂਠੇ ਬਣਾ ਦੋ, ਅੱਜ ਤਾਂ ਰਸੋਈ ਦੀਆਂ ਗੱਲਾਂ
ਭਾਜੀ ਦੇ ਘਰ ਅੱਗੇ, ਭਾਜੀ ਦੇ ਘਰ ਅੱਗੇ ਹੁਣੇ ਰੇਹੜੀ ਵਾਲੇ ਨੇ ਆ ਜਾਣਾ ਹਨਾ, ਸ਼ਲਗਮ ਲਓ, ਗੋਭੀ ਲਓ, ਪਾਲਕ ਲਓ, ਮੇਥੀ ਲਓ, ਧਨੀਆ ਮਿਰਚਾਂ ਤਾਂ ਭਾਜੀ ਨੇ ਫ੍ਰੀ ਦੀਆਂ ਹੀ ਪਵਾ ਲੈਣੀਆਂ ਕੁਲਦੀਪ, ਤੇ ਸਾਡੇ ਮਿਰਚਾਂ ਪਤਾ ਕਿੰਨੀਆਂ ਮਹਿੰਗੀਆਂ ਮਿਲਦੀਆਂ ਇੱਥੇ,
ਮਿਰਚਾਂ ਵੀ ਨਾਲੇ ਭਾਜੀ ਨੇ ਹੁਣ ਬੈਠੇ ਬੈਠੇ ਰਜਾਈ ਚ ਹੀ, ਜਾਂ ਕਹਿ ਲੋ ਕਿ ਖੇਸ ਚ ਹੀ ਭਾਜੀ ਨੇ ਬੈਠੇ ਬੈਠੇ ਬਿਸਤਰੇ ਚੋਂ ਆਰਡਰ ਕਰ ਦੇਣਾ ਵੀ ਭਾਈ ਅੱਜ ਤਾਂ ਰਸੋਈ ਦੀਆਂ ਗੱਲਾਂ ਹੋਈਆਂ ਸੀ, ਅੱਜ ਤੁਸੀਂ ਆਲੂ ਪਰੌਂਠੇ ਬਣਾ ਦੋ ਮੈਨੂੰ, ਅੱਜ ਨਾ ਪਰੌਂਠੇ ਖਾਣੇ ਆ।
ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਔਰ ਹੋਰ ਸੁਣਾਓ ਕੀ ਹਾਲ ਚਾਲ ਕੁਲਦੀਪ, ਵਧੀਆ ਖੇਡਾਂ ਰਹੀਆਂ?
ਹਾਂਜੀ 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 ਭੈਣ ਜੀ, ਵਧੀਆ ਰਹੀਆਂ, ਕੁਛ ਹੱਦ ਤੱਕ ਮਾਣ ਵੀ ਮਹਿਸੂਸ ਹੋਇਆ, ਪਰ ਸਾਡੀ ਤਾਂ ਜਿੱਦਾਂ ਕਹਿ ਲੋ ਕਿ ਜੋਬ ਵੀ ਥੋੜੀ ਜਿਹੀ ਸਖਤੀ ਵਾਲੀ ਸੀ, ਅੱਗੇ ਥੋੜਾ ਜਿਹਾ ਕੰਮ ਵਿਅਸਤ ਵੀ ਰਿਹਾ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਹਰਮਨ ਰੇਡੀਓ ਤਾਂ ਪਿਛਲੇ ਹਫ਼ਤੇ ਪੂਰਾ ਸੁਣਿਆ ਹੀ ਨੀ ਗਿਆ ਹਨਾ, ਬਸ ਬੌਬੀ ਦਾ ਪ੍ਰੋਗਰਾਮ ਹੀ ਸੁਣਿਆ।
ਕੋਈ ਗੱਲ ਨੀ,
ਥੋੜਾ ਜਿਹਾ
ਹਾਂ ਨਹੀਂ, ਤੁਹਾਨੂੰ ਜ਼ਰੂਰ ਮਿਸ ਕਰਦੇ ਰਹੀਦਾ, ਜਦੋਂ ਤੁਹਾਡੇ ਚੋਂ ਕੋਈ ਵੀ ਨਹੀਂ ਆਉਂਦਾ ਤੇ ਏਦਾਂ ਲੱਗਦਾ ਰਹਿੰਦਾ, ਤੁਹਾਡੀ ਹਰ ਕਿਸੇ ਦੀ ਆਪਣੀ ਰੌਣਕ ਹੈ ਪ੍ਰੋਗਰਾਮ ਦੇ ਵਿੱਚ, ਹੈ ਨਾ। ਸੋ ਤੁਹਾਡੇ ਨਾਲ ਹੀ ਰੌਣਕਾਂ ਹੁੰਦੀਆਂ ਜੀ ਇਸ ਟੱਬਰ ਦੇ ਵਿੱਚ ਵੀ। ਤੇ ਚਲੋ ਗੱਲ ਕਰ ਰਹੇ ਅੱਜ ਅਸੀਂ ਰਸੋਈ ਦੀ, ਹੈ ਨਾ, ਔਰ ਬੜਾ ਹੀ ਕੁਛ ਯਾਦ ਆ ਜਾਂਦਾ ਜਦੋਂ ਅਸੀਂ ਉਸ ਰਸੋਈ ਦੇ ਵਿੱਚ ਧਿਆਨ ਮਾਰੀਏ, ਚਾਹੇ ਉਹ ਵੱਡੇ ਵੱਡੇ ਮਰਤਬਾਨ ਜਿਨ੍ਹਾਂ ਦੇ ਵਿੱਚ ਦਾਦੀ ਜੀ ਨੇ ਘਰ ਦਾ ਬਣਿਆ ਘਿਓ ਬਣਾ ਕੇ ਰੱਖਿਆ ਹੁੰਦਾ ਸੀ, ਜਾਂ ਉਹ ਮਰਤਬਾਨ ਜਿਨ੍ਹਾਂ ਦੇ ਵਿੱਚ ਅਚਾਰ ਪਾ ਕੇ ਰੱਖੇ ਹੁੰਦੇ ਸੀਗੇ, ਸੋ ਕੀ ਯਾਦ ਆਇਆ ਤੁਹਾਨੂੰ ਅੱਜ?
ਹਾਂਜੀ, ਮੈਂ ਤੁਹਾਨੂੰ ਇੱਥੇ ਮਰਦਬਾਨਾ ਬਾਰੇ ਗੱਲ ਦੱਸਣੀ ਸੀ. ਇੱਕ ਨਾ ਚੀਨੀ ਜੀ ਦੇ ਮਰਦਬਾਨ ਥੱਲੇ ਮਤਲਬ ਹੁੰਦੇ ਸੀ ਬਰਾਊਨ ਜੇ ਕਲਰ ਦੇ, ਉਪਰੋਂ ਲਾਈਟ ਜੇ ਕਰੀਮ ਕਲਰ ਦੇ ਹੁੰਦੇ ਸੀ. ਪਤਾ ਨੀ ਮੈਨੂੰ ਉਹਨਾਂ ਨੂੰ ਕੀ ਕਹਿੰਦੇ ਆ, ਮਰਦਬਾਨ ਏਦਾਂ ਜੇ ਕਲਰ ਦੇ ਹੁੰਦੇ ਸੀ ਹਨਾ. ਤੇ ਉਹਦੇ ਵਿੱਚ ਨਾ ਸਾਡੇ ਜਿੱਦਾਂ ਪਿੰਨੀਆਂ ਪੁੰਨੀਆਂ ਬਣਾ ਕੇ ਨਾ ਉਹਦੇ ਵਿੱਚ ਰੱਖ ਦਿੰਦੇ ਹੁੰਦੇ ਸੀ, ਵੀ ਉਹ ਕੋਈ ਆਇਆ ਗਿਆ ਤੇ ਉੱਤੇ ਰੱਖ ਦੇਣੀਆਂ, ਵੀ ਕੋਈ ਆਇਆ ਗਿਆ ਤੇ ਬੱਚਿਆਂ ਦਾ ਹੱਥ ਨਾ ਪਹੁੰਚੇ, ਤੇ ਜਾਂ ਤਰ੍ਹਾਂ ਵੀ ਅਲਸੀ ਦੀਆਂ ਪਿੰਨੀਆਂ ਗਰਮ ਹੁੰਦੀਆਂ ਤੇ ਇਹ ਕੁੜੀਆਂ ਬੱਚੇ ਖਾਣ ਨਾ ਹਨਾ, ਜਿਆਦੀਆਂ ਬਾਅਦ ਚ ਨਸੀਰ ਕੁੱਟਦੀਆਂ ਐਵੇਂ. ਪਰ ਸਾਡੀਆਂ ਤੇ ਬਿਜਲੀ ਦੀਆਂ ਨਸਾਂ ਹੁੰਦੀਆਂ ਸੀ, ਅਸੀਂ ਇੱਕ ਦੂਜੇ ਦੀ ਪਿੱਠ ਤੇ ਚੜ੍ਹ ਚੜ੍ਹ ਕੇ ਉੱਥੇ ਪਹੁੰਚਣਾ ਮਰਦਬਾਨਾ ਦੇ ਹਨਾ. ਤੇ ਇੱਕ ਦੂਜੇ ਚੱਲ ਤੂੰ ਘੋੜਾ ਬਣ, ਮੈਂ ਤੇਰੇ ਪਿੱਠ ਤੇ ਚੜ੍ਹਦਾ ਹਨਾ. ਤੇ ਇੱਦਾਂ ਕਦੀ ਮੈਂ ਬਣ ਜਾਣਾ, ਕਦੀ ਵੀਰੇ ਨੂੰ ਬਣਾ ਦੇਣਾ ਵੱਡੇ ਤਾਇਆ ਜੀ ਦੇ ਬੇਟੇ ਨੂੰ. ਅਸੀਂ ਉਹ ਮਰਦਬਾਨ ਦੋ ਤਿੰਨਾਂ ਦਿਨਾਂ ਦੀ ਖਾਲੀ ਕਰ ਦਿੰਦੇ ਹੁੰਦੇ ਸੀ. ਤੇ ਇੱਕ ਵਾਰੀ ਉਹ ਏਦਾਂ ਹੀ ਅਸੀਂ ਕਰਨ ਲੱਗੇ ਤੇ ਉਹ ਜੀ ਸਾਡੇ ਘਰੇ ਗੈਸਟ ਆਏ, ਤੇ ਜੋ ਦਾਦੀ ਨੇ ਸੋਚਿਆ ਵੀ ਉਹ ਕੱਢਦੇ ਆ, ਤੇ ਮੇਰੇ ਮੰਮੀ ਕਾਫੀ ਲੰਬੇ ਆ ਹਨਾ ਹਾਈਟ ਚ, ਮੰਮੀ ਨੂੰ ਕਹਿੰਦੇ ਚੱਲ ਮੰਮੀ ਤੂੰ ਮਰਦਬਾਨ ਲਾ ਕੇ ਲੈ ਲਾ ਵੀ ਉਸ ਤੋਂ ਕੱਢਦੇ ਹਨਾ. ਮੰਮੀ ਜੇ ਆ ਕੇ ਤੇ ਮਰਦਬਾਨ ਕਵੇ ਮੈਨੂੰ ਹੱਥ ਨਾ ਲਾ ਹਨਾ. ਤੇ ਬਸ ਫਿਰ ਕੀ ਨੀ, ਫਿਰ ਮਰਦਬਾਨ ਰਿਸ਼ਤੇਦਾਰ ਤੇ ਭਗਤਾ ਤੇ ਜਿਹੜੇ ਆਏ, ਪਰ ਜਿਹੜੀ ਸਾਡੀ ਆ ਉਹ ਭਗਤਾ ਚ ਹੋਈ, ਉਹ ਅਸੀਂ ਨੀ ਦੱਸ ਸਕਦੇ ਹੁਣ.
ਬਿਲਕੁਲ ਸਹੀ ਗੱਲ,
ਸਾਰਿਆਂ ਨੂੰ ਬਿਠਾ ਬਿਠਾ ਕੇ ਕਹਿਣਾ ਰੋਟੀ ਨੀ ਮਿਲਦੀ ਤੁਹਾਨੂੰ,
ਫਿਰ
ਏਦਾਂ ਕਰਦੇ ਜੇ.
ਫਿਰ ਇਹ ਹੁੰਦਾ ਸੀ ਵੀ ਮੈਂ ਤੇ ਇੱਕ ਹੀ ਖਾਧੀ, ਮੈਂ ਤੇ ਬਸ ਪਰਸੋਂ ਖਾਧੀ ਸੀ ਇੱਕ, ਸਾਰਿਆਂ ਨੇ ਬਸ ਇੱਕ ਇੱਕ ਕਰਕੇ ਪੀਪਾ ਖਾਲੀ ਹੋਇਆ ਹੁੰਦਾ ਸੀ ਹੈਨਾ.
ਹਾਂਜੀ, ਮੇਰੇ ਨਾ ਮੋਢੇ ਤੇ ਲਾ ਕੇ ਬੰਦੂਕ ਬੜੀ, ਮੇਰੇ ਸਾਰੇ ਭੈਣ ਭਰਾ ਚਲਾਉਂਦੇ ਰਹੇ, ਵੈਸੇ ਚਾਚੇ ਤਾਇਆਂ ਦੇ ਬੱਚੇ ਵੀ. ਮੈਂ ਵਿਚਾਰੀ ਹਰ ਇੱਕ ਜਾਂਦੀ ਰਹੀ ਇਸ ਸਾਈਡ ਤੋਂ, ਕਿਉਂਕਿ ਸ਼ੁਰੂ ਤੋਂ ਮੈਨੂੰ ਘਰ ਦੇ ਕਹਿੰਦੇ ਨਹੀਂ ਚਲਾਕ ਬੜੀ ਆ ਸ਼ੈਤਾਨ ਆ, ਤੇ ਉਹ ਕਈ ਵਾਰੀ ਭੋਲੇ ਪੰਚ ਵੀ ਮੈਂ ਫਸ ਜਾਂਦੀ ਹੁੰਦੀ ਸੀ.
ਹਾਂ, ਇਹ ਮੇਰੇ ਨਾਲ ਵੀ ਇਹੀ ਤਸ਼ੱਦਦ ਹੁੰਦਾ ਸੀਗਾ ਕੁਲਦੀਪ, ਘਰ ਚ ਕੁਛ ਵੀ ਹੋ ਜਾਂਦਾ ਸੀ ਮੇਰਾ ਨਾਂ ਸਭ ਤੋਂ ਪਹਿਲਾਂ ਲੱਗਦਾ ਹੁੰਦਾ ਸੀ.
ਹਾਂਜੀ, ਤੇ ਇੱਕ ਵਾਰੀ ਨਾ ਮੰਮੀ ਹੁਣਾਂ ਨੇ ਨਾ ਔਲਿਆਂ ਦਾ ਤੇ ਹਾਂਜੀ ਹਾਂਜੀ ਡੇਲਿਆਂ ਦਾ ਤੇ ਔਲਿਆਂ ਦਾ ਚਾਰ ਪਾਇਆ ਸੀਗਾ, ਤੇ ਨਾਲ ਹੀ ਮਿਰਚਾਂ ਦਾ ਚਾਰ ਦਾ ਮਰਦ ਬਣ ਪਿਆ ਸੀ. ਤੇ ਮੇਰਾ ਨਾ ਬੜਾ ਮਤਲਬ ਮੈਨੂੰ ਜਿਹੜਾ ਡੇਲਿਆਂ ਦਾ ਚਾਰ, ਪਤਾ ਨੀ ਹੁਣ ਤੁਹਾਡੇ ਉੱਥੇ ਕੀ ਕਹਿੰਦੇ ਨੇ, ਮੈਨੂੰ ਉਹ ਬਹੁਤ ਪਸੰਦ ਹੁੰਦਾ
ਡੇਲਿਆਂ ਦਾ ਚਾਰ ਕਹਿੰਦੇ.
ਹਾਂਜੀ, ਤੇ ਉਹ ਵੀ ਮਰਦਬਾਨ ਉੱਤੇ ਰੱਖਿਆ ਹੁੰਦਾ ਸੀ, ਥੋੜਾ ਥੋੜਾ ਡੱਬੀਆਂ ਚ ਮਤਲਬ ਛੋਟੇ 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 ਡੱਬੇ ਰੱਖੇ ਹੁੰਦੇ ਸੀ, ਜਿਨ੍ਹਾਂ ਚ ਥੋੜਾ ਪਾਇਆ ਹੁੰਦਾ ਸੀ, ਜਿਹੜਾ ਜ਼ਿਆਦਾ ਸੀ ਉਹ ਉੱਪਰ ਆ ਜਾਂਦੇ ਹੁੰਦੇ ਸੀ. ਤੇ ਉਹ ਇੱਕ ਦਿਨ ਮੈਂ ਏਦਾਂ ਹੀ ਮਰਦਬਾਨ ਕੱਢਣ ਲੱਗੀ ਤੇ ਸਾਰੇ ਦਾ ਸਾਰਾ ਚਾਰ ਮੇਰੇ ਉੱਤੇ ਹਨਾ, ਤੇ ਮੈਂ ਵਿਚਾਰੀ ਚਾਰ ਦੇ ਨਾਲ ਜ਼ਿਆਦਾ ਹੁੰਦੀ ਹੈ ਨਾ, ਜਲਦੀ ਵਿੱਚ ਜ਼ਿਆਦਾ ਹੁੰਦੀ ਉਹ, ਤੇ ਕਿੰਨਾ ਜਿੰਨਾ ਚਿਰ ਮੇਰੇ ਹੱਥਾਂ ਤੋਂ ਲੱਥੇ ਨਾ, ਉਹ ਮੈਂ ਬੜਾ ਨਹਾਤੀ ਤੇ ਠੰਡ ਦੇ ਦਿਨ ਠੰਡ ਚ ਮੈਨੂੰ ਨਵਾਤਾ ਤੇ ਉਹ ਹਲਦੀ ਮੇਰੇ ਹੱਥਾਂ ਤੋਂ ਲੱਥੀ ਨਾ, ਤੇ ਮੈਨੂੰ ਮੈਂ ਤਾਂ ਇੱਕ ਦਿਨ ਸਕੂਲ ਵੀ ਨਹੀਂ ਗਈ, ਕਿਉਂਕਿ ਮੇਰੇ ਹਲਦੀ ਦਾ ਰੰਗ ਹੀ ਬੜਾ ਚੜਿਆ ਪਿਆ ਸੀ, ਉਹ ਐਕਸਟਰਾ ਹਲਦੀ ਹੁੰਦੀ ਹੈ ਨਾ, ਤੇ ਉਹ ਵੀ ਬੜੇ ਏਦਾਂ ਮੈਨੂੰ ਯਾਰ ਮਰਦਬਾਨਾ ਤੋਂ ਯਾਦ ਆ ਗਿਆ, ਤੇ ਮੈਂ ਕਿਹਾ ਮੈਂ ਨਾ ਗੱਲ ਕਰ ਹੀ ਲਵਾਂ ਕਿ ਏਦਾਂ ਬੜੇ ਮਰਦਬਾਨ ਤੋੜ ਦਿੰਦੀ ਹੈ.
ਸੱਚੀ ਗੱਲ ਆ, ਉਹ ਰਸੋਈ ਬੜੀ ਸਾਡੀ ਸਭ ਫੇਵਰੇਟ ਜਗ੍ਹਾ ਹੁੰਦੀ ਸੀ ਹਨਾ, ਉਹਦੇ ਵਿੱਚ ਐ ਹੁੰਦਾ ਸੀ ਕਿ ਪਤਾ ਨੀ ਮੰਮੀ ਨੇ ਅੱਜ ਕੀ ਬਣਾਉਣਾ. ਔਰ ਅੱਛਾ, ਉਸ ਰਸੋਈ ਦੀ ਮੈਨੂੰ ਇੱਕ ਗੱਲ ਯਾਦ ਆ, ਫਿਰ ਮੰਮੀ ਹਮੇਸ਼ਾ ਉਸ ਰਸੋਈ ਚ ਨਿਗਾਹ ਜੀ ਮਾਰ ਕੇ ਫਿਰ ਆ ਕੇ ਮੰਮੀ ਨੇ ਸਾਨੂੰ ਪੁੱਛਣਾ ਅੱਜ ਕੀ ਬਣਾਵਾਂ ਕੀ ਬਣਾਵਾਂ, ਤੇ ਸਾਨੂੰ ਹੁੰਦਾ ਹੁੰਦਾ ਸੀ ਵੀ ਕੀ ਆ ਮੰਮੀ ਆ ਹੀ ਪੁੱਛਦੇ ਰਹਿੰਦੇ ਕੀ ਬਣਾਵਾਂ ਹਨਾ, ਤੇ ਇਹ ਕੋਈ ਕੁਐਸਚਨ ਆ, ਇਹ ਕੀ ਪ੍ਰਸ਼ਨ ਹੁੰਦਾ ਹਨਾ. ਤੇ ਹੁਣ ਮੈਨੂੰ ਉਹ ਚੀਜ਼ ਰਿਅਲਾਈਜ਼ ਹੁੰਦੀ ਆ ਵੀ ਸਿਰਫ ਇਹ ਚੀਜ਼ ਚੂਜ਼ ਕਰਨੀ ਵੀ ਅੱਜ ਘਰ ਵਿੱਚ ਕੀ ਬਣਨਾ ਆ, ਇਹ ਬਹੁਤ ਵੱਡੀ ਚੀਜ਼ ਹੁੰਦੀ ਆ. ਦੇਖਣ ਨੂੰ ਭਾਵੇਂ ਲੱਗਦਾ ਨਾ ਕਿ ਆ ਇੰਨਾ ਕੁਛ ਪਿਆ ਆ, ਪਰ ਇੱਕ ਬੜਾ ਵੱਡਾ ਡਿਸੀਜਨ ਹੁੰਦਾ ਆ, ਕਿਉਂਕਿ ਦਿਮਾਗ ਚ ਤੁਸੀਂ ਇਹ ਵੀ ਰੱਖਣਾ ਹੁੰਦਾ ਆ ਭਈ ਕਿਹਨੂੰ ਕੀ ਪਸੰਦ ਆ ਘਰ ਦੇ ਵਿੱਚ, ਜੇ ਉਹਨੇ ਇਹ ਨਹੀਂ ਖਾਧਾ ਤੇ ਉਹਦੇ ਨਾਲ ਉਹਨੂੰ ਕੀ ਦੇਣਾ ਆ. ਸੋ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਸਮੇਂ ਦੇ ਨਾਲ ਨਾਲ ਹੀ ਪਤਾ ਲੱਗਦੀਆਂ, ਜਦੋਂ ਤੁਸੀਂ ਖੁਦ ਹੰਡਾਉਂਦੇ ਆ ਉਹਨਾਂ ਚੀਜ਼ਾਂ ਨੂੰ ਤੇ ਫੇਰ ਤੁਹਾਨੂੰ ਪਤਾ ਲੱਗਦਾ ਵੀ ਹਾਂ ਸਹੀ ਗੱਲ ਹੈ. ਸੋ ਬਿਲਕੁਲ ਜੀ, ਜਿਉਂਦੀਆਂ ਰਹਿਣ ਸਾਡੀਆਂ ਮਾਵਾਂ ਤੇ ਸਾਡੀ ਯਾਦਾਂ ਵਿੱਚ ਜਿਉਂਦੇ ਰਹਿਣ ਸਾਡੇ ਬਜ਼ੁਰਗ ਜਿਨ੍ਹਾਂ ਨੇ ਇਹ ਪਿਰਤਾਂ ਪਾਈਆਂ ਹੋਈਆਂ, ਇੰਨੀ ਚੰਗੀ ਰਸੋਈ ਜਿਹੜੀ ਆ ਉਹ ਸਾਡੇ ਹਵਾਲੇ ਕੀਤੀ ਹੋਈ ਆ, ਸਾਨੂੰ ਵਿਰਾਸਤ ਵਿੱਚ ਦਿੱਤੀ ਹੋਈ ਆ, ਸੋ ਉਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬਣਦਾ ਹੈ ਕੁਲਦੀਪ
ਜੀ. ਬਿਲਕੁਲ, ਕੱਲ ਹੀ ਹਲੇ ਨਾ ਭੈਣ ਵਾਪਸ ਗਈ ਆ ਤੇ ਮੈਨੂੰ ਨਾ ਦਾਦੀ ਜੀ ਕਹਿੰਦੇ ਵੀ ਤੂੰ ਵੀ ਨਾਲ ਆ ਜਾਂਦੀ, ਕਹਿੰਦੇ ਦੇਖ ਲਾ ਹੁਣ ਤੂੰ ਜਿੱਦ ਕਰੀ ਜਾਣੀ ਆ ਵੀ ਹੁਣ ਤੂੰ ਆਉਂਦੀ ਨੀ ਆ, ਤੇ ਮੈਂ ਮਤਲਬ ਕੱਲ ਪਰਸੋਂ ਸਵੇਰੇ ਉਹਨਾਂ ਨਾਲ ਗੱਲ ਹੋਈ ਤੇ ਸਾਰਿਆਂ ਨਾਲ ਪਰਿਵਾਰ ਨਾਲ ਗੱਲ ਹੋਈ, ਦਾਦੀ ਜੀ ਮੈਨੂੰ ਇੱਦਾਂ ਕਹਿ ਦਾ, ਤੇ ਮੈਂ ਪਰਸੋਂ ਹੀ ਹਜੇ ਮੈਨੂੰ ਨੀ ਪਤਾ ਸੀ ਪਿਛਲੇ ਪ੍ਰੋਗਰਾਮ ਚ ਰਸੋਈ ਦੀਆਂ ਗੱਲਾਂ ਚੱਲਦੀਆਂ, ਮੈਂ ਵੈਸੇ ਦਾਦੀ ਨੂੰ ਕਹਿਤਾ, ਮੈਂ ਕਿਹਾ ਹਜੇ ਤੂੰ ਜਾਣਾ ਨੀ ਆ, ਹਜੇ ਤਾਂ ਮੈਂ ਕਿਹਾ ਤੇਰੇ ਹੱਥ ਦੀਆਂ ਮੱਕੀ ਦੀਆਂ ਰੋਟੀਆਂ ਖਾਣੀਆਂ ਆ, ਮੈਂ ਪੈਂਡਿੰਗ ਪਈਆਂ ਨੇ ਕਹਿੰਦੇ ਨਾ ਨਾ ਮੈਂ ਵੀ ਕਹਿੰਦੇ ਰੱਬ ਤੋਂ ਸਾਧਾਰੇ ਮੰਗੀ ਜਾਂਦੀ ਹਾਂ ਵੀ ਮੈਂ ਪੋਤੀ ਨੂੰ ਮੱਕੀ ਦੀਆਂ ਰੋਟੀਆਂ ਖਵਾਉਣੀਆਂ ਨੇ। ਮੈਂ ਮੰਮੀ ਨੂੰ ਕਰਕੇ ਨਾ ਜਦੋਂ ਅਲੱਗ ਹੋ ਗਏ ਸੀ, ਜਦੋਂ ਅਲੱਗ ਹੋ ਜਾਣਾ ਨਾ ਅਲੱਗ ਹੋ ਗਏ ਸੀ ਚਾਚੇ ਤਾਏ ਜਦੋਂ ਹਨਾ ਸਾਰੇ, ਤੇ ਮੰਮੀ ਦੇ ਨਾਲ ਜਦੋਂ ਲੜਾਈ ਅਣਬਣ ਹੋ ਜਾਣੀ ਨਾ ਤੇ ਦਾਦੀ ਜੀ ਚਾਚਾ ਜੀ ਦੇ ਨਾਲ ਰਹਿੰਦੇ ਹੁੰਦੇ ਸੀ, ਤੇ ਅਸੀਂ ਕੀ ਕਰਨਾ ਉਧਰੋਂ ਖਾ ਆਉਣੀਆਂ ਤੇ ਘਰ ਆ ਗਏ ਮੰਮੀ ਨੂੰ ਕਹਿਣਾ ਹਾਂ ਚਾਚੇ ਦਾ ਰਾਜ ਅਸੀਂ ਤਾਂ ਰੋਟੀ ਨੀ ਖਾਣੀ। ਤੇ ਦਾਦੀ ਜੀ ਨੇ ਕਦੀ ਨੀ ਕਿਹਾ ਸੀ ਵੀ ਹਾਂ ਵੀ ਤੁਸੀਂ ਵੀ ਇੱਧਰ ਬੈਠੇ ਹੋ ਤੇ ਤੁਸੀਂ ਇੱਧਰ ਆਉਣਾ ਖਾਓ ਆਪਣੇ ਘਰੇ ਜਾਓ, ਕਦੀ ਨੀ ਏਦਾਂ ਹਨਾ ਵੀ ਜਿੱਦਾਂ ਚਾਚੀ ਵੀ ਭਾਵੇਂ ਕਦੀ ਕਰ ਲੈਂਦੇ ਹੁੰਦੇ ਸੀ ਪਰ ਦਾਦੀ ਨੀ ਕਰਦੇ ਹੁੰਦੇ। ਉਹਨਾਂ ਕਹਿਣਾ ਨਿਆਣੇ ਰੱਬ ਦਾ ਰੂਪ ਹੁੰਦੇ ਨੇ, ਸਾਰਿਆਂ ਦੇ ਸਾਂਝੇ ਹੁੰਦੇ ਨੇ, ਨਿਆਣਿਆਂ ਨਾਲ ਨੀ ਗੁੱਸਾ ਗਿਲਾ ਕਰੀਦਾ। ਤੇ ਅਸੀਂ ਉਧਰੋਂ ਖਾ ਖੂ ਗਏ ਤੇ ਢਿੱਡ ਮਤਲਬ ਭਰ ਕੇ ਤੇ ਘਰੇ ਆ ਗਏ, ਮੰਮੀ ਨੂੰ ਕਹਿਣਾ ਰੋਹ ਜਿਹਾ ਮਾਰਦੇ ਰਹਿਣਾ, ਈਗੋ ਜੀ ਵਿਖਾਉਂਦੇ ਰਹਿਣਾ ਵੀ ਜਾ ਅਸੀਂ ਨੀ ਖਾਂਦੇ ਤੇਰੀ ਰੋਟੀ, ਤੂੰ ਸਾਨੂੰ ਏਦਾਂ ਗਿਆ ਸੀ। ਤੇ ਉਹ ਮਤਲਬ ਉਹ ਵੀ ਦਿਨ ਬੜੇ ਯਾਦ ਆਉਂਦੇ ਵੀ ਦਾਦੀ ਵਿਚਾਰੀ ਸਾਰੇ ਪੱਲੇ ਢੱਕ ਦਿੰਦੀ ਹੁੰਦੀ ਸੀ, ਤੇ ਉਹ ਬੜਾ ਵਧੀਆ ਮਾਹੌਲ ਸੀ ਹੋਰ ਰਸੋਈਆਂ ਦਾ। ਤੇ ਹਾਂਜੀ
ਬਿਲਕੁਲ,
ਬਾਜੀ ਬਾਜੀ ਕਰੋ ਤੁਸੀਂ ਕੈਰੀ ਔਨ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਮੈਂ ਤਾਂ ਚੱਲ ਜਾਂਦੀ ਹੁੰਦੀ ਡਾਲੀ, ਮੈਂ ਤਾਂ ਨੀ ਨਿਕਲਦੀ,
ਅਸੀਂ ਸਾਰੇ ਹੀ ਪਹੁੰਚ ਜਾਂਦੇ ਹਾਂ। ਹਾਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਬਿਲਕੁਲ। ਔਰ ਅਜੇ ਹੋਰ ਕੁਛ ਯਾਦ ਕਰਦੇ ਹਾਂ ਔਰ ਦੇਖੀਏ ਸਾਡੇ ਬਾਕੀ ਸਰੋਤਿਆਂ ਨੂੰ ਵੀ ਕੀ ਯਾਦ ਆਉਂਦਾ ਆਪਣੀ ਉਸ ਰਸੋਈ ਦੇ ਵਿੱਚ ਪਈਆਂ
ਹੋਈਆਂ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਗੱਲ ਕੀਤੀ। ਹਾਂਜੀ ਬਿਲਕੁਲ, ਜਿੰਨਾ ਚਿਰ ਮੈਂ ਗੱਲ ਕੀਤੀ ਮੈਨੂੰ ਰੇਡੀਓ ਬੰਦ ਕਰਨਾ ਪੈਂਦਾ ਵੀ ਕਿਤੇ ਉਹ ਕਾਲ ਕੂਲ ਨਾ ਕਰ ਦੇਣ, ਤੇ ਫਿਰ ਮੈਂ ਹੁਣ ਜਿਆਦਾ ਦੇਰ ਬੰਦ ਨਹੀਂ ਰੱਖ ਸਕਦੀ ਕਿਉਂਕਿ ਅਗਲਾ ਕਹਿੰਦਾ ਲੈ ਪਤਾ ਨੀ ਸਿਕਿਉਰਿਟੀ ਆਫੀਸਰ ਕਿੱਥੇ ਫੋਨ ਤੇ ਲੱਗੀ ਹੋਈ ਹੈ।
ਠੀਕ ਹੈ ਠੀਕ ਹੈ, ਹਾਂ ਨਹੀਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਤੁਹਾਡੀ ਸਾਂਝ ਦੇ ਲਈ।
ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਪਰਿਵਾਰ ਨੂੰ।
ਸਤਿ ਸ਼੍ਰੀ ਅਕਾਲ ਜੀ। ਸੋ ਸਤਨਾਮ ਸਿੰਘ ਹੁਣਾਂ ਦੀ ਈਮੇਲ ਦੁਬਾਰਾ ਆਈ ਹੈ ਜੀ, ਇਹਨਾਂ ਨੇ ਗੀਤ ਇੱਕ ਸੁਣਨ ਦੀ ਫਰਮਾਇਸ਼ ਕੀਤੀ ਹੈ। ਸਰਬਜੀਤ ਭਾਜੀ ਪੀਜ਼ਾ ਵਰਸਿਸ ਸਾਗ, ਵਾਹ ਜੀ ਵਾਹ, ਨਾ ਹੀ ਬੜਾ ਇੰਟਰਸਟਿੰਗ ਲੱਗਦਾ। ਸੋ ਜ਼ਰੂਰ ਭਾਜੀ ਜੇ ਗੀਤ ਮਿਲੇ ਤਾਂ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਵਾਂਗੇ ਇਹਨੂੰ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਨੇ ਸਾਂਝ ਬਣਾ ਲਈ ਹੈ ਜੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਪਣੇ ਬਹੁਤ ਹੀ ਪਿਆਰੇ ਜਿਹੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਹੈ। ਕਹਿੰਦੇ ਕਿ ਆਪਣੇ ਦਿਨ ਦੀ ਸ਼ੁਰੂਆਤ ਬੀਤੇ ਦਿਨ ਦੀਆਂ ਮਜਬੂਰੀਆਂ ਨਾਲ ਨਾ ਕਰੋ, ਜ਼ਿੰਦਗੀ ਦਾ ਹਰ ਨਵਾਂ ਦਿਨ ਬਾਕੀ ਬਚਦੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ਬਿਲਕੁਲ ਠੀਕ, ਬਹੁਤ ਵਧੀਆ ਭਾਜੀ, ਹਰ ਦਿਨ ਹੀ ਪਹਿਲਾ ਹੁੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਉਹ ਸਾਡੀ ਬਾਕੀ ਬਚੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ਬਹੁਤ ਖੂਬਸੂਰਤ ਵਿਚਾਰ। ਤੇ ਲਓ ਜੀ ਬਚਿੱਤਰ ਮੌਰ ਭੁੱਲਰ ਹੁਣੀ ਵੀ ਅੱਜ ਸਾਂਝ ਪਾਈ ਹੈ ਇਹਨਾਂ ਨੇ, ਤੁਸੀਂ ਬਹੁਤ ਦਿਨਾਂ ਬਾਅਦ ਆਏ ਹੋ ਭੁੱਲਰ ਸਾਹਿਬ, ਠੀਕ ਠਾਕ ਹੋ, ਹੋਰ ਦੱਸੋ ਪਰਿਵਾਰ ਠੀਕ ਹੈ ਨਾ ਸਭ। ਤੇ ਪਰ ਲਓ ਜੀ ਇਹਨਾਂ ਨੇ ਆਉਂਦਿਆਂ ਨੇ ਫਿਰ ਯਾਦਾਂ ਜਿਹੜੀਆਂ ਉਹ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਂਝੀਆਂ ਕਰ ਦਿੱਤੀਆਂ। ਸੋ ਇਹਨਾਂ ਨੇ ਮੈਨੂੰ ਕੁਝ ਫੋਟੋਆਂ ਭੇਜੀਆਂ, ਉਹਦੇ ਵਿੱਚ ਕੱਚੇ ਵਿਹੜੇ ਦੇ ਵਿੱਚ ਮੰਜੇ ਡੱਠੇ ਹੋਏ ਆ ਜੀ, ਤੇ ਵਿੱਚ ਹੀ ਬੱਕਰੀਆਂ ਬੱਜੀਆਂ ਹੋਈਆਂ, ਤੇ ਵਿੱਚ ਹੀ ਉੱਥੇ ਜਿਹੜੇ ਕੁੱਕੜ ਆ ਉਹ ਛਾਲਾਂ ਮਾਰਦੇ ਪਏ ਆ, ਬੱਚੇ ਖੇਡਦਾ ਪਿਆ ਆ, ਤੇ ਨਾਲ ਹੀ ਬਜ਼ੁਰਗ ਔਰਤ ਬੈਠੀ ਆ ਜੀ। ਸੋ ਕਿਆ ਸਾਂਝਾਂ ਹੁੰਦੀਆਂ ਸੀਗੀਆਂ। ਸੋ ਇੱਕ ਫੋਟੋ ਦੇ ਵਿੱਚ ਇਹਨਾਂ ਨੇ ਮੈਨੂੰ ਭੇਜੀ ਆ, ਜਿਹਦੇ ਵਿੱਚ ਜਿਹੜੀਆਂ ਔਰਤਾਂ ਉਹ ਘਰ ਲਿਪ ਰਹੀਆਂ, ਕੱਚਾ ਘਰ ਆ ਜੀ, ਤੇ ਮੰਜੇ ਦੇ ਉੱਤੇ ਚੜ ਕੇ ਮੰਜੇ ਨੂੰ ਟੇਢਾ ਖੜਾ ਕਰਕੇ ਉਹਦੀ ਦੌਣ ਦੇ ਵਿੱਚ ਪੈਰ ਫਸਾ ਕੇ ਘਰ ਨੂੰ ਲਿਪ ਰਹੀਆਂ ਨੇ। ਤੇ ਇੱਕ ਫੋਟੋ ਦੇ ਵਿੱਚ ਜੀ ਸਰਾੜੀ ਦੀ ਫੋਟੋ ਆ, ਜਿੱਥੋਂ ਸਰਾੜੀ ਦੇ ਵਿੱਚੋਂ ਪਾਥੀਆਂ ਕੱਢ ਕੇ ਟੋਕਰਾ ਸਿਰ ਤੇ ਦੂਸਰੀ ਜਣੀ ਚੁਕਾ ਰਹੀ ਹੈ। ਸੋ ਇਹ ਵੀ ਬੜੀ ਚੀਜ਼ ਹੁੰਦੀ ਸੀਗੀ, ਇੱਕ ਦੂਜੇ ਨੂੰ ਟੋਕਰਾ ਚੁਕਾਉਣਾ ਜਾਂ ਪੱਠਿਆਂ ਦੀ ਪੰਡ ਚੁਕਾਉਣੀ। ਸੋ ਇਹਨਾਂ ਚੀਜ਼ਾਂ ਨਾਲ, ਛੋਟੀਆਂ ਛੋਟੀਆਂ ਚੀਜ਼ਾਂ ਨਾਲ ਜ਼ਿੰਦਗੀ ਦੀ ਬੜੀ ਸਾਂਝ ਹੁੰਦੀ ਸੀ, ਹੈ ਨਾ। ਅੱਜ ਕੱਲ੍ਹ ਇਨਸਾਨ ਕਿਸੇ ਦੀ ਹੈਲਪ ਲੈਣ ਲਈ ਵੀ ਤਿਆਰ ਨਹੀਂ ਹੁੰਦਾ, ਉਹਨੂੰ ਇਹ ਲੱਗ ਰਿਹਾ ਕਿ ਮੈਂ ਹੀ ਵੱਡਾ ਆ, ਮੈਂ ਇਕੱਲਾ ਹੀ ਸਭ ਕੁਛ ਕਰ ਸਕਦਾ। ਔਰ ਇਹੀ ਕੋਸ਼ਿਸ਼ ਹੁੰਦੀ ਹੈ ਭਈ ਜਿੱਥੇ ਤੱਕ ਹੋਵੇ ਨਾ ਹੀ ਪੁੱਛੋ ਕਿਸੇ ਨੂੰ, ਪਰ ਅੱਗੇ ਯਾਦ ਕਰੋ ਹਨਾ ਕਿ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਸਾਂਝ ਹੁੰਦੀ ਸੀ। ਕਈ ਵਾਰੀ ਤੇ ਇੱਕ ਦੀ ਦਾਤੀ ਨੀ ਲੱਭਦੀ ਹੁੰਦੀ ਸੀ ਤੇ ਗੁਆਂਢੀਆਂ ਦੇ ਘਰੋਂ ਦਾਤੀ ਮੰਗ ਲੈਣੀ ਪਈ ਅਸੀਂ ਪੱਠੇ ਲੈਣ ਜਾਣਾ ਆ, ਹਨਾ। ਜਾਂ ਉਹੀ ਖੇਤਾਂ ਦੇ ਵਿੱਚ ਕਿਸੇ ਨੂੰ ਹਾਕ ਮਾਰ ਲੈਣੀ ਵੀ ਮੈਨੂੰ ਪੰਡ ਚੁਕਾਈ, ਜਾਂ ਕਿਸੇ ਨੇ ਕਹਿਣਾ ਮੈਨੂੰ ਟੋਕਰਾ ਚੁਕਾਈ। ਸੋ ਬੜੀਆਂ ਹੀ ਸਾਂਝੀਆਂ ਹੁੰਦੀਆਂ ਸੀਗੀਆਂ ਜੀ, ਜ਼ਿੰਦਗੀ ਦੀਆਂ ਲੋੜਾਂ ਵੀ ਔਰ ਪਿਆਰ ਵੀ। ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਸਾਨੂੰ ਇੱਕ ਮੈਸੇਜ ਕੀਤਾ ਹੈ ਜੀ, ਫੋਟੋ ਉਹ ਵਾਹ ਜੀ ਵਾਹ, ਫੋਟੋ ਤੇ ਜੀ ਪਕੌੜੇ ਹੈਗੇ ਆ, ਤੇ ਪਨੀਰ ਦੇ ਪਕੌੜੇ ਆ, ਬ੍ਰੈਡ ਦੇ ਪਕੌੜੇ ਆ, ਤੇ ਗੋਭੀ ਦੇ ਪਕੌੜੇ ਆ। ਵਾਹ ਜੀ ਵਾਹ, ਮੂੰਹ ਚ ਪਾਣੀ ਆ ਗਿਆ ਮੇਰੇ, ਹੁਣ ਮੈਨੂੰ ਚਾਹ ਨਾਲ ਆਪ ਬਣਾਉਣੀ ਪੈਣੀ ਆ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਰਾਜਮਹਿੰਦਰ ਜੀ ਇਸ ਪਿਆਰੇ ਜਿਹੇ ਮੈਸੇਜ ਲਈ ਤੇ ਇਹਨਾਂ ਪਕੌੜਿਆਂ ਦੇ ਲਈ। ਸੋ ਗੱਲ ਕਰ ਰਹੀ ਸੀ ਜੀ ਆਪਣੀ ਰਸੋਈ ਦੀ, ਹੈ ਨਾ। ਰਸੋਈ ਦੇ ਵਿੱਚ ਅਸੀਂ ਪਿਛਲੀ ਵਾਰੀ ਦੇਖ ਲਿਆ ਸੀ ਵੀ ਰਸੋਈ ਦੇ ਵਿੱਚ ਕੀ ਪਿਆ ਹੁੰਦਾ, ਸੈਲਫਾਂ ਪਈਆਂ ਹੁੰਦੀਆਂ, ਜਾਲੀ ਪਈ ਹੁੰਦੀ ਸੀਗੀ, ਇੱਕ ਚੁੱਲ੍ਹਾ ਹੁੰਦਾ ਸੀਗਾ, ਔਰ ਪਿੰਡਾਂ ਦੇ ਵਿੱਚ ਆਮ ਤੌਰ ਤੇ ਰਸੋਈ ਹੁੰਦੀ ਸੀ ਤੇ ਨਾਲ ਇੱਕ ਚੌਂਕਾ ਜ਼ਰੂਰ ਹੁੰਦਾ ਸੀਗਾ ਜਿਹਨੂੰ ਦੁਆਬੇ ਦੇ ਵਿੱਚ ਅਸੀਂ ਚੌਂਕਾ ਕਹੀਦਾ ਸੀ, ਜਿਹਨੂੰ ਥੋੜਾ ਜਿਹਾ ਵਗੜਿਆ ਹੁੰਦਾ ਸੀਗਾ ਔਰ ਉਹਦੇ ਵਿੱਚ ਲੋਹ ਹੁੰਦੀ ਸੀ, ਚੁੱਲ੍ਹਾ ਹੁੰਦਾ ਸੀ ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਪਈਆਂ ਹੁੰਦੀਆਂ ਸੀਗੀਆਂ, ਜਿੱਦਾਂ ਬਾਲਣ ਹੋ ਗਿਆ, ਵੰਡ ਵਾਲਾ ਭਾਂਡਾ ਹੋ ਗਿਆ, ਹੈਨਾ, ਤੇ ਬਾਕੀ ਚਿਮਟਾ ਭੂਖਣਾ ਤੇ ਹੁੰਦੇ ਹੀ ਸੀਗੇ, ਪਾਥੀਆਂ ਦਾ ਟੋਕਰਾ ਹੋ ਗਿਆ, ਤੁੱਕਿਆਂ ਦਾ ਟੋਕਰਾ ਹੋ ਗਿਆ ਜਿਹੜਾ ਬਾਲਣ ਹੁੰਦਾ ਸੀ ਉਹ। ਸੋ ਚੌਂਕੇ ਦੀ ਛੋਟੀ ਜਿਹੀ ਕੰਧ ਹੁੰਦੀ ਸੀ, ਉਹ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਸੀ। ਕਈ ਚੌਂਕੇ ਹੁੰਦੇ ਸੀ, ਪੂਰੀ ਕੰਧ ਹੁੰਦੀ ਸੀ ਤੇ ਕਈਆਂ ਦੇ ਵਿੱਚ ਉਹ ਚਰੋਖੇ ਜਿਹੇ ਬਣੇ ਹੁੰਦੇ ਸੀਗੇ, ਹਨਾ, ਉਹ ਛੱਡ ਕੇ ਜਿਹੜੇ ਹੁੰਦੇ ਸੀ ਚਰੋਖੇ, ਉਹ ਬਹੁਤ ਪਿਆਰੇ ਲੱਗਦੇ ਹੁੰਦੇ ਸੀ। ਮੈਨੂੰ ਲੱਗਦਾ ਵੀ ਉਹ ਚਰੋਖੇ ਇਸ ਲਈ ਹੁੰਦੇ ਸੀ ਵੀ, ਹਨਾ, ਕੰਮ ਕਰਦੇ ਕਰਦੇ ਨਾਲੇ ਤੇ ਵਿਹੜੇ ਦੇ ਵਿੱਚ ਨਜ਼ਰ ਹੁੰਦੀ ਸੀ, ਨਾਲੇ ਤੁਸੀਂ ਉੱਥੇ ਬੈਠ ਕੇ ਆਪਣਾ ਕੰਮ ਕਰ ਸਕਦੇ ਸੀ। ਸੋ ਓਪਨ ਕਿਚਨ ਦਾ ਜਿਹੜਾ ਮੈਨੂੰ ਲੱਗਦਾ ਵੀ ਸੋਚ ਹੈ, ਉੱਥੋਂ ਉਸ ਚੌਂਕੇ ਤੋਂ ਹੀ ਚੱਲੀ ਹੋਣੀ ਹੈ। ਸੋ ਬਹੁਤ ਹੀ ਪਿਆਰੇ ਚੌਂਕੇ ਹੁੰਦੇ ਸੀ ਜੀ, ਉਹ ਚੌਂਕੇ ਦੇ ਵਿੱਚ ਬੈਠ ਕੇ ਰੋਟੀ ਵੀ ਖਾਈ ਦੀ ਹੁੰਦੀ ਸੀ ਤੇ ਉੱਥੇ ਜਦੋਂ ਸਰਦੀਆਂ ਹੁੰਦੀਆਂ ਸੀ ਤੇ ਉੱਥੇ ਬਾਹਰ ਚੁੱਲ੍ਹੇ ਤੇ ਵੀ ਬੈਠ ਜਾਣਾ, ਮੂੰਗਫਲੀ ਵੀ ਭੁੰਨੀ ਦੀ ਹੁੰਦੀ ਸੀ ਜਾਂ ਮੂੰਗਫਲੀ ਗਰਮ ਕਰੀ ਦੀ ਹੁੰਦੀ ਸੀ, ਉਹ ਚੁੱਲ੍ਹੇ ਦੇ ਵਿੱਚ ਗਿਆਰੀਆਂ ਜਾਂ ਕੋਲੇ ਰੱਖ ਕੇ ਉਹਦੇ ਉੱਤੇ ਛੱਲੀਆਂ ਭੁੰਨੀ ਦੀਆਂ ਹੁੰਦੀਆਂ ਸੀਗੀਆਂ। ਹੋਏ, ਉਹ ਛੱਲੀਆਂ ਬੜਾ ਸਵਾਦ ਯਾਦ ਆ ਗਿਆ, ਹਨਾ, ਹੋਲਾਂ ਭੁੰਨਣੀਆਂ ਉਹਦੇ ਉੱਤੇ, ਔਰ ਹੋਰ ਕੀ ਕੀ ਕਰੀਦਾ ਹੁੰਦਾ ਸੀਗਾ। ਅਸੀਂ ਆਪਣੇ ਜਿਹੜੇ ਚੁੱਲ੍ਹਿਆਂ ਦੇ ਵਿੱਚ ਅਸੀਂ ਆਪਣੇ ਪਹਿਲਾਂ ਮਿੱਟੀ ਦੇ ਖਿਡੌਣੇ ਬਣਾਈ ਦੇ ਹੁੰਦੇ ਸੀ ਤੇ ਫਿਰ ਉਹਨਾਂ ਖਿਡੌਣਿਆਂ ਨੂੰ ਅਸੀਂ ਉਹ ਚੁੱਲ੍ਹੇ ਜਾਂ ਲੋਹ ਵਿੱਚ ਰੱਖ ਦੇਣਾ ਪੱਕਣ ਲਈ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਫਿਰ ਅਸੀਂ ਰੰਗ ਰੁੰਗ ਕਰਨੇ ਤੇ ਉਹਨਾਂ ਨਾਲ ਆਪਣਾ ਜਿਹੜਾ ਅਸੀਂ ਖੇਡੀ ਦੀਆਂ ਹੁੰਦੀਆਂ ਸੀ, ਆਪਣੀਆਂ ਬਣਾਈਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀਗੀਆਂ। ਸੋ ਰਸੋਈ ਦੀ ਗੱਲ ਯਾਦ ਕਰਾਂ ਤੇ ਰਸੋਈ ਦੇ ਵਿੱਚ ਬੜਾ ਸਾਦਾ ਖਾਣਾ ਪੀਣਾ ਹੁੰਦਾ ਸੀ, ਹਨਾ, ਔਰ ਚਟਨੀਆਂ ਜ਼ਰੂਰ, ਗਰਮੀਆਂ ਦੇ ਵਿੱਚ ਚਟਨੀ ਜ਼ਰੂਰ ਬਣਦੀ ਹੁੰਦੀ ਸੀਗੀ, ਪੁਦੀਨੇ ਦੀ ਚਟਨੀ ਹੋ ਗਈ ਜਾਂ ਮੂੰਗਰਿਆਂ ਦੀ ਚਟਨੀ ਹੋ ਗਈ, ਕੱਚੀਆਂ ਅੰਬੀਆਂ ਦੀ ਚਟਨੀ ਹੋ ਗਈ, ਟਮਾਟਰਾਂ ਦੀ ਚਟਨੀ ਮੰਮੀ ਬਹੁਤ ਸਵਾਦ ਬਣਾਉਂਦੇ ਹੁੰਦੇ ਸੀਗੇ ਔਰ ਅਜੇ ਵੀ ਬਣਾਉਂਦੇ ਹੁੰਦੇ ਆ। ਔਰ ਹੋਰ ਇਹੋ ਜਿਹੀਆਂ ਕਿਹੜੀਆਂ ਚਟਨੀਆਂ ਹੁੰਦੀਆਂ ਸੀ ਜਿਹੜੀਆਂ ਤੁਸੀਂ ਖਾਂਦੇ ਹੁੰਦੇ ਸੀਗੇ, ਹਨਾ। ਅੱਛਾ, ਗਰਮੀਆਂ ਦੇ ਵਿੱਚ ਜ਼ਿਆਦਾਤਰ ਗਰਮੀਆਂ ਦੇ ਵਿੱਚ ਵੈਸੇ ਤੇ ਹਰ ਮੌਸਮ ਚ ਹੀ ਖਾ ਲਈਦੇ ਸੀਗੇ, ਪਿਆਜ਼ ਜ਼ਰੂਰ ਕੱਟ ਕੇ ਖਾਈਦੇ ਹੁੰਦੇ ਸੀਗੇ, ਹਨਾ, ਨਾਲ ਜਾਂ ਤਾਂ ਪਿਆਜ਼ ਉਦਾਂ ਹੀ ਕਰ ਲੈਣਾ ਜਾਂ ਮੈਂ ਡੈਡੀ ਹੁਣਾਂ ਨੂੰ ਦੇਖਿਆ ਹੋਇਆ ਵੀ ਉਹ ਮੰਜੇ ਦੀ ਬਾਈ ਦੇ ਉੱਤੇ ਰੱਖ ਕੇ ਹੱਥ ਨਾਲ ਪਿਆਜ਼ ਭੰਨਣਾ ਤੇ ਉਹਦੇ ਚੋਂ ਪਾਣੀ ਕੱਢ ਕੇ ਫਿਰ ਪਿਆਜ਼ ਜਿਹੜਾ ਰੋਟੀ ਦੇ ਨਾਲ ਖਾਈਦਾ ਹੁੰਦਾ ਸੀ। ਤਰ੍ਹਾਂ ਹੁੰਦੀਆਂ ਸੀ, ਖੀਰੇ ਹੁੰਦੇ ਸੀ, ਟਮਾਟਰ ਹੁੰਦੇ ਸੀ ਸਲਾਦ ਦੇ ਵਿੱਚ, ਔਰ ਫਿਰ ਜ਼ਰੂਰੀ ਗਰਮੀਆਂ ਦੇ ਵਿੱਚ ਅੰਬ ਜਿਹੜਾ ਦੁਆਬੇ ਦੇ ਵਿੱਚ ਬਹੁਤ ਮਿਲਦਾ ਹੁੰਦਾ ਸੀ। ਸੋ ਅੰਬਾਂ ਦੇ ਮਾਮਲੇ ਦੇ ਵਿੱਚ ਤੇ ਅਸੀਂ ਜਿੰਨੇ ਕਿਸਮਤ ਵਾਲੇ ਰਹੇ ਹਾਂ ਉਨੀ ਮੈਂ ਇੱਥੇ ਆ ਕੇ ਕਹਿ ਲਓ ਭਈ ਮਾੜੀ ਕਿਸਮਤ ਵੀ, ਅੰਬ ਉਦਾਂ ਦੇ ਮਿਲਦੇ ਹੀ ਨੀ, ਨਸੀਬ ਹੀ ਨੀ ਹੁੰਦੇ। ਸੋ ਰੋਟੀ ਤੋਂ ਬਾਅਦ ਖਰਬੂਜੇ ਕੱਟਣੇ, ਅੰਬ ਚੂਪਣੇ, ਹਨਾ, ਜਾਂ ਕੋਈ ਨਾ ਕੋਈ ਫਰੂਟ ਹੁੰਦਾ ਸੀਗਾ ਉਹ ਅਸੀਂ ਬਾਹਰ ਕੱਟ ਕੇ ਮੰਜਿਆਂ ਤੇ ਬੈਠ ਕੇ ਖਾਣਾ। ਔਰ ਉਸ ਤੋਂ ਬਾਅਦ ਜੇ ਸਰਦੀਆਂ ਦੀ ਗੱਲ ਕਰੀਏ ਤੇ ਸਰਦੀਆਂ ਦੇ ਵਿੱਚ ਆਪਣੇ ਆਪਣੇ ਜ਼ਾਇਕੇ ਹੁੰਦੇ ਸੀ, ਪਿੰਨੀਆਂ ਬਣਦੀਆਂ ਹੁੰਦੀਆਂ ਸੀ, ਜਿੱਦਾਂ ਕੁਲਦੀਪ ਨੇ ਵੀ ਦੱਸਿਆ ਵੀ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਬਜ਼ੁਰਗਾਂ ਲਈ ਬਣਦੀਆਂ ਹੁੰਦੀਆਂ ਸੀਗੀਆਂ, ਮੂੰਗੀ ਦੀਆਂ ਪਿੰਨੀਆਂ ਹੁੰਦੀਆਂ ਸੀਗੀਆਂ ਉਹ ਅਸੀਂ ਆਪਣੇ ਲਈ ਬਣਾਈ ਦੀਆਂ ਹੁੰਦੀਆਂ ਸੀਗੀਆਂ, ਹਨਾ, ਵਿੱਚ ਖੋਆ ਪਾ ਕੇ। ਸਾਡੇ ਘਰ ਕਾਫੀ ਵੱਡੀ ਪਰਾਤ ਹੁੰਦੀ ਸੀ ਪਿੱਤਲ ਦੀ, ਉਹਦੇ ਵਿੱਚ ਸਾਰਾ ਸਮਾਨ ਪਾ ਲੈਣਾ ਤੇ ਸਾਡੇ ਘਰ ਚ ਏਦਾਂ ਹੁੰਦਾ ਸੀ ਵੀ ਬੜਾ ਵੱਡਾ ਦਿਨ ਆ ਜੀ ਅੱਜ ਪਿੰਨੀਆਂ ਬਣਾਉਣੀਆਂ, ਔਰ ਫਿਰ ਸਾਰਿਆਂ ਨੇ ਅਸੀਂ ਪਿੰਨੀਆਂ ਵੱਟਣੀਆਂ ਉਹ, ਔਰ ਪਿੰਨੀਆਂ ਵੱਟ ਕੇ ਸੁੱਖ ਨਾਲ ਸਾਡਾ ਪਰਿਵਾਰ ਵੱਡਾ ਸੀ, 9 ਜਣੇ ਹੁੰਦੇ ਸੀ, ਮੇਰੀ ਦਾਦੀ, ਪੜਦਾਦੀ, ਮੰਮੀ, ਡੈਡੀ ਔਰ ਅਸੀਂ 4-5 ਭੈਣ ਭਰਾ ਜਿਹੜੇ, ਔਰ ਸਾਰਿਆਂ ਨੂੰ ਫਿਰ ਵੰਡ ਦੇਣੀਆਂ ਤਾਂ ਕਿ ਲੜਾਈ ਨਾ ਹੋਵੇ, ਇਹ ਨਾ ਹੋਵੇ ਵੀ ਉਹਨੇ ਜ਼ਿਆਦਾ ਖਾਧੀਆਂ ਉਹਨੇ ਘੱਟ ਖਾਧੀਆਂ, ਸਾਰਿਆਂ ਨੂੰ ਉਦਣ ਹੀ ਵੰਡ ਦੇਣੀਆਂ ਲਿਫਾਫਿਆਂ ਚ ਪਾ ਕੇ, ਤੁਹਾਡੀਆਂ ਤੁਹਾਡੀਆਂ, ਇਹਨਾਂ ਨੂੰ ਰੱਖ ਲਓ ਜਿੱਥੇ ਮਰਜ਼ੀ ਰੱਖਣਾ ਆ। ਸੋ ਉਹਨਾਂ ਚੀਜ਼ਾਂ ਦਾ ਆਪਣਾ ਹੀ ਸਵਾਦ ਹੁੰਦਾ ਸੀਗਾ, ਹੈਨਾ, ਹੋਰ ਤੁਸੀਂ ਵੀ ਇਹੋ ਜਿਹੀਆਂ ਪਿੰਨੀਆਂ ਬਹੁਤ ਖਾਧੀਆਂ ਹੋਣੀਆਂ। ਸੋ ਅੱਜ ਕੱਲ ਤੇ ਇੰਨੇ ਡਾਇਟ ਕੋਨਸ਼ੀਅਸ ਹੋਏ ਪਏ ਆ ਅਸੀਂ ਨਾ, ਔਰ ਇਹ ਚੀਜ਼ਾਂ ਮੈਨੂੰ ਯਾਦ ਆ ਵੀ ਬਚਪਨ ਦੇ ਵਿੱਚ ਕਦੀ ਨੀ ਸੋਚੀਆਂ ਸੀ ਵੀ ਘਿਓ ਨੀ ਖਾਣਾ, ਮੱਖਣ ਨੀ ਖਾਣਾ, ਫੁੱਲ ਕਰੀਮ ਦੁੱਧ ਨੀ ਪੀਣਾ, ਔਰ ਹੁਣ ਤਾਂ ਡਰ ਲੱਗਦਾ ਪਿੰਨੀਆਂ ਖਾਣ ਤੋਂ ਵੀ ਪਈ, ਹਾਏ ਪਿੰਨੀਆਂ ਖਾ ਲਾਂਗੇ ਤਾਂ ਆਹ ਹੋ ਜਾਣਾ ਆਹ ਹੋ ਜਾਣਾ, ਹਨਾ, ਫਿਰ ਪਿੰਨੀਆਂ ਵੀ ਐਂ ਹੁੰਦੀਆਂ ਵੀ ਦੇਸੀ ਘਿਓ ਦੀ ਜਗ੍ਹਾ ਤੇ ਓਲਿਵ ਓਇਲ ਚ ਹੀ ਬਣਾਓ। ਸੋ ਇਹੋ ਜਿਹੀਆਂ ਚੀਜ਼ਾਂ ਕਿੱਥੇ ਹੁੰਦੀਆਂ ਸੀਗੀਆਂ ਅੱਗੇ, ਘਰ ਦੇ ਦੁੱਧ ਤੋਂ ਮੱਖਣ ਬਣਨੇ, ਮੱਖਣਾ ਤੋਂ ਫਿਰ ਘਰ ਦੇ ਜਿਹੜੇ ਘਿਓ ਬਣਦੇ ਹੁੰਦੇ ਸੀਗੇ ਉਹਨਾਂ ਦੇ ਵਰਤਮਾਨ ਰੱਖ ਲੈਣੇ ਭਰ ਕੇ ਪਈ, ਇਹ ਪਿੰਨੀਆਂ ਬਣਾਉਣੀਆਂ ਉਦੋਂ ਵਰਤਣੇ ਆ, ਹਨਾ, ਔਰ ਘਰ ਦੀ ਸਬਜ਼ੀ ਵੀ ਜਿੰਨੀ ਵੀ ਸਬਜ਼ੀ ਬਣਦੀ ਹੁੰਦੀ ਸੀ ਉਹ ਹਮੇਸ਼ਾ ਉਹਦੇ ਵਿੱਚ ਮੱਖਣ ਜਾਂ ਘਿਓ ਪਾ ਕੇ ਹੀ ਖਾਈ ਦੀ ਹੁੰਦੀ ਸੀਗੀ। ਅੱਜ ਵੀ ਯਾਦ ਆ, ਚਾਹੇ ਉਹ ਮਾਹਾਂ ਦੀ ਦਾਲ ਹੋਵੇ, ਗਾਜਰਾਂ ਦੀ ਸਬਜ਼ੀ ਹੋਵੇ, ਸ਼ਲਗਮ ਹੋਣ, ਸਾਗ ਹੋਵੇ, ਉਹ ਸਬਜ਼ੀ ਦੇ ਉੱਤੇ ਤਰਦਾ ਹੋਇਆ ਉਹ ਏਡਾ ਵੱਡਾ ਮੱਖਣ ਦਾ ਜਿਹੜਾ ਪੇੜਾ ਆ, ਆਹਾ ਹਾ ਹਾ, ਅਜੇ ਵੀ ਯਾਦ ਆ, ਹਨਾ, ਤੇ ਨਾਲ ਫਿਰ ਲੱਸੀ ਦਾ ਗਲਾਸ, ਕਿੱਥੇ ਆਉਣੇ ਆ ਉਹ ਸਵਾਦ ਚ। ਸੋ ਅੱਛਾ, ਉਸ ਤੋਂ ਇੱਕ ਵਾਰ ਹੋਰ ਚੀਜ਼ ਹੁੰਦੀ ਸੀ ਰਸੋਈ ਦੇ ਵਿੱਚ ਮੇਨ, ਜਿਹੜੀ ਬਾਕੀ ਖਾਣ ਪਕਾਉਣ ਤੋਂ ਇਲਾਵਾ ਮੇਨ ਇੱਕ ਚੀਜ਼ ਹੁੰਦੀ ਸੀ, ਅਚਾਰ। ਸੋ ਅਚਾਰ ਵੀ ਕਈ ਤਰ੍ਹਾਂ ਦੇ ਪਾਉਂਦੇ ਹੁੰਦੇ ਸੀਗੇ ਹਨਾ, ਯਾਦ ਆ ਘਰ ਦੀਆਂ ਆਪਣੀਆਂ ਸਾਡੇ ਮਾਵਾਂ ਸਾਡੀਆਂ ਦਾਦੀਆਂ ਚਾਚੀਆਂ ਤਾਈਆਂ ਅਚਾਰ ਪਾਉਣੇ, ਜਦੋਂ ਅੰਬੀਆਂ ਆਉਂਦੀਆਂ ਹੁੰਦੀਆਂ ਸੀ ਤਾਂ ਅੰਬੀਆਂ ਨੂੰ ਦਾਤੀ ਦੇ ਨਾਲ ਮੈਨੂੰ ਯਾਦ ਆ ਸਾਡੀ ਦਾਦੀ ਨੇ ਕੱਟ ਕੱਟ ਕੇ ਰੱਖ ਦੇਣਾ ਸੁਕਾ ਦੇਣਾ ਤੇ ਅਸੀਂ ਉਹ ਕੱਚੀਆਂ ਅੰਬੀਆਂ ਵੀ ਚੱਕ ਕੇ ਖਾਈ ਦੀਆਂ ਹੁੰਦੀਆਂ ਸੀ ਚੋਰੀ ਚੋਰੀ ਆਪਣੀ ਦਾਦੀ ਤੋਂ, ਤੇ ਫਿਰ ਮੰਮੀ ਨੇ ਉਹਨਾਂ ਅੰਬੀਆਂ ਦਾ ਅਚਾਰ ਪਾਉਣਾ, ਉਹ ਹੋਰ ਕਿੰਨਾ ਵਧੀਆ ਅਚਾਰ ਹੁੰਦਾ ਸੀਗਾ ਹਨਾ, ਉਹ ਹਿੰਗ ਦੀ ਜਿਹੜੀ ਖੁਸ਼ਬੂ ਹੁੰਦੀ ਸੀਗੀ ਉਹ ਜਿਹੜਾ ਤਖਾਰ ਲਾਉਂਦੇ ਹੁੰਦੇ ਸੀਗੇ ਉਹਨੂੰ, ਉਹ ਬੜਾ ਵਧੀਆ ਹੁੰਦਾ ਸੀ। ਕਈ ਤਰ੍ਹਾਂ ਦੇ ਅਚਾਰ ਹੁੰਦੇ ਸੀ, ਅੰਬ ਦਾ ਅਚਾਰ ਹੋ ਗਿਆ, ਗਲਗਲਾਂ ਦਾ ਅਚਾਰ ਹੋ ਗਿਆ, ਨਿੰਬੂ ਦਾ, ਅਦਰਕ ਦਾ, ਮਿਰਚਾਂ ਦਾ, ਫੇਰ ਟਿਉਆਂ ਦਾ ਅਚਾਰ ਪੈਂਦਾ ਹੁੰਦਾ ਸੀਗਾ ਸਾਡੇ ਇਲਾਕੇ ਚ, ਅਸੀਂ ਉਹਨੂੰ ਟਿਉ ਕਹਿੰਦੇ ਸੀਗੇ ਹੁਣ ਪਤਾ ਨੀ, ਫੇਰ ਔਲਿਆਂ ਦਾ ਅਚਾਰ ਹੋ ਗਿਆ, ਤੇ ਕਈ ਤਰ੍ਹਾਂ ਦੇ ਅਚਾਰ ਹੁੰਦੇ ਸੀਗੇ। ਔਰ ਇੱਕ ਗੱਲ ਸੋਚਦੀ ਆ ਕਿ ਅੱਜ ਕੱਲ ਅਸੀਂ ਜ਼ਿੰਦਗੀ ਦੇ ਵਿੱਚ ਇੰਨੇ ਬਿਜ਼ੀ ਹੋ ਗਏ ਆ, ਏਦਾਂ ਲੱਗਦਾ ਰਹਿੰਦਾ ਵੀ ਬਹੁਤ ਬਿਜ਼ੀ ਆ ਜੀ, ਬਹੁਤ ਬਿਜ਼ੀ ਆ, ਪਰ ਜੇ ਮੈਂ ਸੋਚਾਂ ਤੇ ਬਚਪਨ ਚ ਆਪਣੇ ਮਾਂ ਵੱਲ ਜਾਂ ਆਪਣੀ ਦਾਦੀ ਵੱਲ, ਨਾਨੀ ਵੱਲ ਜਾਂ ਹੋਰ ਔਰਤਾਂ ਵੱਲ ਦੇਖਾਂ ਤੇ ਮੈਂ ਸੋਚਦੀ ਆ ਉਹ ਕਿੰਨਾ ਕੰਮ ਕਰਦੇ ਹੁੰਦੇ ਸੀ, ਔਰ ਜ਼ਿੰਦਗੀ ਚ ਫੇਰ ਵੀ ਉਹਨਾਂ ਦੇ ਚਿਹਰੇ ਤੇ ਕਦੀ ਏਦਾਂ ਨੀ ਲੱਗਦਾ ਹੁੰਦਾ ਸੀ, ਕਦੀ ਉਹਨਾਂ ਤੋਂ ਇਹ ਨੀ ਸੋਚਿਆ ਸੀ ਵੀ ਟਾਈਮ ਨੀ ਲੱਗਦਾ, ਟਾਈਮ ਨੀ ਲੱਗਦਾ। ਯਾਨੀ ਮੈਂ ਆਪਣੇ ਮੰਮੀ ਦੀ ਗੱਲ ਕਰਾਂ ਤੇ ਉਹ ਵੀ ਜੌਬ ਵੀ ਕਰਦੇ ਹੁੰਦੇ ਸੀ ਔਰ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੇ ਜਿਹੜੇ ਕੰਮ ਹੁੰਦੇ ਸੀ, ਘਰ ਚ ਮੱਝ ਵੀ ਰੱਖੀ ਹੁੰਦੀ ਸੀ, ਧਾਰਾਂ ਚੋਣੀਆਂ ਹਨਾ, ਉਹਨਾਂ ਦੇ ਵੀ ਕੰਮ ਪਸ਼ੂਆਂ ਦੇ ਹੁੰਦੇ ਸੀ ਅਲੱਗ ਤੋਂ, ਔਰ ਉਸ ਤੋਂ ਇਲਾਵਾ ਉਹਨਾਂ ਦਾ ਨਿਤਨੇਮ ਦਾ ਰੂਟੀਨ ਬੜਾ ਪੱਕਾ ਹੁੰਦਾ ਸੀਗਾ। ਯਾਨੀ ਉਹਨਾਂ ਨੇ ਪਾਠ ਪੰਜਬਾਣੀਆਂ ਦਾ ਜ਼ਰੂਰ ਕਰਨਾ, ਗੁਰਦੁਆਰੇ ਜਾਣਾ, ਔਰ ਉਹਨਾਂ ਦੇ ਕੰਪੇਅਰ ਜਦੋਂ ਮੈਂ ਆਪਣੇ ਆਪ ਨੂੰ ਕਰਦੀ ਹਾਂ ਤੇ ਮੈਨੂੰ ਆਪਣਾ ਆਪ ਬੜਾ ਹੀ ਛੋਟਾ ਲੱਗਣ ਲੱਗ ਜਾਂਦਾ ਭਈ, ਜਦੋਂ ਮੈਂ ਇਹ ਕਹਿੰਦੀ ਹਾਂ ਨਾ ਮੈਂ ਬਿਜ਼ੀ ਹਾਂ, ਟਾਈਮ ਨੀ ਲੱਗਾ, ਤੇ ਮੈਂ ਸੋਚਦੀ ਹਾਂ ਮੈਂ ਇਹੋ ਜਿਹਾ ਕੀ ਕਰਦੀ ਹਾਂ ਹਨਾ, ਜਿਸ ਤਰ੍ਹਾਂ ਘਰਾਂ ਨੂੰ ਸਾਡੀਆਂ ਮਾਵਾਂ ਨੇ ਸੰਭਾਲਿਆ ਹੋਇਆ ਸੀ, ਕੀ ਅਸੀਂ ਵੀ ਅੱਜ ਉਸੇ ਤਰ੍ਹਾਂ ਆਪਣੇ ਘਰ ਨੂੰ ਸੰਭਾਲਦੇ ਹਾਂ, ਕੀ ਅਸੀਂ ਉਹ ਸਾਦਗੀ, ਉਹ ਪਿਆਰ, ਇੱਕ ਉਹ ਕਾਹਲਾਪਨ ਨੀ, ਇੱਕ ਸਹਿਜ ਦੇ ਨਾਲ ਜਿਹੜੇ ਰਸੋਈ ਨੂੰ ਸਾਂਭਣਾ ਜਾਂ ਘਰ ਨੂੰ ਸੰਭਾਲਣਾ ਉਹ ਬਹੁਤ ਵੱਡੀ ਗੱਲ ਹੈ। ਸੋ ਉਹ ਸਹਿਜ ਅਸੀਂ ਆਪਣੀ ਜ਼ਿੰਦਗੀ ਚ ਜ਼ਰੂਰ ਬਣਾ ਕੇ ਰੱਖੀਏ। ਚਲੋ ਜੀ ਅੱਗੇ ਗੱਲ ਕਰਦੇ ਸੀਗੇ, ਤਖਾਰ ਦੀ ਗੱਲ ਕੀਤੀ ਹੈ ਚਾਰ ਨੂੰ ਲਾਉਣ ਦੀ, ਤੇ ਮੈਨੂੰ ਯਾਦ ਆਇਆ ਵੀ ਤਖਾਰਾਂ ਦੇ ਰਾਇਤੇ ਵੀ ਬਣਦੇ ਹੁੰਦੇ ਸੀਗੇ ਹਨਾ, ਅਸੀਂ ਦਹੀਂ ਨੂੰ ਵੀ ਤਖਾਰ ਲਾਈਦਾ ਹੁੰਦਾ ਸੀਗਾ, ਉਹਦਾ ਕਿੰਨਾ ਵਧੀਆ ਟੇਸਟ ਹੁੰਦਾ ਸੀ ਤੁਹਾਡੇ ਚੋਂ ਜਿੰਨੇ ਵੀ ਉਹ ਤਖਾਰ ਲੱਗਾ ਜਾਂ ਸਮੋਕੀ ਫਲੇਵਰ ਅੱਜ ਕੱਲ ਕਹਿ ਲਓ ਉਹ ਵਾਲਾ ਦਹੀਂ ਖਾਧਾ, ਉਹਨਾਂ ਨੂੰ ਯਾਦ ਹੋਣਾ ਕਿੰਨੇ ਤਰ੍ਹਾਂ ਦੇ ਰਾਇਤੇ ਹੁੰਦੇ ਸੀ, ਖੀਰੇ ਦਾ ਰਾਇਤਾ ਹੁੰਦਾ ਸੀ, ਬੂੰਦੀ ਵਾਲਾ ਹੁੰਦਾ ਸੀ, ਤੇ ਸਾਡੇ ਮੰਮੀ ਬੇਸਣ ਦੀਆਂ ਛੋਟੀਆਂ ਛੋਟੀਆਂ ਟਿੱਕੀਆਂ ਬਣਾਉਂਦੇ ਹੁੰਦੇ ਸੀਗੇ, ਉਹ ਤਾਂ ਬੜਾ ਹੀ ਸਵਾਦ ਹੁੰਦਾ ਸੀ, ਉਹ ਪਾਉਣੀਆਂ ਦਹੀਂ ਦੇ ਵਿੱਚ ਨਾ, ਉਹਨੂੰ ਤਖਾਰ ਲਗਾ ਕੇ ਤੇ ਨਾਲ ਮੱਕੀ ਦੀ ਰੋਟੀ ਹੁੰਦੀ ਸੀਗੀ, ਮਜ਼ਾ ਹੀ ਆ ਜਾਂਦਾ ਹੁੰਦਾ ਸੀਗਾ ਹਨਾ। ਔਰ ਉਸ ਤੋਂ ਇਲਾਵਾ ਹੋਰ ਸੇਵੀਆਂ ਬਣਦੀਆਂ ਹੁੰਦੀਆਂ ਸੀ ਘਰ ਦੇ ਵਿੱਚ, ਸੇਵੀਆਂ ਪਹਿਲਾਂ ਵੱਟਦੇ ਵੀ ਹੁੰਦੇ ਸੀਗੇ ਹਨਾ, ਦੋ ਤਿੰਨ ਘਰਾਂ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਸੇਵੀਆਂ ਵੱਟਣੀਆਂ, ਫਿਰ ਘਰਾਂ ਦੇ ਵਿੱਚ ਸੇਵੀਆਂ ਵੀ ਬਣਦੀਆਂ ਹੁੰਦੀਆਂ ਸੀਗੀਆਂ। ਸੋ ਹੋਰ ਜੇ ਸਵੀਟ ਡਿਸ਼ ਦੀ ਗੱਲ ਕਰੀਏ ਤੇ ਖੀਰ ਬਣਦੀ ਹੁੰਦੀ ਸੀ, ਸੇਵੀਆਂ ਹੋ ਗਈਆਂ, ਇਹ ਹੀ ਜ਼ਿਆਦਾ ਪ੍ਰਚਲਿਤ ਹੁੰਦੀਆਂ ਸੀ। ਗਜਰੇਲਾ ਵਗੈਰਾ ਸਰਦੀਆਂ ਦੇ ਵਿੱਚ ਗਜਰੇਲਾ ਵੀ ਜਿਹੜਾ ਉਹ ਬਣਦਾ ਹੁੰਦਾ ਸੀਗਾ। ਇਸ ਤੋਂ ਇਲਾਵਾ ਬੇਸਣ ਜਿਹੜਾ ਹੁੰਦਾ ਸੀਗਾ ਉਹ ਕਈ ਤਰ੍ਹਾਂ ਦੇ ਕੰਮ ਆਉਂਦਾ ਹੁੰਦਾ ਸੀਗਾ ਹਨਾ, ਪਕੌੜੇ ਵੀ ਬਣਦੇ ਸੀ ਤੇ ਬੇਸਣ ਨੂੰ ਬੇਸਣ ਦਾ ਕੜਾਹ ਵੀ ਬਣਦਾ ਹੁੰਦਾ ਸੀਗਾ। ਯਾਦ ਆ ਹੁਣ ਵੀ ਕਿਤੇ ਜਦੋਂ ਕਿਤੇ ਜੁਕਾਮ ਹੋ ਜਾਂਦਾ ਹੁੰਦਾ ਸੀਗਾ ਤੇ ਉਹ ਵੇਸਣ ਦਾ ਪਤਲਾ ਪਤਲਾ ਜਿਹਾ ਕੜਾਹ ਜਿਹਨੂੰ ਸ਼ੀਰਾ ਕਹਿੰਦੇ ਆ ਹਨਾ, ਉਹ ਕਹਿਣਾ ਗਰਮ ਗਰਮ ਪੀਓ ਤੇ ਉਹਦੇ ਨਾਲ ਜੁਕਾਮ ਨੂੰ ਫਰਕ ਪਊਗਾ। ਜੇ ਖੰਘ ਹੋਈ ਹੁੰਦੀ ਸੀਗੀ ਤੇ ਉਹਦੇ ਲਈ ਖੰਡ ਸਾੜ ਕੇ ਦੇਣੀ ਮੰਮੀ ਨੇ ਦੇਸੀ ਘਿਓ ਦੇ ਵਿੱਚ, ਪਈ ਇੰਨਾ ਫਰਕ ਆਊਗਾ। ਸੋ ਰਸੋਈ ਦੇ ਵਿੱਚ ਇੰਨਾ ਕੁਛ ਹੁੰਦਾ ਸੀਗਾ ਵੀ ਜਿਹੜਾ ਇੱਕ ਖਾਣ ਪੀਣ ਦਾ ਜਾਂ ਸਵਾਦ ਲਈ ਨਹੀਂ ਹੁੰਦਾ ਸੀ, ਬਲਕਿ ਤੁਹਾਡੇ ਕਈ ਤਰ੍ਹਾਂ ਦੇ ਇਲਾਜ ਵੀ ਹੁੰਦੇ ਸੀਗੇ। ਉਹ ਸੌਂਫ ਜੁਆਇਣ ਹਨਾ ਢਿੱਡ ਦੁਖਣਾ ਤੇ ਉਹ ਰਿੰਨ ਕੇ ਦੇ ਦੇਣੀ, ਵਿੱਚ ਪੁਦੀਨੇ ਦੇ ਪੱਤੇ ਪਾ ਦੇਣੇ, ਤੁਲਸੀ ਦੇ ਪੱਤੇ ਪਾ ਦੇਣੇ। ਸੋ ਉਹ ਜ਼ਿੰਦਗੀ ਦੇ ਨਾਲ ਬਹੁਤ ਕਰੀਬ ਤੋਂ ਜੁੜੀ ਹੋਈ ਹੈ। ਸੋ ਚਲੋ ਜ਼ਿਆਦਾ ਲੰਬੀ ਗੱਲ ਨਹੀਂ ਕਰਦੀ, ਉਸ ਤੋਂ ਬਾਅਦ ਮੈਂ ਕੁਝ ਇਹੋ ਜਿਹੇ ਖਾਣੇ ਹੁੰਦੇ ਸੀਗੇ ਜਿਹੜੇ ਸਾਡੇ ਦਿਨ ਤਿਉਹਾਰਾਂ ਦੇ ਨਾਲ ਜੁੜੇ ਹੁੰਦੇ ਸੀਗੇ ਹਨਾ। ਹਰ ਇੱਕ ਦਿਨ ਤਿਉਹਾਰ ਦੇ ਆਪਣੇ ਆਪਣੇ ਵੱਖਰੇ ਜ਼ਾਇਕੇ ਹੁੰਦੇ ਸੀਗੇ। ਲੋਹੜੀ ਤੋਂ ਸ਼ੁਰੂ ਕਰਦੇ ਹਾਂ, ਲੋਹੜੀ ਦੀ ਰਾਤ ਨੂੰ ਯਾਦ ਹੈ ਜੀ ਸਾਗ ਬਣਾਉਂਦੇ ਹੁੰਦੇ ਸੀਗੇ, ਸਾਗ ਬਣਦਾ ਹੁੰਦਾ ਸੀਗਾ ਘਰਾਂ ਦੇ ਵਿੱਚ ਹਨਾ। ਤੇ ਜਦੋਂ ਮਾਘੀ ਹੁੰਦੀ ਸੀ ਤੇ ਮਾਘੀ ਨੂੰ ਫਿਰ ਗੰਨੇ ਦੇ ਰਸ ਵਾਲੀ ਜਿਹਨੂੰ ਰੋਹ ਦੀ ਖੀਰ ਕਹਿ ਲੋ, ਉਹ ਖੀਰ ਬਣਦੀ ਹੁੰਦੀ ਸੀਗੀ। ਬਸੰਤ ਆਉਂਦਾ ਸੀ ਤਾਂ ਬਸੰਤ ਨੂੰ ਫਿਰ ਮਿੱਠੇ ਚੌਲ ਘਰ ਦੇ ਵਿੱਚ ਬਣਦੇ ਸੀ ਜਾਂ ਪੀਲੀ ਚੀਜ਼ ਕੋਈ ਬਣਦੀ ਹੁੰਦੀ ਸੀਗੀ। ਸੋ ਤਿਉਹਾਰਾਂ ਦੇ ਨਾਲ ਨਾਲ ਵਿਸਾਖੀ ਆਉਂਦੀ ਹੁੰਦੀ ਸੀ ਤੇ ਵਿਸਾਖੀ ਨੂੰ ਸਾਡੇ ਘਰ ਪਕੌੜੇ ਜ਼ਰੂਰ ਬਣਦੇ ਹੁੰਦੇ ਸੀ। ਮੰਮੀ ਨੇ 7 ਤਰ੍ਹਾਂ ਦੇ ਪਕੌੜੇ ਬਣਾਉਣੇ ਜ਼ਰੂਰ, ਕਈ ਤਰ੍ਹਾਂ ਦੇ ਪਕੌੜੇ ਹੁੰਦੇ ਸੀਗੇ। ਔਰ ਆਇਆ ਗਿਆ ਵੀ ਬਹੁਤ ਰਹਿੰਦਾ ਹੁੰਦਾ ਸੀ ਵਿਸਾਖੀ ਤੇ, ਕੋਈ ਨਾ ਕੋਈ ਆਇਆ ਗਿਆ ਰਹਿਣਾ ਤੇ ਬਸ ਸਾਰਾ ਦਿਨ ਸਾਡੇ ਘਰ ਪਕੌੜੇ ਚੱਲਦੇ ਰਹਿਣੇ। ਤੇ ਅੱਜ ਇੱਥੇ ਵਿਸਾਖੀ ਦੀਆਂ ਰੌਣਕਾਂ ਕਿੱਥੇ ਉਹ ਬਣਦੀਆਂ ਜੀ, ਵਿਸਾਖੀ ਦਾ ਦਿਨ ਹੀ ਹੁੰਦਾ ਤੇ ਘਰ ਚ ਪਤਾ ਵੀ ਨਹੀਂ ਹੁੰਦਾ ਵੀ ਅੱਜ ਵਿਸਾਖੀ ਹੈ। ਸੋ ਚਲੋ ਜੀ, ਉਸ ਤੋਂ ਬਾਅਦ ਖੀਰ ਪੂੜੇ ਬਣਦੇ ਹੁੰਦੇ ਸੀ ਜਰੂਰ ਬਰਸਾਤਾਂ ਦੇ ਵਿੱਚ, ਖੀਰ ਤੇ ਪੂੜੇ ਹਨਾ, ਉਹ ਵੀ ਜਰੂਰ ਖਾਧੇ ਹੋਣੇ ਆ ਤੁਸੀਂ। ਤੇ ਗੁੱਗੇ ਦਾ ਦਿਨ ਹੁੰਦਾ ਸੀਗਾ ਜਿੱਦਣ, ਉਦਣ ਸੇਵੀਆਂ ਬਣਦੀ ਸੀ, ਸੇਵੀਆਂ ਬਣਦੀਆਂ ਹੁੰਦੀਆਂ ਸੀ ਘਰ ਦੇ ਵਿੱਚ। ਸੋ ਹਰ ਤਿਉਹਾਰ ਦੇ ਆਪਣੇ ਜ਼ਾਇਕੇ ਹੁੰਦੇ ਸੀ, ਆਪਣਾ ਸਵਾਦ ਹੁੰਦਾ ਸੀਗਾ। ਦੀਵਾਲੀ ਦੇ ਉੱਤੇ ਬਣਦੇ ਪਕਵਾਨ ਜਿਹੜੇ ਆ ਉਹ ਵੀ ਨੀ ਤੁਸੀਂ ਭੁੱਲੇ ਹੋਣੇ ਜੀ। ਔਰ ਸਰਦੀਆਂ ਦੇ ਵਿੱਚ ਜਿਹੜੀ ਮੂੰਗਫਲੀ ਚੱਬੀ ਦੀ ਸੀਗੀ ਰਜਾਈਆਂ ਦੇ ਵਿੱਚ ਬੈਠ ਕੇ ਹਨਾ, ਗੁੜ ਦੇ ਨਾਲ ਜਾਂ ਗੱਚਕ ਦੇ ਨਾਲ, ਨਾਲੇ ਉਹ ਮੂੰਗਫਲੀ ਚੱਬਣੀ ਦੇ ਨਾਲੇ ਟੀਵੀ ਦੇਖਣਾ, ਜਾਂ ਮੂੰਗਫਲੀ ਚੱਬਣੀ ਦੇ ਨਾਲੇ ਗੱਲਾਂ ਬਾਤਾਂ ਕਰਨੀਆਂ ਜਾਂ ਕਹਾਣੀਆਂ ਸੁਣਨੀਆਂ, ਜਾਂ ਰਾਤ ਨੂੰ ਚੁੱਲ੍ਹੇ ਦੇ ਅੱਗੇ ਬੈਠ ਕੇ ਜਦੋਂ ਰੋਟੀ ਪਾਣੀ ਖਾ ਲਈਦਾ ਹੁੰਦਾ ਸੀਗਾ, ਤੇ ਉਹ ਚੁੱਲ੍ਹੇ ਦੇ ਵਿੱਚ ਨਾਲੇ ਥੋੜੀ ਥੋੜੀ ਲੱਕੜ ਅੱਗੇ ਕਰਕੇ ਜਾਂ ਪਾਣੀ ਦਾ ਪਤੀਲਾ ਗਰਮ ਕਰਨ ਲਈ ਰੱਖ ਦੇਣਾ ਉੱਪਰ ਭਾਂਡੇ ਧੋਣ ਲਈ, ਤੇ ਨਾਲੇ ਉੱਥੇ ਬੈਠਿਆਂ ਨੇ ਅਸੀਂ ਗੱਲਾਂ ਬਾਤਾਂ ਕਰੀ ਜਾਣੀਆਂ, ਸਾਖੀਆਂ ਸੁਣਨੀਆਂ ਜਾਂ ਕਹਾਣੀਆਂ ਸੁਣਨੀਆਂ, ਔਰ ਉਸ ਤੋਂ ਬਾਅਦ ਜਾ ਕੇ ਆਪਣੀਆਂ ਆਪਣੀਆਂ ਰਜਾਈਆਂ ਦੇ ਵਿੱਚ ਵੜ ਜਾਣਾ। ਸੋ ਬਹੁਤ ਹੀ ਇਹੋ ਜਿਹੀਆਂ ਚੀਜ਼ਾਂ ਯਾਦਾਂ ਨੇ ਜਿਹੜੀਆਂ ਮੇਰੀ ਰਸੋਈ ਦੇ ਨਾਲ ਜੁੜੀਆਂ ਹੋਈਆਂ ਜੀ। ਰਸੋਈ ਦੇ ਇੱਕ ਸਭ ਤੋਂ ਵੱਡੀ ਚੀਜ਼ ਯਾਦ ਹੈ ਜੀ, ਜਦੋਂ ਸਾਗ ਬਣਾਈਦਾ ਹੁੰਦਾ ਸੀ, ਉਹ ਸਾਗ ਬਣਾਉਣ ਲਈ ਵੀ ਪੂਰਾ ਦਿਨ ਹੀ ਲੱਗ ਜਾਂਦਾ ਹੁੰਦਾ ਸੀਗਾ। ਪਹਿਲਾਂ ਤੇ ਜਾ ਕੇ ਖੇਤਾਂ ਚੋਂ ਸਾਗ ਤੋੜ ਕੇ ਲਿਆਉਣਾ, ਫਿਰ ਉਹਨਾਂ ਨੂੰ ਛਿੱਲਣਾ, ਉਹਦੀ ਗੰਦਲਾਂ ਜਿਹੜੀਆਂ ਹੁੰਦੀਆਂ ਸੀਗੀਆਂ, ਕਿੱਡੀਆਂ ਮੋਟੀਆਂ ਮੋਟੀਆਂ ਗੰਦਲਾਂ ਹੁੰਦੀਆਂ ਸੀ, ਉਹ ਸਾਗ ਛਿੱਲਣੇ, ਫਿਰ ਉਹਨਾਂ ਨੂੰ ਦਾਤੀ ਦੇ ਨਾਲ ਬਰੀਕ ਬਰੀਕ ਕੱਟਣਾ ਤੇ ਚੁੱਲ੍ਹੇ ਦੇ ਉੱਤੇ ਚੜਾ ਦੇਣਾ। ਸਵੇਰ ਦਾ ਚੜਿਆ ਜਿਹੜਾ ਸਾਗ ਹੁੰਦਾ ਸੀ, ਸ਼ਾਮ ਤੱਕ ਰਿੱਝ ਕੇ ਉਹਦੀ ਆਪਣੀ ਖੁਸ਼ਬੂ ਹੋ ਜਾਂਦੀ ਸੀ, ਵਿੱਚ ਹੀ ਪਾ ਦੇਣੀ ਅਦਰਕ ਲਸਣ ਤੇ ਮਿਰਚਾਂ ਹਨਾ, ਤੇ ਫੇਰ ਸ਼ਾਮ ਨੂੰ ਉਹ ਘੋਟਣਾ, ਉਹ ਪੈਰਾਂ ਦੇ ਵਿੱਚ ਰੱਖ ਕੇ ਉਹ ਨਾਲ ਫੜ ਕੇ ਉਹ ਪਤੀਲੇ ਨੂੰ, ਤੇ ਫੇਰ ਉਹਦੇ ਚ ਜਿਹੜਾ ਘੋਟਣਾ ਚੱਲਦਾ ਹੁੰਦਾ ਸੀਗਾ, ਆਹਾ, ਤੇ ਮਲਾਈ ਵਰਗਾ ਸਾਗ ਬਣਦਾ ਹੁੰਦਾ ਸੀ ਜੀ। ਫੇਰ ਤੇ ਫੇਰ ਉਹਦੇ ਵਿੱਚ ਪੈਂਦਾ ਹੁੰਦਾ ਸੀ ਏਡਾ ਵੱਡਾ ਮੱਖਣ ਦਾ ਪੇੜਾ, ਤੇ ਨਾਲ ਮੱਕੀ ਦੀ ਰੋਟੀ, ਕੀ ਚਾਹੀਦਾ ਜੀ ਪੰਜਾਬੀਆਂ ਨੂੰ ਹੋਰ, ਹੈਨਾ। ਸੋ ਚਾਹ ਵੀ ਦਿਨ ਚ ਕਈ ਵਾਰੀ ਬਣਦੀ ਹੁੰਦੀ ਸੀਗੀ, ਹੈਨਾ, ਕੋਈ ਆਇਆ ਗਿਆ ਹੀ ਰਹਿੰਦਾ ਹੁੰਦਾ ਸੀ, ਸਾਡੇ ਘਰ ਇੰਨੀ ਚਾਹ ਬਣਦੀ ਹੁੰਦੀ ਸੀ। ਔਰ ਦਾਦੀ ਜੀ ਹੁਣਾਂ ਨੇ ਕਹਿਣਾ ਚਾਹ ਬਣਾ ਕੇ ਤੇ ਗਿਆਰੀਆਂ ਜਿਹੀਆਂ ਕੱਢ ਕੇ ਚੁੱਲ੍ਹੇ ਦੀਆਂ ਉਹਦੇ ਉੱਤੇ ਗੜਵੀ ਰੱਖ ਲੈਣੀ, ਥੋੜੀ ਥੋੜੀ ਦੇਰ ਬਾਅਦ ਪੀ ਲੈਣੀ ਉਹਨਾਂ ਨੇ। ਸੋ ਚਾਹ ਹੀ ਬੜੀ ਵੱਡੀ ਨਿਆਮਤ ਹੁੰਦੀ ਸੀ। ਮੈਂ ਸਿਰਫ ਗੱਲ ਆਪਣੀ ਨੀ ਕਰ ਰਹੀ, ਕਿਉਂਕਿ ਮੈਨੂੰ ਪਤਾ ਕਿ ਇਹਨਾਂ ਗੱਲਾਂ ਦੇ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਜਿਉਣ ਦਾ ਤਰੀਕਾ ਜਿਹੜਾ ਹੁੰਦਾ ਸੀ ਉਹ ਇੱਕੋ ਜਿਹਾ ਹੀ ਹੁੰਦਾ ਸੀਗਾ। ਜੇ ਹੁਣ ਵੀ ਅਸੀਂ ਬੈਠ ਕੇ ਯਾਦ ਕਰੀਏ ਤੇ ਸਾਨੂੰ ਸਾਡੇ ਸਾਰਿਆਂ ਦੀਆਂ ਯਾਦਾਂ ਦਾ ਰੰਗ ਬਹੁਤ ਇੱਕੋ ਜਿਹਾ ਹੀ ਹੁੰਦਾ ਹੈ, ਹਨਾ, ਕਾਫੀ ਹੱਦ ਤੱਕ ਇੱਕੋ ਜਿਹਾ ਹੀ ਹੁੰਦਾ। ਸੋ ਇਸੇ ਲਈ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਪਤਾ ਤੁਸੀਂ ਉਹਦੇ ਵਿੱਚ ਜ਼ਰੂਰ ਆਪਣੀ ਰਸੋਈ ਚੇਤੇ ਕਰਦੇ ਹੋਵੋਗੇ, ਔਰ ਜਦੋਂ ਤੁਸੀਂ ਆਪਣੀ ਕੋਈ ਯਾਦ ਮੇਰੇ ਨਾਲ ਸਾਂਝੀ ਕਰਦੇ ਹੋ ਤੇ ਉਹਦੇ ਵਿੱਚ ਮੈਂ ਆਪਣੇ ਜਿਹੜੇ ਗੁਆਚੇ ਦੇਣਾ ਉਹ ਜ਼ਰੂਰ ਲੱਭਦੀ ਹੁੰਦੀ ਹਾਂ। ਸੋ ਸਾਨੂੰ ਜੀ ਵੋਇਸ ਮੈਸੇਜ ਆਇਆ ਸੁਰਿੰਦਰ ਕੌਰ ਹੁਣਾਂ ਦਾ, ਸਰਬਜੀਤ ਭਾਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਵੀ ਚਲਾਵਾਂਗੇ ਅਸੀਂ, ਤੇ ਕੁਲਦੀਪ ਕੌਰ ਹੁਣਾਂ ਨੇ ਜੀ ਆਪਣੀ ਰਸੋਈ ਦੀ ਚਲਾਨੀ ਕਹਿ ਲਓ, ਸਬਾਤ ਕਹਿ ਲਓ, ਉਹਦੀਆਂ ਫੋਟੋਆਂ ਭੇਜੀਆਂ, ਬੜੀਆਂ ਪਿਆਰੀਆਂ ਪਿਆਰੀਆਂ ਫੋਟੋਆਂ ਪਿਛਲੀ ਰਸੋਈ ਦੀਆਂ, ਜਿੱਦਾਂ ਉਹ ਅੰਗੀਠੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ, ਆਲੇ ਬਣੇ ਹੁੰਦੇ ਸੀ ਤੇ ਉਹਨਾਂ ਦੇ ਉੱਤੇ ਪਿੱਤਲ ਦੇ ਜਿਹੜੇ ਭਾਂਡੇ ਉਹ ਪਏ ਹੋਏ ਆ ਜੀ, ਪਿੱਤਲ ਦੇ ਗਲਾਸ ਆ, ਪਰਾਤ ਆ, ਗਾਗਰ ਪਈ ਆ, ਗੜਵੀ ਪਈ ਆ, ਔਰ ਮਜ਼ਾ ਆ ਗਿਆ ਦੇਖ ਕੇ। ਉਹ ਜਿੱਦਾਂ ਕੌਲੀਆਂ ਚਿਣੀਆਂ ਹੁੰਦੀਆਂ ਸੀਗੀਆਂ, ਹਨਾ, ਚਾਰ ਉਹਦੇ ਉੱਪਰ, ਤਿੰਨ, ਦੋ, ਇੱਕ, ਏਦਾਂ ਹੀ ਚਿਣ ਕੇ ਰੱਖਦੇ ਹੁੰਦੇ ਸੀਗੇ ਨਾ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਚੌਂਕੇ ਦੀ ਫੋਟੋ ਭੇਜੀ ਹੈ, ਇੱਕ ਕੱਚਾ ਚੌਂਕਾ ਹੈ ਜੀ, ਤੇ ਬਹੁਤ ਬਹੁਤ ਸ਼ੁਕਰੀਆ ਕੁਲਦੀਪ। ਤੇ ਲਓ ਜੀ, ਮੈਨੂੰ ਲੱਗਦਾ ਸੁਰਿੰਦਰ ਕੌਰ ਹੁਣਾਂ ਦਾ ਅਸੀਂ ਵੋਇਸ ਮੈਸੇਜ ਸੁਣਦੇ ਹਾਂ, ਉਸ ਤੋਂ ਬਾਅਦ ਮੈਂ ਜਿਹੜੇ ਬਾਕੀ ਦੇ ਮੈਸੇਜਸ ਪ੍ਰੋਗਰਾਮ ਦੇ ਵਿੱਚ ਲੈਣੀ ਆ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਸੁਖਪ੍ਰੀਤ, ਹਰਮਨ ਰੇਡੀਓ ਪਰਿਵਾਰ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਪਿਛਲੀਆਂ ਯਾਦਾਂ ਜਿਹੜੀਆਂ ਸਾਰੀਆਂ ਯਾਦ ਕਰਵਾ ਦਿੱਤੀਆਂ। ਮੈਨੂੰ ਤਾਂ ਅੱਜ ਤੋਂ ਥੋੜੇ ਦਿਨ ਪਹਿਲਾਂ ਵਿਸਾਖੀ ਸੀ, ਉਸ ਦਿਨ ਮੈਨੂੰ ਪੁਰਾਣੀ ਰਸੋਈ ਬਹੁਤ ਯਾਦ ਆਈ। ਸੁੱਖ, ਤੈਨੂੰ ਤਾਂ ਯਾਦ ਹੀ ਹੋਣਾ ਕਿ ਵਿਸਾਖੀ ਵਾਲੇ ਦਿਨ ਕਿੱਦਾਂ ਦਾ ਪ੍ਰੋਗਰਾਮ ਹੁੰਦਾ ਸੀ। ਉਸ ਦਿਨ ਤੁਹਾਨੂੰ ਸਾਨੂੰ ਦੱਸਾਂ ਵੀ ਸਾਰਿਆਂ ਦਾ ਕਿ ਅਸੀਂ ਪਕੌੜੇ ਮੈਂ ਬਣਾਉਂਦੀ ਹੁੰਦੀ ਸੀ, ਸੱਤ ਅੱਠ ਤਰ੍ਹਾਂ ਦੇ ਪਕੌੜੇ ਬਣਾਉਣੇ, ਆਲੂਆਂ ਵਾਲੇ, ਗੋਭੀ ਵਾਲੇ, ਪਾਲਕ ਦੇ ਪੱਤੇ ਜਿਹੜੇ ਸਾਬਤੇ ਉਹਨਾਂ ਵਾਲੇ, ਫਿਰ ਬੈਂਗਣਾ ਵਾਲੇ, ਮਿਕਸ ਪਕੌੜੇ, ਮਤਲਬ ਸੱਤ ਅੱਠ ਤਰ੍ਹਾਂ ਦੇ ਪਕੌੜੇ ਬਣਾ ਕੇ ਉਹਨਾਂ ਨੂੰ ਥਾਲਾਂ ਦੇ ਵਿੱਚ ਭਰ ਭਰ ਕੇ ਮਤਲਬ ਰੱਖੀ ਜਾਣਾ ਕਾਫੀ ਮਾਤਰਾ ਚ, ਕਿਉਂਕਿ ਅਸੀਂ ਪਰਿਵਾਰ ਵੀ ਉਦੋਂ ਵੱਡਾ ਸੀ, ਨੌ ਦਸ ਮੈਂਬਰ ਸੀ ਅਸੀਂ ਘਰ ਦੇ। ਫਿਰ ਸਾਰੇ ਮਤਲਬ ਕਿ ਉਦੋਂ ਆ ਵੀ ਨਹੀਂ ਹੁੰਦਾ ਸੀਗਾ ਵੀ ਕੋਲੈਸਟਰੋਲ ਹੋ ਜਾਣਾ, ਬਲੱਡ ਪ੍ਰੈਸ਼ਰ ਹੋ ਜਾਣਾ, ਸ਼ੂਗਰ ਹੋ ਜਾਣੀ ਆ, ਇਸ ਕਰਕੇ ਖਾਣਾ ਨਹੀਂ। ਉਦੋਂ ਸਭ ਕੁਛ ਖਾ ਲਈਦਾ ਸੀ, ਬਹੁਤ ਵਧੀਆ ਮਤਲਬ ਕਿ। ਤਾਂ ਹੋਰ ਅਸੀਂ ਮਤਲਬ ਉਦੋਂ ਕਚਾਲੂਆਂ ਵਾਲੇ ਬਣਾਉਂਦੇ ਹੁੰਦੇ ਸੀ ਪਕੌੜੇ। ਤੇ ਉਸ ਦਿਨ ਮਤਲਬ ਕਿ ਵਿਸਾਖੀ ਵਾਲੇ ਦਿਨ ਸਾਡੇ ਮੇਰੇ ਕੁੜਮ ਸਾਹਿਬ ਕੁੜਮਣੀ ਆਏ, ਤਾਂ ਉਹਨਾਂ ਨੇ ਜਦੋਂ ਪਕੌੜੇ ਖਾਧੇ ਉਹ ਤਾਂ ਕਹਿੰਦੇ ਵੀ ਆਹ ਪਕੌੜੇ ਕਿਹੜੇ ਆ? ਮੈਂ ਕਿਹਾ ਵੀ ਮੱਛੀ ਵਾਲੇ। ਕਹਿੰਦੇ ਹੈ ਤੁਸੀਂ ਮੱਛੀ ਖਾ ਲੈਣੇ, ਤੁਸੀਂ ਤਾਂ ਖਾਂਦੇ ਹੀ ਨਹੀਂ। ਮੈਂ ਕਿਹਾ ਦੇਖ ਲਓ ਅਸੀਂ ਬਣਾ ਲਏ ਖਾ ਲੈਣੇ ਅੱਜ। ਤਾਂ ਬੜੇ ਹੈਰਾਨ ਹੋਏ। ਬਾਅਦ ਚ ਕਹਿੰਦੇ ਵੀ ਦੱਸ ਦੋ ਇਹ ਕਾਹਦੇ ਵਾਲੇ ਆ। ਫਿਰ ਮੈਂ ਉਹਨਾਂ ਨੂੰ ਦੱਸਿਆ। ਉਸ ਤੋਂ ਬਾਅਦ ਤੁਸੀਂ ਹੈਰਾਨ ਹੋਏ, ਜਿਸ ਜਦੋਂ ਉਹਨਾਂ ਨੇ ਆਉਣਾ ਨਾ, ਉਹਨਾਂ ਨੇ ਕਹਿਣਾ ਸੁਰਿੰਦਰ ਮੈਂ ਨਾ ਕਚਾਲੂ ਲੈ ਕੇ ਆਇਆ ਆ, ਚਲੋ ਬਣਾਓ ਪਕੌੜੇ, ਬਹੁਤ ਵਧੀਆ ਬਣਦੇ ਆ। ਮਤਲਬ ਏਦਾਂ ਦਾ ਹੁੰਦੇ ਸੀ ਵੀ ਇੱਕ ਤਾਂ ਉਦੋਂ ਖਾਣ ਪੀਣ ਦਾ ਵੀ ਵਧੀਆ ਸੀ ਰਸੋਈਆਂ ਦੇ ਵਿੱਚ, ਦੂਸਰਾ ਆਪਣੇ ਰਿਸ਼ਤੇ ਨਾਤੇ ਵੀ ਬਹੁਤ ਵਧੀਆ ਹੁੰਦੇ ਸੀ। ਮਤਲਬ ਸਾਰਿਆਂ ਨੇ ਮਿਲ ਕੇ ਮਤਲਬ ਬੈਠਣਾ, ਸਾਰਿਆਂ ਨੇ ਖਾਣਾ, ਬਹੁਤ ਵਧੀਆ ਲੱਗਦਾ ਹੁੰਦਾ ਸੀ। ਘਰ ਵਿੱਚ ਸਮੋਸੇ ਬਣਾਉਣੇ, ਟਿੱਕੀਆਂ ਬਣਾਉਣੀਆਂ, ਸਾਰਿਆਂ ਨੇ ਫਿਰ ਬੈਠ ਕੇ ਤਾਂ ਖਾਣੀਆਂ। ਤਾਂ ਹੁਣ ਮੈਂ ਉਸ ਦਿਨ ਮੈਨੂੰ ਰਸੋਈ ਬਹੁਤ ਮਿਸ ਕੀਤਾ ਰਸੋਈ ਨੂੰ ਮੈਂ। ਫਿਰ ਮੈਂ ਕਿਹਾ ਹੁਣ ਪਰਿਵਾਰ ਵੀ ਸਾਰਾ ਬਿਖਰ ਗਿਆ, ਸਾਰੇ ਆਪੋ ਆਪਣੀ ਥਾਈ ਚਲੇ ਗਏ, ਅਸੀਂ ਦੋਨੇ ਇਕੱਲੇ। ਹੁਣ ਕੀ, ਹੁਣ ਤੇ ਕੋਲੈਸਟ੍ਰੋਲ ਹੋ ਜਾਣਾ ਜੀ, ਬਲੱਡ ਪ੍ਰੈਸ਼ਰ ਹੋ ਜਾਣਾ ਜੀ। ਇਸ ਕਰਕੇ ਉਸ ਦਿਨ ਮੈਂ ਬਹੁਤ ਮਿਸ ਕੀਤਾ ਕਿ ਅੱਜ ਮੈਂ ਪਹਿਲੀ ਵਾਰ ਮਤਲਬ ਕਿ ਰਸੋਈ ਦੇ ਵਿੱਚ ਅੱਜ ਪਕੌੜੇ ਨਹੀਂ ਬਣਾਏ ਤੇ ਨਾ ਕੋਈ ਖਾਣ ਵਾਲੇ ਆ। ਤਾਂ ਬਹੁਤ ਮਤਲਬ ਕਿ ਚਲੋ ਤੁਸੀਂ ਸਾਰੇ ਰਾਜੀ ਖੁਸ਼ੀ ਰਹੋ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਪਿਛਲੀਆਂ ਯਾਦਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਤਾਜ਼ਾ ਕਰ ਦਿੰਦੇ ਹੋ। ਬਹੁਤ 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 ਸ਼ੁਕਰੀਆ ਆਪ ਸਭ ਦਾ, ਬਹੁਤ ਪਿਆਰੇ ਆ ਸਾਰੇ ਤੁਸੀਂ, ਬਹੁਤ ਮੈਂ ਸੁਣਦੀ ਰਹਿੰਦੀ ਆ ਤੁਹਾਡੇ ਸਾਰਿਆਂ ਦੇ ਮੈਸੇਜ ਵੀ ਬਹੁਤ ਬਹੁਤ ਪਿਆਰੇ ਹੁੰਦੇ ਆ, ਬਹੁਤ ਵਧੀਆ ਲੱਗਦੇ ਆ। ਸਾਰੇ ਰਾਜੀ ਖੁਸ਼ੀ ਰਹੋ, ਤੁਹਾਡਾ ਪ੍ਰੇਮ ਪਿਆਰ ਸਦਾ ਹੀ ਬਣਿਆ ਰਹੇ, ਸਦਾ ਖੁਸ਼ ਰਹੋ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਸੁਖੀ ਰੱਖਣ। ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ। ਇਹ ਮੈਸੇਜ ਜੀ ਮੇਰੇ ਮੰਮੀ ਨੇ ਕੀਤਾ, ਵੋਇਸ ਮੈਸੇਜ ਇੰਡੀਆ ਤੋਂ। ਸੋ ਬਿਲਕੁਲ, ਅਸੀਂ ਉਮਰ ਦੇ ਜਿਸ ਮਰਜ਼ੀ ਪੜਾਅ ਤੇ ਪਹੁੰਚ ਜਾਈਏ, ਯਾਦਾਂ ਜਿਹੜੀਆਂ ਪਿਛਲੀਆਂ ਸਾਨੂੰ ਹਮੇਸ਼ਾ ਘੇਰ ਘੇਰ ਕੇ ਕਦੀ ਖੁਸ਼ੀ ਵੀ ਕਰ ਜਾਂਦੀਆਂ ਤੇ ਕਦੀ ਸਾਡੀਆਂ ਅੱਖਾਂ ਨਮ ਵੀ ਕਰ ਜਾਂਦੀਆਂ। ਬਿਲਕੁਲ, ਜਿੱਦਾਂ ਤੁਸੀਂ ਦੱਸ ਹੀ ਰਹੀ ਆ ਕਿ ਕਿੱਡਾ ਪਰਿਵਾਰ ਹੁੰਦਾ ਸੀਗਾ, ਕਿੱਥੇ ਬੈਠੇ ਸੀ, ਉਹ ਤਿਉਹਾਰਾਂ ਨੂੰ ਕਿੱਦਾਂ ਮਾਣੀਦਾ ਹੁੰਦਾ ਸੀਗਾ। ਸੋ ਬਿਲਕੁਲ ਕੱਲੇ ਕੱਲੇ ਜੇ ਹੋ ਕੇ ਬੈਠ ਗਏ, ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰ ਲਈ, ਬਹੁਤ ਪੈਸਾ ਕਮਾ ਲਿਆ, ਬੜੀਆਂ ਸੁੱਖ ਸੁਵਿਧਾਵਾਂ ਆ ਗਈਆਂ, ਪਰ ਇੱਕ ਪੜਾਅ ਇਹੋ ਜਿਹਾ ਹੁੰਦਾ ਜਿੱਥੇ ਆ ਕੇ ਤੁਸੀਂ ਇਹ ਸੋਚਦੇ ਆ ਕਿ ਐਕਚੁਅਲ ਚ ਜ਼ਿੰਦਗੀ ਤਾਂ ਤੁਸੀਂ ਕੀ ਚਾਹੁੰਦੇ ਆ, ਤੁਹਾਡੀ ਖੁਸ਼ੀ ਕਿਸ ਚੀਜ਼ ਦੇ ਵਿੱਚ ਆ, ਤੁਹਾਨੂੰ ਕਿਹੜੀ ਚੀਜ਼ ਖੁਸ਼ੀ ਜਿਹੜੀ ਆ ਉਹ ਦੇ ਸਕਦੀ ਆ। ਸੋ ਪਰ ਜਦੋਂ ਤੱਕ ਤੁਸੀਂ ਇਹ ਰਿਅਲਾਈਜ਼ ਕਰਦੇ ਆ ਤੇ ਮੈਨੂੰ ਲੱਗਦਾ ਉਦੋਂ ਤੱਕ ਦੇਰ ਹੋ ਜਾਂਦੀ ਆ, ਫਿਰ ਤੁਸੀਂ ਜ਼ਿੰਦਗੀ ਨੂੰ ਨਹੀਂ ਜੀਂਦੇ। ਜ਼ਿੰਦਗੀ ਤੁਹਾਨੂੰ ਆਪਣੀ ਉਂਗਲਾਂ ਫੜ ਕੇ ਬਸ ਤੋਰ ਕੇ ਲਈ ਜਾਂਦੀ ਆ ਤੇ ਸਾਨੂੰ ਉਸ ਜ਼ਿੰਦਗੀ ਦੇ ਪਿੱਛੇ ਪਿੱਛੇ ਤੁਰੇ ਜਾਣਾ ਪੈਂਦਾ ਆ। ਸੋ ਇਹੀ ਜ਼ਿੰਦਗੀ ਆ ਜੀ। ਪਰ ਬਹੁਤ ਵਧੀਆ ਔਰ ਬਹੁਤ ਬਹੁਤ ਸ਼ੁਕਰੀਆ ਮੰਮੀ ਤੁਹਾਡਾ ਇਹ ਮੈਸੇਜ ਤੇ ਪਿਆਰ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਔਰ ਹਾਂ, ਮੈਨੂੰ ਯਾਦ ਆਇਆ ਪਕੌੜਿਆਂ ਦੀ ਗੱਲ ਕੀਤੀ ਮੰਮੀ ਨੇ, ਕਈ ਤਰ੍ਹਾਂ ਦੇ ਪਕੌੜੇ ਯਾਦ ਕਰਵਾ ਦਿੱਤੇ ਤੇ ਮੈਨੂੰ ਯਾਦ ਹੈ ਕਿ ਇੱਕ ਜਿਹੜੇ ਅਰਬੀ ਦੇ ਪੱਤਿਆਂ ਦੇ ਪਕੌੜੇ ਬਣਦੇ ਹੁੰਦੇ ਸੀਗੇ, ਉਹਨਾਂ ਨੂੰ ਪਤੌੜ ਕਹਿੰਦੇ ਸੀ ਅਸੀਂ, ਤੁਹਾਡੇ ਵਿੱਚੋਂ ਵੀ ਜ਼ਰੂਰ ਖਾਧੇ ਹੋਣੇ, ਬੜੇ ਸਵਾਦ ਬਣਦੇ ਹੁੰਦੇ ਸੀ, ਉਹ ਵੀ ਬੜੇ ਔਖੇ ਹੁੰਦੇ ਸੀ ਬਣਾਉਣੇ। ਮੈਨੂੰ ਲੱਗਦਾ ਕਿਸੇ ਤਰ੍ਹਾਂ ਸਟੀਮ ਜਿਹਾ ਕਰਕੇ ਉਹਦੇ ਚ ਵੇਸਣ ਭਰ ਕੇ ਉਹਨੂੰ ਧਾਗੇ ਨਾਲ ਲਪੇਟ ਕੇ ਫੇਰ ਪਕੌੜੇ ਬਣਦੇ ਹੁੰਦੇ ਸੀਗੇ ਉਹ। ਔਰ ਉਹੀ ਗੱਲ ਸ਼ਾਬਾਸ਼ ਏ, ਮੈਂ ਕਹਿੰਦੀ ਆ ਵੀ ਸਾਡੀਆਂ ਮਾਵਾਂ ਦੇ, ਸਾਡੀਆਂ ਦਾਦੀਆਂ ਨਾਨੀਆਂ ਦੇ, ਜਿਨ੍ਹਾਂ ਨੇ ਜ਼ਿੰਦਗੀ ਨੂੰ ਇਸ ਵੱਲ ਨਾਲ ਇਸ ਚੜ੍ਹਦੀ ਕਲਾ ਨਾਲ ਜੀਆ ਹਨਾ। ਔਰ ਜ਼ਿੰਦਗੀ ਦੇ ਵਿੱਚ ਅੱਜ ਸੋਚ ਕੇ ਦੇਖੀਏ, ਕੋਈ ਇਹੋ ਜਿਹਾ ਜ਼ਾਇਕਾ ਨਹੀਂ ਜ਼ਿੰਦਗੀ ਦਾ, ਕੋਈ ਇਹੋ ਜਿਹਾ ਸਵਾਦ ਨਹੀਂ, ਕੋਈ ਇਹੋ ਜਿਹਾ ਚੰਗੀ ਗੱਲ ਨਹੀਂ ਜਿਹੜੀ ਉਹਨਾਂ ਨੇ ਸਾਡੇ ਪੱਲੇ ਨਾ ਪਾਈ ਹੋਵੇ। ਪਰ ਇਹ ਹੁਣ ਸਾਡੇ ਉੱਤੇ ਹੈਗਾ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਕਿੰਨਾ ਕੁ ਅੱਗੇ ਤੋਰਦੇ ਹਾਂ, ਆਪਣੀ ਜ਼ਿੰਦਗੀ ਵਿੱਚ ਉਹਨਾਂ ਚੀਜ਼ਾਂ ਨੂੰ ਹੰਢਾਉਂਦੇ ਹਾਂ, ਜਾਂ ਬਸ ਫੁਲਕਾਰੀਆਂ ਵਾਂਗੂ ਜਾਂ ਬਾਕੀ ਆ ਜਿਹੜੇ ਪਿੱਤਲ ਦੇ ਭਾਂਡੇ ਆ ਇਹਨਾਂ ਵਾਂਗੂ ਸੰਦੂਕ ਚ ਬੰਦ ਕਰਕੇ ਰੱਖ ਦਿੰਨੇ ਆ, ਤੇ ਜਾਂ ਮਹਿਜ਼ ਇੱਕ ਕਹਿ ਲੋ ਕਿਤੇ ਨੁਮਾਇਸ਼ ਦਾ ਕੇਂਦਰ ਜਿਹਾ ਬਣਾ ਦਿੰਨੇ ਆ। ਜਦੋਂ ਵੀ ਕਿਤੇ ਇੰਡੀਆ ਜਾਵੋ ਤੇ ਬੜਾ ਕੁਛ ਦਿਸਦਾ, ਹੁਣ ਹਵੇਲੀ ਹੋ ਗਈ ਜਾਂ ਮੇਰਾ ਪਿੰਡ ਬਣਿਆ ਆ, ਉਹਨਾਂ ਦੇ ਵਿੱਚ ਲੱਗੇ ਉਹ ਜਿਹੜੇ ਬੁੱਤ ਹੁੰਦੇ ਆ ਨਾ, ਜਾਂ ਉਹ ਜਿਹੜਾ ਪੰਜਾਬ ਜਾਂ ਉਹ ਜਿਹੜੇ ਪਿੰਡ ਦਿਖਾਏ ਹੁੰਦੇ ਆ, ਉਹ ਦੇਖ ਕੇ ਮੈਨੂੰ ਖੁਸ਼ੀ ਘੱਟ ਤੇ ਦੁੱਖ ਜ਼ਿਆਦਾ ਹੁੰਦਾ ਆ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਚੱਲਦੀਆਂ ਫਿਰਦੀਆਂ ਚੀਜ਼ਾਂ ਬੁੱਤ ਕਿਵੇਂ ਬਣ ਗਈਆਂ। ਇਹ ਸਾਰਾ ਕੁਝ ਤੇ ਜਿੰਦਾ ਜਾਗਦਾ ਸੀ ਆ, ਇਹ ਚੁੱਲ੍ਹੇ ਬਲਦੇ ਸੀਗੇ, ਇਹ ਸੁਆਣੀਆਂ ਉੱਤੇ ਰੋਟੀਆਂ ਏਦਾਂ ਹੀ ਬੈਠ ਕੇ ਬਣਾਉਂਦੀਆਂ ਹੁੰਦੀਆਂ ਸੀਗੀਆਂ, ਇਹ ਬਲਦ ਤੁਰਦੇ ਹੁੰਦੇ ਸੀਗੇ, ਇਹਨਾਂ ਦੇ ਪਿੱਛੇ ਲੱਗੇ ਗੱਡੇ ਚੱਲਦੇ ਹੁੰਦੇ ਸੀਗੇ, ਇਹ ਪੰਡਾਂ ਪੱਠਿਆਂ ਦੀਆਂ ਪੰਡਾਂ ਹਰੀਆਂ ਹੁੰਦੀਆਂ ਸੀ, ਕਦੀ ਇਹ ਕਦੋਂ ਸੁੱਕ ਗਈਆਂ, ਇਹ ਸਾਰੀ ਜ਼ਿੰਦਗੀ ਚੱਲਦੀ ਚੱਲਦੀ ਪੱਥਰ ਦੀ ਬੁੱਤਾਂ ਦੀ ਕਿਵੇਂ ਹੋ ਗਈ। ਸੋ ਮੈਨੂੰ ਉਹ ਚੀਜ਼ਾਂ ਬਹੁਤ ਹਲਾਉਂਦੀਆਂ ਅੰਦਰ ਤੱਕ। ਸੋ ਪਤਾ ਨੀ ਮੈਨੂੰ ਲੱਗਦਾ ਕਿ ਅਸੀਂ ਮਹਿਜ਼ ਇੱਕ ਤਸਵੀਰਾਂ ਬਣ ਕੇ ਜਿਹੜੀਆਂ ਕੰਧਾਂ ਦੇ ਉੱਤੇ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਵਿਰਸਾ ਜਿਹੜਾ ਆ ਸਾਡੀ ਜ਼ਿੰਦਗੀ ਦਾ ਜਿਹੜਾ ਅਸਲ ਰੰਗ ਆ ਉਹ ਤਸਵੀਰਾਂ ਬਣ ਕੇ ਬਸ ਇੱਕ ਕੰਧਾਂ ਤੇ ਟੰਗਣ ਜੋਗਾ ਰਹਿ ਗਿਆ। ਜ਼ਿੰਦਗੀ ਅਸੀਂ ਹੋਰ ਤਰੀਕੇ ਨਾਲ ਜੀ ਜਾਂਦੇ ਆ ਪਰ ਜਦੋਂ ਤੱਕ ਸਮਝ ਆਉਣੀ ਆ ਉਦੋਂ ਤੱਕ ਬਹੁਤ ਦੇਰ ਹੋ ਜਾਣੀ ਆ ਜੀ। ਚਲੋ ਅੱਗੇ ਚੱਲਦੇ ਆ ਜੀ। ਬਲਰਾਜ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਕਹਿੰਦੇ ਜੀ, ਇੰਜੋਇੰਗ ਲਹਿਰਾਂ, ਤੇ ਇਹਨਾਂ ਨੇ ਲਿਖਿਆ ਕਿ ਮਾਲਵੇ ਚ ਵੀ ਚੌਂਕਾ ਹੀ ਕਹਿੰਦੇ ਆ ਜੀ। ਠੀਕ ਆ ਜੀ, ਹਨਾ, ਉਹ ਚੌਂਕਾ ਭਾਵੇਂ ਨਾ ਕੁਛ ਹੋਰ ਵੀ ਹੁੰਦਾ ਪਰ ਉਹ ਚੌਂਕੇ ਦੇ ਵਿੱਚ ਜਿਹੜਾ ਮਾਣ ਕੇ ਮਜ਼ਾ ਆਉਂਦਾ ਹੁੰਦਾ ਸੀ, ਉੱਥੇ ਬੈਠ ਕੇ ਜੋ ਸਵਾਦ ਆਉਂਦਾ ਹੁੰਦਾ ਸੀ, ਉਹ ਜ਼ਰੂਰ ਸਾਡੇ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਸਤਨਾਮ ਸਿੰਘ ਹੁਣਾਂ ਨੇ ਕਿਹਾ ਜੀ, ਭੈਣ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਦੁਆਬੇ ਵਿੱਚ, ਜੇ ਦੱਸ ਸਕਦੇ ਆ ਤੇ ਜ਼ਰੂਰ ਜੀ। ਕੋਈ ਚੱਕਰ ਨੀ, ਮੈਂ ਪਿੰਡ ਖੁੱਡੇ ਤੋਂ ਬਿਲੋਂਗ ਕਰਦੀ ਆ ਜੀ, ਇਹ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਤੇ ਟਾਂਡੇ ਤੇ ਦਸੂਏ ਦੇ ਵਿੱਚ ਮੇਨ ਜਿਹੜੇ ਹਾਈਵੇ ਆ ਉਹਦੇ ਉੱਤੇ ਪਿੰਡ ਆ ਜੀ, ਕਾਫੀ ਵੱਡਾ ਪਿੰਡ ਆ ਇਹ। ਪਰ ਅਨਫੋਰਚੁਨੇਟਲੀ ਹੁਣ ਮੇਰੇ ਪੇਰੈਂਟਸ ਵੀ ਉੱਥੇ ਨੀ ਰਹਿੰਦੇ, ਕੁਝ ਕੁ ਸਾਲ ਹੋਏ ਉਹ ਵੀ ਮੋਹਾਲੀ ਸ਼ਿਫਟ ਹੋ ਗਏ, ਸੋ ਇਸ ਚੀਜ਼ ਦਾ ਬੜਾ ਦੁੱਖ ਲੱਗਦਾ ਹੁੰਦਾ ਕਿ ਮੇਰਾ ਇੱਕ ਪਿੰਡ ਨਾਲੋਂ ਜਿਹੜਾ ਰਿਸ਼ਤਾ ਹੈ ਨਾ ਉਹ ਯਾਦਾਂ ਦੇ ਵਿੱਚ ਹੀ ਰਹਿ ਗਿਆ ਜੀ। ਮੇਰਾ ਸਹੁਰਾ ਪਰਿਵਾਰ ਕਹੋ ਤੇ ਉਹ ਦਿੱਲੀ ਰਹਿੰਦੇ ਆ ਤੇ ਮੇਰੇ ਪੇਰੈਂਟਸ ਹੁਣ ਮੋਹਾਲੀ ਆ ਕੇ ਰਹਿ ਗਏ, ਸੋ ਹੁਣ ਜਦੋਂ ਛੁੱਟੀਆਂ ਵਿੱਚ ਵੀ ਜਾਵਾਂ ਤੇ ਦਿਲ ਨੀ ਕਰਦਾ ਕਿ ਸ਼ਹਿਰਾਂ ਦੇ ਵਿੱਚ ਉੱਥੇ ਜਾ ਕੇ ਰਵਾਂ ਮੈਂ, ਹਨਾ। ਸੋ ਚਲੋ ਅਜੇ ਕੁਝ ਮੇਰੇ ਰਿਸ਼ਤੇਦਾਰ ਜਾਂ ਮੇਰੇ ਦੋਸਤ ਹੈਗੇ ਜਿਹੜੇ ਪਿੰਡਾਂ ਨੂੰ ਬਿਲੋਂਗ ਕਰਦੇ ਆ, ਸੋ ਸੋਚਦੀ ਹੁੰਦੀ ਆ ਕਿ ਜ਼ਿਆਦਾ ਸਮਾਂ ਉੱਥੇ ਹੀ ਗੁਜ਼ਾਰਾ, ਔਰ ਬੱਚਿਆਂ ਨੂੰ ਵੀ ਬੜੀ ਖੁਸ਼ੀ ਹੁੰਦੀ ਆ ਪਿੰਡਾਂ ਦੇ ਵਿੱਚ ਜਾ ਕੇ। ਉਸ ਤੋਂ ਬਾਅਦ ਜੀ ਭਿੰਦਰ ਕਿਸ਼ਨ ਪੁਰੀਆ ਹੁਣੀ ਵੀ ਆ ਗਏ ਆ ਜੀ ਸਿਡਨੀ ਤੋਂ, ਕਹਿੰਦੇ ਲਓ ਜੀ ਅਸੀਂ ਤੇ ਅੱਜ ਵੀ ਥੋੜਾ ਥੋੜਾ ਮਜ਼ਾ ਲੈ ਲੈਂਦੇ ਆ, ਮਾਤਾ ਨੇ ਕੱਪੜੇ ਕਹਿੰਦੇ ਮਾਤਾ ਨੇ ਕੱਪੜੇ ਤੇ ਮਾਤਾ ਨੇ ਪਿੰਨੀਆਂ ਇੱਥੇ ਵੀ ਨਹੀਂ ਮੁੱਕਣ ਦਿੱਤੀਆਂ ਤੇ ਤਾਜ਼ਾ ਸਬਜ਼ੀ ਵੀ ਘਰ ਦੀ। ਬਹੁਤ ਖੂਬ ਜੀ, ਹੈ ਨਾ, ਸਹੀ ਗੱਲ ਆ। ਗੱਲ ਇਹ ਆ ਕਿ ਇਹ ਚੀਜ਼ਾਂ ਸਾਡੇ ਬਜ਼ੁਰਗਾਂ ਤੱਕ ਹੀ ਰਹਿ ਗਈਆਂ, ਸਾਡੇ ਵਿੱਚੋਂ ਹਿੰਮਤ ਕਿਉਂ ਨਹੀਂ ਹੁੰਦੀ। ਸਾਡੇ ਬਜ਼ੁਰਗ ਸਾਡੇ ਤੋਂ ਕਿੰਨੀ ਉਮਰ ਹਨਾ ਅੱਗੇ ਆ, ਉਹ ਵੀ ਆ ਕੇ ਅੱਜ ਇੱਥੇ ਕੋਸ਼ਿਸ਼ ਕਰਦੇ ਆ ਕਿ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਬਣਾ ਸਕਣ, ਚਾਹੇ ਉਹ ਸਬਜ਼ੀਆਂ ਹੋਣ ਜਾਂ ਪਿੰਨੀਆਂ ਹੋਣ ਜਾਂ ਚਾਹੇ ਅਚਾਰ ਹੋਣ। ਗੱਲ ਤਾਂ ਇਹ ਆ ਕਿ ਉਹਨਾਂ ਤੋਂ ਬਾਅਦ ਕੀ ਇਹ ਚੀਜ਼ਾਂ ਉਹਨਾਂ ਤੱਕ ਹੀ ਖਤਮ ਹੋ ਜਾਣਗੀਆਂ, ਕੀ ਅਸੀਂ ਇਹਨਾਂ ਨੂੰ ਅੱਗੇ ਲਿਜਾ ਸਕਦੇ ਹਾਂ। ਸੋ ਬਹੁਤ ਵਧੀਆ ਜੀ, ਰਾਮ ਤੋਰੀਆਂ ਦੀਆਂ ਫੋਟੋਆਂ ਭੇਜੀਆਂ ਔਰ ਚੰਗੀਆਂ ਰਾਮ ਤੋਰੀਆਂ ਲੱਗਾ। ਮੈਂ ਬਹੁਤ ਕੋਸ਼ਿਸ਼ ਕੀਤੀ ਆ ਜੀ, ਮੇਰੇ ਘਰ ਰਾਮ ਤੋਰੀ ਲੱਗਦੀ ਨੀ, ਪਤਾ ਨੀ ਕੀ ਗੱਲ ਆ, ਫੁੱਲ ਜਿਹਾ ਖਿੜਦਾ ਉਸ ਤੋਂ ਬਾਅਦ। ਫੇਰ ਪਿਛਲੇ 2 ਸਾਲ ਤੇ ਘੀਆ ਵੀ ਲੱਗਦੀਆਂ ਰਹੀਆਂ, ਇਸ ਵਾਰੀ ਘੀਆ ਵੀ ਨੀ ਲੱਗੀ। ਤੇ ਸਾਗ ਜੇ ਮੈਂ ਇਸ ਵਾਰੀ ਲਾਇਆ, ਮੈਂ ਕਿਹਾ ਚਲੋ ਸਿਆਲ ਸ਼ੁਰੂ ਹੋਈ ਆ, ਨਿੱਕੇ ਨਿੱਕੇ ਬੂਟੇ ਤੇ ਉਹਨਾਂ ਨੂੰ ਉੱਪਰ ਪੱਕ ਜਾਂਦੇ ਨਾਲ ਲੱਗਦੇ ਨਾ, ਉਹਨਾਂ ਨੂੰ ਫੁੱਲ ਪੈ ਜਾਂਦੇ ਆ। ਸੋ ਕੋਸ਼ਿਸ਼ ਬਹੁਤ ਕਰਦੀ ਆ ਜੀ, ਪਰ ਕਰਦੀ ਵੀ ਰਹਿੰਦੀ ਆ, ਲੱਗੇ ਚਾਹੇ ਕੁਛ ਨਾ ਲੱਗੇ, ਨਿਆਣਿਆਂ ਨੂੰ ਜ਼ਰੂਰ ਬੀਜ ਬੀਜ ਕੇ ਦੱਸਦੀ ਰਹਿੰਦੀ ਆ ਭਈ ਆਹ ਚੀਜ਼ ਆ, ਆਹ ਚੀਜ਼ ਆ। ਔਰ ਇੱਕ ਜਿਹੜੀ ਕਿਆਰੀ ਬਣਾਈ ਹੋਈ ਆ ਉਹਨੂੰ ਮੈਂ ਖੇਤ ਹੀ ਕਹਿੰਦੀ ਹੁੰਦੀ ਆ, ਜਦੋਂ ਬੱਚੇ ਉੱਠਦੇ ਆ ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਪਹਿਲਾਂ ਖੇਤਾਂ ਚ ਗੇੜਾ ਮਾਰ ਕੇ ਆਓ। ਸੋ ਕੋਸ਼ਿਸ਼ ਕਰੋ ਜੀ ਆਪਣੇ ਬੱਚਿਆਂ ਨੂੰ ਇਸ ਜ਼ਮੀਨ ਨਾਲ ਤੇ ਆਪਣੇ ਇਹ ਪੰਜਾਬੀਅਤ ਦੇ ਨਾਲ ਜੋੜ ਕੇ ਰੱਖੀਏ। ਸੋ ਧਨੀ ਸਾਹਿਬ ਉਹਨਾਂ ਨੇ ਸਤਿ ਸ੍ਰੀ ਅਕਾਲ ਕਿਹਾ, ਕਹਿੰਦੇ ਦੀ ਮੈਨੂੰ ਦੁੱਧ ਹੀ ਬਣਾ ਕੇ ਦਿੰਦੇ ਸੀ। ਕੀ ਬਣਾ ਕੇ ਦਿੰਦੇ ਸੀ ਦੁੱਧ ਹੀ ਤੁਹਾਨੂੰ ਜੀ, ਹਨਾ। ਘਰ ਵਿੱਚ ਕਈ ਵਾਰੀ ਤਾਂ ਦੋਧੀਆਂ ਦਾ ਵੀ ਜਿਹੜਾ ਸਿਲਸਿਲਾ ਥੋੜਾ ਬਾਅਦ ਚ ਸ਼ੁਰੂ ਹੋਇਆ, ਜਦੋਂ ਮੋਟਰਸਾਈਕਲਾਂ ਤੇ ਦੁੱਧ ਦੇਣ ਆਉਂਦੇ ਹੁੰਦੇ ਸੀ ਸਾਡੇ ਪਿੰਡਾਂ ਦੇ ਵੱਲ, ਗੁੱਜਰ ਹੁੰਦੇ ਸੀਗੇ ਜੀ, ਗੁੱਜਰ ਉਹਨਾਂ ਦੀਆਂ ਮੱਝਾਂ ਮੁੱਝਾਂ ਕਾਫੀ ਲੈ ਕੇ ਤੁਰਦੇ ਫਿਰਦਾ ਜਿਹਾ ਕਾਫਲਾ ਹੁੰਦਾ ਸੀਗਾ। ਤੇ ਨਹੀਂ ਤਾਂ ਆਮ ਤੇ ਘਰਾਂ ਦੇ ਵਿੱਚ ਮੱਝਾਂ ਹੁੰਦੀਆਂ ਸੀ, ਜਦੋਂ ਮੱਝ ਨਹੀਂ ਸੂਈ ਹੁੰਦੀ ਸੀਗੀ ਤੇ ਫਿਰ ਲੈ ਜਿਨ੍ਹਾਂ ਦੇ ਘਰੋਂ ਦੁੱਧ ਲਈਦਾ ਹੁੰਦਾ ਸੀਗਾ ਉਹਨਾਂ ਦੇ ਘਰ ਜਾਈਦਾ ਹੁੰਦਾ ਸੀ। ਹਾਏ ਸਰਦੀਆਂ ਚ ਬੜਾ ਲੱਗਦਾ ਹੁੰਦਾ ਸੀ, ਸਵੇਰੇ ਸਵੇਰੇ ਡੋਲੂ ਫੜਾ ਕੇ ਦੁੱਧ ਲੈਣ ਤੋਰ ਦੇਣਾ, ਹਨਾ। ਤੇ ਜਦੋਂ ਘਰ ਚ ਲਵੇਰਾ ਨਾ ਹੋਵੇ ਤਾਂ ਫਿਰ ਲੱਸੀ ਵੀ ਲੈਣ ਜਾਣਾ ਪੈਂਦਾ ਹੁੰਦਾ ਸੀਗਾ। ਓਹੋ, ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਕਿ ਕੰਧੋਲੀ ਕਹਿੰਦੇ ਆ ਜੀ ਉਸ ਕੰਧ ਨੂੰ। ਹਾਂ ਠੀਕ ਹੈ, ਉਸ ਕੰਧ ਨੂੰ ਕੰਧੋਲੀ ਕਹਿੰਦੇ ਆ ਜੀ। ਤੇ ਲਾਲ ਮਿਰਚਾਂ ਦੀ ਚਟਣੀ ਇਹਨਾਂ ਨੇ ਯਾਦ ਕਰਵਾਈ ਆ ਇੱਕ, ਉਹ ਮਜ਼ਾ ਹੀ ਆ ਗਿਆ ਜੀ। ਸਾਡੇ ਘਰ ਚ ਤਾਂ ਮਿਰਚਾਂ ਬੜੀਆਂ ਹੀ ਚੱਲਦੀਆਂ ਹੁੰਦੀਆਂ ਸੀਗੀਆਂ, ਤੇ ਇਹ ਜਿਹੜਾ ਟੇਸਟ ਆ ਨਾ ਇਹਦਾ ਬੜਾ ਬੜਾ ਫਰਕ ਪਿਆ। ਪੇ ਮੇਰੇ ਪੇਕਿਆਂ ਦੇ ਘਰ ਇੰਨੀਆਂ ਮਿਰਚਾਂ ਖਾਈਦੀਆਂ ਸੀਗੀਆਂ ਅਸੀਂ, ਤੇ ਸਬਜ਼ੀ ਚ ਵੀ ਮਿਰਚਾਂ, ਤੇ ਵੈਸੇ ਵੀ ਨਾਲ ਅਸੀਂ ਹਰੀ ਮਿਰਚ ਜ਼ਰੂਰ ਖਾਣੀ। ਤੇ ਜਿੱਦਣ ਕਿਤੇ ਸਾਗ ਕਾਲੀ ਦਾਲ ਬਣੀ ਹੁੰਦੀ ਸੀਗੀ ਤੇ ਇੰਨੀਆਂ ਇੰਨੀਆਂ ਮਿਰਚਾਂ ਦੀਆਂ ਡੰਡੀਆਂ ਲੱਭਦੀਆਂ ਹੁੰਦੀਆਂ ਸੀਗੀਆਂ ਨਾ, ਤੇ ਇੰਨੀ ਖਾਈਦੀ ਸੀਗੀ। ਤੇ ਜਦੋਂ ਮੈਂ ਇੱਧਰ ਮੇਰੇ ਸਹੁਰਿਆਂ ਦੇ ਘਰ ਬਿਲਕੁਲ ਵੀ ਮਿਰਚ ਨਹੀਂ ਪੈਂਦੀ, ਬਿਲਕੁਲ ਵੀ ਮਿਰਚ ਨਹੀਂ ਪੈਂਦੀ। ਸੋ ਕਈ ਜਗ੍ਹਾ ਤੇ ਤੁਹਾਨੂੰ ਆਪਣੇ ਜਿਹੜੇ ਸਵਾਦ ਆ ਉਹਨਾਂ ਦੇ ਨਾਲ ਵੀ ਬਹੁਤ ਕੰਪਰੋਮਾਈਜ਼ ਕਰਨਾ ਪੈਂਦਾ, ਹੈ ਨਾ। ਸੋ ਜਦੋਂ ਕਿਤੇ ਮੇਰੇ ਹਸਬੈਂਡ ਮੇਰੇ ਇੱਧਰ ਪੇਕਿਆਂ ਦੇ ਘਰ ਕਿਤੇ ਗਏ ਹੁੰਦੇ ਆ ਨਾ, ਤੇ ਇਹਨਾਂ ਨੇ ਕਹਿਣਾ ਵੀ ਤੁਸੀਂ ਅੱਜ ਸਬਜ਼ੀ ਚ ਮਿਰਚਾਂ ਪਾਈਆਂ, ਤੇ ਮੰਮੀ ਵਿਚਾਰਿਆਂ ਨੇ ਕਹਿਣਾ ਨਾ ਪੁੱਤ ਅਸੀਂ ਤਾਂ ਮਿਰਚਾਂ ਦੇ ਲਾਗੇ ਵੀ ਨਹੀਂ ਗਏ, ਵੀ ਸਾਨੂੰ ਪਤਾ ਤੁਸੀਂ ਮਿਰਚਾਂ ਖਾਂਦੇ ਨੀ। ਤੇ ਮੇਰੇ ਹਸਬੈਂਡ ਹੱਸ ਕੇ ਅੱਗੇ ਉਹ ਕਹਿੰਦੇ ਹੁੰਦੇ ਆ ਵੀ ਤੁਹਾਡੇ ਘਰ ਦੇ ਤਾਂ ਪਤੀਲੇ ਚ ਮਿਰਚਾਂ ਲੱਗੀਆਂ ਰਹਿ ਜਾਂਦੀਆਂ ਜਿੰਨੀਆਂ ਮਿਰਚਾਂ ਤੁਸੀਂ ਖਾਂਦੇ। ਖਾਨੇ ਆ ਜਦੋਂ ਤੁਸੀਂ ਦੁਬਾਰਾ ਬਣਾਉਂਦੇ ਹੋ ਮਿਰਚਾਂ ਦਾ ਸਵਾਦ ਆਪਣੇ ਆਪ ਆ ਜਾਂਦਾ। ਸੋ ਬਿਲਕੁਲ ਜੀ, ਤੇ ਨਾਲ ਹੀ ਇਹਨਾਂ ਨੇ ਕਿਹਾ ਵੀ ਅੰਬਾਂ ਨੂੰ ਤਰਸੇਂਗੀ ਛੱਡ ਕੇ ਸ਼ਹਿਰ ਦੁਆਬਾ। ਬਿਲਕੁਲ ਗਿੱਲ ਸਾਹਿਬ, ਬਿਲਕੁਲ ਤਰਸ ਰਹੀ ਹਾਂ ਜੀ ਮੈਂ ਉਸ ਦੁਆਬੇ ਨੂੰ ਵੀ ਤੇ ਉਹਨਾਂ ਅੰਬਾਂ ਨੂੰ ਵੀ ਤਰਸ ਰਹੀ ਹਾਂ, ਪਰ ਕੋਸ਼ਿਸ਼ ਕਰਦੀ ਹਾਂ ਮੈਂ ਆਪਣੇ ਯਾਦਾਂ ਦੇ ਵਿੱਚ ਦੁਆਬਾ ਆਪਣਾ ਪੰਜਾਬ ਜਿਹੜਾ ਉਹ ਫਿਰ ਤੋਂ ਸਿਰਜ ਸਕਾਂ, ਔਰ ਤੁਹਾਡੇ ਸਾਰਿਆਂ ਨੂੰ ਵੀ ਮੈਂ ਜ਼ਰੂਰ ਯਾਦ ਕਰਾਉਂਦੀ ਰਿਹਾ ਕਰਨਾ। ਜਿਹੜੀਆਂ ਚਿੰਗਾਰੀਆਂ ਤੁਹਾਡੇ ਸਾਰਿਆਂ ਚ ਬਾਕੀ ਆ ਉਹਦੇ ਉੱਤੇ ਨਾ ਮੈਂ ਭੂਕਨੇ ਦੇ ਨਾਲ ਹਵਾ ਮਾਰਦੀ ਰਹਿੰਦੀ ਹਾਂ ਤਾਂ ਕਿ ਬਲਦੀ ਰਹੇ ਅੱਗ, ਹੈ ਨਾ, ਤੇ ਉਸ ਬਲਦੀ ਅੱਗ ਤੇ ਅਸੀਂ ਹੱਥ ਸੇਕਦੇ ਰਹੀਏ, ਨਿੱਘ ਲੈਂਦੇ ਰਹੀਏ ਆਪਣੇ ਗੁਜ਼ਰੇ ਹੋਏ ਦਿਨਾਂ ਦਾ। ਇਹਨਾਂ ਨੇ ਨਾਲ ਹੀ ਇੱਕ ਮੈਸੇਜ ਭੇਜਿਆ, ਕਹਿੰਦੇ ਦੁਆ ਕਰਨ ਵਾਲੇ ਲੋਕ ਗਲੀ ਵਿੱਚ ਲੱਗੀ ਲਾਈਟ ਵਰਗੇ ਹੁੰਦੇ ਹਨ, ਸੋ ਮੰਜ਼ਿਲ ਦਾ ਫਾਸਲਾ ਤਾਂ ਘੱਟ ਨਹੀਂ ਕਰ ਸਕਦੇ ਪਰ ਰਸਤਾ ਤੈਅ ਕਰਨਾ ਸੌਖਾ ਜ਼ਰੂਰ ਬਣਾ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਕੁਝ ਇਹੋ ਜਿਹਾ ਜਿਹੜਾ ਰਸੋਈ ਦੇ ਵਿੱਚ ਅਜੇ ਬਚਿਆ ਹੋਇਆ ਜਿਹਨਾਂ ਦੀਆਂ ਮੈਂ ਗੱਲਾਂ ਕਰਨੀਆਂ, ਜੋ ਮੇਰੀਆਂ ਯਾਦਾਂ ਦੇ ਵਿੱਚ ਤਰ ਰਿਹਾ ਅਜੇ ਤੱਕ ਵੀ, ਹੈ ਨਾ, ਪਰ ਸਮਾਂ ਜਿਹੜਾ ਮੈਂ ਜ਼ਰੂਰਤ ਤੋਂ ਜ਼ਿਆਦਾ ਲੈ ਲਿਆ। ਔਰ ਬਾਕੀ ਜੀ ਅੱਛਾ, ਧਨੀ ਸਾਹਿਬ ਹੁਣਾਂ ਨੇ ਕਿਹਾ ਦੁੱਧੀ ਦਾ ਮਤਲਬ ਹੁੰਦਾ ਦੁੱਧ ਚ ਖਸਖਸ, ਛੁਹਾਰੇ ਤੇ ਹੋਰ ਗਰਮ ਚੀਜ਼ਾਂ ਪਾ ਕੇ ਬਣਾਉਂਦੇ ਸੀ। ਠੀਕ ਹੈ ਠੀਕ ਹੈ ਠੀਕ ਹੈ, ਮੈਂ ਕਿਹਾ ਸ਼ਾਇਦ ਦੁੱਧੀ ਦੁੱਧ ਵੇਚਣ ਵਾਲੇ ਦੀ ਗੱਲ ਕੀਤੀ ਤੁਸੀਂ। ਸੋ ਬਿਲਕੁਲ, ਹੈ ਨਾ, ਉਹ ਦੁੱਧ ਦੇ ਵਿੱਚ ਕਈ ਕੁਛ ਪਾ ਕੇ ਸਰਦੀਆਂ ਦੇ ਵਿੱਚ ਸਾਨੂੰ ਵੀ ਮੰਮੀ ਦਿੰਦੇ ਹੁੰਦੇ ਸੀਗੇ। ਸਵੇਰੇ ਸਵੇਰੇ ਯਾਦ ਹੈ ਪਏ ਅਸੀਂ ਰਜਾਈਆਂ ਚ ਹੀ ਬੜੇ ਹੋਈ ਦਾ ਹੁੰਦਾ ਸੀਗਾ ਤੇ ਮੰਮੀ ਨੇ ਦੁੱਧ ਲਿਆ ਆਉਣਾ ਵਿੱਚ ਸੌਂਫ ਜਵੈਣ ਵਾਲਾ ਆਹ ਛੁਹਾਰੇ ਵਗੈਰਾ ਇਲਾਚੀਆਂ ਵਗੈਰਾ ਪਾ ਕੇ, ਹੈ ਨਾ, ਗਰਮ ਚੀਜ਼ਾਂ ਪਾ ਕੇ ਬਣਾਉਂਦੇ ਹੁੰਦੇ ਸੀ। ਉਹ ਦੁੱਧ ਦਾ ਸਵਾਦ ਹੀ ਹੋਰ ਹੁੰਦਾ ਸੀ ਜੀ। ਤੇ ਜਗਤਾਰ ਗਿੱਲ ਭਾਜੀ ਕਹਿੰਦੇ ਸੁਖਪ੍ਰੀਤ ਸਾਡੀ ਹੋਮ ਮਿਨਿਸਟਰ ਪੰਜਾਬ ਤੋਂ ਕੂੰਡਾ ਘੋਟਣਾ ਲੈ ਕੇ ਆਈ ਹੋਈ ਹੈ, ਚਟਨੀ ਤਾਂ ਕੂੰਡੇ ਚ ਹੀ ਬਣਦੀ ਹੈ। ਵਾਹ ਭਾਜੀ, ਸਹੀ ਗੱਲ ਹੈ, ਉਹ ਕੂੰਡੀ ਘੋਟਣੇ ਤੋਂ ਬਿਨਾਂ ਚਟਨੀ ਕਿੱਥੇ ਬਣਦੀ ਹੈ, ਹਨਾ। ਅੱਗੇ ਤਾਂ ਮਸਾਲੇ ਵੀ ਉਹਦੇ ਵਿੱਚ ਹੀ ਘੋਟਣੇ ਹੁੰਦੇ ਸੀ, ਮੈਨੂੰ ਯਾਦ ਸਾਡੀ ਦਾਦੀ ਨੇ ਉਹ ਕੂੰਡੇ ਦੇ ਵਿੱਚ ਹੀ ਨਾਲ ਵਿੱਚੇ ਲਸਣ ਪਾ ਲੈਣਾ, ਪਿਆਜ ਪਾ ਲੈਣਾ, ਵਿੱਚੇ ਹਲਦੀ, ਸਾਰਾ ਮਸਾਲਾ ਉਹਦੇ ਵਿੱਚ ਘੋਟਣਾ ਚੰਗੀ ਤਰ੍ਹਾਂ। ਅੱਛਾ, ਉਹ ਕੂੰਡੀ ਦੇ ਵਿੱਚ ਘੋਟਿਆ ਜਿਹੜਾ ਮਸਾਲਾ ਹੁੰਦਾ ਸੀ ਉਹ ਕਰੇਲਿਆਂ ਦੇ ਵਿੱਚ ਭਰਨਾ, ਫਿਰ ਉਹ ਕਰੇਲਿਆਂ ਨੂੰ ਰੀਲ ਦੇ ਧਾਗੇ ਦੇ ਨਾਲ ਲਪੇਟ ਲਪੇਟ ਕੇ, ਆਹ ਹਾ, ਸਾਡੇ ਕੱਚ ਦੀ ਇੱਕ ਕੱਚ ਦੀ ਕਹਿੰਦੇ ਆ ਮਿੱਟੀ ਦੀ ਹੁੰਦੀ ਸੀ ਹਾਂਡੀ ਜਿਹੀ, ਉਹਦੇ ਵਿੱਚ ਤਲਣਾ, ਫਿਰ ਓਹੋ ਉਹ ਵਾਲੇ ਸਵਾਦ ਕਿੱਥੇ ਆਉਣੇ ਆ ਜੀ। ਫਿਰ ਉਹ ਜਦੋਂ ਕਰੇਲਿਆਂ ਦੇ ਜਿਹੜਾ ਚੜਿਆ ਧਾਗਾ ਹੁੰਦਾ ਸੀ ਉਹਨੂੰ ਖੋਲ ਕੇ ਉਹ ਕਰੇਲੇ ਖਾਈਦੇ ਸੀਗੇ ਤਾਂ ਓਹੋ ਮਜ਼ਾ ਹੀ ਆ ਜਾਂਦਾ ਸੀ ਜੀ। ਕਰੇਲੇ ਤਾਂ ਵੈਸੇ ਮੈਂ ਕੱਲ ਹੀ ਬਣਾਏ ਸੀਗੇ ਘਰ, ਪਰ ਉਹ ਵਾਲਾ ਸਵਾਦ ਕਿੱਥੇ ਆਉਂਦਾ ਜੀ। ਤੇ ਬਿਲਕੁਲ ਜੀ, ਧਨੀ ਸਾਹਿਬ ਹੁਣਾਂ ਨੇ ਕਿਹਾ ਕਿ ਮੇਰੀ ਮਾਂ ਉਹ ਜਿਹੜਾ ਦੁੱਧ ਹੁੰਦਾ ਸੀਗਾ ਉਹ ਸਾਨੂੰ ਬਣਾ ਕੇ ਪਿਲਾਉਂਦੇ ਹੁੰਦੇ ਸੀ। ਸੋ ਬਿਲਕੁਲ ਜੀ, ਜਿਉਂਦੀਆਂ ਵਸਤੀਆਂ ਰਹਿਣ ਮਾਵਾਂ ਸਾਡੀਆਂ ਦਾਦੀਆਂ ਨਾਨੀਆਂ, ਰੱਬ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ, ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਅੱਜ ਉਹਨਾਂ ਨੂੰ ਸਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਜ਼ਿੰਦਾ ਰੱਖੇ, ਤੇ ਸਾਡੇ ਕਰਮਾਂ ਦੇ ਵਿੱਚ, ਸਾਡੇ ਸੰਸਕਾਰਾਂ ਦੇ ਵਿੱਚ, ਸਾਡੀਆਂ ਗੱਲਾਂ ਦੇ ਵਿੱਚ, ਸਾਡੇ ਕੀਤੇ ਹੋਏ ਜਿਹੜੇ ਕੰਮਾਂ ਦੇ ਵਿੱਚ ਆ ਉਹਨਾਂ ਦੇ ਵਿੱਚ ਉਹ ਜ਼ਰੂਰ ਜਿਉਂਦੇ ਰਹਿ ਸਕਣ, ਤਾਂ ਕਿ ਉਹਨਾਂ ਵਰਗੀ ਸਾਦਗੀ ਜਿਹੜੀ ਆ ਉਹ ਅਸੀਂ ਆਪਣੀ ਜ਼ਿੰਦਗੀ ਚ ਰੱਖ ਸਕੀਏ। ਕਹਿੰਦੇ ਜਗਤਾਰ ਭਾਜੀ ਕਹਿੰਦੇ ਕਦੇ ਕਦੇ ਕੂੰਡੇ ਚ ਕੁੱਟੇ ਹੋਏ ਮਸਾਲੇ ਦਾ ਸਵਾਦ ਵੀ ਦੇਖ ਲਈਦਾ ਹੁੰਦਾ ਸੀਗਾ। ਹਾਂ ਬਿਲਕੁਲ, ਹੈ ਨਾ, ਕਈ ਵਾਰੀ ਤਾਂ ਇਹ ਹੁੰਦਾ ਸੀ ਜਿਹੜਾ ਮਸਾਲਾ ਕੁੱਟਿਆ ਹੁੰਦਾ ਸੀਗਾ ਨਾ, ਤੇ ਜੇ ਕੋਈ ਵੇਹੀ ਰੋਟੀ ਪਈ ਹੁੰਦੀ ਸੀਗੀ ਸਵੇਰ ਦੀ ਤਾਂ ਉਹਦੇ ਉੱਤੇ ਹੀ ਉਹ ਮਸਾਲਾ ਰੱਖ ਕੇ ਰੋਟੀ ਵੀ ਉਹਨਾਂ ਖਾ ਲਈ ਦੀ ਹੁੰਦੀ ਸੀ, ਉਹਦਾ ਵੀ ਆਪਣਾ ਹੀ ਮਜ਼ਾ ਹੁੰਦਾ ਸੀਗਾ, ਹੈ ਨਾ। ਤੇ ਅੱਛਾ, ਹੁਣ ਮੈਂ ਗੱਲ ਕੀਤੀ ਤੇ ਮੈਨੂੰ ਚੂਰੀ ਯਾਦ ਆ ਗਈ ਵੀ ਚੂਰੀ ਦਾ ਵੀ ਜ਼ਿਕਰ ਜ਼ਰੂਰ ਕਰਨਾ ਬਣਦਾ ਜੀ। ਜ਼ਿੰਦਗੀ ਦਾ ਬੜਾ ਮਿੱਠਾ ਜਿਹਾ ਪਿਆਰਾ ਜਿਹਾ ਹਿੱਸਾ ਸਾਡਿਆ, ਹੈ ਨਾ, ਚੂਰੀ ਵੀ। ਸੋ ਮੱਕੀ ਦੀਆਂ ਰੋਟੀਆਂ ਜਿਹੜੀਆਂ ਹੁੰਦੀਆਂ ਸੀ ਉਹਦੇ ਉੱਤੇ ਘਿਓ ਪਾ ਕੇ ਤੇ ਉਹਦੇ ਉੱਤੇ ਸ਼ੱਕਰ ਪਾ ਕੇ ਜਾਂ ਗੁੜ ਭੰਨ ਕੇ ਉਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਫਿਰ ਉਹਦੇ ਗੋਲ ਗੋਲ ਜਿਹੇ ਲੱਡੂ ਬਣਾ ਕੇ ਅਸੀਂ ਖਾਈਦੇ ਹੁੰਦੇ ਸੀਗੇ ਚੂਰੀ। ਸੋ ਜਦੋਂ ਅੱਛਾ ਮੱਕੀ ਦੀਆਂ ਰੋਟੀਆਂ ਜਿਹੜੀਆਂ ਹੁੰਦੀਆਂ ਸੀ, ਮੱਕੀ ਦੀਆਂ ਰੋਟੀਆਂ ਦੇ ਵਿੱਚ ਮੇਥੀ ਪਾ ਕੇ, ਮੂਲੀਆਂ ਕੱਦੂਕਸ ਕਰਕੇ, ਉਹ ਵੀ ਸਰਦੀਆਂ ਦੇ ਵਿੱਚ ਜ਼ਰੂਰ ਬਣਦੀਆਂ ਹੁੰਦੀਆਂ ਸੀ, ਹਨਾ। ਸੋ ਓਹੋ ਉਹਦਾ ਵੀ ਮਜ਼ਾ ਵੱਖਰਾ ਹੀ ਹੁੰਦਾ ਸੀਗਾ। ਸੋ ਕੀ ਗੱਲ ਕਰੀਏ ਜੀ, ਰਸੋਈ ਭਰੀ ਪਈ ਹੈ ਇੰਨੀਆਂ ਸਵਾਦੀਆਂ ਸਵਾਦਲੀਆਂ ਚੀਜ਼ਾਂ ਦੇ ਨਾਲ, ਪਰ ਸਮਾਂ ਜਿਹੜਾ ਉਹ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਤੇ ਇਸ ਕਰਕੇ ਪ੍ਰੋਗਰਾਮ ਨੂੰ ਖਤਮ ਕਰਨਾ ਪੈਣਾ ਜੀ। ਪਰ ਜ਼ਰੂਰ ਹੀ ਅਸੀਂ ਜਿਹੜੇ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਆਪਣੀਆਂ ਯਾਦਾਂ ਜਿਹੜੀਆਂ ਉਹਨਾਂ ਦਾ ਜਾਇਕੇ ਅਸੀਂ ਲੈਂਦੇ ਰਹਿਣਾ, ਉਹ ਯਾਦਾਂ ਦੀ ਮੱਠੀ ਮੱਠੀ ਅੱਗ ਦੇ ਉੱਤੇ ਅਸੀਂ ਨਿੱਘ ਲੈਂਦੇ ਰਹਿਣਾ। ਸੋ ਤੁਹਾਡਾ ਜਿਹੜਾ ਸਾਥ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਤੁਹਾਡੀਆਂ ਸਾਰਿਆਂ ਦੀਆਂ ਯਾਦਾਂ ਹੀ ਕਿਤੇ ਮੈਨੂੰ ਯਾਦਾਂ ਦਾ ਹੱਥ ਫੜ ਕੇ ਅੱਗੇ ਤੱਕ ਲੈ ਜਾਂਦੀਆਂ, ਅੱਗੇ ਤੱਕ ਕਾਹਨੂੰ ਜੀ, ਪਿੱਛੇ ਤੱਕ ਲੈ ਜਾਂਦੀਆਂ, ਹੈ ਨਾ, ਤੇ ਜਿੱਥੇ ਅਸੀਂ ਆਪਣੇ ਉਹ ਅਨਮੋਲ ਜਿਹੜੇ ਪਲ ਆ ਇੱਕ ਦੂਜੇ ਦੇ ਨਾਲ ਸਾਂਝੇ ਕਰੀਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦੀ ਸਾਂਝ ਦੇ ਲਈ। ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫ ਕਰਨਾ, ਔਰ ਆਪਣਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਸਾਡੇ ਨਾਲ, ਸਾਡੇ ਹਰਮਨ ਰੇਡੀਓ ਨਾਲ, ਸਾਡੇ ਹਰਮਨ ਪਰਿਵਾਰ ਦੇ ਨਾਲ ਬਣਾ ਕੇ ਰੱਖਣਾ, ਕਿਉਂਕਿ ਸਿਰਫ ਸਾਡੇ ਨਾਲ ਹੀ ਨਹੀਂ ਜੀ, ਇਹ ਤੁਹਾਡੇ ਨਾਲ ਵੀ ਹੈ। ਸੋ ਇਹ ਆਵਾਜ਼ ਦਾ ਜਿਹੜਾ ਪਰਿਵਾਰ ਹੈ ਪਰਮਾਤਮਾ ਇਸ ਤੇ ਮੇਹਰ ਰੱਖੇ, ਇਹ ਸਾਂਝਾਂ ਬਣੀਆਂ ਰਹਿਣ ਔਰ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ, ਰੱਬ ਰੱਖਾ।